ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਹਾਜ਼ਰ ਹਾਂ ਜੀ ਮੈਂ ਕੌਫ ਸਾਰਵਰ ਸਟੂਡੀਓ ਤੋਂ, ਔਰ ਦਿਲ ਵਾਲੀ ਗੱਲ ਪ੍ਰੋਗਰਾਮ 2 ਘੰਟੇ ਚੱਲੇਗਾ। ਸੁਬਾਹ ਦੇ 8:01 ਹੋ ਚੁੱਕੇ ਨੇ ਸਿਡਨੀ ਸਮੇਂ ਦੇ ਮੁਤਾਬਕ, ਔਰ ਤਰੀਕ 12 ਵਿਸਾਖ, ਸੰਮਤ 558, ਦਿਨ ਸ਼ਨਿਚਰਵਾਰ ਚੜ੍ਹ ਚੁੱਕਾ, 25 ਅਪ੍ਰੈਲ ਦਾ 2026। ਸੋ ਆਪ ਸਭ ਦਾ ਸਵਾਗਤ ਹੈ ਦੇਸ਼ ਵਿਦੇਸ਼ ਤੋਂ, ਜਿੱਥੋਂ ਤੁਸੀਂ ਸੁਬਾਹ ਦੇ ਸਾਡੇ ਨਾਲ ਜੁੜੇ ਹੋਏ ਹੋ, ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰਦੇ ਹੋ, ਹਾਜ਼ਰੀਆਂ ਭਰਦੇ ਹੋ ਮਨ ਦੀ ਤਸੱਲੀ ਵਾਸਤੇ, ਮਨ ਦੀ ਤੰਦਰੁਸਤੀ ਵਾਸਤੇ, ਸਰਬੱਤ ਦਾ ਭਲਾ ਮੰਗਦੇ ਹੋ, ਗੁਰਬਾਣੀ ਦੇ ਨਾਲ ਜੁੜਦੇ ਹੋ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋ ਰਹੇ ਨੇ ਥੋੜ੍ਹੀ ਦੇਰ ਬਾਅਦ, ਔਰ ਉਸ ਤੋਂ ਬਾਅਦ ਮਹਿੰਦਰ ਸਿੰਘ ਜੇ ਪੀ ਪੈਂਦਰ ਇੱਥੋਂ ਜੁੜਨਗੇ, ਅਤੇ ਥੋੜ੍ਹੀਆਂ ਗੱਲਾਂ ਅਸੀਂ ਐਨਜ਼ੈਕ ਦੀਆਂ ਕਰਾਂਗੇ। ਇਸ ਤੋਂ ਇਲਾਵਾ ਜਿਸ ਕਾਰਨ ਸ਼ੀਂ ਸਾਡੇ ਨਾਲ ਜੁੜ ਰਹੇ ਨੇ ਬ੍ਰਿਸਬਨ ਤੋਂ, ਅਤੇ ਉਹ ਵੀ ਸਾਡੇ ਨਾਲ ਚਲੰਤ ਮਾਮਲਿਆਂ ਦੇ ਉੱਤੇ ਸਾਂਝ ਪਾਉਣਗੇ। ਸਾਡਾ ਤੁਹਾਡਾ ਸਾਥ ਬਣਿਆ ਰਹੇਗਾ ਮੈਸੇਜਿਸ ਦੇ ਰਾਹੀਂ, ਔਰ ਮੈਸੇਜਿਸ ਕਿਵੇਂ ਕਰਨੇ ਨੇ ਆਪ ਸਭ ਨੂੰ ਪਤਾ, ਵਟਸਐਪ ਦੋਨੋਂ ਚੱਲਦੇ ਨੇ, ਟੈਲੀਗ੍ਰਾਮ ਚੱਲਦਾ, ਈਮੇਲ ਚੱਲਦੀ ਹੈ, ਫੇਸਬੁੱਕ, ਯੂਟਿਊਬ, ਕਿਤੇ ਵੀ ਤੁਸੀਂ ਮੈਸੇਜ ਪਾ ਕੇ ਸਾਡੇ ਨਾਲ ਸਟੂਡੀਓ ਦੇ ਵਿੱਚ ਆ ਸਕਦੇ ਹੋ। ਮਾਫ਼ ਕਰਨਾ, ਅੱਜ ਹੈੱਡਫੋਨ ਨਵੇਂ ਲਏ ਨੇ ਇਸ ਕਰਕੇ ਥੋੜ੍ਹੇ ਸਲਿੱਪ ਕਰ ਰਹੇ ਨੇ। ਸੋ ਸਾਡੀਆਂ ਐਪਸ ਦੇ ਵਿੱਚ ਵੀ ਤੁਸੀਂ ਸਾਨੂੰ ਸੁਣਦੇ ਹੋ, ਅਗਰ ਕੰਮਾਂ ਕਾਰਾਂ 'ਤੇ ਹੋ, ਅਗਰ ਵੀਡੀਓ ਟੀਵੀ ਆ, ਟੀਵੀ 'ਤੇ ਬਹੁਤ ਸਾਰੇ ਮਿੱਤਰ ਪਿਆਰੇ ਸਾਡੇ ਨਾਲ ਜੁੜਦੇ ਨੇ। ਸੋ ਹਰ ਪਲੈਟਫਾਰਮ 'ਤੇ ਤੁਹਾਡਾ ਸਵਾਗਤ ਹੈ। ਮੈਂ ਸ਼ੁਰੂ 'ਚ ਹੀ ਧੰਨਵਾਦ ਕਰਨਾ ਚਾਹੁੰਦਾ ਆਪਣੇ ਸਾਰੇ ਸਪੋਂਸਰਸ ਦਾ, ਜਿਹੜੇ ਸਾਡੇ ਨਾਲ ਬੜੇ ਅਰਸੇ ਤੋਂ ਜੁੜੇ ਹੋਏ ਨੇ, ਗਰੇਵਾਲ ਆਟਾ ਅਤੇ ਹਾਈਫਾਈ ਟਰੈਵਲ, ਮਨਿਹਾਸ ਐਂਡ ਕੋ, ਪਰਮਜੀਤ ਧਾਲੀਵਾਲ ਅਤੇ ਸਾਡੇ ਜਸਪਾਲ ਸਿੰਘ ਸੰਧੂ। ਸੋ ਇਹ ਸਾਰੇ ਮਿੱਤਰ ਪਿਆਰੇ ਬੜੇ ਦੇਰ ਤੋਂ ਜੁੜੇ ਨੇ, ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਜੁੜੇ ਰਹਾਂਗੇ। ਪਿਆਰਿਓ, ਅੱਜ ਵਿਚਾਰਾਂ ਵੀ ਕਰਨੀਆਂ ਨੇ, ਅਤੇ ਪਹਿਲਾਂ ਮੈਂ ਨਾ ਇੱਕ ਕਵਿਤਾ ਤੁਹਾਡੇ ਨਾਲ ਸ਼ੇਅਰ ਕਰ ਲਾਂ। ਇਹ ਕਵਿਤਾ ਜੋ ਚਲੰਤ ਮਾਮਲੇ ਨੇ ਉਹਦੇ 'ਤੇ ਕਟਾਕਸ਼ ਕੱਸਦੀ ਆ। ਤੁਸੀਂ ਤਸਵੀਰ ਦੇਖ ਹੀ ਰਹੋਗੇ ਸਕਰੀਨ 'ਤੇ ਕਿ ਟੈਚੀ ਦਾ ਆਦਾਨ ਪ੍ਰਦਾਨ ਹੋ ਰਿਹਾ, ਸਿਆਸਤਦਾਨ ਜਿਹੜੇ ਨੇ ਉਹ ਕਰ ਰਹੇ ਨੇ। ਇਹ ਕਾਰਟੂਨ ਛਪਿਆ ਇੱਕ, ਜਿਹੜਾ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਾਂ, ਅਤੇ ਇਹਦੇ ਨਾਲ ਦੀ ਹੀ ਕਵਿਤਾ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰਦਾ, ਮਰਹੂਮ ਸੁਰਜੀਤ ਪਾਤਰ ਸਾਹਿਬ ਦੀ। ਮੈਂ ਕੱਲ੍ਹ ਅਸਮਾਨ ਡਿੱਗਦਾ, ਤਾਰੇ ਟੁੱਟਦੇ, ਚੰਨ ਬੁੱਝਦਾ ਦੇਖਿਆ ਆ। ਮੈਂ ਕੱਲ੍ਹ ਅਸਮਾਨ ਡਿੱਗਦਾ, ਤਾਰੇ ਟੁੱਟਦੇ, ਚੰਨ ਬੁੱਝਦਾ ਦੇਖਿਆ ਹੈ। ਮੈਂ ਕੱਲ੍ਹ, ਮਤਲਬ ਜਿਹੜਾ ਬੀਤਿਆ ਕੱਲ੍ਹ ਸੀ, ਮੈਂ ਤੈਨੂੰ ਹੋਰ ਹੁੰਦਾ, ਦੂਰ ਜਾਂਦਾ, ਗੈਰ ਬਣਦਾ ਦੇਖਿਆ ਹੈ। ਕਈ ਗਰਜ਼ਾਂ ਦੀਆਂ ਗੰਢਾਂ ਲਈ ਲੁਕਵੇਂ ਜਾਏ ਹੋਮੇ ਦੇ ਟਾਂਕੇ, ਮੈਂ ਇਸ ਰਿਸ਼ਤੇ ਦੀ ਬੁਣਤੀ ਦਾ ਪਲਟ ਕੇ ਦੂਜਾ ਪਾਸਾ ਦੇਖਿਆ ਹੈ। ਬੁਣਤੀਆਂ ਬਾਹਰੋਂ ਚੰਗੀਆਂ ਲੱਗਦੀਆਂ ਨੇ, ਬਾਹਰੋਂ ਬਹੁਤ ਵਧੀਆ ਲੱਗਦੀਆਂ ਨੇ, ਪਰ ਜਦੋਂ ਉਹਦਾ ਦੂਜਾ ਪਾਸਾ ਦੇਖੋ ਨਾ, ਬੁਣਤੀ ਦੇ ਅੰਦਰ ਸਵਾਟਰ ਦੀ ਬੁਣਤੀ ਪਾਈ ਹੋਵੇ, ਕੋਟੀ ਦੀ ਪਾਈ ਹੋਵੇ, ਤਾਂ ਅੰਦਰ ਧਾਗੇ ਜਿਹੜੇ ਨੇ ਉਹ ਬੜੇ ਉਲਝੇ ਹੁੰਦੇ ਨੇ। ਕਹਿੰਦੇ ਕਈ ਗਰਜ਼ਾਂ ਦੀਆਂ ਗੰਢਾਂ ਲਈ, ਕਈ ਗਰਜ਼ਾਂ ਦੀਆਂ ਗੰਢਾਂ, ਕਈ ਲੁਕਵੇਂ ਜਿਹੇ ਹੋਮੇ ਦੇ ਟਾਂਕੇ, ਮੈਂ ਇਸ ਰਿਸ਼ਤੇ ਦੀ ਬੁਣਤੀ ਦਾ ਪਲਟ ਕੇ ਦੂਜਾ ਪਾਸਾ ਦੇਖਿਆ ਹੈ। ਤੂੰ ਜਿਸ ਨੂੰ ਖਾਕ ਅੰਦਰ ਸੁੱਟਿਆ ਸੀ, ਰੁਲ ਗਿਆ ਹੈ, ਸਮਝਿਆ ਸੀ ਕਿ ਉਹ ਤਾਂ ਬੀਜ ਸੀ, ਅੱਜ ਆਪ ਉਸ ਨੂੰ ਮੈਂ ਬਣ ਕੇ ਫੁੱਲ ਖਿੜਿਆ ਹੋਇਆ ਦੇਖਿਆ ਹੈ। ਫੁੱਲ ਨਾਲ ਜੁਆਇਨ ਕਰ ਗਏ ਨੇ ਨਾ। ਸਿਰਫ ਮੈਂ ਹੀ ਰਹੀ ਹਾਂ ਉਮਰ ਭਰ ਸਰਦਲ ਦੇ ਲਾਗੇ ਬੁੱਤ ਬਣ ਕੇ, ਸਿਰਫ ਮੈਂ ਹੀ ਰਹੀ ਹਾਂ ਸਰਦਲ ਦੇ ਲਾਗੇ ਬੁੱਤ ਬਣ ਕੇ। ਮੈਂ ਆਪਣੇ ਦਿਲ ਨੂੰ ਤਾਂ ਇਸ ਘਰ 'ਚੋਂ ਲੱਖਾਂ ਵਾਰ ਭੱਜਦਾ ਦੇਖਿਆ ਹੈ। ਪੰਜਾਬ ਦੀ ਇਹ ਫਿਤਰਤ ਹੈ, ਪੰਜਾਬ ਦੇ ਜਿਹੜੇ ਲੀਡਰ ਨੇ, ਸਿਆਸਤਦਾਨ ਹੈ, ਚਾਹੇ ਉਹ ਪੰਜਾਬ 'ਚ ਹੀ ਹੋਣ ਚਾਹੇ ਬਾਹਰ ਹੋਣ, ਪਾਸਾ ਪਲਟਦੇ ਨੇ, ਮਿੰਟ ਲਾਉਂਦੇ ਨੇ ਅਤੇ ਸਾਰੇ ਹੀ ਆਪਣੇ ਸੰਸਥਾਵਾਂ ਨੂੰ, ਸਾਰੇ ਜਿੱਥੇ ਉਹ ਲੀਡ ਕਰ ਰਹੇ ਹੁੰਦੇ ਨੇ ਸਾਰਿਆਂ ਨੂੰ ਭੰਬਲ ਭੂਸੇ 'ਚ ਪਾ ਕੇ ਖੱਜਲ ਖੁਆਰੀ ਕਰਦੇ ਨੇ। ਕਹਿੰਦੇ ਮੈਂ, ਸਿਰਫ ਮੈਂ ਹੀ ਰਹੀ ਹਾਂ ਉਮਰ ਭਰ ਸਰਦਲ ਦੇ ਲਾਗੇ ਬੁੱਤ ਬਣ ਕੇ। ਮੈਂ ਆਪਣੇ ਦਿਲ ਨੂੰ ਤਾਂ ਇਸ ਘਰ 'ਚੋਂ ਲੱਖਾਂ ਵਾਰ ਭੱਜਦੇ ਵੇਖਿਆ ਹੈ। ਤੁਹਾਡੇ ਵਾਸਤੇ ਜੋ ਕੁਝ ਨਹੀਂ ਦੀਵਾ ਨਾ ਜੁਗਨੂੰ, ਮੈਂ ਤਾਂ ਉਸ ਨੂੰ ਉਹਦੀ ਨਿੱਕੀ ਜਿਹੀ ਦੁਨੀਆ 'ਚ ਸੂਰਜ ਵਾਂਗ ਜਗਦਾ ਦੇਖਿਆ ਹੈ। ਸੋ ਇਹ ਪਾਤਰ ਸਾਹਿਬ ਦੀ ਕਵਿਤਾ ਹੈ। ਮੈਨੂੰ ਲੱਗਦਾ ਕਿ ਜੋ ਸਮੇਂ ਦੇ ਨਾਲ ਚੱਲ ਰਿਹਾ ਉਹ 'ਤੇ ਬਹੁਤ ਢੁੱਕਦੀ ਹੈ ਕਿ ਕਿਵੇਂ ਭੱਜਣ ਦਾ, ਪਾਸਾ ਪਲਟਣ ਦਾ, ਬਾਹਰੋਂ ਕੁਛ ਹੋਰ ਦਿਖਾਈ ਦੇ ਰਹੇ ਨੇ, ਅੰਦਰੋਂ ਜਿਹੜੀਆਂ ਤਾਣੇ ਬਾਣੇ, ਗੁੱਝਲ ਗੰਢਾਂ, ਹੈ ਨਾ, ਕਟਾਈ ਵਢਾਈ, ਇਹ ਸਾਰੀ ਜਿਹੜੀ ਆ ਬਿਹਾਇੰਡ ਦਾ ਸੀਨ ਉਹ ਹੁੰਦੀ ਆ, ਬਾਹਰੋਂ ਕੁਛ ਹੋਰ ਹੁੰਦਾ ਹੈ। ਸੋ ਇਹ ਵਰਤਾਰਾ ਵਾਪਰਦਾ ਰਹਿੰਦਾ ਆ ਦਿਨ ਪਰ ਦਿਨ, ਕਦੇ ਕਿਤੇ ਕਦੇ ਕਿਤੇ। ਸੋ ਇੱਥੇ ਆਪਾਂ ਅੱਜ ਇਸ ਟੋਪਿਕ 'ਤੇ ਵੀ ਗੱਲ ਕਰਾਂਗੇ, ਗਿਆਨੀ ਜੀ ਆਉਣਗੇ ਅਤੇ ਉਹਨਾਂ ਦੇ ਨਾਲ ਵੀ ਕਰਾਂਗੇ। ਕੱਲ੍ਹ ਨੂੰ ਅਮਰੀਕ ਭਾਅ ਜੀ ਅਤੇ ਚਾਹਲ ਸਾਹਿਬ ਵੀ ਪ੍ਰੋਗਰਾਮ 'ਚ ਆਉਣਗੇ ਅਤੇ ਉੱਥੇ ਤਾਂ ਫਿਰ ਖੁੱਲ੍ਹ ਕੇ ਗੱਲਾਂ ਹੋਣਗੀਆਂ, ਕਿਉਂਕਿ ਥੋੜ੍ਹਾ ਜਿਹਾ ਪੋਲੀਟੀਕਲ ਮਾਹੌਲ ਹੁੰਦਾ ਆ। ਸੋ ਪਿਆਰਿਓ, ਸੁਬਾਹ ਦੇ ਆਪ ਸਾਡੇ ਨਾਲ ਜੁੜੇ ਹੋਏ ਹੋ, ਕਈ ਹੁਣ ਤਾਂ ਆਪ ਵੀ ਕਹਿਣ ਨੂੰ ਨਾ ਇੱਦਾਂ ਲੱਗਦਾ ਕਿਤੇ ਆਮ ਆਦਮੀ ਪਾਰਟੀ ਨਾਲ ਸਮਝ ਲਿਓ ਅਤੇ ਆਪ ਜੀ, ਜਾਣੀ ਕਿ ਆਮ ਆਦਮੀ ਪਾਰਟੀ ਨਹੀਂ, ਆਪ ਆਪ ਜਿਹੜਾ ਹੁੰਦਾ ਆ ਸਤਿਕਾਰ ਅਤੇ ਮੈਸੇਜ ਆ ਰਹੇ ਨੇ, ਮੈਂ ਸਾਰੇ ਪੜ੍ਹਾਂਗਾ ਜਿਵੇਂ ਜਿਵੇਂ ਆਪਾਂ ਸਮਾਂ ਲੱਗੇਗਾ। ਸੋ ਪਹਿਲਾਂ ਮੌਸਮ ਦੀ ਜਾਣਕਾਰੀ ਵੀ ਲੈ ਲਈਏ। ਕੌਫ ਸਰਵਰ ਦੇ ਵਿੱਚ ਅੱਜ ਥੋੜ੍ਹਾ ਗਿੱਲਾ ਦਿਨ ਚੜਿਆ, ਰਾਤੀ ਮੀਂਹ ਪੈਂਦਾ ਰਿਹਾ ਅਤੇ ਹਲਕਾ ਹਲਕਾ, ਹੁਣ ਧੁੱਪ ਵੀ ਨਿਕਲੀ ਹੋਈ ਆ, ਬੱਦਲ ਵੀ ਸਮੁੰਦਰ ਦੇ ਵਿੱਚੋਂ ਟਰੈਵਲ ਕਰ ਰਹੇ ਨੇ। ਸੋ ਸਿਡਨੀ ਦੇ ਵਿੱਚ ਇੱਕ ਘੰਟਾ ਪਹਿਲਾਂ 14.9 ਡਿਗਰੀ ਸੀ, 25 ਤੱਕ ਜਾਏਗਾ। ਮੈਲਬਨ 10.5 ਸੀ, 25 ਤੱਕ ਜਾਏਗਾ। ਬ੍ਰਿਸਬਨ ਮੀਂਹ ਦੱਸਿਆ ਜਾ ਰਿਹਾ, ਉੱਥੇ ਵੀ 16 ਦੇ ਕਰੀਬ ਸੀ। ਪਰਥ 8.7 ਸੀ, ਸਰਦੀਆਂ ਵਰਗਾ ਮਾਹੌਲ ਹੈ। ਅਤੇ ਐਡਲੇਡ 21.7 ਸੀਗਾ। ਕੈਨਬਰਾ ਦੇ ਵਿੱਚ ਕਾਫੀ ਠੰਡ ਦੱਸੀ ਜਾ ਰਹੀ ਹੈ, 2.5 ਡਿਗਰੀ ਸੀ ਸਵੇਰੇ। ਅਤੇ ਹੂਬਰਟ ਦੇ ਵਿੱਚ 17.2, ਡਾਰਵਿਨ ਦੇ ਵਿੱਚ 25.8 ਡਿਗਰੀ ਤਾਪਮਾਨ ਸੀ। ਸੋ ਉਸ ਤੋਂ ਬਾਅਦ ਦੇਖਦੇ ਹਾਂ ਆਸਟ੍ਰੇਲੀਆ ਦਾ ਨਕਸ਼ਾ, ਅਤੇ ਇਸ ਨਕਸ਼ੇ ਦੇ ਉੱਤੇ ਬਹੁਤਾ ਜ਼ਿਆਦਾ ਕਿਤੇ ਮੀਂਹ ਨਹੀਂ ਪੈ ਰਿਹਾ। ਬ੍ਰਿਸਬਨ ਦੇ ਲਾਗੇ ਛਾਗੇ ਜਿਹੜੇ ਨੇ ਉਹ ਮੀਂਹ ਪੈ ਰਹੇ ਨੇ, ਅਤੇ ਇੱਧਰ ਸਾਡੇ ਕੌਫ ਸਾਰਬਰ ਵੀ ਕਿਤੇ ਕਿਤੇ ਸ਼ਾਵਰ ਪੈ ਰਿਹਾ, ਪਰ ਬਾਕੀ ਤਕਰੀਬਨ ਵੱਡੇ ਸ਼ਹਿਰ ਜਿਹੜੇ ਨੇ ਉਹ ਠੰਡੇ ਹੀ ਨੇ। ਔਟਮ ਚੱਲ ਰਿਹਾ, ਸੋ ਠੰਡ ਹੁਣ ਵਧਣੀ ਆ। ਇਸ ਤੋਂ ਬਾਅਦ ਚੱਲਦੇ ਹਾਂ ਜੀ ਐਕਸਟ੍ਰੀਮ ਤਾਪਮਾਨ, ਜਿਹੜੇ ਮਾਰਬਲ ਬਾਰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸਵੇਰੇ 4:30 ਵਜੇ 28.9 ਡਿਗਰੀ ਸੀ, ਔਰ ਇੱਥੇ ਹੀ ਦੁਪਹਿਰੇ ਕੱਲ੍ਹ 2:15 ਵਜੇ 38.2 ਡਿਗਰੀ ਸੀ। ਘੱਟ ਤੋਂ ਘੱਟ ਟੈਂਪਰੇਚਰ ਕੂਮਾ ਏਅਰਪੋਰਟ ਦੇ ਉੱਤੇ ਨਿਊ ਸਾਊਥ ਵੇਲਸ ਦੇ ਵਿੱਚ ਹੈ, -0.7 ਡਿਗਰੀ ਸਵੇਰੇ 6:30 ਵਜੇ ਸੀ, ਅਤੇ ਕੂਮਾ ਦੇ ਵਿੱਚ ਹੀ 5:55 ਅਤੇ -4.1 ਰਿਕਾਰਡ ਕੀਤਾ ਗਿਆ। ਇਨਿਸਵੈਲ ਏਅਰਪੋਰਟ ਦੇ ਉੱਤੇ ਕੁਈਨਜ਼ਲੈਂਡ ਦੇ ਵਿੱਚ 41 ਮਿਲੀਮੀਟਰ ਮੀਂਹ ਪਿਛਲੇ 24 ਘੰਟਿਆਂ ਦੇ ਵਿੱਚ ਰਿਕਾਰਡ ਕੀਤਾ ਗਿਆ। ਇਸ ਤੋਂ ਬਾਅਦ ਚੱਲਦੇ ਹਾਂ ਜੀ ਅਗਲੇ ਤਾਪਮਾਨਾਂ ਵੱਲ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ। ਉੱਥੇ ਵੀ ਔਰੇਂਜ ਅਲਰਟ ਹੈ, ਰੈੱਡ ਤਾਂ ਨਹੀਂ ਹੈਗਾ, ਔਰੇਂਜ ਅਲਰਟ ਹੈ, ਵੈਰੀ ਹੌਟ, ਅਤੇ 27 ਡਿਗਰੀ ਤਾਪਮਾਨ ਸੀ ਇੱਕ ਘੰਟਾ ਪਹਿਲਾਂ, ਅਤੇ ਦਿਨਾਂ ਨੂੰ 42 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ। ਕਿਆ ਬਾਤ ਹੈ ਜੀ। ਸੋ ਅੱਜ ਉੱਥੇ ਕਾਫੀ ਗਰਮੀ ਹੋਏਗੀ। ਸੋ ਜਿਹੜੇ ਵੀ ਸੱਜਣ ਮਿੱਤਰ ਪਿਆਰੇ ਦੇਸ਼ ਵਿਦੇਸ਼ 'ਚ ਨੇ, ਆਪਣੇ ਰਿਸ਼ਤੇਦਾਰਾਂ ਸੱਜਣਾਂ ਨਾਲ ਜ਼ਰੂਰ ਗੱਲ ਕਰਨ। ਡੀਹਾਈਡਰੇਸ਼ਨ ਦਾ ਬਹੁਤ ਵੱਡਾ ਮਸਲਾ ਆ। ਅੱਜ ਕੱਲ੍ਹ ਲੋਕ ਲੱਸੀਆਂ ਨਹੀਂ ਪੀਂਦੇ, ਧੰਦਿਆਈ ਵਾਲੇ ਨਹੀਂ ਪੀਂਦੇ, ਗੈਸ ਵਾਲੇ ਪੀਂਦੇ ਨੇ ਪੱਤੇ, ਅਤੇ ਉਹਦੇ ਨਾਲ ਡੀਹਾਈਡਰੇਸ਼ਨ ਨਹੀਂ ਖਤਮ ਹੁੰਦੀ, ਗੈਸ ਨਾਲ ਤਾਂ ਘਟਦੀ ਹੈ, ਜਿਹੜੀ ਧੰਦਿਆਈ ਵਾਲੇ ਡਰਿੰਕ ਨੇ ਲੱਸੀਆਂ ਵਗੈਰਾ, ਇਹਨਾਂ ਦੇ ਨਾਲ ਬਾਡੀ ਦੇ ਵਿੱਚ ਵਾਟਰ ਰਿਟੈਂਸ਼ਨ ਰਹਿੰਦੀ ਆ, ਪਾਣੀ ਜਿਹੜਾ ਹੋਲਡ ਕਰ ਰੱਖਦਾ ਆ। ਸੋ ਇਹ ਇਸ ਤਰ੍ਹਾਂ ਦੇ ਘਰ ਦੀ ਲੱਸੀ ਦੇ ਜਿਹੜੇ ਨੇ, ਦਹੀਂ ਜਿਹੜਾ ਆ ਇਹ ਬਹੁਤ ਜ਼ਰੂਰੀ ਆ ਸੁਬਹਾ ਨੂੰ। ਸਾਰਾ ਦਿਨ ਇਹ ਬਾਡੀ ਨੂੰ ਤਰੋਤ ਰੱਖਦਾ ਆ, ਜਿਹਨੂੰ ਹਾਈਡਰੇਟਰ ਕਹਿੰਦੇ ਨੇ, ਉਹ ਤਰੋਤ ਕਹਿੰਦੇ ਨੇ ਪੰਜਾਬੀ ਦੇ ਵਿੱਚ। ਸੋ ਉਸ ਤੋਂ ਬਾਅਦ ਜੀ ਚੱਲਦੇ ਹਾਂ ਕੁਛ ਅਨਾਊਂਸਮੈਂਟਸ। ਮੈਂ ਕੋਸ਼ਿਸ਼ ਕਰਾਂਗਾ ਅਗਰ ਲਾਡੀ ਸੰਘਾ ਸਾਡੇ ਨਾਲ ਜੁੜਨ, ਮੇਰੀ ਗੱਲ ਹੋਈ ਸੀ ਰਾਤੀ ਉਹਨਾਂ ਦੇ ਨਾਲ, ਅਤੇ ਕ੍ਰਿਕਟ ਦਾ ਮੈਚ ਉਹਨਾਂ ਨੇ ਸ਼ੁਰੂ ਕਰਾਉਣਾ, ਅੱਜ 25 ਤਰੀਕ ਹੋ ਗਈ। ਵੈਸੇ ਜਿਹੜਾ ਪੋਸਟਰ ਤੁਸੀਂ ਦੇਖ ਰਹੇ ਹੋ ਵਿਸਾਖੀ ਮੇਲਾ ਸ਼ੈਪਟਨ ਦਾ, ਸਿੰਘ ਸਪੋਰਟਸ ਕਲੱਬ ਸ਼ੈਪਟਨ ਵੱਲੋਂ ਕਰਾਇਆ ਜਾ ਰਿਹਾ, ਅਤੇ ਇਹ ਕੱਲ੍ਹ ਨੂੰ ਹੈ ਪਰ ਕ੍ਰਿਕਟ ਅੱਜ ਤੋਂ ਹੀ ਸ਼ੁਰੂ ਹੈ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਦੱਸਿਆ। ਸੋ ਅਗਰ ਉਹਨਾਂ ਦਾ ਸਮਾਂ ਲੱਗਿਆ ਤਾਂ ਉਹ ਸਾਡੇ ਨਾਲ ਜੁਆਇਨ ਕਰਨਗੇ, ਨਹੀਂ ਤਾਂ ਅਸੀਂ ਉਹਨਾਂ ਨੂੰ ਬੈਸਟ ਵਿਸ਼ੇਸ ਮੁਬਾਰਕਾਂ ਵਧਾਈਆਂ ਦਿੰਦੇ ਹਾਂ ਔਰ ਅਰਦਾਸ ਕਰਦੇ ਹਾਂ ਕਿ ਜਿੰਨੇ ਕੁ ਵੀ ਖਿਡਾਰੀ ਖੇਡਦੇ ਨੇ, ਜਿੰਨੇ ਕਿ ਉੱਥੇ ਪਾਰਟਿਸਪੈਂਟਸ ਨੇ ਚਾਹੇ ਵਿਜ਼ਟਰ ਨੇ, ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਪਰਮਾਤਮਾ ਔਰ ਖੇਡਾਂ ਦੀ ਸਪਿਰਿਟ ਨੂੰ ਹੋਰ ਉੱਚਾ ਕਰਨ ਅਤੇ ਇੱਕ ਮਿਲਵਰਤਨ ਦੀ ਭਾਵਨਾ ਨੂੰ ਉਜਾਗਰ ਕਰਨ। ਸੋ ਇਹ ਸੀ ਅੱਜ ਦੀ ਅਨਾਊਂਸਮੈਂਟ ਜਿਹੜਾ ਕਿ ਹੋ ਰਿਹਾ। ਸੋ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਅੰਮ੍ਰਿਤ ਸੰਚਾਰ ਵੀ ਹੋ ਰਹੇ ਨੇ, ਜਿਵੇਂ ਕਿ 26 ਤਰੀਕ ਨੂੰ ਨਿਊ ਕਾਸਲ ਦੇ ਵਿੱਚ ਵੀ ਹੋ ਰਿਹਾ ਕੱਲ੍ਹ ਨੂੰ। ਸੋ ਅਗਰ ਕਿਸੇ ਨੇ ਅੰਮ੍ਰਿਤਪਾਨ ਕਰਨਾ ਤਾਂ ਜ਼ਰੂਰ ਨਿਊ ਕਾਸਲ ਗੁਰੂ ਘਰ ਜਾ ਸਕਦੇ ਨੇ, ਹੋਰ ਗੁਰੂ ਘਰਾਂ ਦੇ ਵਿੱਚ ਵੀ ਹੋਣਗੇ। ਸੋ ਉਸ ਤੋਂ ਬਾਅਦ ਹੁਣ ਮੈਂ ਨਾ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ। ਇਹ ਪਹਿਲਾਂ ਨਾ ਮੈਂ ਆਪਣੇ ਹੈੱਡਫੋਨ ਚੇਂਜ ਕਰਦਾ ਕਿਉਂਕਿ ਹੈੱਡਫੋਨ ਮੈਨੂੰ ਲੱਗਦਾ ਉਲਟ ਲੱਗ ਗਏ ਯਾਰ, ਦੈਟਸ ਰਾਈਟ, ਅਤੇ ਉਹ ਸਲਿੱਪ ਹੋਈ ਜਾ ਰਹੇ ਅਤੇ ਮੈਨੂੰ ਅਨਕੰਫਰਟੇਬਲ ਫੀਲ ਹੋ ਰਿਹਾ। ਖੈਰ ਹੁਣ ਗੁੱਡ ਹੈ ਜੀ, ਅਤੇ ਮੈਨੂੰ ਦੱਸਿਓ ਫੀਡਬੈਕ 'ਚ ਕਿ ਕਿਵੇਂ ਚੱਲ ਰਿਹਾ ਰੇਡੀਓ, ਅਤੇ ਕਿਉਂਕਿ ਨਵੇਂ ਸਿਸਟਮ ਮੈਂ ਲਾਇਆ ਆ ਅਤੇ ਹੋ ਸਕਦਾ ਕੁਝ ਦਿੱਕਤਾਂ ਵੀ ਹੋਣ, ਪਰ ਮੈਨੂੰ ਜ਼ਰੂਰ ਦੱਸਿਓ ਜੀ। ਅਤੇ ਹਾਂਜੀ, ਲਾਡੀ ਸੰਘਾ ਉਹਨਾਂ ਦਾ ਮੈਸੇਜ ਆ ਗਿਆ ਅਤੇ ਕਹਿੰਦੇ 9:30 ਤੋਂ 10 ਵਜੇ ਵਿਚਕਾਰ ਜ਼ਰੂਰ ਆਪਾਂ ਮਿਲਾਂਗੇ। ਹਾਂਜੀ, ਮੈਂ ਉਹਨਾਂ ਨੂੰ ਮੈਸੇਜ ਕਰਦਾ ਕਿ ਸਾਡੇ ਨਾਲ ਜੁਆਇਨ ਕਰ ਲੈਣ, 9:50 'ਤੇ ਤੁਹਾਨੂੰ ਗਰਾਊਂਡ 'ਤੇ ਤੋਂ ਲੈ ਲਾਂਗੇ, ਅਤੇ ਨਾਲ ਹੀ ਉਹਨਾਂ ਨੂੰ ਮੈਸੇਜ ਵੀ ਭੇਜ ਦਿੰਦੇ ਹਾਂ ਆਪਣੇ ਲਿੰਕ ਦਾ ਜੀ। ਸੋ ਤੁਹਾਨੂੰ ਗਰਾਊਂਡਾਂ ਤੋਂ ਅੱਜ ਦਿਖਾ ਲਾਂਗੇ। ਅਤੇ ਜਿਹੜਾ ਹੁਣ ਮੈਂ ਵੀਡੀਓ ਪੇਸ਼ ਕਰਨ ਜਾ ਰਿਹਾ ਨਾ, ਇਹ ਡਾਕਟਰ ਸਰਮਾ ਬਦ ਰੰਧਾਵਾ ਆਪਣੇ ਪਰਮ ਮਿੱਤਰ, ਵਧੀਆ ਮਿੱਤਰ, ਅਤੇ ਹਰਮਿੰਦਰ ਬੋਪਾ ਰਾਏ ਜਿਹੜੇ ਕਿ ਇੱਕ ਬੜੇ ਹੀ ਸੋਹਣੇ ਸੁਚੱਜੇ ਆਰਟਿਸਟ ਨੇ ਅਤੇ ਉਹਨਾਂ ਨੇ ਫੱਟੀਆਂ ਵੀ ਬਣਾਈਆਂ ਨੇ ਸਾਡੇ ਲਈ ਇੱਥੇ ਆਸਟ੍ਰੇਲੀਆ ਆ ਕੇ। ਤਾਂ ਵੈਸੇ ਨਾ ਕੱਲ੍ਹ ਹੀ ਮੈਨੂੰ ਪਰਸੋਂ ਫੋਨ ਆਇਆ, ਮੈਲਬਨ ਤੋਂ ਸਿੰਘ ਆਏ ਹੋਏ ਸੀ ਇੱਥੇ ਫੰਡਰੇਜ਼ਿੰਗ ਕਰਨ ਵਾਸਤੇ, ਤਾਂ ਉਹਨਾਂ ਨੇ ਪਹਿਲੀ ਵਾਰੀ ਗੁਰੂ ਘਰ ਦੇ ਦਰਸ਼ਨ ਕੀਤੇ ਦੋਨੋਂ ਗੁਰਦੁਆਰਿਆਂ ਦੇ, ਅਤੇ ਫੱਟੀ ਦੇਖ ਕੇ ਕਹਿੰਦੇ ਬਹੁਤ ਇੰਪ੍ਰੈਸ ਹੋਏ ਵੀ ਬਹੁਤ ਖੂਬਸੂਰਤ ਮਤਲਬ ਫੱਟੀ ਆ, ਅਤੇ ਔਰ ਪੁੱਛਿਆ ਵੀ ਪਹਿਲਾਂ ਮੈਲਬਨ ਬਣਾਈ ਸੀ, ਹਾਂਜੀ ਦੱਸਿਆ ਵੀ ਅਸੀਂ ਬਣਾਈ ਸੀ, ਉਹਨਾਂ ਨੂੰ ਦੁਬਾਰਾ ਸੱਦਿਆ ਇੱਥੇ ਹੈ ਨਾ, ਅਤੇ ਉਹ ਵੀ ਇੰਪ੍ਰੈਸ ਹੋਏ ਹੋਰ ਵੀ ਸਾਰਾ ਕੁਝ ਦੇਖ ਕੇ। ਸੋ ਮੈਂ ਨਾ ਵੀਡੀਓ ਤੁਹਾਡੇ ਲਈ ਸਾਂਝੀ ਕਰਦਾ। ਉਹਨਾਂ ਨੇ ਨਾ ਮੇਰੇ ਵਾਸਤੇ ਇੱਕ ਕੋਇਨ ਬਣਾਇਆ, ਪਿਛਲੇ ਸਾਲ ਦਾ ਬਣਾਇਆ ਹੋਇਆ ਸੀ, ਅਤੇ ਉਹ ਸ਼ੈਪਟਨ ਸਰਮਾ ਬਸੁਣਾ ਕੋਲ ਰੱਖ ਗਏ, ਅਤੇ ਉਹਨਾਂ ਨੇ ਬਹੁਤ ਸੋਹਣਾ ਉਹਨੂੰ ਜੜਾਇਆ, ਫਰੇਮ ਕੀਤਾ, ਅਤੇ ਸਿੱਖ ਖੇਡਾਂ ਦੌਰਾਨ ਫਿਰ ਮੈਨੂੰ ਉਹਨਾਂ ਨੇ ਭੇਂਟ ਕੀਤਾ। ਸੋ ਮੈਂ ਉਹ ਵੀਡੀਓ ਹੈ 1.5 ਮਿੰਟ ਦੀ ਤੁਹਾਡੇ ਨਾਲ ਸਾਂਝੀ ਕਰਦਾ, ਅਤੇ ਕੋਇਨ ਬਾਰੇ ਵੀ ਦੇਖਦੇ ਹਾਂ, ਉਹਦੇ ਵਿੱਚ ਕਾਫੀ ਦੱਸਿਆ ਹੋਇਆ। ਹਾਂਜੀ, ਵੀਡੀਓ ਲੋਡ ਹੋ ਰਹੀ ਹੈ ਅਤੇ ਜਿੱਦਾਂ ਹੀ ਲੋਡ ਹੁੰਦੀ ਹੈ ਅਤੇ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਟੈਕਨੋਲੋਜੀ ਕਈ ਵਾਰੀ ਥੋੜ੍ਹੀ ਜਿਹੀ ਸਲੋ ਹੋ ਜਾਂਦੀ ਹੈ ਅਤੇ ਇਸ ਕਰਕੇ ਪਤਾ ਨਹੀਂ ਲੋੜ ਹੀ ਨਹੀਂ ਹੋਣੀ। ਖੈਰ ਆਪਾਂ ਗੱਲਾਂ ਕਰੀ ਜਾਂਦੇ ਹਾਂ। ਅਤੇ ਸਿੱਖ ਖੇਡਾਂ ਦੌਰਾਨ ਮਿਲੇ ਸੀ ਅਸੀਂ ਸਾਰੇ ਸੱਜਣ ਮਿੱਤਰ ਪਿਆਰੇ, ਅਤੇ ਬਹੁਤ ਚੰਗਾ ਲੱਗਾ ਸਾਰਿਆਂ ਨੂੰ ਮਿਲ ਕੇ। ਮੈਨੂੰ ਲੱਗਦਾ ਵੀਡੀਓ ਲੋਡ ਨਹੀਂ ਹੋ ਰਹੀ, ਅਤੇ ਚਲੋ ਕੋਈ ਗੱਲ ਨਹੀਂ, ਆਪਾਂ ਹੋਰ ਮੈਥਡ ਲੱਭ ਲੈਂਦੇ ਹਾਂ। ਅਤੇ ਹੋਰ ਮੈਥਡ ਦੇ ਵਿੱਚ ਕੀ ਕਰ ਸਕਦੇ ਹਾਂ ਕਿ ਜੇ ਅਗਰ ਵੀਡੀਓ ਚਲਾਉਣੀ ਹੈ ਤਾਂ ਆਪਾਂ ਲੋਕਲ ਵੀ ਚਲਾ ਸਕਦੇ ਹਾਂ, ਐਡੀ ਗੱਲ ਨਹੀਂ ਹੈਗੀ, ਅਤੇ ਚਲਾਉਣਾ।
ਸਰੋਤਿਆਂ ਦੀ ਜਾਣਕਾਰੀ ਵਿੱਚ ਦੱਸਦਾ ਜੀ, ਇਹ ਕੋਇਨ ਆ ਸੰਯੁਕਤ ਪੰਜਾਬ ਦਾ, ਅੱਜ ਦਾ ਪੰਜਾਬ ਪੁਰਾਣਾ ਪੰਜਾਬ ਇੰਡੀਆ ਦਾ ਪਾਕਿਸਤਾਨ ਦਾ ਸੰਯੁਕਤ ਜਿਹੜਾ ਨਕਸ਼ਾ ਸੀਗਾ ਉੱਤੇ ਗੁਰਮੁਖੀ ਦੇ ਅੱਖਰ ਲਿਖੇ ਆ, ਉੱਤੇ ਗੁਰਮੁਖੀ ਚ ਪੰਜਾਬ ਲਿਖਿਆ, ਥੱਲੇ ਸ਼ਾਹਮੁਖੀ ਚ ਪੰਜਾਬ ਲਿਖਿਆ ਵਾ। ਇਹ ਕੋਇਨ ਆ, ਇਹਨੂੰ ਬਣਾਇਆ 3D ਇਹਦੇ ਵਿੱਚ। ਇਹ ਭਾਜੀ ਜਿਹੜੇ ਵਰਲਡ ਫੇਮਸ ਦੁਨੀਆਂ ਦੇ ਸਕਲਪਟਰ ਆ ਹਰਮਿੰਦਰ ਸਿੰਘ ਬੋਪਾ ਰਾਏ, ਉਹਨਾਂ ਨੇ ਖਾਸ ਭਾਜੀ ਅਮਨਦੀਪ ਸਿੱਧੂ ਤੇ ਇਹਨਾਂ ਦੀ ਜਿਹੜੀ ਹਰਮਨ ਰੇਡੀਓ ਦੀ ਟੀਮ ਹੈ ਉਹਦੇ ਲਈ ਬਣਾ ਕੇ ਇਹ ਜਿਹੜਾ ਵਾ ਇਹ ਭੇਂਟ ਕੀਤਾ ਵਾ। ਤੇ ਮੈਨੂੰ ਮਾਣ ਆ ਕਿ ਸਾਡੇ ਹੱਥਾਂ ਤੋਂ ਭਾਜੀ ਉਹਨਾਂ ਦੀ ਟੀਮ ਨੂੰ ਜਿਹੜਾ ਵਾ ਸਮਰਪਿਤ ਹੋ ਰਿਹਾ ਵਾ, ਇਹ ਇਹਨਾਂ ਦਾ ਹੀ ਹੈ।
ਠੀਕ ਹੈ, ਧੰਨਵਾਦ ਜੀ ਹਰਮਿੰਦਰ ਬੋਪਾ ਰਾਏ ਦਾ ਤੇ ਟੀਮ ਦਾ, ਸਾਰੀ ਦਾ ਸੁਹਾਵੀ ਟੀਮ ਦਾ, ਔਰ ਸਾਰੇ ਮਿੱਤਰ ਦੋਸਤ ਆਪਣੇ ਪਹੁੰਚੇ ਹੋਏ ਵੀ, ਇਹਨਾਂ ਦਾ ਵੀ ਧੰਨਵਾਦ ਕਿ ਬੜਾ ਮਾਣ ਮਹਿਸੂਸ ਹੁੰਦਾ ਕਿ ਜਿਹੜਾ ਕੋਇਨ ਨਾ, ਕੋਇਨ ਬਣਾਉਣਾ ਇਹ ਬੜਾ ਔਖਾ ਕੰਮ ਹੈ ਤੇ ਇੱਕ ਬੜਾ ਡੈਡੀਕੇਸ਼ਨ ਵਾਲਾ ਕੰਮ ਹੈ। ਸੋ ਉਹਦੇ ਪਿੱਛੇ ਇੱਕ ਬੜੀ ਜੱਦੋਜਹਿਦ ਹੁੰਦੀ ਹੈ ਕੋਇਨ ਬਣਾਉਣਾ,
ਹੈਂਡਮੇਡ
ਹੈ। ਸੋ ਬੋਪਰਾ ਸਾਡਾ ਛੋਟਾ ਵੀਰ ਹੈ ਤੇ ਬੜਾ ਪਿਆਰ ਹੈ ਉਹਨਾਂ ਦੇ ਨਾਲ, ਤੇ ਉਹ ਵੀ ਪਿਆਰ ਨੂੰ ਵੰਡਦੇ ਨੇ ਤੇ ਆਰਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ। ਸੋ ਸਾਡੀਆਂ ਦੁਆਵਾਂ, ਸਾਡੀਆਂ ਸ਼ੁਭੇਛਾਵਾਂ ਉਹਨਾਂ ਦੇ ਨਾਲ ਰਹਿਣਗੀਆਂ। ਇਸ ਤੋਂ ਵੀ ਸਾਰਾ ਮੀਡੀਆ ਅਸੀਂ ਇਕੱਠੇ ਹਾਂ ਤੇ ਅਸੀਂ ਜੁਆਇੰਟਲੀ ਕਹਿ ਲਓ ਕਿ ਇਹ ਸਾਡੇ ਸਾਰੇ ਮੀਡੀਆ ਦਾ ਹੀ ਹੈ। ਉਹਨਾਂ ਵੱਲੋਂ ਅਮਰੀਕਾ ਤੋਂ ਪਿਆਰ, ਬਹੁਤ ਬਹੁਤ ਧੰਨਵਾਦ
ਜੀ। ਪਿਆਰਿਓ, ਇਹ ਵੀਡੀਓ ਦੇਖਿਆ ਤੁਸੀਂ ਤੇ ਬਹੁਤ ਹੀ ਸ਼ਾਨਦਾਰ ਕੋਇਨ ਉਹਨਾਂ ਨੇ ਮੈਨੂੰ ਭੇਟ ਕੀਤਾ, ਔਰ ਮੈਨੂੰ ਹੁਣ ਇਹ ਸੰਦੇਹ ਪੈ ਜਾਂਦੇ ਆ ਕਿ ਹਾਈ ਕੁਆਲਿਟੀ ਇਹ ਚੀਜ਼ਾਂ ਨੇ ਤੇ ਮੈਂ ਲਾਵਾਂ ਕਿੱਥੇ। ਮੇਰੇ ਕੋਲ ਹੋਰ ਵੀ ਬਹੁਤ ਇਸ ਤਰ੍ਹਾਂ ਦੇ ਕਲੈਕਸ਼ਨ ਪਈ ਆ ਤੇ ਮੈਂ ਹਜੇ ਉਹ ਢੱਕ ਕੇ, ਇੱਕ ਉੱਧਰ ਤਸਵੀਰ ਪਈ ਆ ਸੁਖਪ੍ਰੀਤ ਆਰਟਿਸਟ ਉਹਨਾਂ ਨੇ ਬਲਦਾਂ ਦੀ ਤਸਵੀਰ ਬਣਾ ਕੇ ਮੈਨੂੰ ਭੇਜੀ ਦਿੱਤੀ ਸੀ ਇੱਥੇ, ਤੇ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਦਿੱਤਾ ਸੀ ਦਰਬਾਰ ਦਾ, ਤੇ ਮਿਸ਼ਾਲ ਪਈ। ਬਹੁਤ ਮੇਰੇ ਕੋਲ ਇਹੋ ਜਿਹੀਆਂ ਕਲੈਕਸ਼ਨਸ ਭੇਟਾਵਾਂ ਪਈਆਂ ਨੇ ਤੇ ਮੈਂ ਸੋਚਦਾ ਕੋਈ ਵਧੀਆ ਜਿਹਾ ਥਾਂ ਹੋਵੇ ਜਿੱਥੇ ਅਸੀਂ ਇਹਨੂੰ ਰੱਖ ਸਕੀਏ, ਲਾ ਸਕੀਏ। ਸੋ ਪਿਆਰਿਓ, ਇਹਨੂੰ ਆਪਾਂ ਵੀਡੀਓ ਨੂੰ ਕਰਦੇ ਹਾਂ ਹਾਈਡ ਅਤੇ ਆਪਾਂ ਆਉਂਦੇ ਹਾਂ ਫਿਰ ਫੁੱਲ ਸਕਰੀਨ 'ਤੇ। ਮਿੱਤਰ ਪਿਆਰੇ ਜੁੜੇ ਨੇ ਅਤੇ ਆਪਾਂ ਉਹਨਾਂ ਦੇ ਸੁਨੇਹੇ ਵੀ ਲੈ ਲਈਏ। ਅਤੇ ਸਾਡੇ ਨਾਲ ਜਗਦੀਪ ਸਿੰਘ ਗਿੱਲ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜਗਦੀਪ, ਅਤੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਕੋਸ਼ਿਸ਼ ਕਰ ਰਹੇ ਹਾਂ ਜੀ। ਅਤੇ ਰਜਿੰਦਰ ਸਿੰਘ ਜਲੌਂਗ ਵਾਲੇ ਵੀ, ਭਾਈ ਰਜਿੰਦਰ ਸਿੰਘ ਜਲੌਂਗ ਤੋਂ ਜੁੜੇ ਨੇ। ਅੱਛਾ ਭਾਜੀ, ਅੱਛਾ ਸਤਿ ਸ਼੍ਰੀ ਅਕਾਲ ਭਾਜੀ, ਠੀਕ ਹੈ ਜੀ, ਆਓ ਪਿਆਰਿਓ, ਕੀ ਹਾਲ ਹੈ। ਅਤੇ ਸੁਖਦੀਪ ਰਿਆੜ ਕੋਬਰਮ ਵਾਲੇ ਕਟਾਕਸ਼ ਕੱਸ ਰਹੇ ਨੇ, ਸਤਿ ਸ਼੍ਰੀ ਅਕਾਲ ਭਾਜੀ। ਕਹਿੰਦੇ ਅਮਰੀਕ ਫਲੋਰਾ ਭਾਜੀ, 7 MP ਲੁੱਟ ਕੇ ਲੈ ਗਏ ਚਾਲ ਸਾਹਿਬ ਦੇ। ਕੱਲ੍ਹ ਨੂੰ ਇੱਥੇ ਦੁਬਾਰਾ ਪੁੱਛਿਆ ਜਾਏਗਾ ਸਵਾਲ। ਅਤੇ ਵਰਿੰਦਰ ਸਿੰਘ ਕੈਨਵਰਾ ਵਾਲੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਜੀ, ਰੇਡੀਓ ਵਧੀਆ ਚੱਲ ਰਿਹਾ ਜੀ, ਐਪਲੀਕੇਸ਼ਨ ਹੁਣ ਬੰਦ ਨਹੀਂ ਹੁੰਦੀ। ਅੱਛਾ, ਅਤੇ ਮੈਂ ਦੱਸ ਦਾਂਗਾ ਕਿ ਐਪਲੀਕੇਸ਼ਨ ਜਿਹੜੀ ਨਵੀਂ ਆ ਨਾ, ਬਹੁਤ ਜ਼ਬਰਦਸਤ ਬਣੀ ਆ, ਕਿਉਂਕਿ ਮੈਂ ਆਪ ਹੀ ਬਣਾਈ ਹੈ ਨਾ, ਸੋ ਮੈਨੂੰ ਥਾਪੀ ਲੈ ਲੈਣ ਦਿਓ ਆਪਣੇ। ਅਤੇ ਟੈਸਟਿੰਗ ਚੱਲ ਰਹੀ ਆ, ਫਾਈਨਲ ਟੈਸਟਿੰਗ ਹੈ, ਉਹਦੇ ਬੱਗ ਕੱਢ ਰਹੇ ਹਾਂ, ਕੋਈ ਨਾ ਕੋਈ ਕਿਤੇ ਤਾਂ ਹੁੰਦਾ ਆ। ਅਤੇ ਇਸ ਦੇ ਵਿੱਚ ਬੜੇ ਫੀਚਰ ਅਸੀਂ ਪਾ ਰਹੇ ਹਾਂ, ਬਿਜ਼ਨਸ ਡਾਇਰੈਕਟਰੀ ਪਾ ਰਹੇ ਹਾਂ ਕਿ ਸਾਡੇ ਮਿੱਤਰ ਪਿਆਰੇ ਫ੍ਰੀ ਲਿਸਟਿੰਗ ਕਰ ਸਕਦੇ ਆਪਣੇ ਬਿਜ਼ਨਸ ਦੀ। ਪੇਡ ਵੀ ਹੈਗੀ ਆ, ਬਹੁਤੀ ਜ਼ਿਆਦਾ ਨਹੀਂ ਹੈਗੀ, ਪਰ ਫ੍ਰੀ ਲਿਸਟਿੰਗ ਆਪਣੇ ਬਿਜ਼ਨਸ ਦੀ ਕਰ ਸਕਦੇ, ਸਰਵਿਸਿਜ਼ ਦੀ ਕਿਤੇਓਂ ਵੀ। ਅਤੇ ਇਸ ਤੋਂ ਇਲਾਵਾ ਸੈਟਿੰਗਸ ਨੇ, ਯੂਜ਼ਰ ਕ੍ਰੀਏਟ ਹੁੰਦਾ ਵਿੱਚੋਂ ਹੀ ਸੁਭਾਵੀ ਹੈ, ਆਡੀਓ ਦੀ ਐਪ ਵੀ ਖੁੱਲ੍ਹ ਜਾਂਦੀ ਆ, ਅਤੇ ਕ੍ਰੋਸ ਅੰਡਰਸਟੈਂਡਿੰਗ ਹੈਗੀ ਆ ਸਾਡੀ। ਅਤੇ ਹਰਮਨ ਰੇਡੀਓ ਦਾ ਪੇਜ ਹੈ, ਉੱਥੇ ਸੌਂਗ ਤੁਸੀਂ ਲਾਈਕ ਵੀ ਕਰ ਸਕਦੇ ਹੋ, ਤੁਸੀਂ ਰਿਪੋਰਟ ਵੀ ਕਰ ਸਕਦੇ ਹੋ ਵੀ ਆਹ ਸੌਂਗ ਵਧੀਆ ਨਹੀਂ ਹੈਗਾ, ਉੱਥੇ ਬਟਨ ਲੱਗਾ ਆ। ਅਤੇ ਇਸ ਤੋਂ ਇਲਾਵਾ ਉਹਦਾ ਟਾਈਮ ਕਿੰਨਾ ਰਹਿੰਦਾ ਆ, ਅਤੇ ਨਾਲ ਜਿਹੜੀ ਆ ਗੀਤ ਦੀ ਤਸਵੀਰ ਨਾਲ ਦੀ ਨਾਲ ਆਉਂਦੀ ਹੈ। ਅਗਰ ਯੂਟਿਊਬ ਫੇਸਬੁੱਕ 'ਤੇ ਲਾਈਵ ਚੱਲਦਾ ਤਾਂ ਨਾਲ ਬਲਿੰਕ ਵੀ ਹੁੰਦਾ ਹੈ ਕਿ ਤੁਸੀਂ ਇਹ 'ਚ ਦੇਖ ਲਓ, ਹੈ ਨਾ, ਕਲਿੱਕ ਕਰੋ ਤਾਂ ਖੁੱਲ੍ਹਦਾ। ਇਸੇ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਗਲੈਨਵੁੱਡ ਤੋਂ ਇਹ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ, ਦਰਬਾਰ ਸਾਹਿਬ ਦੇ ਸਾਰਾ ਕੀਰਤਨ ਲਿਸਟਾਂ ਸਾਰਾ ਕੁਛ ਅਤੇ ਫੋਟੋਆਂ ਉਹ ਸਾਰੀਆਂ ਅਸੀਂ ਉੱਥੇ ਮਤਲਬ ਐਪ ਦੇ ਵਿੱਚ ਹੀ ਹੈ। ਅਤੇ ਨਾਲ ਖਬਰਾਂ ਜਿਹੜੀਆਂ ਨੇ ਡੇਲੀ ਦੀਆਂ 40-50 ਖਬਰਾਂ ਐਡ ਹੁੰਦੀਆਂ, ਉਹ ਵੀ ਤੁਸੀਂ ਪੜ੍ਹ ਸਕਦੇ ਹੋ, ਸੁਣ ਸਕਦੇ ਹੋ। ਅਤੇ ਬੜੇ ਹੋਰ ਫੀਚਰ ਨੇ, ਪੋਡਕਾਸਟਿੰਗ ਦੇ ਫੀਚਰ ਨੇ, ਅਤੇ ਜਿਹੜੇ ਯੂਸਫੁੱਲ ਲਿੰਕਸ ਨੇ ਉਹਨਾਂ ਦੇ ਫੀਚਰ ਨੇ, ਸੁਨੇਹਾ ਉਹਦੇ ਵਿੱਚੋਂ ਹੀ ਘੱਲ ਸਕਦੇ ਹੋ ਤੁਸੀਂ, ਟੈਲੀਗ੍ਰਾਮ ਵਟਸਐਪ ਦਾ ਕਲਿੱਕ ਕਰਕੇ ਖੁੱਲ੍ਹ ਜਾਏਗਾ। ਸੋ ਬਹੁਤ ਸਾਰੇ ਫੀਚਰ ਨਵੀਂ ਐਪ ਦੇ ਵਿੱਚ ਆ ਰਹੇ ਨੇ, ਆਈਫੋਨ ਅਤੇ ਐਂਡਰੋਇਡ ਦੇ ਦੋਨੇ ਹੋਣਗੇ, ਪਰ ਹਜੇ 1-2 ਹਫ਼ਤੇ ਅਸੀਂ ਟੈਸਟਿੰਗ ਕਰਾਂਗੇ, ਕਰਕੇ ਫਿਰ ਆਪਾਂ ਚੜ੍ਹਾਵਾਂਗੇ। ਸੋ ਬਹੁਤ ਬਹੁਤ ਧੰਨਵਾਦ ਸੱਜਣਾ ਮਿੱਤਰਾਂ ਪਿਆਰਿਆਂ ਦਾ। ਮੈਂ ਇਹ ਦੱਸਦਾ ਕਿ ਹਰਮਨ ਰੇਡੀਓ ਦੀ ਪਹਿਲੀ ਐਪ ਸੀਗੀ ਆਈਫੋਨ ਦੇ ਉੱਤੇ, ਜਿਹੜੀ ਕਿ ਕਿਸੇ ਵੀ ਭਾਰਤੀ ਭਾਸ਼ਾ ਦੇ ਵਿੱਚ ਬਣੀ ਸੀ, ਮਤਲਬ ਜਿੰਨੀਆਂ ਵੀ ਭਾਸ਼ਾਵਾਂ ਸੀ ਨਾ, ਕਿਤੇ ਵੀ BBC ਦੀ ਵੀ ਹੈ ਨਹੀਂ ਸੀਗੀ ਰੇਡੀਓ ਦੀ ਉਦੋਂ, ਅਤੇ ਉਦੋਂ ਸਾਡੀ ਪਹਿਲੀ ਐਪ ਅਸੀਂ ਬਣਾਈ ਸੀਗੀ। ਅਤੇ ਗੌਰਵ ਸ਼ਰਮਾ ਕਹਿੰਦੇ ਨਵੀਂ ਐਪ ਸਟੋਰ ਵਿੱਚ ਅਪਡੇਟ ਆਏਗਾ ਜਾਂ ਓਲਡ ਐਪ ਹੀ ਅਪਡੇਟ ਕਰਨਾ ਜੀ? ਓਲਡ ਐਪ ਹੀ ਅਪਡੇਟ ਹੋ ਜਾਏਗਾ ਜੀ। ਅਤੇ ਉਹਦੇ 'ਤੇ ਹੈ ਕਿਉਂਕਿ ਉਹ ਕਾਫੀ ਐਪਸ ਜਿਹੜੀਆਂ ਇੰਸਟਾਲ ਹੋਈਆਂ ਨੇ ਐਂਡਰਾਇਡ ਅਤੇ ਆਈਫੋਨ ਦੀਆਂ ਤਕਰੀਬਨ 80,000 ਦੇ ਕਰੀਬ ਇੰਸਟਾਲਸ ਹੈਗੀਆਂ ਨੇ। ਸੋ ਇੰਨੀਆਂ ਨਵੀਆਂ ਕਰਨੀਆਂ ਫਿਰ ਮੁਸ਼ਕਲ ਹੋ ਜਾਣੀਆਂ। ਸੋ ਸਾਰਿਆਂ ਨੂੰ ਅਪਡੇਟ ਦਿੱਤਾ ਜਾਏਗਾ। ਸੋ ਆਪਾਂ ਡਿਕਲੇਅਰ ਕਰਾਂਗੇ, ਦੱਸਾਂਗੇ ਤੁਹਾਨੂੰ। ਅਤੇ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਨਗਿੰਦਰ ਨਿਮਾਣਾ ਜੀ ਮਿਲ ਗਏ ਨੇ, ਕਹਿੰਦੇ ਕਿ ਕਮਾਲ ਕਮਾਲ ਜੈਕਾ ਆ ਗਿਆ ਮਿੱਤਰੋ, ਜਿਉਂਦੇ ਰਹੋ। ਅੱਛਾ ਠੀਕ ਹੈ, ਮੈਸੇਜ ਪਾ ਰਹੇ ਨੇ। ਅਤੇ ਬਾਕੀ ਜੀ ਬਿਲਕੁਲ, ਤਾਂ ਸੰਧੂ ਹਰਪਾਲ ਜੀ ਵੀ ਜੁੜੇ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਸੁਖਵਿੰਦਰ ਸੌਂਦ ਭਾਅ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ? ਕੋਇਕਰਸਿਲ ਤੋਂ ਸਾਡੇ ਨਾਲ ਜੁੜਦੇ ਨੇ। ਔਰ ਵਿਟ ਸੰਡੇ ਤੋਂ ਬਲਵੰਤ ਸੰਧੂ ਜੀ ਵੀ ਸਤਿ ਸ਼੍ਰੀ ਅਕਾਲ, ਸਾਰੀ ਟੀਮ ਨੂੰ ਬੁਲਾ ਰਹੇ ਨੇ, ਇਹਨਾਂ ਦਾ ਵੀ ਸਵਾਗਤ ਹੈ ਜੀ ਸਭ ਦਾ ਆਪ ਦਾ। ਅਤੇ ਮੈਂ ਹੁਣ ਆਪ ਕਹਿੰਦਾ ਨਾ, ਮੈਨੂੰ ਹੋਰ ਤਰ੍ਹਾਂ ਲੱਗਦਾ ਕਿ ਤੁਸੀਂ ਆਮ ਆਦਮੀ ਪਾਰਟੀ ਨਾ ਸਮਝੋ। ਭੁਪਿੰਦਰ ਸਿੰਘ ਭੁੱਲਰ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤਾਇਆ ਜੀ ਨੂੰ ਐਡਵਾਂਸ ਮੱਥਾ ਟੇਕ ਰਹੇ ਨੇ ਜੀ। ਜੀ ਬਿਲਕੁਲ, ਮੈਂ ਭੇਜ ਦਾਂਗਾ ਤਾਇਆ ਜੀ ਨੂੰ, ਜਿੱਦਾਂ ਆਉਣਗੇ ਤੁਹਾਡਾ ਮੱਥਾ ਟੇਕ। ਅਤੇ ਕੱਲ੍ਹ ਨੂੰ ਗੀਤ ਸੁਣਨਾ ਤੁਹਾਤੋਂ, ਅਤੇ ਪੂਰੇ 9 ਵਜੇ ਰੈਡੀ ਰਿਹੋ। ਸਾਡੇ ਵੱਡੇ ਭਾਅ ਜੀ ਬੁਲਗੁਲਗੇ ਤੋਂ ਸਤਨਾਮ ਰਾਣਾ ਜੀ ਵੀ ਆ ਗਏ ਨੇ ਪ੍ਰੋਗਰਾਮ, ਸਭ ਨੂੰ ਫਤਿਹ ਬੁਲਾ ਰਹੇ ਨੇ। ਅਤੇ ਰਾਜੂ ਮੰਗਲੀ, ਹਰਪ੍ਰੀਤ ਰਾਜੂ ਮੰਗਲੀ ਪ੍ਰੋਗਰਾਮ 'ਚ ਸ਼ਾਮਿਲ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਾਲ ਬੁਲਾ ਰਹੇ। ਅਤੇ ਉੱਧਰ ਬੀਤੇ ਦੇ ਦਿਨੀ ਕਹਿੰਦੇ 7 ਰਾਜ ਸਭਾ ਮੈਂਬਰ ਟਪੂਸੀ ਮਾਰ ਕੇ ਨਦੀਓਂ ਪਾਰ ਲੰਘ ਗਏ। ਚਰਚਾ ਦਾ ਵਿਸ਼ਾ ਹੈ ਅਤੇ ਚਰਚਾ ਇੱਥੇ ਹੋਣੀ ਹੋਣੀ ਹੈ। ਉੱਧਰ ਗਿਆਨੀ ਜੀ ਵੀ ਮਾਂਜਾ ਖਿਲਾਰਨ ਨੂੰ ਫਿਰਦੇ ਨੇ ਬਹੁਤ ਦੇਰ ਦੇ ਹੀ, ਅਤੇ ਉਹ ਤੀਲੇ ਤੀਲੇ ਜਿਹੜੇ ਖਿਲਰ ਰਹੇ ਨੇ, ਅਤੇ ਉਹਨਾਂ ਦੀ ਖੁਲਾਸਾ ਜ਼ਰੂਰ ਕਰਾਂਗੇ। ਭੁਪਿੰਦਰ ਸਿੰਘ ਧਾਲੀਵਾਲ ਜੀ ਸਾਡੇ ਨਾਲ ਜੁੜੇ ਨੇ ਲੁਧਿਆਣੇ ਤੋਂ, ਫਤਿਹ ਬੁਲਾਉਂਦੇ ਨੇ, ਕਹਿੰਦੇ ਪੰਜਾਬ ਵਿੱਚ ਗਰਮੀ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਜੀ। ਬਿਲਕੁਲ, ਤਾਪਮਾਨ ਦੱਸ ਰਹੇ ਨੇ। ਗੁਰਜੀਤ ਸਿੰਘ ਰੰਧਾਵਾ ਜੀ, ਕੀ ਹਾਲ ਹੈ ਪਿਆਰਿਓ? ਸਤਿ ਸ਼੍ਰੀ ਅਕਾਲ। ਜਗਿੰਦਰ ਸਿੰਘ ਸੋਹੀ ਜੀ ਕਹਿੰਦੇ ਬਿਊਟੀਫੁਲ ਕੋਇਨ। ਹਾਂਜੀ, ਐਡਾ ਵੱਡਾ ਕੋਇਨ, ਮਤਲਬ ਵੈਰੀ ਨਾਈਸ, ਬਹੁਤ ਵੱਡਾ ਸੀਗਾ। ਅਤੇ ਛੋਟੇ ਛੋਟੇ ਕੋਇਨ ਤਾਂ ਹੁੰਦੇ ਨੇ ਪਰ ਡੈਡੀਕੇਸ਼ਨ ਹੈ ਨਾ। ਅਤੇ ਕਰਨਵੀਰ ਹੋਣੀ ਸਾਡੇ ਨਾਲ ਜੁੜੇ ਨੇ ਸ਼ੈਪਟਨ ਵਾਲੇ, ਕੀ ਹਾਲ ਹੈ ਪਿਆਰਿਓ? ਅਤੇ ਕਹਿੰਦੇ ਕਿ ਬਹੁਤ ਹੀ ਪਿਆਰ ਅਤੇ ਸਤਿਕਾਰ ਦੇਖਣ ਸੁਣਨ ਵਾਲਿਆਂ ਨੂੰ ਅਤੇ ਸੁਣਾਉਣ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ। ਅਤੇ ਸਾਡੇ ਨਾਲ ਪਰਮਵੀਰ ਸਿੰਘ ਐਲਿਸ ਸਪ੍ਰਿੰਗ ਵਾਲੇ ਵੀ ਜੁੜ ਗਏ ਨੇ, ਇਹਨਾਂ ਦਾ ਵੀ ਸਵਾਗਤ ਜੀ ਆਇਆਂ ਨੂੰ। ਅਤੇ ਕਿੰਜਲ ਪ੍ਰਜਾਪਤੀ ਜੀ, ਹਾਂਜੀ ਕਿੰਜਲ ਜੀ, ਕੀ ਹਾਲ ਹੈ? ਅਤੇ ਸਤਿ ਸਤ ਨਮਨ, ਹਾਂਜੀ ਇਹ ਐਡਲੇਟ ਤੋਂ ਸਾਡੇ ਨਾਲ ਜੁੜ ਗਏ ਨੇ, ਅਤੇ ਇੱਥੋਂ ਕੋਫ ਸਾਰਬਰ ਤੋਂ ਹੀ ਮੂਵ ਹੋਏ ਨੇ। ਸੋ ਤੁਹਾਨੂੰ ਅਸੀਂ ਮਿਸ ਕਰ ਰਹੇ ਹਾਂ ਜੀ, ਅਤੇ ਰਾਤੀ ਵੀ ਤੁਹਾਡੀ ਗੱਲ ਚੱਲ ਰਹੀ ਸੀ। ਭੁਪਿੰਦਰ ਸਿੰਘ ਜੀ ਕਹਿੰਦੇ ਓਕੇ ਜੀ, ਕੱਲ੍ਹ ਨੂੰ ਗੀਤ ਸੁਣਾਵਾਂਗੇ। ਅਤੇ ਅੰਮ੍ਰਿਤਪਾਲ ਮਨਿਹਾਸ ਜੀ ਵੀ ਆ ਗਏ ਨੇ ਪ੍ਰੋਗਰਾਮ 'ਚ। ਗੁਰਫਤਿਹ ਜੀ, ਕੀ ਹਾਲ ਚਾਲ ਹੈ ਪਿਆਰਿਓ? ਔਰ ਮੈਂ ਦੱਸਦਾ ਕਿ ਅੰਮ੍ਰਿਤਪਾਲ ਮਨਿਹਾਸ ਸਾਡੇ ਅਕਾਊਂਟੈਂਟ ਵੀਰ ਨੇ, ਬਹੁਤ ਵਧੀਆ ਸਰਵਿਸਿਜ਼ ਦਿੰਦੇ ਨੇ ਸਾਡੇ ਆਪਣੇ ਅਕਾਊਂਟੈਂਟ ਨੇ। ਇਸ ਤੋਂ ਇਲਾਵਾ ਗੁਰਸਿੱਖ ਨੇ ਅਤੇ ਪ੍ਰੋਗਰਾਮਰ ਵੀ ਨੇ, ਅਤੇ ਡਿਵੈਲਪ ਵੀ ਕਰ ਰਹੇ ਨੇ ਸਿਸਟਮ। ਅਤੇ ਜਿਹੜਾ ਗੁਰਦੁਆਰਾ ਗਲੈਨਵੁੱਡ ਤੋਂ ਸੇਵਾਵਾਂ ਜਿਹੜੀਆਂ ਹੁਕਮਨਾਮਾ ਸਾਹਿਬ ਅਪਡੇਟ ਕਰਨ ਦੀਆਂ ਡੇਲੀ ਸ਼ਡਿਊਲ ਪੋਸਟਰਸ, ਉਹ ਸਾਰੀ ਇਹਨਾਂ ਨੇ ਸਾਂਭੀ ਹੋਈ ਆ। ਅਤੇ ਆਉਣ ਵਾਲਾ ਜਿਹੜਾ ਨਵੀਂ ਐਪ ਹੈ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਸਾਰੇ ਸ਼ਡਿਊਲ ਜਿਹੜੇ ਨੇ ਗੁਰਦੁਆਰਾ ਸਾਹਿਬ ਦੇ, ਦਰਬਾਰ ਸਾਹਿਬ ਦੇ, ਸਾਰੇ ਤੁਹਾਨੂੰ ਮਿਲਣਗੇ ਡੇਲੀ ਕਿ ਕਿਹੜਾ ਕੀਰਤਨੀ ਆ, ਕਿਹੜਾ ਕੀਰਤਨ ਚੱਲ ਰਿਹਾ, ਇਹ ਸਾਰੇ ਆਉਣਗੇ। ਸਾਡੇ ਅੰਕਲ ਗੁਰਦੇਵ ਸਿੱਧੂ ਅੰਕਲ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਲਗੁਰਗਾ ਵਿੱਚ ਪਿਛਲੇ 2-3 ਹਫ਼ਤੇ ਬਹੁਤ ਉਦਾਸੀ ਭਰਿਆ ਮਾਹੌਲ ਰਿਹਾ, ਵਾਹਿਗੁਰੂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਬਿਲਕੁਲ ਅੰਕਲ ਜੀ, ਅੰਕਲ ਨੂੰ ਮਿਲਣ ਦਾ ਮੌਕਾ ਮਿਲਿਆ 2-3 ਵਾਰੀ ਪਿਛਲੇ 2-3 ਹਫ਼ਤਿਆਂ 'ਚ ਹੀ, 2-3 ਫਿਊਨਰਲ ਹੋਏ ਨੇ, ਮਤਲਬ ਮੌਤਾਂ ਹੋਈਆਂ ਨੇ। ਅਤੇ ਸਾਡੇ ਬਹੁਤ ਹੀ ਕਮਿਊਨਿਟੀ ਦੇ ਜਾਣਕੀਰ ਜਾਂ ਵਧੀਆ ਇਨਸਾਨ ਜਿਹੜੇ ਨੇ ਉਹ ਸਾਡੇ ਤੋਂ ਵਿਛੜ ਗਏ ਨੇ, ਸਰਦਾਰ ਨੂਰਪੁਰੀ ਜੀ ਅਤੇ ਮਤਲਬ ਕਸ਼ਮੀਰ ਸਿੰਘ ਜੀ। ਅਸੀਂ ਇਹਨਾਂ ਨੂੰ ਦੇਖਦੇ, ਮਤਲਬ ਸਾਡੇ ਅੰਕਲ ਲੱਗਦੇ ਨੇ, ਅਤੇ ਪਰਸਨੈਲਿਟੀ ਇਹਨਾਂ ਦੀ ਬਹੁਤ ਜ਼ਬਰਦਸਤ ਸੀ। ਅਤੇ ਚਲੋ ਆਪਣੀ ਉਮਰ ਭੋਗ ਕੇ ਉਹ ਅਕਾਲ ਚਲਾਣਾ ਕਰ ਗਏ ਨੇ, ਅਤੇ ਆਫਕੋਰਸ ਅਸੀਂ ਅਰਦਾਸ ਸਾਰੇ ਕਰਦੇ ਹਾਂ ਕਿ ਉਹ ਮਹਾਰਾਜ ਦੇ ਚਰਨਾਂ ਦੇ ਵਿੱਚ ਸ਼ਾਂਤੀ ਪ੍ਰਾਪਤ ਕਰਨ। ਸੁਖਵੰਤ ਸਿੰਘ ਜੀ, ਅਕਾਲ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸੁਖਵੰਤ ਜੀ, ਕੀ ਹਾਲ ਹੈ? ਅਤੇ ਰਾਜਨਦੀਪ ਕੈਨਬਰਾ ਵਾਲੇ ਸਾਡੇ ਨਾਲ ਗੁਰਫਤਿਹ ਬੁਲਾ ਰਹੇ ਨੇ ਅਤੇ ਇੱਧਰ ਤੂਫਾਨ ਕਹਿੰਦੇ ਆਇਆ ਹੋਇਆ ਗੌਰਵ ਸ਼ਰਮਾ ਦੱਸ ਰਹੇ ਨੇ ਅਤੇ ਬਿੰਨ ਵਗੈਰਾ ਸਾਰੇ ਉਡਾਏ ਹੋਏ ਨੇ ਅਤੇ ਫੋਟੋ ਉਹਨਾਂ ਨੇ ਭੇਜੀ ਆ। ਕਿਆ ਬਾਤ ਹੈ, ਇਹ ਕੈਲਗਰੀ ਦੀ ਆਵਾਜ਼ ਆ। ਕੱਲ੍ਹ ਨੂੰ ਮੈਂ ਦਿਖਾ ਲਾਂਗਾ ਫੋਟੋਆਂ, ਕਿਉਂਕਿ ਲਾਈਵ ਪ੍ਰੋਗਰਾਮ 'ਚ ਹੁਣ ਮੈਨੂੰ ਫੋਟੋਆਂ ਦਿਖਾਉਣੀਆਂ ਕਈ ਵਾਰੀ ਮੁਸ਼ਕਲ ਹੋ ਜਾਂਦੀਆਂ। ਸੋ ਤਾਇਆ ਜੀ ਆਲਮੋਸਟ ਰੈਡੀ ਆ ਅਤੇ ਆਪਾਂ ਉਹਨਾਂ ਦੀ ਵੀ ਉਹਨਾਂ ਨੂੰ ਆਪਾਂ ਲੈਣਾ 5 ਮਿੰਟਾਂ ਤੱਕ, ਪਰ ਪਹਿਲਾਂ ਮੈਂ ਥੋੜ੍ਹੀ ਗੱਲ ਕਰਨਾ ਚਾਹਾਂਗਾ। ਕੱਲ੍ਹ ਮੈਂ ਇੱਕ ਵੀਡੀਓ ਸ਼ੇਅਰ ਕੀਤਾ ਸੀਗਾ ਡਿਨਰ ਡਾਂਸ ਬਾਰੇ, ਜਿਸ ਦੇ ਵਿੱਚ ਅਰਦਾਸ ਤੋਂ ਮਤਲਬ ਜੂਏ ਖਾਨੇ ਤੱਕ ਦਾ ਸਫ਼ਰ ਮੈਨੂੰ ਐਵੇਂ ਲੱਗਿਆ, ਅਤੇ ਉਹਦੀਆਂ ਕਾਫ਼ੀ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਨੇ, ਰਿਸਪੋਂਸਿਸ ਵੀ ਆ ਰਹੀਆਂ। ਅਤੇ ਜਦੋਂ ਮੈਂ ਵੀਡੀਓ ਪਾਉਣਾ ਤਾਂ ਫੋਨ ਵੱਜਣੋਂ ਹਟਦੇ ਨਹੀਂ ਹੈਗੇ ਅਤੇ ਚੱਲਦੇ ਰਹਿੰਦੇ ਨੇ। ਸਾਰੇ ਤਕਰੀਬਨ ਸਹਿਮਤ ਹੀ ਨੇ ਜੋ ਮੈਂ ਗੱਲ ਕੀਤੀ ਹੈ, ਕਿਉਂਕਿ ਮੈਂ ਗੱਲ ਹੀ ਉਹ ਕੀਤੀ ਹੈ ਜਿਹੜੀ ਆਮ ਪਬਲਿਕ ਦੀ ਸਹਿਮਤੀ ਹੈ, ਪਬਲਿਕ ਦੀ ਹੀ ਗੱਲ ਕੀਤੀ ਹੈ। ਨਹੀਂ ਤਾਂ ਮੈਂ ਤਾਂ ਪਹਿਲਾਂ ਹੀ ਰਜਿਸਟਰ ਕਰਾਇਆ ਸੀ ਜਦੋਂ ਮੈਨੂੰ ਪਤਾ ਲੱਗਾ ਸੀ 15-20 ਦਿਨ ਪਹਿਲਾਂ ਚੁੱਪ ਚੁਪੀਤੇ ਹੋ ਰਿਹਾ, ਅਤੇ ਮੈਂ ਦੱਸਿਆ ਸੀਗਾ ਕੁਛ ਜਿਹੜੇ ਪੰਥਕ ਮੋਢੀ ਨੇ ਮੈਲਬਨ ਦੇ ਵੀ ਤੁਸੀਂ ਇਹਦਾ ਵਿਰੋਧ ਕਰੋ, ਉਹ ਕਮੇਟੀਆਂ ਦੇ ਨਾਲ ਉੱਠਦੇ ਬਹਿੰਦੇ ਨੇ, ਕੰਮ ਵੀ ਕਰ ਰਹੇ ਨੇ। ਅਤੇ ਉਹਨਾਂ ਨੇ ਵੀ ਨਮੋਸ਼ੀ ਜਿਹੀ ਦਿਖਾਈ ਕਿ ਨਹੀਂ ਸਾਡੇ ਹੁਣ ਅੱਤਵਾਸ ਨਹੀਂ, ਅਸੀਂ ਤਾਂ ਕਹਿ ਦਿੱਤਾ, ਅਸੀਂ ਤਾਂ ਉਹ ਕਰ ਦਿੱਤਾ, ਕੋਈ ਡਟ ਕੇ ਵਿਰੋਧ ਨਹੀਂ ਹੋਇਆ ਅਤੇ ਮਤਲਬ ਇਸ ਚੀਜ਼ ਦਾ। ਅਤੇ ਹੁਣ ਵੀ ਉਹ ਬਹੁਤਾ ਨਹੀਂ ਕਰਨਗੇ, ਨਹੀਂ ਬਹੁਤਾ ਵਿਰੋਧ ਨਹੀਂ ਕਰਨਗੇ, ਕਿਉਂਕਿ ਉਹ ਪਾਰਟ ਆਫ ਦ ਕਮੇਟੀਆਂ ਹੀ ਸੀਗੇ ਸਾਰੇ। ਈਵਨ ਕਿ ਮੇਰੇ ਮਨ ਦੇ ਵਿੱਚ ਤਾਂ ਇਹ ਹੈ ਕਿ ਮੈਲਬਨ ਆਪਣੇ ਆਪ ਨੂੰ ਗੜ ਮੰਨਦਾ ਆ ਸਿੱਖ ਧਰਮ ਦਾ, ਵੀ ਹਰ ਪੱਖੋਂ ਖੇਡਾਂ ਪੱਖੋਂ ਅਸੀਂ ਮੋਹਰੇ ਹਾਂ, ਪਰ ਪਿਛਲੇ 2-3 ਸਾਲਾਂ 'ਚ ਫੇਲ ਹੁੰਦਾ ਦਿਖਾਈ ਦਿੱਤਾ, ਕਮਿਊਨਿਟੀ ਨੂੰ ਵੀ ਫੇਲ ਹੁੰਦਾ ਦਿਖਾਈ ਦਿੱਤਾ ਆ, ਅਤੇ ਲੀਡ ਕਰਨ ਦੀ ਬਜਾਏ ਉਹ ਪੁੱਠੇ ਪਾਸੇ ਨੂੰ ਤੁਰ ਪਏ ਨੇ, ਹਰ ਪਾਸਿਓਂ ਪੁੱਠੇ ਪਾਸੇ ਨੂੰ। ਗੁਰਦੁਆਰੇ ਦੇ ਮਸਲੇ ਲੈ ਲਓ, ਖੇਡਾਂ ਦੇ ਮਸਲੇ ਲੈ ਲਓ, ਪੰਥਕ ਵਿਚਾਰਧਾਰਾ ਦੇ ਮਸਲੇ ਲੈ ਲਓ, ਹਰ ਪਾਸੇ ਨੂੰ ਨੈਗੇਟਿਵ ਚੱਲ ਰਿਹਾ ਕੰਮ। ਅਤੇ ਹੁਣ ਸੋਚਣਾ ਬਣਦਾ ਆ ਆਉਣ ਵਾਲੇ ਟਾਈਮ ਦੇ ਵਿੱਚ ਵੀ ਮਤਲਬ ਕੀ ਅਸੀਂ ਇਹਨਾਂ ਦੀ ਲੀਡਰਸ਼ਿਪ ਸਾਨੂੰ ਚਾਹੀਦੀ ਹੈ, ਕਿ ਬਾਹਰੋਂ ਬੰਦੇ ਵਿਰੋਧ ਕਰ ਰਹੇ ਨੇ, ਸਾਰੇ ਔਖੇ ਹੋਏ ਪਏ ਨੇ ਅਤੇ ਉਹ ਆਰਾਮ ਨਾਲ ਬੈਠੇ ਨੇ, ਕੋਈ ਕੋਈ ਨਹੀਂ ਹੈਗਾ। ਸੋ ਜਿਹੜਾ ਉਹ ਆਪਾਂ ਉਹਦੀ ਵੀ ਗੱਲ ਕਰ ਰਹੇ ਸੀ ਵੀ ਜਿਹੜੇ ਪੰਥਕ ਸਫਾ ਨੇ, ਪੰਥਕ ਜਥੇਬੰਦੀਆਂ ਨੇ, ਉਹ ਕਿਸੇ ਨੇ ਵੀ ਇਹਦੇ ਵਿਰੁੱਧ ਇੱਕ ਮਤਲਬ ਇੱਕ ਅੱਖਰ ਵੀ ਨਹੀਂ ਬੋਲਿਆ, ਹੈ ਨਾ। ਅਤੇ ਆਈ ਡੋਂਟ ਨੋ ਵਾਏ, ਮੈਨੂੰ ਤਾਂ ਪਤਾ ਆ ਪਰ ਮੈਂ ਹੁਣ ਇਹ ਕਹਿ ਸਕਦਾ ਆਈ ਡੋਂਟ ਨੋ ਵਾਏ, ਪਰ ਮੈਨੂੰ ਪਤਾ ਕਿਉਂ ਨਹੀਂ ਬੋਲਿਆ, ਹੈ ਨਾ। ਓਬੀਅਸ ਵੀ ਹੈਗਾ ਹੀ ਆ, ਸਾਰਿਆਂ ਨੂੰ ਪਤਾ ਹੀ ਆ। ਸੋ ਇਸ ਕਰਕੇ ਇਹ ਜਿਹੜੀ ਲੋਕ ਆਵਾਜ਼ ਹੈ, ਲੋਕਾਂ ਦੀ ਫੀਡਬੈਕ ਹੈ, ਉਹ ਜ਼ਰੂਰ ਹੈ। ਹੁਣ ਆਉਣ ਵਾਲਾ ਜਿਹੜਾ ਇੱਕ ਹੋਰ ਮੈਂ ਐਪੀਸੋਡ ਬਣਾਉਣਾ ਆ, ਉਹਦੇ ਵਿੱਚ ਜਿਹੜੀ ਕਰਪਸ਼ਨ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਜਿਹੜੀਆਂ ਸਾਡੀਆਂ ਸੰਸਥਾਵਾਂ ਦੇ ਵਿੱਚ ਕਰਪਸ਼ਨ ਆਈ ਹੈ, ਜਿਹੜੇ ਸਾਡੇ ਲੀਡਰ ਨੇ ਜਿਨ੍ਹਾਂ ਨੂੰ ਅਸੀਂ ਚੁਣਦੇ ਹਾਂ, ਉਹ ਕਿਵੇਂ ਆਪਣੇ ਸੰਸਥਾ ਨੂੰ ਹੇਠਾਂ ਲਾਉਂਦੇ ਨੇ, ਉਹਨਾਂ ਦੇ ਹਿੱਤਾਂ ਦਾ ਕੰਪਰੋਮਾਈਜ਼ ਕਰਦੇ ਨੇ। ਆਹੀ ਹੋਇਆ ਨਾ ਜੋ 7 ਬੰਦੇ ਛੱਡ ਕੇ ਭੱਜ ਕੇ ਦੂਜੇ ਪਾਸੇ ਰਲ ਗਏ ਨੇ, ਸਾਡੇ ਚੁਣੇ ਹੋਏ ਸੀਗੇ ਨਾ, ਇਹਨਾਂ ਦੇ ਹੀ ਚੁਣੇ ਹੋਏ ਸੀ ਨਾ, ਅਤੇ ਉਹ ਭੱਜ ਕੇ ਦੂਜੇ ਪਾਸੇ, ਹਿੱਤਾਂ ਪੰਜਾਬ ਦੀ ਗੱਲ ਕਰਨੀ ਇੱਕ ਵਾਰੇ, ਹੁਣ ਦੂਜੇ ਪਾਰਟੀ ਵੱਲ ਚਲੇ ਗਏ। ਖੈਰ ਆਪਾਂ ਇੱਥੇ ਗੱਲ ਕਰਾਂਗੇ, ਫਰਕ ਕੋਈ ਨਹੀਂ ਪਿਆ ਪੰਜਾਬ ਨੂੰ, ਕਿਉਂਕਿ ਉਹ ਪਹਿਲਾਂ ਵੀ ਪੇੜ ਹੀ ਸੀਗੇ, ਅਗਾਂਹ ਹੁਣ ਵੀ ਪੇੜ ਹੀ ਆ। ਉਹ ਪੰਜਾਬ ਦੇ ਤਾਂ ਪਹਿਲਾਂ ਵੀ ਰਿਪ੍ਰਜੈਂਟੇਟਿਵ ਹੈ ਨਹੀਂ ਸੀਗੇ, ਉਹ ਪਹਿਲਾਂ ਵੀ ਦਿੱਲੀ ਵਾਲਿਆਂ ਨੇ ਚੁਣੇ ਸੀ, ਹੁਣ ਵੀ ਦਿੱਲੀ ਵਾਲਿਆਂ 'ਚ ਜਾ ਰਲੇ ਨੇ, ਪੰਜਾਬ ਦਾ ਕੋਈ ਨਹੀਂ ਸੀ। ਇਹੀ ਹਾਲ ਸਾਡੀਆਂ ਇੱਥੇ ਸੰਸਥਾਵਾਂ ਦਾ ਹੋਇਆ ਆ। ਸੋ ਲੋਕ ਜਿਹੜੇ ਨੇ ਉਹ ਪਰੇਸ਼ਾਨ ਨੇ, ਔਖੇ ਨੇ, ਅਤੇ ਜਿਹੜੇ ਉੱਪਰ ਬੰਦੇ ਬੈਠੇ ਆ ਉਹ ਆਪਸ ਦੇ ਵਿੱਚ ਹੌਰਸ ਟ੍ਰੇਡਿੰਗ ਕਰ ਰਹੇ ਨੇ, ਮਤਲਬ ਘੋੜਿਆਂ ਦਾ ਆਦਾਨ ਪ੍ਰਦਾਨ ਤੁਹਾਨੂੰ ਪਤਾ ਕਿੱਦਾਂ ਹੁੰਦਾ, ਆਪਸ ਦੇ ਵਿੱਚ ਸੌਦੇਬਾਜ਼ੀ ਉਹਨਾਂ ਦੀ ਚੱਲੀ ਜਾ ਰਹੀ ਆ, ਅਤੇ ਹੇਠਾਂ ਜਿਹੜਾ ਵਰਗ ਹੈ ਉਹ ਪਿਸ ਰਿਹਾ ਆ, ਉਹ ਉਹਨਾਂ ਨੂੰ ਕੋਈ ਫੈਸਿਲਿਟੀ ਨਹੀਂ ਮਿਲ ਰਹੀ, ਕੋਈ ਉਹਨਾਂ ਨੂੰ ਮਤਲਬ ਨਹੀਂ ਹੋ ਰਿਹਾ। ਚਲੋ ਇਹ ਸੀ ਮੇਰੇ ਵਿਚਾਰ ਗਿਆਨੀ ਜੀ, ਬਸ 1-2 ਮਿੰਟ 'ਚ ਉਹਨਾਂ ਨੂੰ ਲੈਂਦੇ ਹਾਂ। ਅਤੇ ਸਾਡੇ ਨਾਲ ਸਾਡੇ ਬੜੇ ਸਤਿਕਾਰਤ ਰਜਿੰਦਰ ਮਨਿਹਾਸ ਭਾਅ ਜੀ ਬਲੈਕਬਰਨ ਤੋਂ ਮਿਲ ਆ ਰਹੇ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ। ਸਤਿ ਸ਼੍ਰੀ ਅਕਾਲ ਭਾਅ ਜੀ ਆਇਆਂ ਨੂੰ। ਤਾਂ ਲਖਵੀਰ ਸਿੰਘ ਜੀ ਆਇਆਂ ਨੂੰ, ਲਖਵੀਰ ਜੀ ਕੀ ਹਾਲ ਚਾਲ ਹੈ। ਅਤੇ ਇੰਦਰਜੀਤ ਇੰਡੀ ਹੁਣੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਰੇਡੀਓ ਪ੍ਰੋਗਰਾਮ, ਇਸ ਤਰ੍ਹਾਂ ਦੇ ਪ੍ਰੋਗਰਾਮ ਨਾ ਸਿਰਫ ਮਨ ਨੂੰ ਖੁਸ਼ ਕਰਦੇ ਨੇ ਸਗੋਂ ਸਾਨੂੰ ਨਵੀਆਂ ਗੱਲਾਂ ਸਿਖਾਉਂਦੇ ਨੇ। ਪੂਰੀ ਟੀਮ ਵੱਲੋਂ ਦਿਲੋਂ ਵਧਾਈਆਂ, ਅਤੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਉਮੀਦ ਹੈ ਕਿ ਅੱਗੇ ਵੀ ਇਸ ਤਰ੍ਹਾਂ ਦੇ ਲਾਜਵਾਬ ਪ੍ਰੋਗਰਾਮ ਸੁਣਨ ਨੂੰ ਮਿਲਦੇ ਰਹਿਣਗੇ। ਬਹੁਤ ਬਹੁਤ ਧੰਨਵਾਦ, ਤੁਸੀਂ ਸਪੋਰਟ ਕਰ ਰਹੇ ਹੋ ਅਤੇ ਸ਼ਲਾਘਾ ਕਰ ਰਹੇ ਹੋ, ਧੰਨਵਾਦ ਤੁਹਾਡਾ। ਕੋਸ਼ਿਸ਼ ਸਾਡੀ ਇਹੀ ਰਹੇਗੀ ਕਿ ਵਧੀਆ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਰਾਜਵਿੰਦਰ ਪੱਡਾ ਜੀ, ਕੀ ਹਾਲ ਹੈ ਪਿਆਰੇ ਹੋ? ਠੀਕ ਹੋ? ਚੜ੍ਹਦੀ ਕਲਾ 'ਚ ਰਹੋ ਜੀ, ਅਤੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵੀ ਆਉਂਦੀਆਂ ਨੇ, ਗਮੀਆਂ ਵੀ ਆਉਂਦੀਆਂ ਨੇ, ਉਤਰਾਈਆਂ ਚੜ੍ਹਾਈਆਂ ਆਉਂਦੀਆਂ ਨੇ। ਸੋ ਤੁਸੀਂ, ਪੂਰੀ ਉਮੀਦ ਹੈ ਕਿ ਸਾਡੀ ਗੱਲ ਮੰਨੋਗੇ ਅਤੇ ਅਸੀਂ ਤੁਹਾਡੀ ਗੱਲ ਮੰਨਾਂਗੇ। ਮਿਲਦੇ ਹਾਂ, ਮੈਲਬਨ 'ਚ ਆਉਣਾ ਹੈ ਜੀ ਫਿਰ ਤੁਹਾਡੇ ਕੋਲ, ਅਤੇ ਅਗਲੇ 1-2 ਹਫ਼ਤਿਆਂ 'ਚ ਵਿਆਹ ਆ, ਅਤੇ ਉੱਥੇ ਆਪਾਂ ਜ਼ਰੂਰ ਸਾਂਝਾ ਪਾਵਾਂਗੇ। ਅਤੇ ਸੁਨੇਹਾ ਤੋਂ ਬਾਅਦ ਹੁਣ ਮੈਂ ਆਵਾਜ਼ ਮਾਰਾਂ ਆਪਣੇ ਸਤਿਕਾਰਯੋਗ ਤਾਇਆ ਜੀ ਨੂੰ, ਜਿਹੜੇ ਬਿਲਕੁਲ ਤਿਆਰ ਬੈਠੇ ਨੇ। ਅਤੇ ਲਓ ਜੀ, ਆਪਾਂ ਤਾਇਆ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਹਾਡੇ ਰਾਹੀਂ ਆਪਣੇ ਸੂਝਵਾਨ ਸਤਿਕਾਰਯੋਗ ਸਾਰੇ ਹੀ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ।
ਫਤਿਹ, ਗੁਰਫਤਿਹ ਤਾਇਆ ਜੀ, ਅਤੇ ਜੀ ਆਇਆਂ ਨੂੰ। ਅਤੇ ਸਿਹਤ ਠੀਕ ਹੈ ਤੁਹਾਡੀ?
ਰਿੜੀ ਜਾਂਦਾ ਕੰਮ ਮਹਾਰਾਜ,
ਅੱਛਾ
ਜੇ
ਅੱਛਾ
ਸਵੇਰੇ ਉੱਠ ਕੇ ਪਿੰਡਾ ਗਿੱਲਾ ਕਰ ਲਿਆ, ਚਾਹ ਦਾ ਕੱਪ ਬਣਾ ਕੇ ਪੀ ਲਿਆ,
ਅੱਛਾ ਜੀ।
ਪੱਗ ਵੀ ਬੰਨ ਲਈ ਆ, ਫਿਰ ਹੋਰ ਰੱਬ ਕੋਲੋਂ ਕੀ ਚਾਹੀਦਾ? ਉਹਨੇ ਬਾਕੀ ਇੰਨੀ ਦੁਨੀਆ ਉਹਨਾਂ ਨੂੰ ਵੀ ਵੰਡਣਾ, ਸਾਰਾ ਕੁਝ
ਆਹੋ,
ਮੈਨੂੰ ਦੇ ਦੇਵੇ।
ਪਿੰਡਾ ਗਿੱਲਾ ਕਰਨ ਦੀ ਤਾਂ ਇੱਦਾਂ ਹੈ ਵੀ ਅੱਜ ਕੱਲ੍ਹ ਜੇ ਠੰਡ ਹੈ ਤਾਂ ਮਤਲਬ ਜੇ ਆਪਾਂ ਕਹਿ ਲਓ ਕਿ ਨਗ ਨਗ ਟਿੱਕ ਮਾਰਨਾ ਤਾਂ ਡਰਾਈ ਸ਼ਾਵਰ ਵੀ ਲਿਆ ਜਾ ਸਕਦਾ। ਅਤੇ
ਨਹੀਂ ਇਸ ਤਰ੍ਹਾਂ ਵੀ ਹੋਵੇ, ਉਸ ਪੰਡਿਤ ਵਾਲੀ ਗੱਲ ਵੀ ਹੋ ਸਕਦੀ ਹੈ।
ਹਾਂਜੀ,
ਮੈਂ ਨਾ 1983 'ਚ ਚਲਾ ਗਿਆ
ਅੱਛਾ
ਪੰਜਾਬ ਦੇ, ਪੰਜਾਬ ਦੇ ਮੇਰੇ ਵਾਸਤੇ ਪੰਜਾਬ ਅੰਮ੍ਰਿਤਸਰ ਹੀ ਆ,
ਅੱਛਾ
ਤੇ ਆਪਣਾ ਸੰਤ ਜਰਨੈਲ ਸਿੰਘ ਉਹਨਾਂ ਨੂੰ ਮਿਲਣ ਦੀ ਇੱਛਾ ਸੀ,
ਅੱਛਾ ਜੀ।
ਤੇ ਚਲਾ ਗਿਆ ਤੇ ਭਾਈ ਅਮਰੀਕ ਸਿੰਘ ਆਪਣਾ ਮਿੱਤਰ ਸੀ, ਤੇ ਉਹਨੇ ਕਿਹਾ ਚਲੋ ਮੈਂ ਬੁਲਾਉਣਾ ਮਹਾਂਪੁਰਸ਼ਾਂ ਨਾਲ।
ਜੀ
ਤੇ ਮਤਲਬ ਵੀ ਇੰਨਾ ਸਤਿਕਾਰ ਤੇ ਇੰਨਾ ਨਿਰਮਲ ਭਾਵ ਸੀਗਾ ਵੀ ਉਹਨਾਂ ਨੇ ਦਰਵਾਜ਼ਾ ਨੀ ਖੜਕਾਇਆ ਕਮਰੇ ਦਾ,
ਅੱਛਾ
ਤੇ ਝੀਤ ਥਾਣੀ ਵੇਖ ਕੇ ਕਹਿੰਦੇ ਵੀ ਬਾਬਾ ਜੀ ਪਾਠ ਕਰ ਰਹੇ ਨੇ,
ਅੱਛਾ
ਤੇ ਫੇਰ ਆਇਓ।
ਅੱਛਾ
ਤੇ ਮੈਂ ਕਿਹਾ ਜੀ ਕੋਈ ਗੱਲ ਨੀ। ਤੇ ਮੁੜ ਕੇ ਮੇਰੇ ਭਾਈ ਆ ਜੀ, ਪਿਤਾ ਨੂੰ ਭਾਈ ਆ ਕੇ ਨੇ ਕਹਿੰਦੇ ਸੰਤਾਂ ਨੂੰ ਮਿਲੇ? ਮੈਂ ਕਿਹਾ ਵੀ ਨਹੀਂ, ਜਿਵੇਂ ਕਿ ਚਲੋ ਆਪਾਂ ਚੱਲਦੇ ਹਾਂ। ਤੇ ਸੰਤ ਜੀ ਮੰਜੇ ਤੇ ਅਰਧ ਲੇਟੇ ਜੇ ਸਨ, ਇਹ ਸੰਗਤਾਂ ਵਾਹਵਾ ਸੀ ਉਹਨਾਂ ਦੇ ਬਚਨ ਸੁਣ ਲਈ। ਤੇ ਮੈਂ ਜਾ ਫਤਿਹ ਬੁਲਾਈ ਤੇ ਇਹ ਜੀ ਇਹ ਪਜੰਗੇ। ਉਹ ਗੱਲ ਇਹ ਹੋਈ ਵੀ ਮੈਂ ਇੱਥੋਂ ਤੁਰਿਆ ਬੱਸ ਤੇ ਬ੍ਰਿਸਬੇਨ, ਬ੍ਰਿਸਬੇਨ ਤੋਂ ਮਾਊਂਟ ਹਾਊਸ ਆਇਆ ਤੇ ਡਾਰਵਨ, ਤੇ ਡਾਰਵਨ ਡਨਪਾਸਰ ਜਕਾਰਤਾ ਉਰਲਮ ਪਰਲਮ। ਤੇ ਉਹ ਭਰਾ ਮੇਰਾ ਮੈਨੂੰ ਬੱਸ ਤੇ ਚੜ੍ਹਾਉਣ ਗਿਆ, ਉਹਨੇ ਚਿੱਠੀ ਲਿਖਤੀ ਪਿੰਡ ਘਰ ਆਪਣਾ ਸ਼ਹਿਰ 'ਚ ਵੀ ਮੈਂ ਭਾਉ ਨੂੰ ਚੜ੍ਹਾ ਆਇਆ ਵਾਂ ਤੇ ਉਹ ਆ ਰਿਹਾ ਵੀ ਚੜ੍ਹਾ ਆਇਆ, ਤੇ ਉੱਥੇ ਤੇ ਵੀ ਹਵਾਈ ਜਹਾਜ਼ ਤੇ ਆਉਣਾ ਅਗਲੇ ਨੀ ਤੇ ਅਗਲੇ ਰੇ, ਤੇ ਉਹ ਆਇਆ ਹੀ ਨਹੀਂ।
ਅੱਛਾ,
ਤੇ ਮੈਂ 12 ਦਿਨ ਡਰਬਨ ਬੈਠਾ ਰਿਹਾ,
ਅੱਛਾ
ਤੇ ਸਿੰਗਾਪੁਰ ਇੰਡੋਨੇਸ਼ੀਆ ਜਕਾਰਤਾ, ਤੇ ਚਲੋ ਇਹੋ। ਤੇ ਉਹਨਾਂ ਨੂੰ ਸੰਤਾਂ ਨੂੰ ਉਦੋਂ ਚੱਲਦੀ ਸੀ, ਉਹਨਾਂ ਦਾ ਦਬਕਾ ਚੱਲਦਾ ਸੀ ਵੀ ਤੁਸੀਂ ਵੀ ਇਸ ਤਰ੍ਹਾਂ ਸੰਤੋਖ ਸਿੰਘ ਨਹੀਂ ਆਇਆ, ਉੱਪਰ ਬੋਲਾ ਆ ਸਰਕਾਰ ਦੇ ਖਿਲਾਫ਼ ਬੋਲਦਾ ਹੋਊਗਾ ਤੇ ਕੋਈ ਗੜਬੜ ਹੋਊਗੀ। ਕਹਿੰਦੇ ਵੀ 1-2 ਦਿਨ ਹੋਰ ਰੁਕੋ, ਫਿਰ ਮੈਂ ਬਿਆਨ ਦੇਊਂਗਾ ਸਰਕਾਰ ਨੂੰ।
ਅੱਛਾ,
ਤੇ ਉਹ ਚਲੋ ਫਿਰ ਮੈਂ ਮੀਨ ਟਾਈਮ ਪਹੁੰਚ ਗਿਆ, ਤੇ ਉਹ ਫਿਰ ਮੈਨੂੰ ਲੈ ਕੇ ਗਏ ਤੇ ਜਾ ਕੇ ਫਤਿਹਪੁਰੀ ਬੁਲਾਈ ਤੇ ਗੱਲ ਚੱਲਦੀ। ਤੇ ਮੈਂ ਕਿਹਾ ਜੀ ਮੈਂ ਵੀ ਆਇਆ ਸੀ ਤੇ ਭਾਈ ਅਮਰੀਕ ਸਿੰਘ ਹੋਰੀ ਆਪ ਜੀ ਪਾਠ ਕਰ ਰਹੇ ਸੀ, ਤੇ ਮੈਂ ਕਿਹਾ ਚਲੋ ਜੀ ਅਮਰੀਕ ਸਿੰਘ ਜੀ ਤੁਹਾਡੇ ਦਰਸ਼ਨ ਤੇ ਸੰਤਾਂ ਦੇ ਦਰਸ਼ਨ ਹੋ ਗਏ।
ਅੱਛਾ,
ਤੇ ਉਹ ਕਹਿੰਦੇ ਤੇ ਭਾਈ ਤੂੰ ਇਹ ਗੱਲ ਕੀਤੀ ਗਿਆ ਸੰਤੋਖ ਸਿੰਘ, ਭਈ ਸਰਦੀਆਂ ਦਾ ਮੌਕਾ ਸੀ ਤੇ
ਅੱਛਾ
ਨਦੀ ਦੇ ਨਹਾਉਣ ਜੀ ਪੰਡਿਤ ਜੀ ਜਾਂਦੇ ਸਨ,
ਅੱਛਾ
ਇੱਕ ਦਿਨ ਠੰਡ ਲੱਗੀ ਤੇ ਉਹਨਾਂ ਨੇ ਸੋਚਿਆ ਵੀ ਕੋਈ ਗੱਲ ਨੀ, ਉਹਨਾਂ ਨੇ ਕੰਕਰ ਚੁੱਕਿਆ ਤੇ ਨਦੀ ਚ ਮਾਰਿਆ, ਕਹਿੰਦਾ
ਅੱਛਾ
ਕੰਕਰ ਸ਼ਨਾਨੰਗ ਮੋਹੇ ਸ਼ਨਾਨੰਗ ਕਹਿ ਕੇ ਤੁਰ ਪਏ। ਰਾਹ ਦੇ ਵਿੱਚ ਦੂਜੇ ਪੰਡਿਤ ਜੀ ਜਾਂਦੇ ਮਿਲ
ਅੱਛਾ
ਗਏ, ਉਹ ਇਸ਼ਨਾਨ ਕਰਨ ਜਾਂਦੇ, ਕਹਿੰਦੇ ਵੀ ਬੜੀ ਛੇਤੀ ਮੁੜ ਆਏ ਪੰਡਿਤ ਜੀ ਇਸ਼ਨਾਨ ਕਰਕੇ। ਯਾਨੀ
ਅੱਛਾ
ਭਾਈ ਕਹਿ ਲਓ ਕੋਈ ਵੀ ਕਿਸੇ ਵੀ ਧਰਮ ਦਾ ਪ੍ਰਚਾਰਕ ਲਾ ਲਓ, ਇੱਥੇ ਇਕੱਲੇ ਅਸੀਂ ਪੰਡਿਤਾਂ ਦੇ ਸੂਈ ਲਾ ਦਿੰਦੇ, ਭਾਈਆਂ ਦੇ ਵੀ ਉਹੀ ਹਾਲ ਹੀ ਆ, ਚੰਗੇ ਮਾੜੇ ਹਰ ਥਾਂ ਹੀ ਹੁੰਦੇ ਨੇ। ਤੇ ਉਹ ਕਹਿੰਦੇ ਵੀ ਤੁਸੀਂ ਕਹਿੰਦੇ ਸੀ ਮੈਂ ਤੇ ਇਉਂ ਕੀਤਾ ਕੰਕਰ ਕੰਕਰ ਮਾਰਿਆ ਕੰਕਰ ਇਸ਼ਨਾਨ ਮੋਹੇ ਇਸ਼ਨਾਨ, ਕਹਿੰਦੇ ਵੀ ਕੰਕਰ ਇਸ਼ਨਾਨ ਤੇ ਤੋਹੇ ਇਸ਼ਨਾਨ ਤੇ ਫਿਰ ਮੋਹੇ ਇਸ਼ਨਾਨ ਉਹ ਵੀ।
ਫਿਰ ਇੱਕ ਲਾਈਨ ਹੋਰ ਵੀ ਜੋੜ ਦੇਣੀ ਸੀ, ਸਰਬ ਇਸ਼ਨਾਨ, ਫਿਰ ਸਾਰਿਆਂ ਦਾ ਇਸ਼ਨਾਨ ਹੋ ਗਿਆ।
ਉਹ ਗੱਲ ਇਹ ਆ ਵੀ
ਉਹਦੇ ਤੋਂ ਇਸ਼ਨਾਨ ਕਰਨ ਤੋਂ ਤੁਸੀਂ ਗੱਲ ਕਰੋਗੇ, ਗੱਲ ਲੰਮੀ, ਮੇਰੀ ਗੱਲ ਲੰਮੀ ਹੋ
ਉਹ
ਜਾਂਦੀ ਹੈ।
ਕੋਈ ਨਹੀਂ, ਗੱਲਾਂ ਕਰਨ ਨੂੰ ਤਾਂ ਬੈਠੇ ਹਾਂ ਤਾਇਆ ਜੀ, ਗੱਲਾਂ ਸੁਣਨ ਨੂੰ ਬੈਠੇ ਨੇ ਆਪਣੇ ਮਿੱਤਰ ਪਿਆਰੇ। ਅੱਛਾ ਮੇਰੀ ਵੀ ਇੱਕ ਸੁਣ ਲਓ ਹੁਣ, ਇੱਦਾਂ ਕੰਕਰਨ ਸ਼ਨਾਨਨ ਦੀ। ਅਤੇ ਅਸੀਂ ਗਏ ਇੰਗਲੈਂਡ ਤਕਰੀਬਨ ਅੱਜ ਤੋਂ 10-12 ਸਾਲ ਪਹਿਲਾਂ। ਉਹ ਹੁਣ
ਅੱਛਾ
ਪਹਿਲੇ ਜਿੱਦਾਂ ਹੁਣ ਘਰ ਬਣਾਏ ਆ, ਉਹ ਤਾਂ ਘੁਮਾਉਣ ਵਾਲੇ ਨੌਬ ਹੁੰਦੇ ਸੀ ਨਾ ਸ਼ਾਵਰ ਦੇ, ਤੱਤਾ ਤੱਤਾ ਠੰਡਾ ਇਕੱਠਾ ਕਰ ਲੈਣਾ, ਫਿਰ ਉਹ ਇੱਕ ਆ ਗਿਆ। ਉਦੋਂ ਉਹ ਸਾਡੇ ਅੰਕਲ ਨੇ ਨਾ ਨਵਾਂ ਘਰ ਬਣਾਇਆ ਸੀ ਬਰਮਿੰਘਮ 'ਚ, ਅਤੇ ਬਿਲਕੁਲ ਬ੍ਰਾਂਡ ਨਿਊ। ਅਤੇ ਅਸੀਂ ਸ਼ਾਮ ਨੂੰ ਚਲੇ ਗਏ ਅਤੇ ਰਾਤ ਉਹਨਾਂ ਦੇ ਰਹਿਣਾ ਸੀ, ਅਤੇ ਦੂਜੇ ਦਿਨ ਜਾਣਾ ਸੀ ਅਸੀਂ ਸਕੋਟਲੈਂਡ। ਅਤੇ ਸਵੇਰੇ ਉੱਠੇ ਸਾਰੇ, ਜਾਣੀ ਕਿ ਸਾਰੇ ਤਾਂ ਬਾਅਦ 'ਚ ਪਤਾ ਲੱਗੀ ਨਾ ਜੇ ਗੱਡੀ 'ਚ ਗੱਲ ਬੈਠੀ, ਅਤੇ ਮੈਂ ਉੱਠਿਆ ਜਾਣੀ ਕਿ ਪਹਿਲਾਂ। ਅਤੇ ਉੱਠ ਕੇ ਨਾ ਬਰੱਸ਼ ਬਰੁਸ਼ ਕਰਕੇ ਕੱਪੜੇ ਲਾ ਕੇ ਮੈਂ ਸ਼ਾਵਰ 'ਚ ਖੜ ਗਿਆ, ਅਤੇ ਮੈਨੂੰ ਸ਼ਾਵਰ ਚਲਾਉਣਾ ਨਾ ਆਵੇ, ਠੀਕ ਹੈ, ਅਤੇ ਉਹ ਪਾਣੀ ਹੀ ਨਾ ਆਵੇ, ਹੈ ਨਾ, ਅਤੇ ਕਿੱਦਾਂ ਕਰਨਾ ਉਹ, ਕਿਉਂਕਿ ਨਵਾਂ ਸੀ, ਕੋਈ ਆਹ ਨੌਬ ਇੱਦਾਂ ਘੁਮਾਓ, ਇੱਦਾਂ ਉਹਨੂੰ ਉੱਪਰ ਨੂੰ ਕਰੋ, ਦੋ ਤਿੰਨ ਲੇਅਰਡ ਸੀਗੇ ਜਾਣੀ ਕਿ, ਅਤੇ ਦੋ ਤਿੰਨ ਮੰਜ਼ਿਲਾ ਸ਼ਾਵਰ ਸੀਗਾ। ਅਤੇ ਬਈ ਮੈਂ ਨਾ ਜੱਦੋ ਜਹਿਦ ਕਰ ਹਟਿਆ, ਮੈਂ ਨਾ ਫਿਰ ਇਹੀ ਸੋਚਿਆ ਵੀ ਸ਼ਾਇਦ ਨਾ ਹਜੇ ਇਹ 'ਚ ਪਾਣੀ ਆਉਣ ਨਹੀਂ ਲੱਗਾ, ਇਹ ਹਜੇ ਨਵਾਂ ਆ, ਹੈ ਨਾ, ਵੀ ਮੈਂ ਕਿਹਾ ਵੀ ਮੈਂ ਹੁਣ ਫਿਰ ਸੰਗ ਦਾ ਪੁੱਛ ਵੀ ਨਹੀਂ ਸਕਦਾ। ਚਲੋ ਮੈਂ ਫਿਰ ਇੱਦਾਂ ਹੀ ਦੁਬਾਰਾ ਕੱਪੜੇ ਪਾਏ, ਮੂੰਹ ਧੋਤਾ, ਅਤੇ ਆਪਾਂ ਜੀ ਇੱਦਾਂ ਲੱਗੇ ਵੀ ਮੈਂ ਕਿਹਾ ਸਾਰਿਆਂ ਨੂੰ ਵੀ ਇਸ਼ਨਾਨ ਕਰ ਲਏ ਆ, ਅਤੇ ਆਪਾਂ ਤਿਆਰ ਹੋ ਕੇ ਗੱਡੀ 'ਚ ਬਹਿ ਗਏ, ਅਤੇ ਮੈਂ ਸੀ, ਤਾਇਆ ਜੀ ਸੀਗੇ, ਮੇਰੀ ਵਾਈਫ ਅਤੇ ਦੋਨੋਂ ਬੇਟੇ। ਹੌਲੀ ਹੌਲੀ ਜਾਂਦੇ ਜਾਂਦੇ ਨਾ ਘੰਟੇ ਕੁ ਬਾਅਦ ਫਿਰ ਭੇਤ ਖੁੱਲ੍ਹਣੇ ਸ਼ੁਰੂ ਹੋਏ, ਅਤੇ ਪਤਾ ਲੱਗਾ ਕਿ ਪੰਜੋ ਦੇ ਪੰਜੇ ਹੀ ਸਰਬ ਇਸ਼ਨਾਨ ਕਰਕੇ ਆਏ ਨੇ। ਉਹ ਪੰਜਾਂ ਨੂੰ ਨਹੀਂ ਸਾਨੂੰ ਪਤਾ ਲੱਗਾ ਵੀ ਉਹ ਸ਼ਾਵਰ।
ਇਸ ਤਰ੍ਹਾਂ ਜੂਨ ਦਾ ਮਹੀਨਾ ਹੀ ਭਾਰੀ ਠੰਡ 'ਚ ਮੈਂ ਗ੍ਰਿਫਤ ਕਿਸੇ ਕਾਰਨ ਚਲਿਆ ਗਿਆ, ਤੇ ਉੱਥੇ ਮੇਰੇ ਨਾਲ ਇਸ ਤਰ੍ਹਾਂ ਹੋਇਆ। ਫਿਰ ਲੰਮੀ ਗੱਲ ਹੋ ਜਾਣੀ ਆ ਜੇ ਆਪਾਂ ਸ਼ੁਰੂ ਕੀਤੀ, ਤੇ ਇਹ ਕਦੀ ਕਦੀ ਫੇਰ ਸਹੀ ਚੱਲਦੇ ਪ੍ਰਸੰਗ ਦੇ ਵਿੱਚ। ਉੱਥੇ ਹੀ ਇਸ ਤਰ੍ਹਾਂ ਹੀ ਹੋਇਆ ਮੇਰੇ ਨਾਲ, ਤੇ ਮੁੜ ਕੇ ਮੈਨੂੰ ਕੋਈ ਕਹਿੰਦੇ ਨਹੀਂ, ਗਿਆਨੀ ਨੇ, ਗ੍ਰੰਥੀ ਨੇ ਨਾ ਜਾਣ ਬੁੱਝ ਕੇ ਤੁਹਾਡੇ ਨਾਲ ਕੀਤਾ ਆ।
ਅੱਛਾ, ਆਹੋ ਸ਼ਾਇਦ ਹਾਂ, ਤੁਹਾਨੂੰ ਤਨਖਾਹੀਆ ਕਰਾਰ ਦਿਵਾਉਣ ਵਾਸਤੇ ਸ਼ਾਇਦ ਪਾਣੀ ਬੰਦ ਕਰ ਦਿੱਤਾ ਪਿੱਛੋਂ, ਵੀ ਦੇਖੋ ਜੀ ਇਸ਼ਨਾਨ ਨਹੀਂ ਕਰ ਗਿਆ।
ਚਲੋ ਉਹ ਫਿਰ ਮੇਰੇ ਖਿਆਲ ਮੈਂ ਕਿਤੇ ਲੇਖ ਲਿਖਿਆ ਹੋਊਗਾ ਇਹ, ਤੇ ਉਹ ਕਿਤੇ ਆਪਾਂ ਵੱਖਰੀ ਗੱਲ ਕਰਾਂਗੇ।
ਹੈਗੀ ਤਾਂ ਇੱਦਾਂ ਦੀਆਂ ਗੱਲਾਂ ਹਾਸੇ ਵਾਲੀਆਂ ਆ, ਜਿੱਦਾਂ ਸਾਡੇ ਵੀ ਇੱਥੇ ਇੱਕ ਜਦੋਂ ਪਹਿਲੀ ਵਾਰੀ ਗ੍ਰੰਥੀ ਸਿੰਘ ਆਏ ਤਾਂ ਉਹਨਾਂ ਨੂੰ ਇੱਕ ਬਹੁਤ ਹੀ ਪੁਰਾਣੇ ਮਿੱਤਰ ਪਿਆਰੇ ਸੱਜਣ, ਉਹ ਹੁਣ ਰਹੀ ਰਹੇ ਇਸ ਦੁਨੀਆਂ 'ਚ ਨਾ, ਉਹ ਪੁੱਛਣ ਲੱਗੇ, ਉਹ ਉਹਨਾਂ ਨੂੰ ਪੁੱਛਣ ਲੱਗੇ, ਕਹਿੰਦੇ ਭਾਈ ਸਾਹਿਬ, ਕਹਿੰਦੇ ਵੀ ਤੁਸੀਂ ਅੰਮ੍ਰਿਤ ਛਕਿਆ? ਕਹਿੰਦੇ ਹਾਂਜੀ ਮੈਂ ਤਾਂ ਛਕਿਆ। ਤੁਹਾਡੀ ਘਰਵਾਲੀ ਨੇ ਛਕਿਆ? ਕਹਿੰਦੇ ਹਾਂਜੀ ਛਕਿਆ। ਕਹਿੰਦਾ ਨਹੀਂ ਮੈਨੂੰ ਸ਼ੱਕ ਹੈ ਤੁਹਾਡੇ 'ਚੋਂ ਇੱਕ ਨੇ ਅੰਮ੍ਰਿਤ ਨਹੀਂ ਛਕਿਆ। ਕਹਿੰਦੇ ਕੀ ਗੱਲ? ਕਹਿੰਦਾ ਕਛਹਿਰਾ ਤਾਂ ਤੁਹਾਡਾ ਇੱਕ ਸੁੱਕਦਾ ਹੁੰਦਾ। ਉਹ ਇਹ ਤਾਂ ਮਤਲਬ ਬੜੇ ਇੱਦਾਂ ਦੇ, ਚਲੋ ਹਾਸੇ ਮਜ਼ਾਕ ਵਾਲੀਆਂ ਗੱਲਾਂ ਵੀ ਆ। ਸੋ ਤਾਇਆ ਜੀ ਆਪਾਂ ਨਾਲ ਦੀ ਨਾਲ ਸੁਨੇਹੇ ਲੈ ਲਈਏ, ਅਤੇ ਫਿਰ ਆਪਾਂ ਚਿੰਤਨ ਵੀ ਕਰਨਾ ਆ, ਅਤੇ ਮਾਂਜਾ ਵੀ ਖਿੱਲਰਦਾ ਜਾਂਦਾ ਆ, ਅਤੇ ਤੀਲੇ ਤੀਲੇ ਬਿਖਰਦੇ ਜਾਂਦੇ ਨੇ। ਜਸਵੰਤ ਸਿੰਘ ਜੀ ਸਾਡੇ ਸਤਿਕਾਰਯੋਗ ਬਲਗੁਲਗਾ ਤੋਂ ਹੀ ਸਾਡੇ ਨਾਲ ਜੁੜਦੇ ਨੇ, ਅਤੇ ਉਹ ਵੀ ਗੁਰਬਾਣੀ ਦੀ ਸਾਂਝ ਪਾ ਰਹੇ ਨੇ। ਸਰਬ ਸੁੱਖਾਂ ਸੁੱਖ ਸਾਚਾ ਇਹੋ ਗੁਰ ਉਪਦੇਸ਼ ਮਨੇ ਮੈ ਲਿਓ। ਇਸ ਗੁਰਬਾਣੀ ਦੀ ਸਾਂਝ ਨਾਲ ਪ੍ਰੋਗਰਾਮ ਦੇ ਵਿੱਚ ਆਪ ਸਭ ਨੂੰ, ਸਾਨੂੰ ਸਾਰਿਆਂ ਨੂੰ ਗੁਰਫਤਿਹ ਬੁਲਾ ਰਹੇ ਨੇ। ਅਤੇ ਸਾਡੇ ਨਾਲ ਵਿਟਸੰਡੇ ਵਾਲੇ ਬਲਵੰਤ ਸਿੰਘ ਹੁਣੀ ਕਹਿ ਰਹੇ ਨੇ ਕਿ ਚੋਰਾਂ ਨੂੰ ਪੁਲਿਸ ਭਾਲਦੀ ਭੱਜ ਕੇ BJP ਦੇ ਵਿੱਚ 7 ਜਣੇ ਚਲੇ ਗਏ। ਹਾਂਜੀ ਹਾਂਜੀ, ਇਹ ਤਾਂ ਚਲੋ ਪਤਾ ਹੀ ਆਪਾਂ ਨੂੰ। ਅਤੇ ਬਲਜੀਤ ਰਿੰਕੂ ਜੀ ਵੀ ਜੁੜੇ ਨੇ, ਅਤੇ ਵਿਜੇ ਵਿਰਦੀ ਜੀ ਵੀ ਪ੍ਰੋਗਰਾਮ ਦੇ ਵਿੱਚ ਜੁੜ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਰਾਜਨਦੀਪ ਆਏ ਨੇ, ਅਤੇ ਸਾਡੇ ਨਾਲ ਕਮਲ ਹੁਣੇ ਜੁੜੇ ਨੇ। ਅਤੇ ਮੈਂ ਕਿਹਾ ਸੀਗਾ ਤਾਇਆ ਜੀ ਵੀ ਹੌਰਸ ਟ੍ਰੇਡਿੰਗ ਚੱਲ ਰਹੀ ਹੈ, ਇਹ ਘੋੜਿਆਂ ਦਾ ਆਦਾਨ ਪ੍ਰਦਾਨ, ਅਤੇ ਕਮਲ ਹੁਣੀ ਕਹਿੰਦੇ ਨੇ ਘੋੜਿਆਂ ਦਾ ਨਹੀਂ, ਇਹ ਖੋਤਿਆਂ ਦਾ ਆਦਾਨ ਪ੍ਰਦਾਨ। ਤੁਸੀਂ ਗੂਗਲ 'ਤੇ ਸਰਚ ਕਰਕੇ ਦੇਖਿਓ ਸਾਰੇ ਸਰੋਤੇ, ਹੌਰਸ ਟ੍ਰੇਡਿੰਗ ਕਿਹਨੂੰ ਕਹਿੰਦੇ ਨੇ। ਇਹ ਕੌਨਸੈਪਟ ਹੁੰਦਾ ਆ ਕਿ ਘੋੜਿਆਂ ਦਾ ਜਿਹੜਾ ਨਾ, ਉਹਦੇ 'ਚ ਪਤਾ ਨਹੀਂ ਹੁੰਦਾ ਵੀ ਕੀ ਟ੍ਰੇਡਿੰਗ ਚੱਲਦੀ ਹੈ। ਜਿੱਦਾਂ ਆਪਣੇ ਪਸ਼ੂਆਂ ਦਾ ਬੋਲੀ ਲੱਗਦੀ ਨਾ, ਰਾਜਸਥਾਨ 'ਚ ਬੋਲੀ ਉਹਨਾਂ ਦੀ ਸਮਝ ਨਹੀਂ ਆਉਂਦੀ, ਇਹ ਹੁੰਦੀ ਹੈ। ਅਤੇ ਇਹ ਗੋਰਿਆਂ ਦੀ ਟਰਮ ਹੈਗੀ ਹੌਰਸ ਟ੍ਰੇਡਿੰਗ। ਜਸਪਾਲ ਸਿੰਘ ਖਾਲਸਾ ਜੀ ਜੁੜੇ ਨੇ, ਗੁਰਫਤਿਹ ਬੁਲਾ ਰਹੇ ਨੇ ਜੀ ਆਇਆਂ ਨੂੰ। ਅਤੇ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਹਜੇ ਪੰਜਾਬ ਦੇ ਵਿੱਚ ਹੀ ਨੇ, ਅਤੇ ਸਾਨੂੰ ਸਾਰਿਆਂ ਨੂੰ ਗੁਰਫਤਿਹ ਦੀ ਸਾਂਝ ਬੁਲਾ ਰਹੇ ਨੇ। ਅਤੇ ਸੁਰਜੀਤ ਬਾਜਾ ਖਾਨਾ ਜੀ ਵੀ ਆ ਗਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਾਪੂ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਅਤੇ ਤੁਹਾਡੇ ਇੱਕ ਇੰਟੈਲੀਜੈਂਟ ਭਤੀਜੇ ਆ ਗਏ ਨੇ ਡਾਕਟਰ ਸਰਮ ਅਬਤ ਰੰਧਾਵਾ ਜੀ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕਹਿੰਦੇ ਵੀ ਕੱਲ੍ਹ ਤੁਹਾਡੀ ਵੀਡੀਓ ਦੇਖੀ, ਬਿਲਕੁਲ ਸਹਿਮਤ, ਬਹੁਤ ਬਹੁਤ ਧੰਨਵਾਦ ਜੀ। ਅਤੇ ਉਹਨਾਂ ਨੇ ਹੋਰ ਅੱਗੇ ਟਿੱਪਣੀ ਕੀਤੀ ਹੈ, ਕੁਛ ਕਲੱਬਾਂ ਵਾਲੇ ਸਾਰਾ ਸਾਲ ਖਾਲਿਸਤਾਨ ਦਾ ਝੰਡਾ ਚੱਕੀ ਰੱਖਦੇ ਨੇ, ਕਮੇਟੀ ਦੀ ਚੋਣ ਵੇਲੇ ਇੱਕ ਪਤਿਤ ਦੀ ਚੋਣ ਕਰਦੇ ਨੇ, ਦਿਨ ਵੇਲੇ ਸ਼ਰਾਬੀ ਹੋਇਆ ਹੁੰਦਾ ਜੋ ਦਿਨ ਵੇਲੇ ਸ਼ਰਾਬੀ। ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ, ਅਤੇ ਤੁਹਾਡੇ ਨਾਲ ਸਹਿਮਤ ਹਾਂ ਜੀ। ਅਤੇ ਰਵੀ ਭਾਜੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਸਿੰਨੀ ਤੋਂ। ਅਤੇ ਸਾਡੇ ਨਾਲ ਸਾਹਿਬਪ੍ਰੀਤ ਜੀ ਵੀ ਜੁੜ ਗਏ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੁਲਵੰਤ ਸਿੰਘ ਬ੍ਰਿਸਬਨ ਤੋਂ। ਇਹਨਾਂ ਦਾ ਵੀ ਸਵਾਗਤ ਹੈ। ਜਸਵੰਤ ਰਾਏ ਮੈਲਬਨ ਤੋਂ ਤਾਇਆ ਜੀ ਤੁਹਾਨੂੰ ਅਤੇ ਮੈਨੂੰ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਤਾਇਆ ਜੀ, ਤਿੱਲੇ ਬਿਖਰ ਰਹੇ ਨੇ, 7 ਬੰਦੇ ਛੱਡ ਕੇ ਚਲੇ ਗਏ ਰਾਜ ਸਭਾ, ਅਤੇ ਪਹਿਲਾਂ ਤਾਂ ਤੁਹਾਡੀ ਦੱਸੋ ਟਿੱਪਣੀ ਕੀ ਹੈ, ਵੀ ਮਤਲਬ ਆਮ ਆਦਮੀ ਪਾਰਟੀ ਨੂੰ ਤਿਲਾਂਜਲੀ ਕਿਉਂ ਦਿੱਤੀ? ਇੱਦਾਂ ਤਾਂ ਨਹੀਂ ਕਿਤੇ ਵੀ ਜਦੋਂ ਸਮੁੰਦਰੀ ਜਹਾਜ਼ ਡੁੱਬਣ ਲੱਗਦਾ ਤਾਂ ਚੂਹੇ ਪਹਿਲਾਂ ਛਾਲਾਂ ਮਾਰਦੇ ਨੇ, ਕਿਤੇ ਇਹ ਗੱਲ ਤਾਂ ਨਹੀਂ?
ਇਹ ਚਲੋ ਤੁਸੀਂ ਵੀ ਜਾਣਦੇ ਹੋ, ਮੈਂ ਤਾਂ ਸਗੋਂ ਘੱਟ ਹੀ ਜਾਣਦਾ ਹਾਂ। ਪਹਿਲੀ ਤਾਂ ਗੱਲ ਆ ਵੀ ਮੈਂ ਫਿਰ ਗੱਲ ਚੋਂ ਗੱਲ ਭੁੱਲ ਜਾਂਦੀ ਆ। ਕੱਲ ਇੱਕ ਬਹੁਤ ਹੀ ਭਲੇ ਪੁਰਸ਼ ਦਾ ਸੰਸਕਾਰ ਹੋਇਆ, ਤੇ ਆਪਣੇ ਖਾਸ ਕਰਕੇ ਮਿੱਤਰ ਸਨ, ਮਿਹਰਬਾਨ ਸਨ, ਮੇਰੇ ਵਿਚਾਰਾਂ ਦੀ ਪ੍ਰੋੜਤਾ ਕਰਨ ਵਾਲੇ ਸਨ, ਪੰਥਕ ਵਿਚਾਰਧਾਰਾ ਵਾਲੇ ਸਨ, ਸਰਦਾਰ ਭਗਵੰਤ ਸਿੰਘ ਜੀ। ਹੁਣ ਉਹਨਾਂ ਦੇ ਗੋਤ ਭੁੱਲ ਜਾਣੀ ਮੈਨੂੰ, ਸਰਦਾਰ ਭਗਵੰਤ ਸਿੰਘ ਭੋਗਲ, ਉਹ ਕਦੇ ਪਿਛਲੇ ਸੋਮਵਾਰ ਦੇ ਚਾਲੇ ਪਾਏ ਹੋਏ ਸੀਗੇ ਉਹਨਾਂ ਨੇ। ਤੇ ਕੱਲ ਮੈਂ ਕਿਸੇ ਹੋਰ ਨੂੰ ਰਿੰਗ ਕਰਨ ਲੱਗਾ ਤੇ ਮੋਬਾਈਲ ਖੋਲਿਆ ਤੇ ਅੱਗੇ ਨੰਬਰ ਨਵਾਂ ਜਿਹਾ ਕੋਈ ਮੈਨੂੰ ਦੱਸਿਆ। ਮੈਂ ਕਿਹਾ ਵੀ ਇਹ ਵੇਖ ਲਓ ਕਿਹਦੇ ਵੱਲੋਂ ਆਇਆ। ਤੇ ਜਦ ਮੈਂ ਉਹ ਨੰਬਰ ਘੁਮਾਇਆ ਤੇ ਅੱਗੋਂ ਗੁਰਦੇਵ ਸਿੰਘ ਬਿਰਧੀ ਉਹਨਾਂ ਦਾ ਸਾਨਿਨ ਲਾ ਉਹਨੇ ਰਿਸੀਵ ਕੀਤਾ। ਤੇ ਮੈਂ ਕਿਹਾ ਜੀ ਭੋਗਲ ਸਾਹਿਬ ਹੋਰਾਂ ਦਾ ਕੀ ਹਾਲ ਹੈ? ਕਹਿੰਦੇ ਜੀ ਉਹ ਤੇ ਪਿਛਲੇ ਸੋਮਵਾਰ ਦੇ ਚਾਲੇ ਪਾ ਗਏ ਨੇ। ਮੈਂ ਕਿਹਾ ਸੰਸਕਾਰ ਕਦੋਂ ਹੈ? ਕਹਿੰਦੇ ਵੀ ਅਸੀਂ ਸੰਸਕਾਰ ਵਾਲੇ ਥਾਂ ਤੋਂ ਹੀ ਇਹ ਤੁਹਾਨੂੰ ਜਵਾਬ ਦੇ ਰਹੇ ਹਾਂ। ਤੇ ਮੈਂ ਕਿਹਾ ਵੀ ਇੰਨੇ ਚੰਗੇ ਵਧੀਆ ਬੰਦੇ ਔਰ ਇਹ ਸਿਡਨੀ ਸ਼ਹਿਰ ਦੇ ਵਿੱਚ ਇੰਨੇ ਦਿਨਾਂ ਦੇ ਚਾਲੇ ਪਾ ਗਏ ਆ ਤੇ ਆਪਾਂ ਨੂੰ ਲੋਕਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ। ਕਹਿੰਦੇ ਜੀ ਵੀ ਹੁਣ ਅਰਦਾਸ ਤੇ ਲਾਣੀਆਂ ਦਾ ਪਾਠ ਗੁਰਦੁਆਰੇ ਹੋਏਗਾ। ਮੈਂ ਕਿਹਾ ਵੀ ਮੈਂ ਹੁਣ ਗੁਰਦੁਆਰੇ ਤੇ ਪਹੁੰਚ ਸਕਦਾ ਤੇ ਸ਼ਮਸ਼ਾਨ ਘਾਟ ਚ ਨਹੀਂ ਪਹੁੰਚ ਸਕਦਾ। ਚਲੋ ਉੱਥੇ ਹਾਜ਼ਰੀ ਭਰੀ, ਉਹਨਾਂ ਨੂੰ ਯਾਦ ਕੀਤਾ। ਤੇ ਉਹ ਕਹਿਣ ਤੋਂ ਭਾਵ ਇਹ ਕਿ ਦਿੱਲੀ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਮੇਰੇ ਨਾਲ ਕਰਿਆ ਕਰਦੇ ਸਨ। ਦਿੱਲੀ ਦਾ ਉਹ ਘੱਲੂ ਘਰ ਆ ਵੀ ਜਦੋਂ ਸਰਕਾਰ ਦੀ ਸੋਚੀ ਸਮਝੀ ਸਕੀਮ ਤੇ ਰੂਲਿੰਗ ਪਾਰਟੀ ਦੇ ਨਾਲ ਸਿੱਖਾਂ ਦਾ ਕਤਲਾਮ ਹੋਇਆ, ਘੱਲੂ ਘਰ ਆ ਵਰਤਿਆ 200 ਸ਼ਹਿਰਾਂ ਦੇ ਵਿੱਚ ਤੇ ਬਾਕੀ ਪਿੰਡਾਂ ਦੇ ਵਿੱਚ ਇੱਕ ਪਰਖਾ। ਕਹਿੰਦੇ ਜੀ ਮੈਂ ਉਸ ਵੇਲੇ ਪੁਲਿਸ ਦਾ ਕੋਈ ਵੱਡਾ ਅਫਸਰ ਸੀ ਮੇਰਾ ਨਿੱਜੀ ਮਿੱਤਰ, ਉਹਨੂੰ ਟੈਲੀਫੋਨ ਕੀਤਾ। ਉਹ ਕਹਿੰਦਾ ਵੀ 72 ਘੰਟੇ ਇਹੋ ਹੀ ਕੁਝ ਚੱਲਣਾ ਆ ਤੇ ਆਪਣਾ ਬਚਾਅ ਜਿਵੇਂ ਹੁੰਦਾ ਆਪਣਾ ਤੁਸੀਂ ਕਰੋ। ਤੇ ਪੁਲਿਸ ਆਣ ਕੇ ਸਗੋਂ ਹਥਿਆਰ ਖੋਹ ਕੇ ਲੈ ਜਾਂਦੇ ਹੁੰਦੇ ਜਿੱਥੇ ਸਿੱਖ ਮੁਕਾਬਲਾ ਕਰਦੇ ਸੀ। ਰਹੋ ਵਿਚਾਰ ਤੋਂ ਇਸ ਤਰ੍ਹਾਂ ਦੀ ਵਿਚਾਰਧਾਰਾ ਵਾਲੇ ਉਹ ਸੱਜਣ ਤੇ ਅਫਸੋਸ ਮੈਨੂੰ ਵਾਹਦਾ ਕੋਈ ਸਾਡੇ ਨਾਲ ਸਾਂਝਾ ਥਾਂ ਨਹੀਂ ਹੈਗਾ ਵੀ ਖੁਸ਼ੀ ਗਮੀ। ਕੋਈ ਸੱਜਣ ਹਸਪਤਾਲ ਚ ਆ, ਕੋਈ ਚਲਾਣਾ ਕਰ ਗਿਆ ਵਾ, ਕੋਈ ਗੱਲ ਦਾ ਕੋਈ ਸਾਂਝਾ ਸਾਨੂੰ ਜਾਣਕਾਰੀ ਨਹੀਂ ਮਿਲਦੀ। ਔਰ ਮੈਨੂੰ ਲੋਕ ਇੱਕ ਪਤਾ ਵੀ ਲੱਗ ਜਾਵੇ ਟੈਲੀਫੋਨ ਕਰਕੇ ਦੱਸਦੇ ਨੇ ਵੀ ਗਿਆਨੀ ਨੂੰ ਤੇ ਪਤਾ ਹੀ ਹੋਣਾ ਹੈ। ਉਹ ਸਮਝਦੇ ਆ ਵੀ ਮੈਂ ਸਭ ਤੋਂ ਜ਼ਿਆਦਾ ਜਾਣਕਾਰੀ ਰੱਖਦਾ। ਤੇ ਮੇਰਾ ਇਹ ਹਾਲ ਹੈ ਵੀ ਸਭ ਤੋਂ ਤਨੀ ਮਿੱਤਰਾਂ ਦੇ ਵਿੱਚੋਂ ਇੱਕ ਮੇਰੇ ਵਿਚਾਰਾਂ ਨੂੰ ਪੰਥਕ ਵਿਚਾਰਾਂ ਦੀ ਪ੍ਰੋੜਤਾ ਤੇ ਅਮਲੀ ਸਹਾਇਤਾ ਕਰਨ ਵਾਲਾ ਸੱਜਣ ਵੀ ਤੁਰ ਗਿਆ ਸ਼ਹਿਰ ਵਿੱਚ। ਮੈਂ ਵੀ ਇੱਥੇ ਵਿਹਲਾ ਬੈਠਾ ਔਰ ਮੈਨੂੰ ਪਤਾ ਨਹੀਂ ਲੱਗਿਆ। ਇਹ ਸਾਨੂੰ ਜ਼ਰੂਰ ਗੁਰਦੁਆਰਿਆਂ ਦੇ ਲੋਕਾਂ ਨੂੰ ਚਾਹੀਦਾ ਹੈ ਵੀ ਗੁਰਦੁਆਰੇ ਦੇ ਵਿੱਚ ਉਹਨਾਂ ਦੇ ਹੋਰ ਜਿੱਥੇ ਇੰਨੀਆਂ ਜਾਣਕਾਰੀਆਂ ਦਿੰਦੇ ਆ ਇਹ ਵੀ ਇਹੋ ਜਿਹੀ ਵੀ ਜਾਣਕਾਰੀ।
ਤੁਹਾਡੇ ਹਾਲਤ ਤਾਂ ਉਹ ਹੋ ਗਿਆ ਦੀਵੇ ਥੱਲੇ ਹਨੇਰੇ ਵਾਲੀ ਗੱਲ ਹੋਈ ਹੋ ਹੈ। ਸਾਨੂੰ ਵੀ ਕਈ ਵਾਰੀ ਇੱਥੇ ਇੱਦਾਂ ਪਤਾ ਲੱਗਦਾ, ਲੋਕੀ ਸਮਝਦੇ ਵੀ ਇਹਨਾਂ ਨੂੰ ਸਾਰੀ ਗੱਲ ਪਤਾ ਹੁੰਦੀ ਹੈ ਪਰ ਪਤਾ ਨਹੀਂ ਲੱਗਦੀ। ਪਰ ਇੱਕ ਗੱਲ ਜ਼ਰੂਰ ਹੈ, ਸਾਡੀ ਗੱਲਬਾਤ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਪਾਰਕ ਲਈ ਅਸੀਂ ਐਪ ਬਣਾ ਰਹੇ ਹਾਂ ਕਿਉਂਕਿ ਅਸੀਂ 2011 ਤੋਂ ਹੀ ਲਾਈਵ ਕਰ ਰਹੇ ਹਾਂ ਉੱਥੋਂ। ਕੀਰਤਨ ਬਹੁਤ ਸੰਗਤਾਂ ਜਿਹੜੀਆਂ ਉਹ ਸੁਣਦੀਆਂ ਨੇ, ਹੈ ਨਾ। ਹੁਣ ਆਪਣੀ ਨਵੀਂ ਐਪ ਬਣ ਰਹੀ ਹੈ ਅਤੇ ਉਹਦੇ ਵਿੱਚ ਵੀ ਅਸੀਂ ਉਹ ਦੁਬਾਰਾ ਫਿਰ ਉਹਨੂੰ ਸੈੱਟ ਕਰ ਰਹੇ ਹਾਂ, ਅਤੇ ਇਹਦੇ ਵਿੱਚ ਸ਼ਡਿਊਲ ਆਇਆ ਕਰੇਗਾ। ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਅੱਜ ਕੌਣ ਕੌਣ ਕੀਰਤਨ ਕਰ ਰਿਹਾ ਆ, ਕਿਹੜਾ ਕਿਹੜਾ ਜਥਾ ਆ, ਉਹ ਨਾਲ ਦੀ ਨਾਲ ਸ਼ਡਿਊਲ ਵੀ ਤੁਸੀਂ ਲਿਸਟ ਦੇਖ ਸਕਦੇ ਆ, ਲਾਈਵ ਵੀ ਦੇਖ ਸਕਦੇ ਆ। ਇੱਥੋਂ ਤੱਕ ਕਿ ਜਿਹੜੇ ਆਉਣ ਵਾਲੇ ਫੰਕਸ਼ਨ ਆ ਉਹਨਾਂ ਦੇ ਪੋਸਟਰ ਵੀ ਉਹਦੇ ਵਿੱਚ ਚੱਲੀ ਜਾਣਗੇ, ਅਤੇ ਇਹਨੂੰ ਹੋਰ ਅੱਗੇ ਅਸੀਂ ਡਿਵੈਲਪ ਕਰ ਸਕਦੇ ਹਾਂ। ਅਤੇ ਅਗਰ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵਲੰਟੀਅਰ ਇਸ ਤਰ੍ਹਾਂ ਦਾ ਸਾਥ ਦੇਵੇ ਵੀ ਜਿੱਥੇ ਕਿਸੇ ਦਾ ਵਿਆਹ ਹੋ ਰਿਹਾ ਆ, ਕੋਈ ਭੋਗ ਪੈਣਾ ਆ, ਬੁੱਕ ਹੋਇਆ, ਹੈ ਨਾ, ਉਹ 'ਚ ਜਾਣਕਾਰੀਆਂ ਭਰ ਦੇ। ਅਸਲ ਤਾਂ ਜਾਣਕਾਰੀ ਭਰਨ ਦੀ ਗੱਲ ਹੈ, ਹੈ ਨਾ, ਵੀ ਉਹ ਹੁਣ ਮੈਨੇਜਰ ਸਾਹਿਬ ਨੇ ਉਹਨਾਂ ਨਾਲ ਆਪਾਂ ਗੱਲ ਕਰ ਸਕਦੇ ਹਾਂ। ਕਿਸੇ ਵਲੰਟੀਅਰ ਦੀ ਡਿਊਟੀ ਲੱਗ ਸਕਦੀ ਹੈ ਹਰੇਕ ਗੁਰਦੁਆਰੇ 'ਚ, ਵੀ ਭਾਈ ਕਮ ਸੇ ਕਮ ਜਿੰਨੇ ਭੋਗ ਖੁਸ਼ੀ ਦੇ ਜਾਂ ਗਮੀ ਦੇ ਜਾਂ ਵਿਆਹ ਸ਼ਾਦੀਆਂ ਉਹਦੇ 'ਤੇ ਲਿਸਟ 'ਤੇ ਚੜ੍ਹਾ ਦਿਆ ਕਰੋ, ਪਤਾ ਲੱਗ ਜਾਂਦਾ ਵੀ ਤੁਸੀਂ ਸਰਚ ਕਰ ਸਕਦੇ, ਪਤਾ ਲੱਗ ਜਾਂਦਾ ਇੱਦਾਂ ਦੀਆਂ
ਇੱਕ
ਜਾਣਕਾਰੀਆਂ।
ਆਪਣਾ 1900 ਜਦੋਂ ਮੈਂ ਇੱਥੇ ਆਇਆ ਵਾਂ, ਨਵੰਬਰ 1979 ਤੇ ਮੇਰੇ ਮਿੱਤਰ ਨੇ ਸਾਧ ਸਤਨਾਮ ਸਿੰਘ ਅਸੀਂ ਤੇ ਜਹੇਦਾਰ ਕਹਿੰਦੇ ਹਾਂ, ਅਤੇ ਹੁਣ ਉਹ ਨਵੀਂ ਪੀੜ੍ਹੀਆਂ ਵਾਸਤੇ ਸਤਨਾਮ ਸਿੰਘ ਗਿੱਲ ਕਰਕੇ ਜਾਣਦੇ ਨੇ, ਅਤੇ ਉਹਨੂੰ ਮੇਰੀ ਇਹ ਗੱਲ ਦਾ ਸੱਚਾਈ ਮੰਨ ਉਹਨੂੰ ਪਤਾ ਲੱਗ ਗਿਆ। ਕਿਉਂਕਿ ਬਾਕੀ ਤੇ ਜੇ ਮੈਂ ਕਹਾਂ ਮੈਨੂੰ ਪਤਾ ਨਹੀਂ ਤੇ ਲੋਕੀ ਮੰਨਦੇ ਨਹੀਂ ਮੇਰੀ ਗੱਲ, ਵੀ ਇਹ ਕਿਵੇਂ ਉਸਦਾ ਗਿਆਨੀ ਨੂੰ ਨਾ ਪਤਾ ਹੋਵੇ। ਤੇ ਉਹ ਵੀ ਮੈਂ ਕਿਹਾ ਵੀ ਕੱਲ੍ਹ ਗੁਰਦੁਆਰੇ ਮਿਲੇ, ਮੈਂ ਕਿਹਾ ਵੀ ਤੁਸੀਂ ਮੈਨੂੰ ਦੱਸੀ ਵੀ ਫਲਾਣੇ ਦਾ ਅੱਜ ਭੋਗ ਆ ਭੋਗ, ਤੇ ਕਹਿੰਦੇ ਵੀ ਮੈਨੂੰ ਤੇ ਪਤਾ, ਮੈਨੂੰ ਤੇ ਪਤਾ ਲੱਗ ਗਿਆ ਸੀ ਪਰਸੋਂ ਕਿ ਕੱਲ੍ਹ ਦਾ, ਤੇ ਮੈਂ ਕਿਹਾ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਪਹਿਲਾਂ ਦੱਸ ਦਿੰਦਾ ਹੁੰਦਾ ਸੀ। ਕਹਿੰਦਾ ਮੈਂ ਕਿਹਾ ਵੀ ਉਹ ਤੇਰੇ ਤੂੰ ਉਹਨੇ ਹਾਸੇ ਨਾਲ ਆਪਣੇ ਗੱਲ ਹੋਰ ਲਫ਼ਜ਼ ਵਰਤਿਆ ਵੀ ਤੇਰਾ ਉਹ ਪਰਿਵਾਰ ਸਾਰਾ ਭਾਈਚਾਰਾ ਜਿਹੜਾ ਆ ਉਹ ਤੇ ਤੇਰੇ ਮਤਲਬ ਵੀ ਪ੍ਰਸ਼ੰਸਕ ਨੇ ਤੇ ਤੁਹਾਨੂੰ ਤੇ ਪਤਾ ਹੀ ਹੋਣਾ। ਮੈਂ ਕਿਹਾ ਬਸ ਇਹੋ ਹੀ ਗੱਲ ਹੈ, ਹਰ ਬੰਦਾ ਹੀ ਇਹੋ ਹੀ ਸਮਝ ਲੈਂਦਾ ਵੀ
ਤਾਇਆ ਜੀ, ਤਾਇਆ ਜੀ ਜਿਹੜੀ ਉਹ ਗੱਲ ਜਿਹੜੀ ਗੱਲ ਆਪਾਂ ਕਰਨੇ ਤੁਸੀਂ ਹੋਰ ਪਾਸੇ ਨੂੰ ਹੀ ਲੈ ਗਏ, ਗੱਲ ਤਾਂ ਉਹ ਹੋ ਗਈ ਨਾ ਤਾਇਆ ਜੀ ਵੀ ਜਿੱਦਾਂ ਬੰਦਾ ਕਹਿੰਦਾ ਜੀ ਉਹਨੂੰ ਵਿੱਚ ਇੱਦਾਂ ਗੱਲ ਹੋਰ ਵਿੱਚ ਕਰਨ ਦੀ ਆਸ ਸੀ, ਕਹਿੰਦਾ ਉਹ ਕਹਿੰਦਾ ਤੂੰ ਗੋਭੀ ਨਾਲ ਰੋਟੀ ਖਾਂਦਾ, ਕਹਿੰਦਾ ਰੋਟੀ ਕਹਿੰਦਾ ਖਾਂਦਾ, ਕਹਿੰਦਾ ਗੋਭੀ ਨਾਲ, ਹਾਂ ਕਹਿੰਦਾ ਖਾਣੀਆਂ ਰੋਟੀਆਂ ਗੋਭੀ ਨਾਲ, ਕਹਿੰਦਾ ਹਾਂ ਫੇਰ ਅੱਗੇ ਕਹਿੰਦਾ ਜਹਾਜ਼ ਤਾਂ ਉੱਪਰੋਂ ਹੀ ਲੰਘਣੇ ਆ।
ਉਹ ਗੱਲ ਉੱਥੇ ਮੈਂ ਫੇਰ ਆਉਣਾ ਆ, ਇਹ ਬੜੀ ਜ਼ਰੂਰੀ ਗੱਲ ਸੀ ਤੇ ਮੈਨੂੰ ਬੜਾ ਦੁੱਖ ਹੋਇਆ।
ਮੈਂ ਕਿਹਾ ਕਰੇ ਇਹ ਝਾੜੂ ਵਾਲਿਆਂ ਨਾਲ ਕੋਈ ਭੂਮਿਕਾ ਬੰਨ ਰਹੇ ਹੋ ਤੁਸੀਂ?
ਨਹੀਂ ਉਹ ਝਾੜੂ ਵਾਲਿਆਂ ਨੇ ਨਹੀਂ, ਉਹ ਫੇਰ ਭੁੱਲ ਜਾਂਦੀ ਗੱਲ। ਤੇ ਇਹ ਝਾੜੂ ਵਾਲਿਆਂ ਤੇ ਆ ਵੀ ਦੇਖੋ ਵੀ 4 ਕੁ ਸਾਲ ਪਹਿਲਾਂ ਉਹ ਇਹ ਨਹੀਂ ਸੀ, ਝਾੜੂ ਨਹੀਂ ਸੀ, ਮਾਂਜਾ ਨਹੀਂ ਸੀ ਜਿੱਤਿਆ। ਪੰਜਾਬ ਦੇ ਲੋਕਾਂ ਦੇ ਮਤ ਦੇ ਉੱਪਰ ਕਾਂਗਰਸੀਆਂ ਤੇ ਅਕਾਲੀ ਆਗੂਆਂ ਦੇ ਬਾਰੇ ਮੀਡੀਆ ਨੇ ਪ੍ਰਚਾਰ ਕੀਤੇ ਹੋਏ, ਝੂਠੇ ਹੋਣ ਸੱਚੇ ਹੋਣ ਸਾਨੂੰ ਨਹੀਂ ਇਸ ਗੱਲ ਦਾ ਪਤਾ। ਅਸੀਂ ਮੀਡੀਆ 'ਚ ਵੀ ਪੜ੍ਹਦੇ ਹਾਂ ਵੀ ਫਲਾਣਾ ਉਹ ਹੋ ਗਿਆ, ਫਲਾਣਾ ਉਹ ਹੋ ਗਿਆ, ਵੀ ਉਹ ਸੱਚ ਝੂਠ ਜਾਣਨ ਵਾਲੇ ਤੇ ਜਿਹਨਾਂ ਬਾਰੇ ਕੀਤਾ ਜਾਂਦਾ ਉਹ ਜਾਣਨ। ਇਹ ਨਹੀਂ ਜਿੱਤੇ ਪੰਜਾਬ ਦੇ ਲੋਕਾਂ ਨੇ, ਮਰਦੀ ਨੇ ਅੱਕ ਚੱਬਿਆ ਹਾਰ ਕੇ, ਉਹਨੇ ਚਲੋ ਅਗਲੀ ਗੱਲ ਆਪਾਂ ਕੀ ਮੀਡੀਆ ਦੇ ਵਿੱਚ ਕਰਨੀ ਆ, ਤੇ ਤੁਸੀਂ ਸਿਆਣੇ ਹੀ ਹੋ ਸਾਰੇ। ਤੇ ਉਹ ਇਹ ਲੋਕਾਂ ਪੰਜਾਬ ਦੇ ਵਾਸੀਆਂ ਨੇ ਅੱਕ ਚੱਬਿਆ ਵੀ ਅਕਾਲੀ ਵੀ ਪਰਖ ਲਏ, ਕਾਂਗਰਸ ਵੀ ਪਰਖ ਲਏ, ਆਹ ਹੁਣ ਤੀਜੇ ਬਹੁਤਾ ਜਿਹੜਾ ਬਹੁਤਾ ਰੌਲਾ ਪਾਉਂਦੇ ਆ ਉਹ ਭੀੜ ਇਕੱਠੀ ਕਰਨ ਦੀ ਸ਼ਕਤੀ ਹੈ ਚ ਭੰਡਾਂ ਦੇ ਵਿੱਚ, ਉਹ ਇਹ ਰੌਲਾ ਪਾਉਂਦੇ ਆ ਉਹ ਕਰ ਦਿਆਂਗੇ ਆਹ ਕਰ ਦਿਆਂਗੇ। ਚਲੋ ਇਹਨਾਂ ਨੂੰ ਵੀ ਵੇਖ ਲਓ, ਤੋ ਇਹਨਾਂ ਨੂੰ ਵੀ ਵੇਖ ਲਓ, ਤੇ ਉਹ ਵੇਖਦੇ ਵਿੱਚ ਹੁਣ ਪੰਜਾਬ ਦੇ ਲੋਕਾਂ ਨੇ ਵੇਖ ਲਿਆ ਵਾ ਕਿ ਸਾਨੂੰ ਇਹ ਜਿਹੜੇ ਸੱਤਾਂ ਦਾ ਗਰੁੱਪ ਜਿਹੜਾ ਮਾਇਆ ਧਨ ਕੇਜਰੀਵਾਲ ਨੂੰ ਦੇ ਕੇ, ਚਾਹੇ ਪਾਰਟੀ ਦਾ ਫੰਡ ਕਹਿ ਲਓ, ਚਾਹੇ ਇਲੈਕਸ਼ਨ ਫੰਡ ਕਹਿ ਲਓ, ਚਾਹੇ ਰਿਸ਼ਵਤ ਕਹਿ ਲਓ, ਪੋਲੀਟੀਕਲ ਲੀਡਰਾਂ ਕੋਲ ਆਉਂਦੀ ਹੈ ਇਸ ਤਰ੍ਹਾਂ ਦੀ ਬੇਅੰਤ ਮਾਇਆ, ਉਹ ਦੇ ਕੇ ਤੇ ਰਾਜ ਸਭਾ ਦੀਆਂ ਮੈਂਬਰੀਆਂ ਹਾਸਲ ਕਰ ਲਈਆਂ। ਨਾ ਇਹ ਪਹਿਲਾਂ ਪੰਜਾਬੀ ਸਨ, ਨਾ ਇਹਨਾਂ ਨੇ ਗਾਂਹ ਪੰਜਾਬੀ ਰਹਿਣਾ ਹੈ, ਤੇ ਹੁਣ ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਾਸਤੇ, ਕਿਉਂਕਿ ਅੱਗੇ ਕਾਂਗਰਸ ਤੇ ਅਜੇ ਉੱਠ ਨਹੀਂ ਰਹੀ, ਤੇ ਇਹ ਜਿਹੜੇ ਮਾਂਝਿਆਂ ਦੇ ਤੀਲੇ ਜਿਹੜੇ ਆ ਖਿਲਰ ਰਹੇ ਆ, ਤੇ ਇਹਨਾਂ ਦਾ ਕੋਈ ਗਾਂਹ ਆਉਣ ਦਾ ਚਾਂਸ ਨਹੀਂ ਹੈਗਾ, ਤੇ ਇਸ ਲਈ ਬੀਜੇਪੀ ਵਿੱਚ ਜਾਓ, ਭੁੜਕ ਕੇ ਚਲੇ ਗਏ। ਕਿਉਂਕਿ ਪੋਲੀਟਿਕਸ ਦੇ ਵਿੱਚ ਅੱਜ ਕੱਲ੍ਹ ਸਾਡੇ ਵੇਲੇ ਜਦੋਂ ਸੀ ਉਦੋਂ ਇਹ ਹੁੰਦਾ ਸੀਗਾ ਵੀ ਤੂੰ ਦੇਸ਼ ਦੀ ਜੇ ਸਰਕਾਰ ਦੀ MLA ਦੀ MP ਦੀ ਟਿਕਟ ਲੈਣੀ ਆ ਤੇ ਦੱਸੋ ਵੀ ਤੁਸੀਂ ਦੇਸ਼ ਦੀ ਆਜ਼ਾਦੀ ਲਈ ਕਿੰਨੀਆਂ ਜੇਲ੍ਹਾਂ ਕੱਟੀਆਂ, ਕੀ ਕੁਰਬਾਨੀ ਕੀਤੀ। ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪੰਜਾਬ ਅਸੈਂਬਲੀ ਦੀ ਇਲੈਕਸ਼ਨ ਲੜਨੀ ਆ, ਟਿਕਟ ਲੈਣੀ ਆ ਅਕਾਲੀ ਦਲ ਦੀ, ਤੇ ਉਹ ਫਾਰਮ ਹੁੰਦਾ ਸੀ ਵੀ ਪੰਥਕ ਸੇਵਾ ਕੀ ਕੀਤੀ, ਕਿੰਨੇ ਸਾਲ ਕਿੱਥੇ ਕਿਹੜੇ ਮੋਰਚੇ ਦੇ ਵਿੱਚ ਤੁਸੀਂ ਜੇਲ੍ਹਾਂ ਕੱਟੀਆਂ ਤੇ ਕੀ ਤੁਹਾਡੀ ਕਾਰਵਾਈ ਆ, ਤੇ ਉਹ ਪੁੱਛਿਆ ਦੱਸਿਆ ਜਾਂਦਾ ਸੀ। ਹੁਣ ਤੇ ਆ ਵੀ ਕਿੰਨਾ ਧਨ ਆ, ਕਿੰਨੇ ਪੈਸੇ ਖਰਚ ਕਰ ਸਕਦਾ।
ਤਾਂ ਜੀ ਇਹਦੇ ਵਿੱਚ ਅਕਾਲੀ ਦਲ ਨੇ ਵੀ ਆਪਣਾ ਥੋੜ੍ਹਾ ਪਤਨ ਕਰਵਾ ਲਿਆ ਆ, ਜਿੱਦਾਂ ਆਪਾਂ ਤੁਸੀਂ ਦੱਸਦੇ ਹਾਂ ਵੀ ਕਿੰਨੀਆਂ ਰਿਕੁਆਇਰਮੈਂਟ ਸੀਗੀਆਂ ਨਾ, ਕਿਹੜੇ ਮੋਰਚੇ ਦੇ
ਹਾਂਜੀ
ਕਿੰਨੇ ਸਾਲ ਲਾਏ ਕਿੱਦਾਂ। ਹੁਣ ਇੱਦਾਂ ਹੀ ਚਾਹੀਦਾ ਆ, ਪਾਰਟੀ ਵਰਕਰ ਜਿਹੜੇ ਨੇ ਉਹ ਉਹਨਾਂ ਨੂੰ ਹੀ ਅੱਗੇ ਆਉਣਾ, ਮਤਲਬ ਲਿਆਂਦਾ ਜਾਣਾ ਚਾਹੀਦਾ ਜਿਹੜੇ ਡੈਡੀਕੇਟਡ ਨੇ। ਹੁਣ
ਹਾਂਜੀ
ਅੱਜ ਕੱਲ੍ਹ ਕੀ ਹੋ ਰਿਹਾ ਅਕਾਲੀ ਦਲ ਦਾ ਕੀ ਹੋ ਰਿਹਾ ਆ, ਕਿ ਜਿਵੇਂ ਤੁਸੀਂ ਦੱਸਿਆ ਧਨ ਕਿੰਨਾ ਆ ਉਹਦੇ, ਉਹ ਕਿੰਨਾ ਫੰਡ ਰੇਜ਼ਿੰਗ ਕਿੰਨੀ ਇਕੱਠੀ ਕਰ ਸਕਦਾ ਆ, ਇਹਦਾ ਅਕਾਲੀ ਦਲ ਦੀ ਤਾਂ ਤੁਸੀਂ ਛੱਡੋ, ਜਿੱਦਾਂ ਅਮਰੀਕਾ ਵਾਲੇ ਜਿਹੜੇ ਵੱਡੇ ਲੋਕਤੰਤਰਾਂ ਦੇ ਕਹਿ ਲਓ ਕਿ ਸਰਪੰਚ ਬਣੇ ਹੋਏ ਆ, ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਚੋਣ ਹੁੰਦੇ ਨੇ, ਇਲੈਕਸ਼ਨਾਂ ਹੁੰਦੀਆਂ ਨੇ, ਸੈਨੇਟਰ ਬਣਦੇ ਨੇ, ਉਹਨਾਂ ਦਾ ਮਾਪਦੰਡ ਜਿਹੜਾ ਆ ਉਹ ਮਾਪਦੰਡ ਫੰਡ ਰੇਜ਼ਿੰਗ 'ਤੇ ਆ ਵੀ ਕਿੰਨੇ
ਜੀ
ਕਿੰਨੇ ਮਿਲੀਅਨ ਕਿੰਨੇ ਬਿਲੀਅਨ ਡਾਲਰ ਦਾ ਹੀ ਉਹ ਫੰਡ ਰੇਜ਼ਿੰਗ ਕਰਦੇ ਨੇ, ਅਤੇ ਫੰਡ ਰੇਜ਼ਿੰਗ
ਹਾਂ
ਕਰਨ ਵਾਸਤੇ ਉਹ ਕੀ ਕਰਦੇ ਨੇ, ਡਿਨਰ ਕਰਦੇ ਨੇ, 2500-2500 ਡਾਲਰ ਦੀ ਟਿਕਟ, 5000-5000 ਡਾਲਰ ਦੀ ਸੀਟ ਹੈ, ਅਤੇ ਕਿੰਨੀਆਂ ਵੇਚ ਦਿੱਤੀਆਂ। ਉਹਨਾਂ ਦੀ ਜਿਹੜੀ ਰੈਂਕਿੰਗ ਹੁੰਦੀ ਹੈ ਨਾ ਪਾਰਟੀ ਵਰਕਰਾਂ ਦੀ, ਉਹ ਇਸ ਲਹਿਜੇ ਨਾਲ ਹੁੰਦੀ ਹੈ ਕਿ ਕਿਹਨੇ ਕਿੰਨੀਆਂ ਸੀਟਾਂ ਵੇਚੀਆਂ, ਹੈ ਨਾ, ਮਤਲਬ ਡਿਨਰ ਦੀਆਂ ਜਾਂ ਜੋ ਵੀ ਉਹਨੇ ਕਰਨਾ ਹੁੰਦਾ। ਲਓ ਜੀ ਟਰੰਪ ਨਾਲ ਮਿਲਣਾ, ਅਤੇ ਲਓ ਜੀ ਆਪਾਂ 1000 ਬੰਦੇ ਦਾ ਡਿਨਰ ਕਰਨਾ, ਬੋਲੀ ਲਵਾ ਦਿਓ ਜੀ, ਕਿਸੇ ਨੇ 50,000 ਦੀ ਲੈ ਲਈ, ਕਿਸੇ ਨੇ 25,000 ਦੀ ਲੈ ਲਈ, ਅਤੇ ਉਹ ਇੱਦਾਂ ਵੇਚਦੇ ਨੇ, ਅਤੇ ਉਹਨਾਂ ਦੀ ਰੈਂਕਿੰਗ ਇੱਦਾਂ ਹੁੰਦੀ ਹੈ, ਅਤੇ ਉਹ ਪੈਸੇ ਦੇ ਹਿਸਾਬ ਦੇ ਨਾਲ ਹੀ ਸਾਰਾ ਫਿਰ ਉਹ ਟੋਪ ਆਫ ਇਟ ਕੌਣ, ਸਾਰਿਆਂ ਨੂੰ ਉੱਚੇ ਉੱਤੇ ਕੌਣ ਬੰਦਾ ਬੈਠਾ, ਸਾਰਿਆਂ ਨੂੰ ਅਮੀਰ ਬੰਦਾ, ਨੋਟ ਇੰਟੈਲੀਜੈਂਟ ਬੰਦਾ, ਸਾਰਿਆਂ ਨੂੰ ਅਮੀਰ ਬੰਦਾ, ਪਾਰਟੀ ਵਰਕਰ ਤਾਂ ਆਈ ਨਹੀਂ ਸੀਗਾ ਉਹ। ਅਤੇ ਹੁਣ ਕੀ ਹੋ ਰਿਹਾ, ਉਹਦੇ ਨਤੀਜੇ ਤੁਸੀਂ ਦੇਖ ਰਹੇ ਹੋ, ਭੁਗਤ ਰਹੇ ਹੋ। ਇਰਾਨ ਨੇ ਗੋਡਲੀਆਂ ਲਵਾਈਆਂ ਪਈਆਂ ਉਹਨਾਂ ਦੀਆਂ, ਕਿੰਨੇ ਕੰਟਰੀ ਢਾਹਤੇ, ਕਿੰਨੀਆਂ ਲੜਾਈਆਂ। ਸੇਮ ਚੀਜ਼ ਅਕਾਲੀ ਦਲ ਨਾਲ ਵੀ ਹੋਈ ਹੈ ਕਿ ਉਹਨਾਂ ਨੇ ਜਿਹੜੇ ਤੁਹਾਡੇ ਰਾਜ ਤੁਹਾਡੇ ਵੇਲੇ ਦੀਆਂ ਜਿਹੜੀਆਂ ਸਾਰੀਆਂ ਪ੍ਰੋਸੀਜਰ ਸੀਗੇ, ਮਾਪਦੰਡ ਸੀ, ਸਾਰਿਆਂ ਨੂੰ ਛਿੱਕੇ ਟੰਗ ਕੇ, ਮਤਲਬ ਉਹ ਬੰਦੇ ਭਰਤੀ ਕੀਤੇ ਜਿਨ੍ਹਾਂ ਦਾ ਸਿਰਫ ਅਤੇ ਸਿਰਫ ਪੈਸੇ ਨਾਲ ਲੈਣ ਦੇਣ ਸੀਗਾ। ਸੋ ਇਹ 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 ਤਾਂ ਨਿਘਾਰਾ, ਇੱਦਾਂ ਹੀ ਹੁਣ ਸਾਡੇ ਵੀ ਸੰਸਥਾਵਾਂ ਦੇ ਵਿੱਚ, ਆਸਟ੍ਰੇਲੀਆ ਦੀਆਂ ਸੰਸਥਾਵਾਂ ਦੇ ਵਿੱਚ ਵੀ ਇੱਦਾਂ ਹੀ ਹੋ ਰਿਹਾ ਹੈ। ਸਿੱਖ ਖੇਡਾਂ ਦਾ ਪ੍ਰਾਈਮ ਐਗਜ਼ਾਮਪਲ ਹੈ ਕਿ ਕਾਬਲੀਅਤ ਦੇ ਆਧਾਰ 'ਤੇ ਜਾਂ ਲੌਂਗ ਟਰਮ, ਇਹਦਾ ਕੋਈ ਕੋਈ ਲੈਣ ਦੇਣ ਨਹੀਂ, ਬਸ ਜਿਹਦੇ ਕੋਲ ਵੱਧ ਪੈਸਾ ਆ ਉਹ ਖਰੀਦੋ ਫਰੋਖਤ ਜਿਹੜੀ ਆ ਹੋ ਰਹੀ ਹੈ। ਸੋ ਇਹ ਨਿਘਾਰ ਤਾਂ ਆ ਰਿਹਾ ਹੈ, ਪਰ ਹੁਣ ਜਿਹੜਾ ਅਕਾਲੀ ਦਲ ਦਾ ਮੈਨੂੰ ਹੁਣ ਹੁਣ ਪਤਾ ਲੱਗਾ, ਹੁਣ ਸ਼ਾਇਦ ਨਿਊਜ਼ੀਲੈਂਡ ਵੀ ਉਹਨਾਂ ਦਾ ਵਫਦ ਆਇਆ ਹੋਇਆ ਅਕਾਲੀ ਦਲ ਦਾ, ਅਤੇ ਮੇਰੀ ਇੱਕ ਦੋ ਵਿੱਚੋਂ ਸਾਰੇ ਪਾਰਟੀਆਂ ਨਾਲ ਚੱਲਦੀ ਰਹਿੰਦੀ ਗੱਲਬਾਤ, ਹਰ ਪਾਰਟੀ ਦੇ ਬੰਦੇ ਮੈਨੂੰ ਜਾਣਦੇ ਨੇ, ਹੁਣ ਪਾਰਟੀ ਵਰਕਰਸ ਨੂੰ ਦੇ ਰਹੇ ਨੇ ਸੀਟਾਂ, ਜਿੱਥੇ ਤੱਕ ਮੈਨੂੰ ਪਤਾ ਲੱਗਾ ਆ, ਕਿ ਜਿਹੜੇ ਜਿਹੜੇ ਲੰਮੇ ਟਾਈਮ ਤੋਂ ਪਾਰਟੀ ਨਾਲ ਜੁੜੇ ਹੋਏ ਨੇ, ਨੋਟ ਕੇ ਜਿੱਦਾਂ ਪੈਰਾਸ਼ੂਟ ਵਾਲੇ ਨੇ, ਸ਼ਾਇਦ ਥੋੜ੍ਹਾ ਪਤਾ ਮੋੜਾ ਪੈ।
ਮੈਂ ਇੱਕ ਗੱਲ ਗੱਲ ਜੀ ਵੀ ਉਦੋਂ ਆਪਣਾ ਟੌੜਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ, ਤੇ ਲੌਂਗੋਵਾਲ ਜੀ ਅਕਾਲੀ ਦਲ ਦੇ ਪ੍ਰਧਾਨ ਸਨ, ਤੇ ਮੇਰੇ ਨਾਲ ਦਿੱਲੀ ਦਾ ਇੱਕ ਬੈਂਕ ਮੈਨੇਜਰ ਖਹਿੜੇ ਪੈ ਗਿਆ ਵੀ ਤੂੰ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਉਹ 15 ਕੋਆਪਟ ਮੈਂਬਰ ਹੁੰਦੇ ਆ,
ਅੱਛਾ,
ਤੇ ਉਹਦਾ ਉਹਦੇ ਚ ਮੈਨੂੰ ਕਰਵਾ, ਤੇ ਜੇ ਮੈਂ ਜਿੰਨਾ ਖਰਚ ਆਊਗਾ ਤੇ ਮੈਂ ਦੇਊਂਗਾ ਪਾਰਟੀ ਫੰਡ ਲਈ, ਤੇ ਮੈਂ ਉਹਦੇ ਚੁੱਕੇ ਚੁਕਾਏ ਤੇ ਟੌੜਾ ਸਾਹਿਬ ਕੋਲ ਚਲਾ ਗਿਆ।
ਅੱਛਾ,
ਮੈਂ ਕਿਹਾ ਜੀ ਉਹ ਜਿਹੜੇ ਹੁੰਦੇ ਕਹਿੰਦੇ ਪਹਿਲੇ ਤੂੰ ਆਪਣੀ ਗੱਲ ਕਰ ਵੀ ਤੂੰ ਤੂੰ ਕਿਵੇਂ ਆ, ਉਹਦੇ ਖਿਆਲ ਵੀ ਮੈਂ ਮੰਗਣ ਵਾਸਤੇ ਆਇਆ ਹਾਂ ਮੈਂਬਰੀ, ਤੇ ਮੈਂ ਕਿਹਾ ਜੀ ਇਸ ਤਰ੍ਹਾਂ ਆ ਤੇ ਕਿੱਥੋਂ ਪੰਜਾਬ ਦਾ ਕਿ ਬਾਹਰ ਦਾ, ਕਿਉਂਕਿ ਉਹ ਚੋਂ 15 ਦੇ ਵਿੱਚੋਂ ਲਾਜ਼ਮੀ ਹੁੰਦੇ, 5 ਜਿਹੜੇ ਆ ਪੰਜਾਬ ਤੋਂ ਬਾਹਰੋਂ ਆਉਣੇ ਚਾਹੀਦੇ ਆ।
ਅੱਛਾ,
ਮੈਂ ਕਿਹਾ ਵੀ ਦਿੱਲੀ ਤੇ।
ਹਾਂਜੀ।
ਅੱਛਾ, ਕਹਿੰਦਾ ਵੀ 1 ਲੱਖ ਰੁਪਈਆ ਲੱਗੂਗਾ ਪਾਰਟੀ ਫੰਡ ਲਈ।
ਅੱਛਾ,
ਮੈਂ ਕਿਹਾ ਜੀ ਉਹ ਕਿਵੇਂ, ਪਹਿਲਾਂ ਨਹੀਂ ਸੀ ਮੈਂ ਸੁਣਿਆ, ਤੇ ਇਹ 1979 ਦੀ ਗੱਲ ਆ।
ਅੱਛਾ,
79 ਦੀ, 79
ਉਦੋਂ ਦਾ ਫਿਰ 1,01,00,000 ਬਰਾਬਰ ਹੁੰਦਾ ਹੋਣਾ।
ਹਾਂ, 1 ਲੱਖ। ਮੈਂ ਕਿਹਾ ਵੀ ਉਹ ਕਿਸ ਹਿਸਾਬ ਨਾਲ, ਕਹਿੰਦਾ ਜੀ 10 ਬੰਦਿਆਂ ਪਿੱਛੇ ਇੱਕ ਬੰਦਾ ਚੁਣਿਆ ਨਾਮੀਨੇਟ ਹੋਣਾ ਆ, ਤੇ 1 ਬੰਦੇ ਦੀ ਇਲੈਕਸ਼ਨ ਤੇ 10,000 ਰੁਪਇਆ ਖਰਚ ਹੁੰਦਾ ਆ।
ਅੱਛਾ,
ਤੇ ਉਹ 10 ਮੈਂਬਰਾਂ ਦੀ ਇਲੈਕਸ਼ਨ ਦਾ ਖਰਚ ਉਸ ਬੰਦੇ ਨੂੰ ਦੇਣਾ ਪਊਗਾ ਜਿਹੜੇ ਬੰਦੇ ਨੇ ਨਾਮੀਨੇਟ ਹੋਣਾ ਆ।
ਅੱਛਾ
ਇਹ ਇਹ ਇਮਾਨਦਾਰੀ ਵਾਲੀ ਭਰਾ
ਅੱਛਾ
ਇਮਾਨਦਾਰੀ ਦਾ ਸੌਦਾ ਸੀ, ਤੇ ਜੇ ਤੂੰ ਆਉਣਾ ਤੇ ਤੇਰੇ ਲਈ ਵੱਖਰਾ ਹੋਰ ਮਾਪਦੰਡ ਆ।
ਤੇ ਤੁਹਾਡੇ ਲਈ 2 ਲੱਖ
ਨਹੀਂ ਉਹਦਾ ਮਤਲਬ ਸੀ ਵੀ ਬਿਨਾਂ ਪੈਸਿਆਂ ਤੋਂ
ਬਿਨਾਂ
ਵਿਚਾਰ
ਪੈ
ਕੀਤੀ ਜਾ ਸਕਦੀ ਹੈ।
ਠੀਕ 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 ਨਹੀਂ ਚਲੋ ਐਟਲੀਸਟ ਸੀ ਤਾਂ ਸਹੀ ਨਾ। ਤੇ ਹੁਣ ਹੁਣ ਜਿਹੜੇ ਜਿਹੜੇ ਰਾਜ ਸਭਾ ਦੇ ਮੈਂਬਰ ਚੁਣੇ ਆ ਇਹਨਾਂ ਨੇ, ਇਹ ਅਸੀਂ ਤਾਂ ਉਦੋਂ ਵੀ ਰੌਲਾ ਪਾਇਆ ਸੀ ਵੀ ਇਹਨਾਂ ਦਾ ਕੋਈ ਯੋਗਦਾਨ ਨਹੀਂ, ਕੋਈ ਲੈਣ ਦੇਣ ਨਹੀਂ, ਇਹ ਗੁੱਡ ਬਿਜ਼ਨਸਮੈਨ ਹੋ ਸਕਦੇ ਆਪਣੇ ਬਿਜ਼ਨਸ ਨੂੰ ਵਧਾਉਣ ਦੇ ਲਈ, ਇਹਨਾਂ ਨੇ ਇਹ ਸਾਰਿਆਂ ਨੂੰ ਪਤਾ ਸੀ ਵੀ ਇਹਨੇ ਖਰੀਦੀਆਂ ਹੀ ਆ, ਪਾਰਟੀ ਫੰਡ ਦਿੱਤੇ ਨੇ ਤੇ
ਮੈਂ
ਉਹ।
ਉਦੋਂ ਇਹ ਕਿਹਾ ਜਦੋਂ ਸੰਤ ਸੀਚੇਵਾਲ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਤੇ ਮੈਂ ਉਦੋਂ ਹੀ ਕਿਹਾ ਸੀ ਵੀ ਇਹ ਤੇ ਮਨੁੱਖ ਸੇਵਾ ਕਰ ਰਿਹਾ ਸੀ ਪੰਜਾਬ ਦੀ, ਤੇ ਇਹਦੇ ਪਾਸੋਂ ਤੇ ਸਗੋਂ ਸੇਵਾ ਕਰਨ ਦਾ ਟਾਈਮ ਖੋ ਕੇ ਇਹਨੂੰ ਰਾਜ ਸਭਾ ਦੀ ਗੱਦੀ ਵਿੱਚ ਜਾ ਕੇ ਬਹਾ ਦਿਓ, ਤੇ ਉਹਦੇ ਇਹਦੇ ਮੁਕਾਬਲੇ ਤੇ ਇਹਨੂੰ ਹੋਰ ਮਾਣ ਸਨਮਾਨ, ਇਹਨੂੰ ਸਹਾਇਤਾ ਸਰਕਾਰੀ ਖਜ਼ਾਨਿਆਂ ਚੋਂ ਫੰਡ ਦੇ ਕੇ, ਇਹਨੂੰ ਹੋਰ ਪ੍ਰੋਜੈਕਟ ਦੇ ਕੇ ਤੇ ਉਹਦੇ ਸੇਵਾ ਲੈਣੀ ਚਾਹੀਦੀ ਆ, ਮਾਣ ਸਨਮਾਨ ਵਸੀਲੇ ਮੁਹੱਈਆ ਕਰਨੇ ਚਾਹੀਦੇ ਆ, ਨਾ ਕਿ ਇਹਨੂੰ ਉਹ ਬੁੱਢਿਆਂ ਦਾ ਜਿਹੜਾ ਹੈਗਾ ਆ ਜਿਹਨੂੰ ਕੋਈ ਪੁੱਛਦਾ ਨੀ ਗਾ ਉਪਰੀ ਸਦਨ, ਜਦੋਂ ਬੰਦਾ ਸਿਆਸਤ ਵਿੱਚੋਂ ਫੇਲ ਹੋ ਜਾਂਦਾ ਆ ਤੇ ਕਾਮਯਾਬੀ ਦੀ ਆਸ ਨਹੀਂ ਰਹਿੰਦੀ ਤੇ ਉਹਨੂੰ ਰਾਜ ਸਭਾ ਚ
ਉਹ ਤਾਇਆ ਜੀ, ਉਹ ਤਾਂ ਉਹਨਾਂ ਨਾਲ ਤਾਂ ਸੀਚੇਵਾਲ ਸਾਹਿਬ ਨੂੰ ਮੈਂ ਉਦੋਂ ਵੀ ਮੇਰੀ ਪ੍ਰਤੀਕਿਰਿਆ ਇਹੀ ਸੀਗੀ ਵੀ ਇੱਕ ਸੇਵਾ ਵਾਲਾ ਬੰਦਾ, ਕੰਮ ਵਾਲਾ ਬੰਦਾ, ਤੁਸੀਂ ਉਹਨੂੰ ਮਤਲਬ ਨਿਹੱਥਾ ਕਰਕੇ ਉਹਨੂੰ ਉੱਥੇ ਪਦਵੀ ਦੇ ਕੇ ਬਿਠਾ ਦਿੱਤਾ ਆ, ਠੀਕ ਹੈ, ਨਾ ਉਹ ਇੱਧਰ ਜੋਗਾ ਨਾ ਉੱਧਰ ਹੈਗਾ, ਵਾਧੂ ਦੀ 100-200 ਬੰਦੇ ਦੀ ਸਿਕਿਉਰਿਟੀ ਦਾ ਖਰਚਾ ਉਹਦੇ ਸਿਰ ਪੈਣਾ ਸ਼ੁਰੂ ਹੋ ਗਿਆ ਜਿਹਦੀ ਕਿ ਲੋੜ ਹੀ ਨਹੀਂ ਸੀਗੀ। ਤੇ ਉਹ ਕੰਮ ਤੁਸੀਂ ਥੋੜ੍ਹੀ ਖੜਾਮ ਵਾਲੀ ਗੱਲ ਸੁਣਾਓ ਵੀ ਉਹਦਾ, ਜੇ ਬੰਦੇ ਨੂੰ ਕਿਤੇ ਬਿਠਾਉਣਾ ਹੋਵੇ ਉਹਨੂੰ ਖੜਾਮ ਪਵਾ ਦਿੰਦੇ ਆ, ਠੀਕ ਹੈ।
ਉਹ ਗੱਲ ਇਹ ਹੈ ਵੀ ਇੱਕ ਮਿੰਟ ਵੀ ਉਹ ਬਿਲਕੁਲ ਤੁਹਾਡੇ ਲਫ਼ਜ਼ਾਂ ਦਾ ਫਰਕ ਹੈ ਮੇਰੇ ਨਾਲੋਂ, ਬਿਲਕੁਲ ਵਿਚਾਰ ਇਹ ਹੈ ਵੀ ਮੇਰਾ ਖਿਆਲ ਹੈ ਵੀ ਇਹ ਵੀ ਜਾਣ ਬੁੱਝ ਕੇ ਵੀ ਜਿਹੜਾ ਪੰਜਾਬ ਦੇ ਨਦੀਆਂ ਨਾਲਿਆਂ ਨੂੰ ਸਫਾਈ ਕਰਾਉਂਦਾ ਆ, ਜਿਹੜਾ ਲੋਕਾਂ ਦੇ ਵਿੱਚ ਪੀਣ ਜੋਗੇ ਪਾਣੀ ਦਾ ਪਿਓਰ ਜੋ ਸਰਕਾਰ ਦਾ ਡਿਊਟੀ ਹੈ ਉਹ ਕਰ ਰਿਹਾ, ਪਰ ਉਹ ਪੰਜਾਬ ਦੇ ਲੋਕਾਂ ਵਾਸਤੇ ਕਰ ਨਹੀਂ ਦੇਣੀ, ਪੰਜਾਬ 'ਚ ਚੰਗਾ ਕੰਮ ਹੋਣ ਨਹੀਂ ਦੇਣਾ, ਇਹ ਜਿਹੜਾ ਚੰਗਾ ਕੰਮ ਕਰ ਰਿਹਾ ਵਾ ਇਹਨੂੰ ਰਾਜ ਸਭਾ 'ਚ ਪਾ ਦਿਓ, ਨਾ ਇਹ ਉੱਥੋਂ ਦੀਆਂ ਸੁੱਖ ਸਹੂਲਤਾਂ ਛੱਡ ਕੇ ਆਵੇ ਤੇ ਨਾ ਉਹ ਕੰਮ ਸਿਰੇ ਚੜੇ,
ਬਾ ਫੀਤਾ ਲਾ ਦਿਓ। ਅੱਛਾ ਹੁਣ ਹੁਣ ਇਹ ਨਹੀਂ ਗਏ ਸੀਚੇਵਾਲ ਸਾਹਿਬ ਨਹੀਂ ਗਏ ਦਸਾਂ 'ਚੋਂ ਤੇ ਬਾਕੀ 7 ਚਲੇ ਗਏ ਆ, ਤੇ ਜਿਹੜਾ ਉਹ ਉਹ ਕਾਫੀ ਦੇਰ
10 ਨਹੀਂ ਹੁੰਦੇ, ਹੁੰਦੇ 7 ਆ
ਨਹੀਂ, ਦਸ
ਪੰਜਾਬ 'ਚ
10 ਸੀਗੇ ਇਹਨਾਂ ਨੇ, 10 ਆਮ ਆਦਮੀ ਪਾਰਟੀ ਦੇ
ਟੋਟਲ 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 ਹੋਣੇ ਨਾ, ਕੋਈ ਦਿੱਲੀ ਚੋਂ ਹੋਊਗਾ,
ਹਾਂਜੀ,
ਤੇ ਪੰਜਾਬ ਦੇ ਵਿੱਚੋਂ 7 ਜਾਂਦੇ ਆ,
ਮੈਨੂੰ ਲੱਗਦਾ 7 ਦੇ 7 ਹੀ ਚਲੇ ਗਏ ਨੇ, ਤੇ ਉਹ ਮਤਲਬ ਬੀਜੇਪੀ ਦੇ ਵਿੱਚ ਜਿਹੜਾ ਮਤਲਬ ਮੌਜੂਦਾ ਸਰਕਾਰ ਨੇ ਚੁਣੇ ਜਾਂ ਕਿਸ ਤਰ੍ਹਾਂ ਵੀ ਹੈ ਨਾ। ਸੋ ਤਾਇਆ ਜੀ ਜਿਹੜੀ ਨਾ ਮਤਲਬ ਆਦਾਨ ਪ੍ਰਦਾਨ ਲੈਣ ਦੇਣ ਕਿਉਂ ਚਲੇ ਗਏ, ਕਿਉਂ ਮਜਬੂਰੀ ਰਹੀ ਉਹਨਾਂ ਦੀ, ਮਤਲਬ ਮੰਨ ਲਓ ਕਿ ਉਹ 7 ਜਣਿਆਂ ਨੇ ਉਹਨਾਂ 'ਚੋਂ ਥੋੜ੍ਹਿਆਂ ਨੇ ਮਤਲਬ ਮੁੱਲ ਖਰੀਦੀ ਹੋਊਗੀ ਹੈ ਨਾ, ਪੈਸੇ ਪਾਰਟੀ ਫੰਡ ਦਿੱਤੇ ਹੋਊਗੇ, 1 ਕਰੋੜ ਦਿੱਤੇ ਹੋਊਗੇ ਉਹਨਾਂ ਨੇ ਆਪਣਾ ਬਿਜ਼ਨਸ ਹੈ ਨਾ।
ਪਰ ਸੀਚੇਵਾਲ ਨੇ ਤਾਂ ਨਹੀਂ ਦਿੱਤਾ ਹੋਊਗਾ ਪਾਰਟੀ ਫੰਡ,
ਨਹੀਂ ਉਹਨੇ ਨਹੀਂ ਦਿੱਤਾ, ਮੈਂ ਉਹਨਾਂ ਨੂੰ ਜਾਣਦਾ ਹਾਂ, ਮੈਂ ਉਹ ਐਕਚੁਅਲੀ ਮੈਂ ਉੱਥੇ ਹੀ ਸੀਗਾ, ਮੈਂ ਸੀਚੇਵਾਲ ਗਿਆ ਹੋਇਆ ਸੀ ਜਦੋਂ ਉਹ ਦਿੱਲੀ ਗਏ ਹੋਏ ਸੀ ਇਸ ਕੰਮ ਵਾਸਤੇ, ਮੈਨੂੰ 2 ਦਿਨ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ, ਤੇ ਉਹਨਾਂ ਨੇ ਉਹਨਾਂ ਨੂੰ ਮਤਲਬ ਇੱਕ ਤਾਂ ਪਦਮ ਸ਼੍ਰੀ ਮਿਲਣਾ ਆ ਤੇ ਉਹ ਰਾਜ ਸਭਾ ਦੀ ਸੀਟ ਵੀ ਮਿਲਣੀ, ਉਹ ਇੱਕ ਆਧਾਰ ਬਣਾਇਆ ਜਾ ਰਿਹਾ ਸੀ ਐਕਚੁਅਲੀ, ਉਹ ਬੀਜੇਪੀ ਨੇ ਹੀ ਸੈਟਅਪ ਕੀਤਾ ਹੋਇਆ ਹੈ ਸਾਰਾ, ਪਹਿਲਾਂ ਪਦਮ ਸ਼੍ਰੀ ਦੇਣਾ ਸੀਗਾ ਫਿਰ ਹੌਲੀ ਹੌਲੀ ਉਸ ਆਧਾਰ 'ਤੇ ਉਹਨਾਂ ਨੂੰ ਲੈ ਕੇ ਜਾਣਾ ਸੀ। ਅਤੇ ਇਹ ਜਿਹੜੇ 7 ਬੰਦੇ ਆ ਇਹ ਵੀ ਉਦੋਂ ਇਹ ਰੌਲਾ ਪਿਆ ਸੀਗਾ ਵੀ ਇਹ ਵੀ ਬੀਜੇਪੀ ਦੇ ਹੀ ਵਾਇਆ ਆ ਰਹੇ ਨੇ ਘੁੰਮ ਕੇ ਆਮ ਆਦਮੀ ਪਾਰਟੀ ਦੇ,
ਮੀਡੀਆ ਤੇ ਪਹਿਲਾਂ ਹੀ ਕਹੀ ਜਾਂਦਾ ਵੀ ਇਹ ਬੀ ਟੀਮ ਹੈ ਬੀਜੇਪੀ ਦੀ।
ਹਾਂ ਨਹੀਂ ਇਹ ਇਹਦੇ ਵਿੱਚ ਕਲੀਅਰ ਗੱਲ ਹੋਈ ਸੀ ਵੀ ਇਹ ਸਾਰੇ ਬੰਦੇ ਬੀਜੇਪੀ ਦੇ ਪਹਿਲਾਂ ਹੀ ਆ, ਇਹਨਾਂ ਨੂੰ ਮਤਲਬ ਖਰੀਦੋ ਫਰੋਖਤ ਕਰਕੇ ਜਿੱਦਾਂ ਕਹਿ ਲਓ ਕਿ ਹੁਣ ਇੰਡੀਆ 'ਚ ਬੜੀ ਮਸ਼ਹੂਰ ਹੈ ਗੱਲ ਤਾਇਆ ਜੀ, ਜੇ ਕਿਸੇ ਕੋਲ ਬਲੈਕ ਦਾ ਧਨ ਹੈ ਨਾ, ਕਾਲਾ ਧਨ ਹੈ, ਉਹਨੂੰ ਜੇ ਚਿੱਟਾ ਕਰਨਾ ਪਤਾ ਕਿੱਦਾਂ ਕਰਦੇ ਨੇ, ਉਹਨੂੰ ਬਾਇਆ ਡਬਈ ਘੁਮਾਉਂਦੇ ਨੇ, ਪਿੰਡ ਬਈ 'ਚੋਂ ਘੁਮਾ ਕੇ ਲਿਆਓ, ਪਿੰਡ ਬਈ ਦੀ ਕੰਪਨੀ ਕਿਸੇ ਨਾਲ ਉਹਨੂੰ ਬਿੱਲ ਉਹਨੂੰ ਦੇ ਦਿਓ ਅਤੇ ਉੱਧਰੋਂ ਲੈ ਲਿਓ ਕੰਪਨੀ ਬਣਾ ਕੇ, ਠੀਕ ਹੈ। ਸੋ ਇਹ ਜਾਣੀ ਕਿ ਕਾਗੋ ਹੰਸ ਕਰੇ ਕਰਨ ਵਾਲੀ ਗੱਲ ਜਿਹੜੀ ਹੋ ਗਈ ਹੈ ਵੀ ਉਹ ਫਿਰ ਇੱਧਰੋਂ ਘੁਮਾ ਕੇ ਬੀਜੇਪੀ ਨੇ ਉਹ ਉੱਧਰ ਲੈ ਕੇ ਗਏ ਨੇ, ਹੈ ਨਾ, ਆਪਣੇ ਬੰਦੇ ਆਪਣੇ ਬੰਦੇ ਸੈੱਟ ਕੀਤੇ, ਇਹ ਸਾਰਾ ਕੁਝ ਪਹਿਲਾਂ ਤੈਅ ਸੀਗਾ, ਕੋਈ ਕੋਈ ਨਵੀਂ ਗੱਲ ਨਹੀਂ ਹੈਗੀ।
ਉਹ ਜੀ ਅਮਨਦੀਪ ਸਿੰਘ ਜੀ, ਨੱਥਾ ਸਿੰਘ ਐਂਡ ਪ੍ਰੇਮ ਸਿੰਘ, ਵਨ ਐਂਡ ਦੀ ਸੇਮ ਥਿੰਗ, ਉਹ ਜਿਹੜਾ ਦਿੱਲੀ ਦੇ ਤਖ਼ਤ ਦੇ ਉੱਤੇ ਜਿਹੜਾ ਬਹਿ ਗਿਆ
ਬਹਿ
ਨਾ,
ਗਿਆ।
ਉਹ ਖਾਸ ਕਰਕੇ ਸਿੱਖਾਂ ਦੀ ਸਹਾਇਤਾ ਦੇ ਨਾਲ, ਉਹਨੇ ਤੇ ਸਭ ਤੋਂ ਪਹਿਲਾਂ ਸਿੱਖਾਂ ਦਾ ਮੱਕੂ ਠੱਪਣ ਲਈ ਹੀ ਉਹਨੇ ਕੰਮ ਕਰਨੇ ਆ। ਵੀ ਦਿੱਲੀ ਦੇ ਹਾਕਮਾਂ ਪਾਸ ਇਹੋ ਜਿਹੀ ਸੋਚ ਆ ਵੀ ਜੋ ਵਿਗੜਿਆ ਹੋਇਆ ਮੁੰਡਾ ਸੀ, ਮਾਂ ਨਾਲ ਗੁੱਸੇ ਹੋ ਗਿਆ
ਹਾਂਜੀ
ਤੇ ਮਾਂ ਨੂੰ ਕਹਿੰਦਾ, ਮਾਂ ਜੇ ਮੈਂ ਥਾਣੇਦਾਰ ਹੋਵਾਂ ਤੇ ਪਹਿਲਾਂ ਤੈਨੂੰ ਤਾਉਣੀ ਲਾਵਾਂ। ਸੋ ਉਹ ਦਿੱਲੀ ਦੇ ਤਖ਼ਤ ਤੇ ਬਹਿਣ ਵਾਲਾ ਕੁਝ ਵੀ ਬਹਿ ਜਾਵੇ, ਨੱਥਾ ਸਿੰਘ ਬਹਿ ਜਾਵੇ, ਪ੍ਰੇਮ ਸਿੰਘ ਬਹਿ ਜਾਵੇ, ਉਹਨੇ ਤੇ ਸਿੱਖ ਪੰਥ ਦੇ ਵਿੱਚ ਦਫੇੜ ਪਾਉਣਾ ਆ, ਸਿੱਖ ਪੰਥ ਨੂੰ ਠੱਪਣਾ ਆ। ਜੇ ਉਹ ਗੱਲਾਂ ਬਾਤਾਂ ਨਾਲ, ਨੀਤੀ ਦੇ ਨਾਲ, ਲਾਲਚ ਦੇ ਨਾਲ ਨਹੀਂ ਕਾਬੂ ਆਉਂਦਾ ਤੇ ਫਿਰ ਟੈਂਕਾਂ ਤੇ ਤੋਪਾਂ ਦੇ ਨਾਲ ਵੀ ਉਹਨਾਂ ਨੂੰ ਸਿੱਧਾ ਕੀਤਾ ਜਾ ਕਰਨ ਵਾਲੇ ਪੁੱਛਿਆ ਜਾ ਸਕਦਾ, ਤੁਰਿਆ ਜਾ ਸਕਦਾ। ਸੋ ਇਹ ਲਈ ਸਾਡੇ ਲਈ ਉੱਥੇ ਕੇਜਰੀਵਾਲ ਬਹਿ ਜਾਵੇ, ਸਾਡੇ ਲਈ ਉੱਥੇ ਉਹ ਰਾਹੁਲ ਬਹਿ ਜਾਵੇ, ਸਾਡੇ ਲਈ ਮੋਦੀ ਸਾਹਿਬ ਬਹਿ ਜਾਣ, ਕੋਈ ਵੀ ਹੋਵੇ, ਤੇ ਸਾਨੂੰ ਉਹ ਦਿੱਲੀ ਨੇ ਸਾਡੇ ਨਾਲ ਦਗਾ ਕਰਨਾ ਹੀ ਕਰਨਾ ਹੈ,
ਤਾਇਆ
ਚੱਲੇ ਆ
ਜੀ,
ਰਿਹਾ।
ਤਾਇਆ ਜੀ ਦਿੱਲੀ ਦਾ ਵੀ ਇਹੀ ਹੈ, ਲਾਹੌਰ ਦਾ ਵੀ ਇਹੀ ਹੈ, ਜਿੰਨੀ ਦੇਰ ਸਿੱਖ ਰਾਜ ਰਿਹਾ ਉਨੀ ਦੇਰ ਹੀ ਠੀਕ ਰਿਹਾ, ਨਹੀਂ ਤਾਂ ਦਿੱਲੀ ਅਤੇ ਲਾਹੌਰ ਦੋ ਇਹੋ ਜਿਹੇ ਮਤਲਬ ਸ਼ਹਿਰ ਨੇ, ਕਹਿਰ ਕਰਦੇ ਨੇ ਜਿਹੜੇ, ਬਾਣੀ ਦੇ ਵਿੱਚ ਵੀ ਲਿਖਿਆ ਨਾ, ਲਾਹੌਰ ਸ਼ਹਿਰ ਕਹਿਰ ਸਵਾ ਪਹਿਰ।
ਕਹਿਰ ਕਹਿਰ ਸਵਾ ਪਹਿਰ,
ਹਾਂ ਸੋ
ਅੰਮ੍ਰਿਤਸਰ ਸਿੱਧੀ
ਹਾਂ, ਉਹ ਕੋਈ ਗੱਲ ਹੋਏਗੀ ਮਤਲਬ ਮਹਾਰਾਜ ਨੇ ਪਹਿਲੇ ਪਾਤਸ਼ਾਹ ਨੇ ਮਤਲਬ ਉਹ ਸੋਚ ਬੜਾ ਡੀਪ ਲਿਖਿਆ, ਇੱਕੋ ਹੀ ਲਾਈਨ ਲਿਖੀ ਆ, ਅਤੇ ਇਸ ਕਰਕੇ ਨਾ ਲਾਹੌਰ ਲੋਕ ਪੱਖੀ ਰਿਹਾ ਕਦੇ, ਨਾ ਦਿੱਲੀ ਲੋਕ ਪੱਖੀ ਰਿਹਾ, ਖਾਸ ਕਰਕੇ ਪੰਜਾਬ ਪੱਖੀ ਹੈ ਨਾ। ਸੋ ਇਹ ਜਿਹੜੀਆਂ ਸਿਆਸਤਾਂ ਦੇ ਨਾਲ ਲੋਕਾਂ ਨੂੰ ਦੱਬਦੇ ਰਹੇ, ਹੇਠਾਂ ਕਰਦੇ ਰਹੇ, ਮਾਰਦੇ ਰਹੇ ਆ, ਇਹ 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 ਮਤਲਬ ਵੈਲ ਡਾਕੂਮੈਂਟਡ ਹੈ। ਅਤੇ ਦੂਜੀ ਗੱਲ, ਚਲੋ ਆਪਾਂ ਮੈਸੇਜ ਵੀ ਲੈਂਦੇ ਹਾਂ, ਗੁਰਿੰਦਰ ਸਿੰਘ ਰਟੋਲ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਰਟੋਲ ਸਾਹਿਬ, ਅਤੇ ਕੁਲਵੀਰ ਸਿੰਘ ਬੈਂਸ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਆਪਣੇ ਮਿੱਤਰ ਪਿਆਰੇ ਬੱਸ ਡਰਾਈਵਰ ਨੇ, ਬਹੁਤ ਦੇਰ ਤੋਂ ਸਾਨੂੰ ਸੁਣ ਰਹੇ ਨੇ ਅਤੇ ਹੁਣ ਵੀ ਸੁਣਦੇ ਨੇ ਜੀ ਆਇਆਂ ਨੂੰ ਇਹਨਾਂ ਦਾ। ਅਤੇ ਸੁਖਵੰਤ ਸਿੰਘ
ਜਦੋਂ ਜਦੋਂ ਮੈਂ ਆਇਆ ਸੀ ਉਦੋਂ ਇਹ ਗਾਰਡ ਹੁੰਦੇ ਸੀ ਰੇਲਵੇ 'ਚ, ਸਾਡਾ ਪਹਿਲੀ ਮੁਲਾਕਾਤ ਤਾਰਾਮਾਰਾ ਰੇਲਵੇ ਸਟੇਸ਼ਨ ਤੇ
ਨਹੀਂ, ਇਹ ਮੈਲਬਨ ਤੋਂ ਹੈ ਜੀ।
ਅੱਛਾ ਅੱਛਾ
ਇਹ ਮੈਲਬਨ ਤੋਂ, ਹਾਂਜੀ ਮੈਂ ਵੀ ਪਹਿਲਾਂ ਸਿਡਨੀ ਤੋਂ ਸਮਝਦਾ, ਪਰ ਹੁਣ ਗੇਮਾਂ 'ਚ ਮਿਲੇ ਆਪਾਂ ਨੂੰ। ਸੁਖਵੰਤ ਸਿੰਘ ਹੁਣੀ ਕਹਿੰਦੇ ਨੇ ਕਿ ਸਾਹਿਬ ਅਤ ਵਡਿਆਈਆਂ ਜਿਸ ਭਾਵੇ ਤਿਸ ਦੇ, ਕਈ ਵਾਰੀ ਕਹਿੰਦੇ ਸਾਹਿਬ ਨੇ ਬੰਦੇ ਨੇ ਸਾਹਿਬ ਨੇ ਬੰਦੇ ਦੇ ਵੱਡੀ ਸੱਟ ਮਾਰਨੀ ਹੁੰਦੀ ਹੈ ਅਤੇ ਉਸਨੂੰ ਪਹਿਲਾਂ ਉਚਾਈ 'ਤੇ ਲੈ ਕੇ ਜਾਣਾ ਹੁੰਦਾ ਆ। ਇਹ ਵੀ ਗੱਲ, ਹਾਂ ਇਹ ਵੀ ਗੱਲ ਬਣਦੀ ਆ ਕਿ ਦੇਖੋ ਇੱਕ
ਸੁਖਵੰਤ ਸਿੰਘ ਕਰੇ ਐਡੀਡੇਟ ਤੋਂ ਸੁਖਵੰਤ ਸਿੰਘ,
ਹਾਂਜੀ ਹਾਂਜੀ ਐਡਲੇਟ ਵਾਲੇ, ਇਹ ਵੀ ਤੁਹਾਡੇ ਭਤੀਜੇ ਨੇ ਹਾਕੀ ਵਾਲੇ। ਅਤੇ ਤਾਂ ਜੀ ਜਿਹੜੀ ਆਪਾਂ ਚਲੋ ਕਨਵਰਸੇਸ਼ਨ ਕਰ ਰਹੇ ਸੀਗੇ ਵੀ ਸੀਚੇਵਾਲ ਸਾਹਿਬ ਦੀ ਗੱਲ ਕਰ ਰਹੇ ਸੀ ਵੀ ਉਹ ਉਸ ਪਦਵੀ 'ਤੇ ਬਹਿ ਗਏ, ਫਿਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਵੱਧ ਵੀ ਗਈਆਂ, ਉਹ ਟਾਰਗੇਟ ਵੀ ਬਣੇ। ਹੁਣ ਜਿਹੜੇ ਇਹ ਸੱਤ ਗਏ ਨੇ, ਭਗਵੰਤ ਮਾਨ ਹੁਣੀ ਕਹਿ ਰਹੇ ਨੇ ਸੱਤ ਚਲੇ ਗਏ ਤਾਂ ਫਿਰ ਕੀ ਆ ਪਾਰਟੀ, ਮਤਲਬ ਹੈ ਨਹੀਂ ਉਹ ਸੱਤ ਤਾਂ ਸੱਤੇ ਹੀ ਚਲੇ ਗਏ ਨਾ, ਰਾਜ ਸਭਾ ਵਾਲੀ ਤਾਂ ਉਹ ਤਾਂ ਸਾਰੀ ਖਾਲੀ ਹੀ ਕਰਤੀ ਆ, ਉਹ ਪਾਸਾ ਉਹ ਖਾਨਾ ਤਾਂ ਖਾਲੀ ਹੀ ਹੋ ਗਿਆ ਸਾਰਾ, ਹੈ ਨਾ। ਹੁਣ 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 ਰਹਿ ਗਿਆ ਜਿਹੜਾ ਪੰਜਾਬ ਵਿਧਾਨ ਸਭਾ ਵਾਲਾ, ਉਹਦੇ ਵਿੱਚੋਂ ਵੀ ਜਦੋਂ ਸੱਤ ਉਹ ਉੱਧਰੋਂ ਜਾ ਸਕਦੇ ਆ ਤਾਂ ਇੱਧਰ ਦੱਸੋ ਕਿੰਨੇ ਕਿੰਨੇ ਤਿਆਰ ਬੈਠੇ ਹੋਣੇ ਆ, ਹੈ ਨਾ ਜਾਣ ਨੂੰ। ਦੂਜੀ ਗੱਲ ਇਹ ਜਾਣਾ ਕੱਲ੍ਹ ਹੀ ਹੈ, ਦੋ ਕਾਰਨ ਹੈ ਇਹਦੇ ਬਾਰੇ ਜਿੰਨਾ ਮੈਂ ਸਟੱਡੀ ਕੀਤੀ ਆ। ਪਹਿਲੀ ਗੱਲ ਤਾਂ ਮੈਨੂੰ ਉਦੋਂ ਹੀ ਪਤਾ ਸੀਗਾ ਵੀ ਇਹ ਸਾਰੇ ਬੀਜੇਪੀ ਦੇ ਬੰਦੇ ਆ, ਬਾਇਆ ਆਮ ਆਦਮੀ ਪਾਰਟੀ ਡੀਲ ਹੋ ਕੇ ਗਏ ਆ, ਪੇਮੈਂਟਾਂ ਹੋਈਆਂ ਤਾਂ ਜੋ ਵੀ ਹੋਇਆ ਉਹਦੇ ਵਿੱਚੋਂ, ਜਿਨ੍ਹਾਂ ਦੀ ਡੀਲ ਨਹੀਂ ਹੁੰਦੀ ਹੋਈ ਹੋਊਗੀ ਉਹ ਬਣੇ ਕੱਲ੍ਹ ਹੀ ਇੰਨੇ ਪੈਸੇ ਦੇ ਕੇ, ਕਿਸੇ ਨੇ 5, 7, 10 ਕਰੋੜ ਦੇ ਕੇ ਬਣਨਾ ਕਿਉਂ ਆ, ਉਹ ਬਣਨਾ ਤਾਂ ਆ ਕਿਉਂਕਿ ਉਹਨਾਂ ਨੇ 100 ਕਰੋੜ 200 ਕਰੋੜ 2000 ਕਰੋੜ ਬਣਾਉਣਾ ਉਹਦੇ 'ਚੋਂ। ਜਦੋਂ ਉਹਨਾਂ ਨੇ 100 ਕਰੋੜ ਬਣਾਉਣਾ, 10 ਕਰੋੜ ਤੋਂ 100 ਕਰੋੜ 200 ਕਰੋੜ ਬਣਾਉਣਾ ਤਾਂ ਈਡੀ ਨੇ ਤਾਂ ਉਹਨਾਂ ਦੀਆਂ ਫਾਈਲਾਂ ਰੱਖਣੀਆਂ ਹੀ ਆ, ਉਹ ਤਾਂ ਬੈਂਕਾਂ ਨੇ ਵੀ ਰੱਖਣੀਆਂ, ਉਹ ਟੈਕਸ ਡਿਪਾਰਟਮੈਂਟ ਨੇ ਵੀ ਉਹਨਾਂ ਨੂੰ ਦੇਖਣਾ ਆ। ਸੋ ਇਸ ਕਰਕੇ ਉਹ ਪਹਿਲਾਂ ਜਿੱਦਾਂ ਸੁਖਵੰਤ ਸਿੰਘ ਹੋਣਾ ਵਾਂਗਰ ਵੱਡੀ ਪੋਜੀਸ਼ਨ 'ਤੇ ਲਿਆਉਂਦੇ ਰਹਿੰਦੇ ਲਿਆਉਂਦੇ ਰਹਿੰਦੇ, ਇਨ ਦਾ ਐਂਡ ਫਿਰ ਉਹਨਾਂ ਦੇ ਛਾਪਾ ਮਾਰ ਕੇ ਕਹਿੰਦੇ ਹੁਣ ਦੱਸੋ ਤੁਹਾਨੂੰ ਲਾਈਏ ਇੱਥੋਂ ਜਾਂ ਤੁਸੀਂ ਸਾਡੇ ਵੱਲ ਆਉਂਦੇ ਆ, ਠੀਕ ਹੈ। ਉਹਨਾਂ ਦੀ ਮਜਬੂਰੀ ਬਣ ਜਾਂਦੀ, ਉਹ ਤਾਂ ਪੈਸੇ ਦੇ ਪੁੱਤ ਹੈ, ਇੱਥੋਂ ਨਹੀਂ ਮਿਲੇ ਉੱਥੋਂ ਮਿਲ ਗਏ, ਉਹਨਾਂ ਨੂੰ ਪਾਰਟੀਆਂ ਨਾਲ ਕੋਈ ਲੈਣ ਦੇਣ ਨਹੀਂ, ਠੀਕ ਹੈ, ਉਹਨਾਂ ਨੂੰ ਧਰਮ ਨਾਲ ਕੋਈ ਲੈਣ ਦੇਣ ਨਹੀਂ, ਉਹਨਾਂ ਦਾ ਧਰਮ ਸਿਰਫ ਅਤੇ ਸਿਰਫ ਪੈਸਾ ਆ। ਜਿੱਦਾਂ ਆਪਾਂ ਕਹਿੰਦੇ ਅਮਰੀਕਾ ਦਾ ਕੋਰਪੋਰੇਟ ਕਲਚਰ ਬਣ ਗਿਆ, ਕੋਰਪੋਰੇਟ ਇੱਕ ਇਕੋਨਮੀ ਬਣ ਗਈ ਆ, ਇੱਦਾਂ ਹੀ ਪੰਜਾਬ ਦੇ ਵਿੱਚ ਵੀ ਹਰ ਸੰਸਥਾ ਜਿਹੜੀ ਆ ਉਹ ਤਕਰੀਬਨ ਪੈਸੇ ਦੇ ਹਿਸਾਬ ਨਾਲ ਹੀ ਉਹਦੇ ਮਾਪਦੰਡ ਮਿਲੇ ਜਾਂਦੇ ਨੇ। ਪੈਸੇ ਦਾ ਕੋਈ ਧਰਮ ਨਹੀਂ ਹੁੰਦਾ, ਮਾਇਆ ਦਾ ਕੋਈ ਧਰਮ ਨਹੀਂ ਹੁੰਦਾ, ਠੀਕ ਹੈ। ਸੋ ਇਸ ਕਰਕੇ ਇਹ ਜਿਹੜੀਆਂ ਅੰਦਰੋਂ ਕਦੇ ਡੀਲਾਂ ਹੋਈਆਂ, ਜਾਂ ਤਾਂ ਪਹਿਲਾਂ ਹੀ ਉਹਨਾਂ ਦੇ ਬੰਦੇ ਸੀ, ਜਾਂ ਫਿਰ ਉਹਨਾਂ ਨੇ ਕੋਈ ਇਹੋ ਜਿਹੇ ਕੰਮ ਕੀਤੇ ਹੋਣੇ ਆ, ਜਿਹਦੇ ਕਰਕੇ ਉਹ ਡਰਦੇ ਉੱਧਰ ਗਏ ਆ, ਹੋਰ ਕੋਈ ਚਾਰਾ ਨਹੀਂ ਹੈਗਾ। ਕਿਉਂਕਿ ਉਹਨਾਂ ਨੇ ਕਿਹੜੇ ਹਾਰਨਾ ਸੀ ਤਾਇਆ ਜੀ, ਉਹਨਾਂ ਦੀ ਤਾਂ ਇਲੈਕਸ਼ਨ ਨਹੀਂ ਸੀ ਹੋਣੀ, ਹੈ ਨਾ, ਅਤੇ ਉਹਦਾ ਨੋਮੀਨੇਟਡ ਬੰਦੇ ਸੀ ਨਾ। ਸੋ
ਹਾਂਜੀ
ਸੋ ਤੁਸੀਂ ਇਹ ਇਹ ਇਸ ਸਾਰੇ ਵਰਤਾਰੇ ਨੂੰ ਜਿਹੜੀ ਹੁਣ 27 'ਚ ਇਲੈਕਸ਼ਨ ਆਉਣੀ ਆ, ਉਹਦੇ ਵਿੱਚ ਕਿੰਨਾ ਕੁ ਦੇਖਦੇ ਹੋ ਵੀ ਇਹਦਾ ਕੀ ਅਸਰ ਪਾ ਸਕਦੀਆਂ ਤਾਇਆ ਜੀ?
ਉਹ ਗੱਲ ਤੇ ਵੀ ਇਹਨਾਂ ਤੋਂ ਤੇ ਜਿੰਨੀ ਬਦਜ਼ਨ ਹੋਈ ਆ, ਚਾਰ ਇਹਨਾਂ ਦੇ 40 ਸਾਲਾਂ 'ਚ ਅਕਾਲੀਆਂ ਤੋਂ ਨਹੀਂ ਬਦਜ਼ਨ ਹੋਏ ਪਬਲਿਕ ਪੰਜਾਬ ਦੀ, ਜਿੰਨੀ ਇਹਨਾਂ ਮਾਂਝੇ ਵਾਲਿਆਂ ਤੋਂ 4 ਸਾਲਾਂ ਦੇ ਵਿੱਚ ਹੋ ਗਈ ਆ। ਤੇ ਇਹਨਾਂ ਦੀ ਖੁਸ਼ਕਿਸਮਤੀ ਅਜੇ ਕੁਝ ਇਹ ਹੈ ਕਿ ਕਾਂਗਰਸ ਤੇ ਅਕਾਲੀ ਨਹੀਂ ਤਾਂ ਉੱਠ ਸਕੇ, ਤੇ ਜਾਂ ਤਾਂ ਹੁਣ ਕੋਈ ਚੌਥਾ ਬਦਲ ਪੰਜਾਬ ਦੇ ਵਾਲਿਆਂ ਨੂੰ ਲੱਭਣਾ ਪਊਗਾ। ਤੇ 3 ਬਦਲ ਤਾਂ ਉਹਨਾਂ ਨੇ, ਤੀਜਾ ਤੇ ਉਹਨਾਂ ਨੇ ਪਰਖ ਪਰਖ ਕੇ ਵੇਖ ਲਿਆ, 4 ਸਾਲਾਂ ਦੇ ਵਿੱਚ ਹੀ ਉਹਨਾਂ ਨੂੰ ਭੰਬਰ ਤਾਰੇ ਪੰਜਾਬ ਦੇ ਲੋਕਾਂ ਨੂੰ ਵਿਖਾ ਦਿੱਤੇ ਆ। ਪਰ ਜਦ ਤੋਂ ਆਪਾਂ ਪੰਜਾਬ 'ਚ ਜਾਂਦੇ ਹਾਂ, ਮੈਂ ਖਾਸ ਕਰਕੇ ਮਹਿਸੂਸ ਕਰਦਾ ਹਾਂ ਵੀ ਆਰਥਿਕ ਤੌਰ 'ਤੇ ਤੇ ਪੰਜਾਬ 'ਚ ਲਹਿਰਾਂ ਬਹਿਰਾਂ ਨੇ,
ਹਾਂਜੀ,
ਉਹਨਾਂ ਦੇ ਪੰਜਾਬੀਆਂ ਆਪਣੇ ਰਿਸ਼ਤੇਦਾਰਾਂ ਸੱਜਣਾਂ ਮਿੱਤਰਾਂ ਦੇ ਮੁਕਾਬਲੇ 'ਤੇ ਮੈਂ ਆਪਣੇ ਆਪ ਨੂੰ ਉੱਥੇ ਬਹੁਤ ਭਾਰੀ ਗਰੀਬ ਸਮਝਦਾ ਜਦੋਂ ਜਾਂਦੇ ਹਾਂ। ਤੇ ਪੰਜਾਬ ਲੁੱਟਿਆ ਗਿਆ ਹੋਏ, ਪੰਜਾਬ ਮਾਰਿਆ ਗਿਆ ਹੋਏ, ਪੰਜਾਬ ਇਹ ਹੋ ਗਿਆ ਹੋਏ, ਪੰਜਾਬ ਉਹ ਹੋ ਗਿਆ ਹੋਏ, ਇਹ ਮੀਡੀਆ ਦੇ ਵਿੱਚ ਅਸੀਂ ਐਂ ਸੁਣਦੇ ਹਾਂ। ਤੇ ਇਹ ਤਾਂ ਫਿਰ ਮੰਨਣ ਜੀ ਦੇ ਵਿੱਚ ਗੱਲ ਨਹੀਂ ਆਉਂਦੀ। ਇੱਕ ਬੰਦਾ ਨੌਜਵਾਨ ਮੈਨੂੰ ਉੱਥੇ ਨਾ ਦਰਬਾਰ ਸਰਾਂ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਮਿਲ ਪਿਆ,
ਅੱਛਾ,
ਐਡੀਲੇਡ ਤੋਂ,
ਅੱਛਾ,
ਮੈਨੂੰ ਨਾਮ ਚੇਤੇ ਆ ਜਾਊਗਾ, ਚਲੋ ਨਾਮ ਹੀ ਦੱਸ ਦਿਆਂਗੇ। ਉਹ ਕਹਿੰਦਾ ਬੜਾ ਵੀ ਮੈਂ ਬੜਾ ਹੈਰਾਨ ਆ ਵੀ ਇੰਨਾ ਕੁਝ ਅਸੀਂ ਕਮੇਟੀ ਦੇ ਤੇ ਆਪਣਾ ਅਕਾਲੀਆਂ ਦੇ ਤੇ ਇਹਨਾਂ ਦੇ ਲੀਡਰਾਂ ਦੇ ਖਿਲਾਫ਼ ਸੁਣਦੇ ਹਾਂ, ਤੇ ਇੱਥੇ ਆਣ ਕੇ ਵੇਖਾ ਇੰਨੀਆਂ ਲਹਿਰਾਂ ਬਹਿਰਾਂ, ਕਿੰਨੇ ਕੀਰਤਨ ਚੱਲ ਰਹੇ ਆ, ਲੰਗਰ ਚੱਲ ਰਹੇ ਆ, ਰੌਣਕਾਂ ਲੱਗੀਆਂ ਹੋਈਆਂ, ਸੰਗਤਾਂ ਆਉਂਦੀਆਂ ਨੇ ਜਾਂਦੀਆਂ ਨੇ, ਤੇ ਇੰਨਾ ਕੁਝ ਇੱਥੇ ਕੁਝ ਹੋ ਰਿਹਾ ਵਾ ਚੰਗਾ, ਤੇ ਸਾਨੂੰ ਬਾਹਰ ਵੇ ਮੀਡੀਆ ਦੇ ਮੀਡੀਆ ਵਾਲੇ ਕੀ ਦੱਸਦੇ ਆ, ਉਹ ਤੇ ਕਾਲੀ ਤਸਵੀਰ ਹੀ ਪੇਂਟ ਕਰਕੇ ਦੱਸਦੇ ਆ, ਯਾਨੀ ਇਹੋ ਜਿਹਾ।
ਉਹ ਤਾਂ
ਪਰ
ਹਾਂਜੀ, ਉਹ
ਪਰ
ਤਾਂ
ਗੱਲ ਗੱਲ ਇਹ ਆ ਵੀ ਲਾ ਐਂਡ ਆਰਡਰ ਤੇ ਵਿਦਿਆ ਦਾ ਢਾਂਚਾ ਤੇ ਹੈਲਥ ਦਾ ਮਹਿਕਮਾ ਤੇ ਇਹ ਰੋਡਵੇਜ਼ ਵਗੈਰਾ, ਇਹ ਜੋ ਚੀਜ਼ਾਂ ਸਰਕਾਰ ਦੇ ਵੱਸ ਵਿੱਚ ਨੇ, ਉਹਨਾਂ ਦਾ ਬੇੜਾ ਗਰਕ ਦਿਨੋਂ ਦਿਨ ਹੋ ਰਿਹਾ ਵਾ।
ਤਾਇਆ ਜੀ, SGPC ਜਾਂ ਗੁਰਦੁਆਰਿਆਂ ਜਾਂ ਸਿੱਖ ਧਰਮ 'ਤੇ ਬਹੁਤ ਫੋਕਸ ਹੈ, ਉੱਥੇ ਆਹ ਨਹੀਂ ਹੋ ਰਿਹਾ, ਮਾੜੀ ਮਾੜੀ ਗੱਲ ਕੱਢ ਕੇ ਲਿਆਣਗੇ ਸੂਈ ਵਰਗੀ, ਜਿਹੜੇ ਮਤਲਬ ਸਟਰਕਚਰ ਫੇਲ ਹੋ ਰਹੇ ਨੇ ਸਾਡੇ, ਮਤਲਬ ਇੰਸਟੀਟਿਊਸ਼ਨਸ ਫੇਲ ਹੋ ਰਹੀਆਂ ਹੈ, ਉਹਨਾਂ 'ਚ ਗਿਰਾਵਟ ਆ ਰਹੀ ਹੈ, ਵੱਡੀਆਂ ਜਿਹੜੀਆਂ ਉਹ ਚੱਲ ਰਹੀਆਂ, ਉਹਨਾਂ ਦੇ ਬਾਰੇ ਕੋਈ ਨਹੀਂ ਬੋਲਿਆ, ਚਾਹੇ ਉਹ ਅਕਾਲੀ ਸਰਕਾਰ ਸੀ, ਕਾਂਗਰਸ ਸੀ, ਆਮ ਆਦਮੀ ਪਾਰਟੀ ਆ, ਕਮ ਸੇ ਕਮ ਬੋਲਣਾ ਤਾਂ ਚਾਹੀਦਾ ਨਾ। ਤੇ ਉਹਦੇ
ਠੱਗੀਆਂ, ਚੋਰੀਆਂ, ਕਤਲ, ਡਰੱਗ, ਸੜਕਾਂ, ਟ੍ਰੈਫਿਕ, ਹਸਪਤਾਲ, ਸਕੂਲ, ਜਿਹੜੇ ਨਿਰੋਲ ਸਰਕਾਰ ਦੇ ਕੰਟਰੋਲ 'ਚ ਚੀਜ਼ ਆ, ਤੇ ਉਹਨਾਂ ਦਾ ਤੇ ਮਤਲਬ ਕਿ ਮਾੜਾ ਮਾੜਾ ਹਾਲ ਹੋ ਹੀ ਰਿਹਾ, ਜੋ ਕਿ ਸਰਕਾਰ ਕੋਲ ਵਸੀਲੇ ਆ, ਸਰਕਾਰ ਦੀ ਡਿਊਟੀ ਆ ਉਹਨਾਂ ਨੂੰ।
ਤਾਇਆ ਜੀ ਗੱਲ ਦੇਖੋ, ਸਾਡੇ ਜਿਹੜੇ ਤੁਸੀਂ ਕਹਿੰਦੇ ਲਹਿਰਾਂ ਬਹਿਰਾਂ ਲੱਗੀਆਂ ਆ ਪੰਜਾਬ ਦੇ ਵਿੱਚ, ਚਲੋ ਮੈਂ ਬਾਰ ਬਾਰ ਇਹੀ ਗੱਲ ਕਹਿੰਦਾ, ਚੰਗਾ ਵੀ ਨਹੀਂ ਲੱਗਦਾ ਕਿ ਅਸੀਂ ਸਰਕਾਰੀ ਸਕੂਲ ਬਣਾ ਕੇ ਸਰਕਾਰ ਨੂੰ ਦੇ ਦਿੱਤਾ, ਸਾਡੀ ਆਪਣੀ ਮਨ ਦੀ ਇੱਛਾ ਸੀ, ਸਰਕਾਰ ਨੇ ਨਹੀਂ ਸੀ ਸਾਨੂੰ ਕਿਹਾ, ਅਤੇ ਅਸੀਂ ਦੇ ਦਿੱਤਾ, ਉਹਨਾਂ ਦਾ ਖਰਚਾ 1.5 ਕਰੋੜ ਦਾ ਬਚ ਗਿਆ, ਠੀਕ ਹੈ। ਫਿਰ ਅਸੀਂ ਪਿੰਡ ਵਾਲਿਆਂ ਨੇ 2-3 ਟੀਚਰ ਵੀ ਉੱਥੇ ਰੱਖੇ ਹੋਏ ਨੇ, 10-10 ਹਜ਼ਾਰ 'ਤੇ ਕੁੜੀਆਂ, ਹੈ ਨਾ, ਜਿਹੜੀਆਂ ਟੀਚਰ ਏਡ ਹੈ ਨਾ, ਅਤੇ ਆਪਣੇ ਦੀਪਾਲਪੁਰੀ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਆਏ ਨੇ, ਮੈਂ ਇਹਨਾਂ ਦਾ ਵੀ ਮੈਸੇਜ ਲੈ ਲਾਂ, ਗਲੀ ਦੇ ਕੁੱਤੇ ਦੀ ਅੱਖ ਵੀ ਸ਼ਰਮ ਆ ਗਈ, ਦਲ ਬਦਲੂਆਂ ਦੀ ਟੋਲੀ ਸਾਹਮਣੇ ਆ ਗਈ, ਤਾਰਾ ਸਿੰਘ ਕਾਮਲ ਦਾ ਇਹ ਉਹਨਾਂ ਨੇ ਸਾਂਝ ਪਾਈ ਹੈ, ਤੇ ਇਹ ਜਾਣਦੇ ਨੇ
ਤਾਰਾ ਸਿੰਘ ਤਾਰਾ ਸਿੰਘ ਕਾਮਲ ਵੀ ਬਹੁਤ ਹਾਸ ਰਕਸ ਲਿਖਾਰੀ ਸੀਗਾ, ਦਿੱਲੀ ਵਿੱਚ ਰਹਿੰਦਾ, ਮੈਂ ਮਿਲਿਆ ਉਹਨੂੰ ਇੱਕ ਵਾਰੀ,
ਅੱਛਾ ਅੱਛਾ,
ਕਾਫੀ ਹਾਊਸ ਦੇ ਵਿੱਚ,
ਠੀਕ ਠੀਕ,
ਬਹੁਤ ਕਮਾਲ ਦਾ ਬੰਦਾ
ਹਾਂਜੀ। ਤੇ ਹੁਣ ਗੱਲ ਇਹ ਹੈ ਵੀ ਜਿੰਨੇ ਸਰਕਾਰੀ ਤੰਤਰ ਚੱਲ ਰਿਹਾ ਉੱਥੇ, ਖਾਸ ਕਰਕੇ ਐਜੂਕੇਸ਼ਨ ਹੈ ਨਾ ਚੱਲ ਰਹੀ ਹੈ, ਉਹ ਵੀ NRI ਮੋਸਟਲੀ ਫੰਡ ਕਰ ਰਹੇ ਨੇ ਹਰ ਪਿੰਡ ਦੇ ਵਿੱਚ। ਚਲੋ ਅਸੀਂ ਤਾਂ ਪੂਰੇ ਦਾ ਪੂਰਾ ਹੀ ਸਕੂਲ ਬਣਾ ਦਿੱਤਾ ਨਾ, ਸਾਡੇ ਆਲੇ ਦੁਆਲੇ ਮੈਂ 20 ਪਿੰਡਾਂ ਨੂੰ ਜਾਣਦਾ ਜਿੱਥੇ ਘੱਟੋ ਘੱਟ 7 ਤੋਂ 8 ਲੱਖ ਰੁਪਈਆ NRI ਸਪੈਂਡ ਕਰ ਦਿੰਦੇ ਆ, ਕੋਈ ਆ ਕੇ ਕਿਤਾਬਾਂ ਦੇ ਜਾਂਦਾ 50 ਹਜ਼ਾਰ ਦੀਆਂ, ਕੋਈ ਸਵੈਟਰ ਦੇ ਜਾਂਦਾ, ਕੋਈ ਬੂਟ ਦੇ ਜਾਂਦਾ, ਕੋਈ ਖੇਡਾਂ ਦਾ ਸਮਾਨ ਲੈ ਕੇ ਦੇ ਜਾਂਦਾ, ਕੋਈ ਕਮਰਾ ਪਾ ਜਾਂਦਾ ਆ, ਕੋਈ ਹੁਣ ਸਾਡੇ ਆਪਣੇ ਮੈਨੂੰ ਸਿੰਘ ਉਹਨਾਂ ਦਾ ਨਾਮ ਚੇਤੇ ਭੁੱਲ ਗਿਆ, ਦੀਪਾਲਪੁਰੀ ਸਾਹਿਬ ਜਾਣਦੇ ਨੇ, ਉਹਨਾਂ ਨੇ ਘੱਟੋ ਘੱਟ ਜੀ 400-500 ਬੱਚੀਆਂ ਨੂੰ ਸਕੂਲਾਂ ਦੇ ਵਿੱਚ ਤਨਖਾਹ ਦਿੰਦੇ ਰਹੇ ਆ, 5-5 ਹਜ਼ਾਰ, ਜਿਨ੍ਹਾਂ ਨੂੰ ਜੋਬਾਂ ਨਹੀਂ ਮਿਲਦੀਆਂ, ठीक है। ਨਵਾਂਸ਼ਹਿਰ ਇਲਾਕੇ ਦੇ ਵਿੱਚ ਨਾ ਮਤਲਬ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੀਆਂ ਨੂੰ ਸਕੂਲਾਂ 'ਚ ਰਖਾਇਆ ਸੀ ਐਜ਼ ਏ ਟੀਚਰ, ਜਿਹੜੀਆਂ BA ਗ੍ਰੈਜੂਏਟ ਹੋ ਗਈਆਂ ਸੀ ਅਤੇ ਉਹਨਾਂ ਨੂੰ ਜੌਬ ਨਹੀਂ ਸੀ ਮਿਲਦੀ, ਅਤੇ ਇੱਕੋ ਹੀ ਸ਼ਰਤ ਸੀ ਕਿ ਵਿਆਹ ਨਾ ਹੋਇਆ ਹੋਵੇ ਉਹਨਾਂ ਦਾ, ਪਿੰਡ ਦੀ ਕੁੜੀ ਹੋਵੇ। ਉਹ ਤਾਂ ਸੀਗਾ ਕਿ ਇੱਕ ਤਾਂ ਉਹਨਾਂ ਨੂੰ ਬੇਰੁਜ਼ਗਾਰੀ ਦਾ ਜਿਹੜਾ ਸੂਲ ਹੈ ਉਹ ਨਹੀਂ ਲੱਗਣਾ ਸੀਗਾ, ਵੀ ਨਿਕਲਦੇ ਸਾਰ ਹੀ ਉਹਨਾਂ ਨੂੰ ਪਿੰਡ 'ਚ ਜੌਬ ਮਿਲ ਗਈ, ਟਰਾਂਸਪੋਰਟ ਦਾ ਵੀ ਖਰਚਾ ਬਚ ਗਿਆ, ਆਉਣ ਜਾਣ ਦਾ ਵੀ ਬਚ ਗਿਆ, ਤੁਰ ਕੇ ਚੱਲ ਜਾਣਾ, ਫਿਰ ਉਹਨਾਂ ਨੂੰ ਐਕਸਪੀਰੀਅੰਸ ਹੋ ਜਾਣਾ ਸਾਲ 2 ਸਾਲ ਦਾ, ਫਿਰ ਉਹਨਾਂ ਦਾ ਰਿਸ਼ਤਾ ਹੋ ਜਾਣਾ ਇਸ ਬਿਨਾਹ 'ਤੇ ਕਿ ਕੁੜੀ ਜੌਬ ਕਰਦੀ ਹੈ, ਉੱਧਰ ਉਹਨਾਂ ਨੇ ਐਪਲੀਕੇਸ਼ਨਾਂ ਹੋਰ ਕਿਤੇ ਪਾਈਆਂ, ਸੋ ਐਕਸਪੀਰੀਅੰਸ ਦੇ ਹਿਸਾਬ ਨਾਲ ਉਹਨਾਂ ਨੂੰ ਜੇ ਇੱਥੇ 5,000 ਜਾਂ 10,000 ਮਿਲਦਾ ਉਹਨਾਂ ਨੂੰ ਕਿਤੇ 15 ਦੀ ਜੌਬ ਮਿਲ ਜਾਣੀ ਹੈ। ਸੋ ਇਹ ਸਾਰਾ NRI ਫੰਡਡ ਹੈ ਸਾਰਾ ਕੁਛ, ਗੌਰਮੈਂਟ ਦੀ ਤਾਂ ਕੋਈ ਸਕੀਮ ਹੀ ਹੈ ਨਹੀਂ ਇਹਦੇ ਵਿੱਚ, ਅਤੇ ਇੱਦਾਂ ਹੀ ਮਤਲਬ ਸਕੂਲਾਂ, ਮੈਂ ਤਾਂ ਸਿਰਫ ਸਕੂਲਾਂ ਦੀ ਗੱਲ ਕਰਦਾ, ਪਿੰਡਾਂ ਦੇ ਵਿੱਚ ਲਾਈਟਾਂ ਲਵਾ ਰਹੇ ਨੇ NRI, ਦਰਖਤ ਲਵਾ ਰਹੇ ਨੇ, ਉਹ ਜਿਹੜੇ ਮੋੜਾਂ 'ਤੇ ਚੁਰਸਤਿਆਂ 'ਤੇ ਸ਼ੀਸ਼ੇ ਆ ਉਹ ਵੀ NRI ਲਵਾ ਰਹੇ ਨੇ, ਠੀਕ ਹੈ। ਸੋ ਕਿੰਨਾ ਮਤਲਬ ਬਰਜਿੰਦਰ ਸਿੰਘ, ਹਾਂਜੀ ਬਰਜਿੰਦਰ ਸਿੰਘ ਹੁਸੈਨਪੁਰੀ ਦੀ ਗੱਲ ਕਰ ਰਹੇ ਨੇ, ਹੈ ਨਾ, ਉਹਨਾਂ ਨੇ ਕੁੜੀਆਂ ਸਕੂਲਾਂ 'ਚ ਭੇਜੀਆਂ ਸਨ, ਅਤੇ ਮਤਲਬ ਉਹਨਾਂ ਕਈ ਸਾਲ ਇਹਦੀ ਫੰਡਿੰਗ ਕੀਤੀ ਆ, ਮਤਲਬ ਬ੍ਰਿਲੀਅੰਟ ਪ੍ਰੋਜੈਕਟ ਉਹਨਾਂ ਨੇ ਇਹ ਰਨ ਕੀਤਾ, ਅਤੇ ਮਤਲਬ ਇਹ ਸਾਰਾ ਕੁਝ NRI-ਆਂ ਦਾ ਹੋ ਰਿਹਾ ਜਿਹੜੇ ਸਰਕਾਰ ਨੇ ਇਹ ਕੰਮ ਕਰਨੇ ਵੈਲਫੇਅਰ ਦੇ, ਠੀਕ ਹੈ। ਹੁਣ ਪਿੰਡਾਂ ਦੇ ਵਿੱਚ ਕੋਈ ਮਤਲਬ ਪੱਕੀ ਕਰਾਉਣੀ ਹੈ, ਇੱਥੋਂ ਤੱਕ ਕਿ ਇਹ ਦੇਖੋ ਵੀ ਸਾਡੇ ਪਿੰਡ ਸੜਕਾਂ ਦੀ ਪੈਚਿੰਗ ਵੀ ਕਈ ਵਾਰੀ NRI ਕਰਾ ਦਿੰਦੇ, ਵੀ ਆਹ ਲੈ ਚੱਕ ਟਰਾਲੀ ਬਜਰੀ ਦੀ, ਆਹ ਲੁੱਕ, ਸਰਪੰਚ ਨੂੰ ਕਹਿ ਦਿੰਦੇ ਨੇ ਵੀ ਤੂੰ ਜਿੱਥੇ ਜਿੱਥੇ ਟੋਏ ਪਏ ਨੇ ਇਹ ਭਰਵਾ ਦੇ, ਸਾਡੇ ਸਰਕਾਰੀ ਸੜਕ ਪਤਾ ਨਹੀਂ ਕਦੋਂ ਬਣਨੀ ਆ।
ਉਹ ਬਹੁਤ ਬਹੁਤ ਚੰਗੀ ਗੱਲ ਆ, ਇੱਕ ਨਿਮਾਣਾ ਜਿਹਾ ਯਤਨ ਸਾਡੇ ਪਿੰਡ ਨਿਕਾ ਜਿਹਾ ਸੂਰੋ ਪੱਡਾ ਮਹੀਤੇ ਤੋਂ 4 ਕਿਲੋਮੀਟਰ ਅੰਮ੍ਰਿਤਸਰ ਵਾਲੀ ਸੜਕ ਦੇ ਉੱਤੇ ਆ, ਮੇਰੇ ਚਾਚਾ ਜੀ ਦਾ ਪੋਤਰਾ ਮਤਲਬ ਮੇਰਾ ਕਜ਼ਨ ਭਰਾ, ਉਹਨੇ ਮੇਰੇ ਨਾਲ ਉਮਰ 'ਚ ਬਹੁਤ ਛੋਟਾ ਹੈ, ਉਹਨੇ ਆਪਣੇ ਪਿੰਡ ਦੇ ਸੱਜਣ ਮਿੱਤਰ ਕੋਈ ਨਿਊਜ਼ੀਲੈਂਡ ਆ ਕੋਈ ਇਟਲੀ ਆ, ਤੇ ਉਹਨਾਂ ਉਹਦੀ ਸਹਾਇਤਾ ਕਰਦੇ, ਪਰ ਸ਼ੁਰੂ ਉਹਨੇ ਕੀਤਾ ਪਿੰਡ ਦੇ ਜਿੰਨੇ ਮੁੰਡੇ ਹੈਗੇ ਆ, ਚਾਹੇ ਕੋਈ ਸਕੂਲ ਜਾਂਦਾ ਹੈ ਜਾਂ ਨਹੀਂ ਜਾਂਦਾ ਸਕੂਲ ਤੋਂ ਬਾਅਦ, ਉਹ ਰੋਜ਼ ਉਹਨਾਂ ਨੂੰ ਕਬੱਡੀ ਦੇ ਮੈਦਾਨ ਦੇ ਵਿੱਚ ਲਿਜਾ ਕੇ ਕਬੱਡੀ ਖਿਡਾਉਂਦਾ ਆ, ਤੇ ਉੱਥੇ ਉਹਨਾਂ ਨੂੰ ਮਤਲਬ ਵੀ ਖਾਣਾ ਪੀਣਾ ਵੀ ਕੋਈ ਫਰੂਟ, ਉਸ ਤੋਂ ਬਾਅਦ ਪਾਣੀ ਪਿਆਣੀ ਜਿਹੜਾ ਉਹ ਸਾਰਾ ਉਹ ਖਰਚ ਕਰਦਾ ਹੈ, ਤੇ ਫਿਰ ਬਿਨਾਂ ਕੋਈ ਮਜ਼ਹਬੀਆਂ ਦੇ ਬੱਚੇ ਹੋਣ ਜਿਵੇਂ ਜੱਟਾਂ ਦੇ ਹੋਣ ਕੋਈ ਵੀ ਹੋਵੇ ਕਿਸੇ ਦੇ ਬਿਨਾਂ ਵਿਤਕਰੇ 'ਤੇ ਵੀ ਤੁਸੀਂ ਆਉਣਾ ਆ, ਤੇ ਉਹ ਟੀਮਾਂ ਤਿਆਰ ਕਰਦਾ ਕਬੱਡੀ ਦੀਆਂ ਉਮਰ ਦੇ ਹਿਸਾਬ ਨਾਲ, ਤੇ ਉਹ ਆਲੇ ਦੁਆਲੇ ਜ਼ਿਲ੍ਹੇ ਦੇ ਵਿੱਚ ਇਨਾਮ ਵਗੈਰਾ ਲੈ ਕੇ ਆਉਂਦੇ ਨੇ, ਯਾਨੀ ਜਾ ਕੇ ਵਿਹਲੇ ਫਿਰਨ ਨਾਲੋਂ ਸ਼ਰਾਰਤਾਂ ਕਰਨ ਨਾਲੋਂ ਤੇ ਡਰੱਗੀਆਂ ਦੇ ਢੇਟੇ ਚੜ੍ਹਨ ਨਾਲੋਂ ਤੇ ਉਹਨੇ ਕਿ ਇਸ ਤਰ੍ਹਾਂ ਇਹਨਾਂ ਉਸਾਰੂ ਕੰਮ ਸ਼ੁਰੂ ਕੀਤਾ ਹੈ
ਜੀ,
ਤੇ ਉਹਨੇ ਅਰਕਾ ਮੈਂ ਜਾ ਕੇ ਵੇਖ ਕੇ ਆਇਆ, ਕਬੱਡੀ ਦੇ ਮੈਦਾਨ 'ਚ ਤਾਂ ਨਹੀਂ ਜਾ ਸਕਿਆ, ਤੇ ਚਲੋ ਅਗਲੀ ਵਾਰੀ ਸਹੀ।
ਸੁਖਵੰਤ ਸਿੰਘ ਹੁਣੀ ਕਹਿੰਦੇ ਨੇ ਕਿ ਪੈਚ ਵਰਕ ਚੰਨੀ ਵਾਲਾ, ਉਹ ਪੈਚ ਵਰਕ ਹੁਣ ਚੰਨੀ ਵਾਲਾ ਲਾਉਣੇ ਹੀ ਪੈਣੇ ਆ, ਕੱਲ੍ਹ ਨੂੰ ਦੇਖੋ ਤਾਇਆ ਜੀ ਇਲੈਕਸ਼ਨ 'ਚ ਖੜ ਗਏ, ਮੈਂ ਖੜ ਗਿਆ, ਕਹਿਣ ਜੋਗੇ ਤਾਂ ਹੋਵਾਂਗੇ ਵੀ ਅਸੀਂ ਪੈਚ ਵਰਕ ਕਰਵਾਇਆ ਜੀ ਬਹੁਤ ਪਿੰਡਾਂ 'ਚ।
ਉਹ ਸਾਡੇ ਗਿਆਨੀ ਪੂਰਨ ਸਿੰਘ ਹੁੰਦਾ ਸੀ, ਬੜਾ ਮਖੌਲੀ ਵਿਦਵਾਨ ਵੀ ਬੜਾ ਸੀ, ਤੇ ਮਖੌਲ ਵੇਲੇ ਜਾਵੇ ਤੇ ਉਹ ਵੀ ਕਮਾਲ ਕਰ ਹੁੰਦਾ ਸੀ, ਕਹਿੰਦਾ ਖਾਲਸਾ ਜੀ ਆ ਇੱਕ ਨਾ ਇੱਕ ਤਾਂ ਭਲਾ ਖੜਾ ਹੋਇਆ ਨਾ ਆਪਣਾ ਪੰਥ ਵੱਲੋਂ ਅਕਾਲੀ ਦਲ ਵੱਲੋਂ, ਇੱਕ ਹੋ ਗਿਆ ਕਾਂਗਰਸ ਵੱਲੋਂ, ਇੱਕ ਹੋ ਗਿਆ ਕਮਿਊਨਿਸਟਾਂ ਵੱਲੋਂ, ਤੇ ਇੱਕ ਬੰਦਾ ਖੜਾ ਸੀ ਉਹਨੂੰ ਮੈਂ ਪੁੱਛਿਆ ਵੀ ਤੂੰ ਕਿਉਂ ਖੜਾ ਹੋਇਆ ਬਈ, ਤੈਨੂੰ ਤਾਂ ਕਿਸੇ ਨੇ ਨੀ ਕੀਤਾ, ਉਹ ਕਹਿੰਦਾ ਮੈਂ ਇਸ ਲਈ ਖੜਾ ਹੋਇਆ ਕਿ ਮੇਰੇ ਜਵਾਕ ਆਖਿਆ ਕਰਨਗੇ ਸਾਡਾ ਪਿਓ ਵੀ ਖੜਾ ਹੋਇਆ ਸੀ। ਸੋ ਅਸੀਂ ਇੱਦਾਂ ਕਰਾਂਗੇ ਵੀ ਸਾਡੇ ਵੀ ਗਾਂ ਪੁੱਤ ਪੋਤਰੇ ਕਿਹਾ ਕਰਨਗੇ ਵੀ ਸਾਡਾ ਵੀ ਪਿਓ ਖੜਾ ਹੋਇਆ ਸੀ। ਖੈਰ ਤੁਹਾਨੂੰ ਤੇ ਵੋਟਾਂ ਮਿਲ ਜਾਣਗੀਆਂ, ਤੁਸੀਂ ਦੀ ਤੁਹਾਡੀ ਤੇ ਪਬਲਿਕ ਦੀ ਸੇਵਾ ਹੈ ਬਹੁਤ ਲੰਮੀ, ਤੇ ਪਰ ਮੈਂ ਕਿਉਂ ਖੜਾ ਹੋਊਂਗਾ।
ਨਹੀਂ ਵੈਸੇ ਹੀ ਮੈਂ ਇੱਦਾਂ ਵੀ ਜਾਂ ਹਮ ਲੱਟ ਕੇ ਵਾਂ ਤੁਮ ਲੱਟ ਕੇ, ਸੇਵਾ ਮੇਰੀ ਹੈ, ਗੱਲ ਤਾਂ ਇਹ ਹੈ ਵੀ ਤੁਹਾਨੂੰ ਦੱਸਿਆ ਵੀ ਅੱਜ ਕੱਲ੍ਹ ਤਾਂ ਪੈਸੇ ਨਾਲ ਹੈ, ਪੈਸੇ ਨਾ ਤੁਹਾਡੇ ਕੋਲ ਹੈ ਨਾ ਮੇਰੇ ਕੋਲ ਹੈ, ਇੱਦਾਂ ਦੇ ਕੰਮਾਂ ਲਈ ਨਹੀਂ ਹੈਗੇ, ਉੱਦਾਂ ਚਲੋ ਮਹਾਰਾਜ ਨੇ ਬਖਸ਼ ਕੀਤੀ ਹੈ, ਪਰ ਵੋਟਾਂ ਖਰੀਦੋ ਫਰੋਖਤ ਲਈ ਆਪਾਂ ਨੇ ਕੋਈ ਪੈਸੇ ਨਹੀਂ ਹੈਗੇ।
ਇਹ ਦੇਖੋ ਜੀ ਵਿਦਿਆ ਤੇ ਮਾਇਆ ਇਹ ਦੋ ਦੇਵੀਆਂ ਨੇ, ਦੇਵੀ ਮੀਨਸ ਇਸਤਰੀ ਲਿੰਗ ਨੇ, ਤੇ ਹੁਣ ਜਿਹਨਾਂ ਕੋਲ ਵਿਦਿਆ ਇੱਕ ਬੰਦਾ ਕੋਈ ਬਹੁਤ ਤਗੜਾ ਹੀ ਹੋਊਗਾ ਤੇ ਇੱਕ ਤੋਂ ਵੱਧ
ਦੇਵੀਆਂ ਰੱਖ ਸਕਣ
ਕਰ ਸਕੂਗਾ ਨਾ ਗੁਜ਼ਾਰੇ ਦਾ, ਹੁਣ ਇਹਨਾਂ ਤੇ ਆਪਣੇ ਕੋਲ ਹੈ ਨਹੀਂ ਸੀ, ਹੁਣ ਜਾਂ ਤੇ ਤੁਹਾਡੇ ਵਾਂਗੂ ਵਿਦਿਆ ਹੋਵੇ, ਤੇ ਜੇ ਵਿਦਿਆ ਨਹੀਂ ਤੇ ਫਿਰ ਧਨ ਪਦਾਰਥ ਹੋਵੇ, ਤੇ ਸੋ ਇਸ ਲਈ ਹਰ ਸੱਜਣ ਨੂੰ ਵਿਦਵਾਨ ਨੂੰ ਨਾ ਮਾਯੂਸ ਨਹੀਂ ਹੋਣਾ ਚਾਹੀਦਾ
ਤਾਇਆ
ਕਿ
ਜੀ,
ਕੰਮ ਸੋ ਇੱਕ ਦੇਵੀ ਤੇ ਉਹਦੇ ਕੰਟਰੋਲ 'ਚ ਹੈਗੀ
ਔਰ
ਹੈ ਨਾ।
ਮੇਰੇ ਮੇਰੇ ਪਿੱਛੇ ਪਈਆਂ ਕਿਤਾਬਾਂ ਦੇਖ ਕੇ ਅੰਦਾਜ਼ਾ ਨਾ ਲਾਓ ਵੀ ਮੈਂ ਬਹੁਤ ਵਿਦਿਆਵਾਨ ਹਾਂ, ਹੈ ਨਾ। ਉਹ ਤਾਂ ਟੌਰ ਲਈ ਰੱਖੀਆਂ ਆ ਦਿਖਾਲਣ ਲਈ, ਪ੍ਰਟੈਂਡ ਕਰਨ ਦੇ ਲਈ ਵੀ ਮੈਂ ਇੰਨੀਆਂ ਕਿਤਾਬਾਂ ਪੜ੍ਹਦਾ ਹਾਂ। ਖੈਰ ਤਾਇਆ ਜੀ,
ਸਭ ਮੈਨੂੰ ਤੁਹਾਡੀਆਂ ਸਭ ਕਰਤੂਤਾਂ ਦਾ ਪਤਾ ਹੈ।
ਅੱਛਾ ਤਾਇਆ ਜੀ, ਸਾਡੇ ਨਾਲ ਮਹਿੰਦਰ ਸਿੰਘ ਬੜੀ ਛੇਤੀ ਜੁੜਨਗੇ ਇੱਥੋਂ ਪੈਨਰਥ ਤੋਂ, ਪਰ ਉਹ ਤੋਂ ਪਹਿਲਾਂ ਸਰਦਾਰ ਹਰਜਿੰਦਰ ਸਿੰਘ ਹੁਣੀ ਸੁਨੇਹਾ ਭੇਜ ਰਹੇ ਨੇ, ਕਹਿੰਦੇ ਜੀ ਪੜ੍ਹਾਈ ਅਤੇ ਪਾਣੀ ਨੇ ਆਪਣਾ ਰਸਤਾ ਆਪ ਲੱਭਣਾ ਹੁੰਦਾ ਜੀ, ਲੱਭ ਲੈਂਦੀਆਂ ਨੇ, ਅਤੇ ਤੁਸੀਂ ਬਹੁਤ ਚੰਗਾ ਕੰਮ ਕੀਤਾ। ਅਸੀਂ ਤਾਂ ਜੀ ਨੱਕਾ ਹੀ ਮੋੜਿਆ, ਹੋਰ ਕੁਛ ਨਹੀਂ ਕੀਤਾ ਅਤੇ
ਉਹ ਕਹਿੰਦਾ ਨਾ ਨਿਹੰਗ ਸਿੰਘ ਜੀ ਕੋਈ, ਨਿਹੰਗ ਸਿੰਘ ਕਹਿੰਦਾ ਵੀ ਆਹ ਬੂਰੀ ਮੱਝ ਦਾ ਖਾਂਗੜ ਦਾ ਦੁੱਧ ਹੋਵੇ
ਅੱਛਾ
ਤੇ ਉਹ ਕਾੜਿਆ ਜਾਵੇ ਤੇ ਕਹਿ ਦੇ ਛੰਨੇ ਦੇ ਵਿੱਚ ਪਾ ਕੇ
ਅੱਛਾ
ਤੇ ਉਹ 'ਚ ਮਿਸ਼ਰੀ ਘੋਲ ਕੇ ਉਂਗਲ ਦੇ ਨਾਲ
ਅੱਛਾ
ਤੇ ਦੋਵੇਂ ਅਰਕਾਂ ਦੋਵਾਂ ਗੋਡਿਆਂ ਤੇ ਰੱਖ ਕੇ ਇੱਕੇ ਝੀਕ ਨਾਲ ਪੀ ਜਾਵੇ।
ਕਿਆ ਬਾਤ ਹੈ,
ਜੇ ਤੁਹਾਡੇ ਵਰਗਾ ਸਿਆਣਾ ਬੰਦਾ ਸੀ ਲਾਗੇ, ਉਹ ਕਹਿੰਦਾ ਜੀ ਵੀ ਨਿਹੰਗ ਸਿੰਘ ਜੀ ਵੀ ਤੁਹਾਡੇ ਕੋਲ ਕੀ ਹੈ? ਕਹਿੰਦਾ ਜੀ ਇਸ ਵੇਲੇ ਤਾਂ ਫੌਜਾਂ ਕੋਲ ਕੱਲਾ ਉਂਗਲਾ ਸਿੰਘ ਹੀ ਹੈ।
ਸੁਪਨਾ ਲੈਣ ਚ ਕੋਈ ਹਰਜ ਨਹੀਂ, ਉਂਗਲ ਤਾਂ ਹੈਗੀ ਹੈ ਘੋਲਣ ਵਾਸਤੇ।
ਉਹੀ ਉਹ ਫਿਲਮ ਵਿੱਚ ਇਹਨਾਂ ਦੀ ਉਹ ਖੱਬੇ ਹੱਥ ਦੀ ਤਲੀ ਤੋਂ ਨਾ ਦੋ ਉਂਗਲ ਨਾ ਕਰਕੇ ਮੂੰਹ ਚ ਪਾ ਲਿਆ, ਫਿਰ ਮੁੱਲ ਜਿਵੇਂ ਦਾਣੇ ਚੱਬੀ ਦੇ ਆ। ਤੇ ਉਹ ਦੂਜਾ ਕਹਿੰਦਾ ਉਹ ਕੀ ਕਰਦਾ? ਉਹ ਭੈਂਗਿਆ ਹਾ, ਕਹਿੰਦਾ ਵੀ ਮੈਂ ਛੋਲੇ ਚੱਬ ਰਿਹਾ। ਤੇ ਉਹ ਕਹਿੰਦਾ ਤੇਰੀ ਖਾਣ ਖਾਣੀ ਤੇ ਤੇਰਾ ਜਿਹੜਾ ਹਥਿਆਲੀ ਤੇ ਖਾਲੀ ਹੈ, ਛੋਲੇ ਤੇ ਹੈ ਨਹੀਂ ਉੱਥੇ। ਕਹਿੰਦਾ ਮੈਂ ਸਵਾਦ ਲੈ ਰਿਹਾ। ਉਹ ਕਹਿੰਦਾ ਕੋੜੀ ਜੇ ਸਵਾਦ ਲੈਣਾ ਤੇ ਛੋਲਿਆਂ ਦਾ ਜ਼ਰੂਰ ਲੈਣਾ, ਫਿਰ ਬਦਾਮਾਂ ਦਾ ਕਿਉਂ ਨਹੀਂ ਲੈਂਦਾ?
ਕਿਆ ਬਾਤ ਹੈ। ਇਹ ਅਸੀਂ ਜਦ ਛੋਟੇ ਹੁੰਦੇ ਸੀ ਇੱਕ ਦੂਰਦਰਸ਼ਨ 'ਤੇ ਸਕਿੱਟ ਆਉਂਦਾ ਸੀ, ਅਤੇ ਉਹ ਨਾ ਬੰਦਾ ਇੱਕ ਚਿੱਕੜ ਦੇ ਵਿੱਚ ਨਾ ਕੁਛ ਲੱਭ ਰਿਹਾ ਹੁੰਦਾ, ਬੜਾ ਪਰੇਸ਼ਾਨ ਹੋਇਆ ਹੁੰਦਾ, ਅਤੇ ਉਹ ਨਾਲ ਇੱਕ ਬੰਦਾ ਹੋਰ ਆਏ ਖੜ੍ਹ ਜਾਂਦਾ, ਕਹਿੰਦਾ ਤੂੰ ਕੀ ਲੱਭ ਰਿਹਾ? ਕਹਿੰਦਾ ਮੇਰਾ ਨਾ ਸੋਨੇ ਦਾ ਸਿੱਕਾ ਗੁਆਚ ਗਿਆ, ਕਹਿੰਦਾ ਇਹਦੇ 'ਚ।
ਅੱਛਾ।
ਕਹਿੰਦਾ ਅੱਛਾ, ਉਹ ਵੀ ਕੱਪੜੇ ਲਾਉਂਦਾ, ਉਹ ਵੀ ਲੱਭਣ ਲੱਗ ਜਾਂਦਾ, ਉਹ ਤਿੰਨ ਚਾਰ ਜਣੇ ਲੱਭਣ ਲਾ ਲੈਂਦਾ ਇੱਦੀ ਹੌਲੀ ਹੌਲੀ, ਹੈ ਨਾ। ਅਤੇ ਨਹੀਂ ਹਾਂ, ਕਹਿੰਦਾ ਸੋਨੇ ਦਾ ਸਿੱਕਾ ਲੱਭ ਰਿਹਾ ਮੈਂ। ਕਹਿੰਦਾ ਅੱਛਾ, ਅਤੇ ਉਹ ਮੁੜ ਕੇ ਲੱਭਦਾ ਨਹੀਂ। ਅਤੇ ਉਹ ਕਹਿੰਦਾ ਯਾਰ ਮੈਂ ਤਾਂ ਚੱਲਿਆ। ਕਹਿੰਦਾ ਲੱਭਣਾ ਨਹੀਂ? ਕਹਿੰਦਾ ਸੀਗਾ ਸਹੀ? ਕਹਿੰਦਾ ਨਹੀਂ, ਗੁਆਚਿਆ ਤਾਂ ਨਹੀਂ ਸੀਗਾ, ਜੇ ਲੱਭਣ 'ਚ ਕੀ ਹਾਰ ਜਾ? ਕਹਿੰਦਾ ਜੇ ਲੱਭ ਵੀ ਪੈਂਦਾ ਤਾਂ ਆਪਾਂ ਨੇ। ਤਾਂ ਉਹ ਇਸ ਤਰ੍ਹਾਂ ਦੀ ਵੀ ਗੱਲ ਹੋ ਜਾਂਦੀ ਹੈ। ਅਤੇ ਸਾਡੇ ਨਾਲ ਜਗਵੀਰ ਸੇਖੋਂ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਸੋਹਣਾ ਚੱਲ ਰਿਹਾ ਪ੍ਰੋਗਰਾਮ ਜੀ। ਮੈਲਬਨ ਤੋਂ ਨੇ ਸਾਡੇ ਮਿੱਤਰ ਪਿਆਰੇ, ਅਤੇ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸੋ ਤਾਇਆ ਜੀ, ਚਲੋ ਇਹ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ, ਕੁਛ ਪੰਥਕ ਸਭਾ ਦੀਆਂ ਗੱਲਾਂ ਅਗਲੇ ਪ੍ਰੋਗਰਾਮ 'ਚ ਕਰਾਂਗੇ। ਅਤੇ ਸਿੱਖ ਧਰਮ ਨਾਲ ਰਿਲੇਟਡ ਨਾ ਮੈਨੂੰ ਇੱਕ ਦੋ ਸਵਾਲ ਵੀ ਆਏ ਹੋਏ ਨੇ, ਮੈਂ ਉਹ ਨਾ ਪੁੱਛਣੇ ਆ। ਕੱਲ੍ਹ ਹੀ ਮੇਰੀ ਗੱਲ ਹੋ ਰਹੀ ਸੀਗੀ, ਅਤੇ ਉਹ ਕਹਿੰਦੇ ਵੀ ਤਾਇਆ ਜੀ ਨੂੰ ਪੁੱਛ ਕੇ ਦੱਸਿਓ ਵੀ ਇਹ ਜਿਹੜਾ ਉਹ ਇੱਕ ਨਾ ਪ੍ਰੋਗਰਾਮ ਬਣਾ ਰਹੇ ਨੇ, ਤਰੀਕਾ ਬਣਾ ਰਹੇ ਨੇ ਨਵਾਂ ਤਰੀਕਾ, ਅਤੇ ਸਹਿਜ ਪਾਠ ਕਰਨ ਦਾ, ਅਤੇ ਉਹ ਤੁਹਾਡੀ ਰਾਏ ਚਾਹੀਦੀ ਹੈ। ਮੈਂ ਤੁਹਾਨੂੰ ਬਾਅਦ ਦੇ ਵਿੱਚੋਂ ਕੱਲ੍ਹ ਜਾਂ ਪਰਸੋਂ ਨੂੰ ਫੋਨ ਕਰਾਂਗਾ, ਪਹਿਲਾਂ ਆਪਸ ਵਿੱਚ ਸਲਾਹ ਕਰ ਲਈਏ, ਅਤੇ ਇੱਦਾਂ ਨਾ ਨਾ ਹੋਵੇ ਵੀ ਅਗਲੇ ਦਾ ਦਿਲ ਵੀ ਟੁੱਟ ਜਾਵੇ ਜਾਂ ਸਾਡਾ ਵੀ ਦਿਲ ਟੁੱਟ ਜਾਵੇ। ਅਤੇ ਉਹ ਤੁਹਾਡੇ ਤੋਂ ਸਲਾਹ ਲੈਣੀ ਹੈ ਵੀ ਉੱਦਾਂ ਹੋ ਸਕਦਾ ਜਾਂ ਨਹੀਂ ਹੋ ਸਕਦਾ, ਮਤਲਬ ਵਧੀਆ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ, ਇਹਦੇ ਬਾਰੇ ਸਲਾਹਾਂ ਨੇ। ਹੋਰ ਕਈ ਮਸਲੇ ਨੇ, ਅਤੇ ਉਹਦੇ ਬਾਰੇ ਵੀ ਆਪਾਂ ਗੱਲਾਂ ਕਰਾਂਗੇ। ਸੋ ਤਾਇਆ ਜੀ, ਬਾਕੀ ਤੁਸੀਂ ਕੁਛ ਹੋਰ ਕਹਿਣਾ ਚਾਹੋ, ਕਿਉਂਕਿ ਮਹਿੰਦਰ ਸਿੰਘ ਆ ਰਹੇ ਨੇ ਬੜੀ ਛੇਤੀ, ਅਤੇ ਕੋਈ ਗੱਲਬਾਤ ਸੁਣਾ ਦਿਓ।
ਨਹੀਂ ਦੇਖੋ, ਆਪਾਂ ਨੂੰ ਨਾ ਮੀਡੀਆ ਦੇ ਉੱਪਰ ਧਾਰਮਿਕ ਵਿਚਾਰਾਂ ਨੂੰ ਡਿਸਕਸ ਨਹੀਂ ਕਰਨਾ ਚਾਹੀਦਾ ਜਿਹ 'ਚ ਸਾਡੇ 'ਚ ਮਤ ਭੇਦ ਹੋਣ। ਇੱਕ ਬੰਦਾ ਆ, ਭਾਵੇਂ ਉਹਦੀਆਂ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਨਹੀਂ, ਵਿਦਵਾਨ ਆ, ਸਰਕਾਰੀ ਪਾਲਸੀ ਨਾਲ ਚੱਲਣ ਵਾਲਾ ਆ। ਮੈਂ ਉਹ ਕਹਿੰਦਾ ਵੀ ਸਿੱਖ ਬਈ, ਚਲੋ ਉਹਨੇ ਸਮਾਜ ਵੀ ਗੁਆਂਢੀ ਸਮਾਜ ਦੀ ਜ਼ਿਕਰ ਕੀਤੇ, ਕਿੰਨਾ ਉਹਨਾਂ ਦੇ ਵਿੱਚ ਮਤ ਭੇਦ ਨੇ ਧਾਰਮਿਕ। ਕ੍ਰਿਸ਼ਨ ਨੂੰ ਮੰਨਣ ਵਾਲਾ ਰਾਮ ਨੂੰ ਨਹੀਂ ਮੰਨਦਾ, ਰਾਮ ਨੂੰ ਮੰਨਣ ਵਾਲਾ ਕ੍ਰਿਸ਼ਨ ਨੂੰ ਨਹੀਂ ਮੰਨਦਾ, ਸ਼ਿਵ ਜੀ ਨੂੰ ਮੰਨਣ ਵਾਲੇ ਵਿਸ਼ਨੂੰ ਨਹੀਂ ਮੰਨਦੇ, ਵਿਸ਼ਨੂੰ ਨੂੰ ਮੰਨਣ ਵਾਲੇ ਸ਼ਿਵ ਜੀ ਨੂੰ ਨਹੀਂ ਮੰਨਦੇ, ਮਾਸ ਖਾਣ ਵਾਲਾ ਵੀ ਹਿੰਦੂ, ਮਾਸ ਸ਼ਾਕਾਹਾਰੀ ਵੀ ਹਿੰਦੂ, ਪੱਥਰ ਪੂਜਣ ਵਾਲਾ ਵੀ ਹਿੰਦੂ, 33 ਕਰੋੜ ਦੇਵਤਿਆਂ ਨੂੰ ਮੰਨਣ ਵਾਲਾ ਵੀ ਹਿੰਦੂ, ਇੱਕ ਰੱਬ ਨੂੰ ਮੰਨਣ ਵਾਲਾ ਵੀ ਹਿੰਦੂ, ਤੇ ਗੰਗਾ ਨੂੰ ਮਾਂ ਕਹਿਣ ਵਾਲਾ ਵੀ ਹਿੰਦੂ, ਗੰਗਾ ਨੂੰ ਨਦੀ ਕਹਿਣ ਵਾਲਾ ਵੀ ਹਿੰਦੂ, ਉਹਨਾਂ 'ਚ ਕਿੰਨੇ ਮਤਭੇਦ ਆ। ਪਰ ਪਲੇਟਫਾਰਮ 'ਤੇ, ਸਟੇਜਾਂ 'ਤੇ ਜਾਂ ਕਲਮ 'ਤੇ ਜਾਂ ਮੀਡੀਆ 'ਤੇ ਉਹ ਸਾਂਝੀ ਗੱਲ ਕਰਦੇ ਆ, ਮਤਭੇਦ ਵਾਲੀ ਗੱਲ ਦੇ ਉਹ ਨੇੜੇ ਨਹੀਂ ਜਾਂਦੇ। ਕਹਿੰਦਾ ਪੰਜਾਬ ਸਿੱਖ ਵਿਦਵਾਨਾਂ ਤੇ ਸਿੱਖ ਪ੍ਰਚਾਰਕਾਂ ਨੂੰ ਐਸੀ ਇਹਨਾਂ ਦੇ ਗੁਰੂ ਦੀ ਮਾਰ ਪਈ ਹੋਈ ਆ, ਇਹ ਗੱਲ ਹੀ ਮਤਭੇਦ ਤੋਂ ਸ਼ੁਰੂ ਕਰਨਗੇ, ਲੋਕਾਂ ਦਾ ਸੰਗਤ ਦਾ ਧਿਆਨ ਖਿੱਚਣ ਵਾਸਤੇ, ਆਪਣੇ ਆਪ ਨੂੰ ਦਰਸਾਉਣ ਵਾਸਤੇ ਵੀ ਮੈਂ ਬੜਾ ਵੱਡਾ ਖੋਜੀ ਹਾਂ, ਮੈਂ ਦੂਜਿਆਂ ਨਾਲੋਂ ਵੱਡਾ ਵਿਦਵਾਨ ਆ, ਔਰ ਮੈਂ ਨਿਡਰ ਹਾਂ, ਮੈਂ ਸਟੇਜ ਤੇ ਸੱਚੀ ਗੱਲ ਕਰਨ ਤੋਂ ਝਕਦਾ ਨਹੀਂ ਗਾ। ਇਹਦਾ ਇਹ ਬਾਲਕ ਝੂਠਾ ਹੰਕਾਰ ਲੈ ਕੇ ਸਟੇਜ ਦਾ ਦੇ ਆਉਣਗੇ, ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਰਾਗ ਵਾਲਾ ਬਾਣੀ ਹੈ ਕਿ ਨਹੀਂ, ਦਸਮ ਗ੍ਰੰਥ ਗੁਰੂ ਸਾਹਿਬ ਨੇ ਲਿਖਿਆ ਕਿ ਨਹੀਂ ਲਿਖਿਆ, ਪੰਜ ਪਿਆਰੇ ਵੇਲੇ ਸਿੱਖ ਝਟਕਾਏ ਸੀ ਕਿ ਬੱਕਰੇ ਝਟਕਾਏ ਸੀ, ਉਹ ਮਤ ਭੇਦ ਤੋਂ ਹੀ ਗੱਲ ਸ਼ੁਰੂ ਕਰਦੇ ਆ। ਉਹ ਲੋਕੀ ਸੰਗਤਾਂ ਜਿਹੜੀਆਂ ਬੜੇ ਧਿਆਨ ਨਾਲ ਟੱਟ ਟੱਟ ਕੇ ਅੱਖਾਂ ਇੱਕ ਟੱਕ ਉਹਨਾਂ ਨੂੰ ਸੁਣਦੀਆਂ ਨੇ। ਬੋਲਣ ਵਾਲੇ ਹੁੰਦੇ ਸਟੇਜਾਂ ਤੇ ਲਿਖਣ ਵਾਲੇ, ਇਹ ਕੋਈ ਉਸ ਵੇਲੇ ਨਹੀਂ ਸੀਗਾ। ਇੱਕ ਭਾਈ ਜੈਤਾ ਜਿਹੜਾ ਜੀ ਅੰਮ੍ਰਿਤ ਛਕ ਕੇ ਜੀਵਨ ਸਿੰਘ ਬਣਿਆ, ਉਹਨੇ ਕਿਤਾਬ ਲਿਖੀ ਹੈ ਤੇ ਗੁਰਾਂ ਦੀ ਸਾਖੀ ਕਵਿਤਾ ਦੇ ਵਿੱਚ, ਪੁਰਾਣੀ ਬੋਲੀ ਦੇ ਵਿੱਚ ਆ। ਉਹ ਭਾਸ਼ਾ ਵਿਭਾਗ ਵਾਲਿਆਂ ਨੇ ਮੇਰੇ ਮਿੱਤਰ ਡਾਕਟਰ ਗੁਰਮੁਖ ਸਿੰਘ ਤੋਂ ਉਹਨੂੰ ਐਡਿਟ ਕਰਵਾ ਕੇ ਪ੍ਰਕਾਸ਼ਿਤ ਕੀਤਾ ਸੀਗਾ। ਉਹ ਕਹਿੰਦਾ ਮੈਂ ਉਸ ਸੰਗਤ ਦੇ ਵਿੱਚ ਮੌਜੂਦ ਸੀਗਾ। ਗੁਰੂ ਸਾਹਿਬ ਜੇ ਉਸ ਇਤਿਹਾਸ ਵਿੱਚ ਵੀ ਅਸੀਂ ਇਹ ਗੱਲ ਪੜ੍ਹਦੇ ਹਾਂ ਕਿ ਗੁਰੂ ਸਾਹਿਬ ਨੇ ਬਾਹੋਂ ਫੜਿਆ ਭਾਈ ਦਇਆ ਸਿੰਘ, ਧਰਮ ਸਿੰਘ ਵਾਰੀ ਵਾਰੀ ਤੇ ਤੰਬੂ ਵਿੱਚ ਲੈ ਗਏ। ਤੰਬੂ ਵਿੱਚ ਕੀ ਹੋਇਆ ਸਾਨੂੰ ਨਹੀਂ ਪਤਾ। ਉਹ ਕਹਿੰਦਾ ਤੰਬੂ ਵਿੱਚ ਕੀ ਹੋਇਆ ਸਾਨੂੰ ਨਹੀਂ ਪਤਾ, ਇਹ ਗੁਰੂ ਦਾ ਕੌਤਕ ਸੀ, ਉਹਨੇ ਅੰਦਰ ਕੀ ਕੀਤਾ ਇਹ ਗੁਰੂ ਜਾਣੇ ਜਾਂ ਪੰਜ ਪਿਆਰੇ ਜਾਣ ਜਾਂ ਅਕਾਲ ਪੁਰਖ ਜਾਣੇ, ਸਾਨੂੰ ਕੀ ਅਧਿਕਾਰ ਆ ਕਿ ਅਸੀਂ ਤੰਬੂ ਪਾੜ ਪਾੜ ਚੀਤਾ ਮਾਰ ਕੇ ਵੇਖੀਏ ਕਿ ਅੰਦਰ ਗੁਰੂ ਕੀ ਕਰਦਾ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਇਸ ਤਰ੍ਹਾਂ ਹੀ ਲੈਕਚਰ ਕਰਦਿਆਂ ਵਿਸਾਖੀ ਦੇ ਮੌਕੇ ਤੇ ICS ਸਰਦਾਰ ਕਪੂਰ ਸਿੰਘ ਤੇ ਸਵਾਲ ਕਰ ਦਿੱਤਾ ਕਿਸੇ ਨੌਜਵਾਨ ਨੇ ਸੰਗਤ ਦੇ ਵਿੱਚੋਂ, ਵੀ ਇਹੋ ਹੀ ਦੱਸਣ ਪੁੱਛਣ ਵਾਸਤੇ ਕਿ ਉਸ ਵੇਲੇ ਗੁਰੂ ਸਾਹਿਬ ਨੇ ਕੀ ਕੀਤਾ। ਕਹਿੰਦਾ ਉੱਠ ਕੇ ਖੜਾ ਹੋ, ਕਹਿੰਦਾ ਤੂੰ ਕਿੱਧਰੋਂ ਆ ਗਿਆ ਇਸ ਮੇਰੇ ਗੁਰੂ ਤੇ ਤਰਕ ਕਰਨ ਵਾਲਾ, ਜਿਹੜੀ ਗੁਰੂ ਨੇ ਗੱਲ ਗੁਪਤ ਰੱਖੀ ਆ ਸਾਡੇ ਤੋਂ, ਅਸੀਂ ਉਹਨੂੰ ਫੋਲ ਫੋਲ ਕੇ ਕਿਵੇਂ ਵੇਖਣੇ, ਸਾਡੇ ਕੋਲ ਅਸੀਂ ਗੁਰੂ ਨਾਲ ਉੱਤੋਂ ਦੀ ਹੋ ਗਏ, ਖਬਰਦਾਰ ਜੀ ਅੱਗੇ ਤੋਂ ਕਿਸੇ ਨੇ ਇਹ ਸਵਾਲ ਕੀਤਾ। ਤੋ ਅਸੀਂ ਬਸ ਮੈਂ ਆਪ ਤਾਂ ਨਹੀਂ ਸੀ ਉੱਥੇ, ਮੈਂ ਸੁਣੀ ਸੁਣਾਈ ਗੱਲ ਕਰ ਰਿਹਾ ਵਾਂ। ਮੈਲਬਰਨ ਦੇ ਕਿਸੇ ਗੁਰਦੁਆਰੇ ਦੀ ਸਟੇਜ ਤੇ ਵਿਸਾਖੀ ਤੇ ਦੋ ਕਥਾਵਾਚਕ, ਇੱਕ ਕਹਿੰਦਾ ਜੀ ਗੁਰੂ ਸਾਹਿਬ ਨੇ ਬੱਕਰੇ ਝਟਕਾਏ ਤੰਬੂ ਅੰਦਰ, ਦੂਜਾ ਕਹਿੰਦਾ ਜੀ ਸਿੱਖ ਝਟਕਾਏ ਤੰਬੂ ਅੰਦਰ। ਤੇ ਬੀਬੀ ਨੇ ਕਿਸੇ ਨੇ ਸਵਾਲ ਕੀਤਾ ਭਈ ਤੁਹਾਡੇ ਦੋਵਾਂ ਦੇ ਵਿੱਚ ਫਰਕ ਆ, ਅਸਲੀ ਗੱਲ ਕੀ ਆ? ਉਹ ਰੌਲਾ ਰੱਪਾ ਪੈਣ ਤੋਂ ਵਧਣ ਤੋਂ ਕਹਿਣ ਬਚਾਉਣ ਲਈ ਕਹਿ ਲਓ ਵੀ ਉਹ ਫਿਰ ਇਸ ਤਰ੍ਹਾਂ ਕਹਿ ਕੇ ਗੱਲ ਨੂੰ ਠੰਡਾ ਕੀਤਾ ਗਿਆ ਜੀ। ਜਿਹੜੀ ਕਿਤਾਬ ਚ ਇਹਨਾਂ ਪੜ੍ਹਿਆ ਸੀ ਉੱਥੇ ਬੱਕਰੇ ਲਿਖੇ ਸੀ, ਜਿਹੜੀ ਕਿਤਾਬ ਮੈਂ ਪੜ੍ਹਿਆ ਸੀ ਉੱਥੇ ਸਿੱਖ ਲਿਖੇ ਸੀ। ਹਾਂਜੀ
ਤਾਇਆ ਜੀ, ਆਪਾਂ ਅੱਗੇ ਚੱਲਦੇ ਹਾਂ, ਸਮਾਂ ਹੋ ਗਿਆ ਤੇ ਇੱਕ ਦੋ ਮੈਸੇਜ ਲੈਣੇ ਆ। ਹਰਮੋਹਨ ਵਾਲੀਆ ਜੀ ਪ੍ਰੋਗਰਾਮ ਚ ਸ਼ਾਮਿਲ ਹੋਏ, ਇਹਨਾਂ ਦਾ ਜਨਮ ਦਿਨ ਸੀ, ਜਨਮ ਦਿਨ ਮੁਬਾਰਕ ਬਹੁਤ ਬਹੁਤ ਇਹਨਾਂ ਨੂੰ। ਸੁਖਵੰਤ ਸਿੰਘ ਜੀ ਕਹਿੰਦੇ ਪੈਸਾ ਸਾਰੇ ਮਤਭੇਦ ਦੂਰ ਕਰ ਦਿੰਦਾ, ਇਹ ਵੀ ਗੱਲ ਸਹੀ ਆ। ਕਰਤੇ ਜੀ ਕੱਲ ਸੱਤਾਂ ਦੇ ਤਾਂ ਕਰਤੇ, ਤੇ ਮਹਿੰਦਰ ਸਿੰਘ JP ਵੀ ਸਾਡੇ ਨਾਲ ਬਸ ਇੱਕ ਮਿੰਟ ਚ ਸ਼ਾਮਿਲ ਹੋ ਰਹੇ ਨੇ, ਇਹਨਾਂ ਤੋਂ ਵੀ ਆਪਾਂ ਗੱਲਾਂ ਬਾਤਾਂ ਸੁਣਨੀਆਂ ਨੇ।
ਮਨੀ ਮੇਕਸ ਮੇਰ ਗੋ।
ਹਾਂਜੀ ਤਾਇਆ ਜੀ, ਬਹਾਦਰ ਸਿੰਘ ਹੁਣੀ ਵੀ ਜੁੜੇ ਨੇ, ਕਹਿੰਦੇ ਬਹੁਤ ਖੂਬ ਗਿਆਨੀ ਜੀ, ਤੇ ਇਹ ਲੋਕ ਵਿਵਾਦਿਤ ਗੱਲਾਂ ਕਰਕੇ ਸੰਗਤਾਂ ਨੂੰ ਦੁਬਿਧਾ ਵਿੱਚ ਪਾਈ ਰੱਖਦੇ ਨੇ। ਹਾਂਜੀ ਬਿਲਕੁਲ ਤਾਇਆ ਜੀ, ਹੁਣ ਆਪਾਂ ਨੂੰ ਲੈਣੀ ਪੈਣੀ ਆ ਇਜਾਜ਼ਤ, ਤੇ ਅਗਲਾ ਪ੍ਰੋਗਰਾਮ ਆਪਾਂ ਜਾਰੀ ਰੱਖਾਂਗੇ ਅਗਲੇ ਹਫ਼ਤੇ। ਫਿਰ ਆਪਾਂ
ਇਜਾਜ਼ਤ ਲੈਣ ਦਾ ਮੈਨੂੰ ਕੀ ਦਿਓਗੇ?
ਤਾਈ ਜੀ ਨੂੰ ਫੋਨ ਕਰਦਾ, ਤੁਹਾਡੇ ਪਰੌਂਠੇ ਬਣਾ ਦਿੰਦੇ ਘੇ ਪਾ ਕੇ, ਕੋਲੈਸਟਰੋਲ ਕਰਵਾ ਦੇਣ, ਤੁਹਾਨੂੰ ਕੋਲੈਸਟਰੋਲ ਕਰਵਾ ਦਿੰਦੇ ਥੋੜੀ ਜਿਹੀ ਹੋਰ ਐਕਸਟਰਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ। ਅਤੇ ਪ੍ਰੋਗਰਾਮ ਚੱਲ ਰਿਹਾ ਮਿੱਤਰੋ ਪਿਆਰਿਓ, ਅਤੇ ਸਾਡੀ ਤੁਹਾਡੀ ਸਾਂਝ ਬਣੀ ਹੋਈ ਆ, ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਜੁੜੇ ਹੋਏ ਨੇ। ਅਤੇ ਹੁਣ ਮੈਂ ਆਪਣੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਕਰਦਾ ਮਹਿੰਦਰ ਸਿੰਘ ਹੁਣਾਂ ਨੂੰ, ਜੋ ਕਿ ਕਮਿਊਨਿਟੀ ਸਰਵਿਸ ਵੀ ਕਰਦੇ ਆ। ਸਤਿ ਸ਼੍ਰੀ ਅਕਾਲ ਮਹਿੰਦਰ ਸਿੰਘ ਜੀ, ਜੀ ਆਇਆਂ ਨੂੰ।
ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਹਰਮਨ ਰੇਡੀਓ ਦੇ ਨੂੰ। ਹਾਂਜੀ,
ਹਾਂਜੀ
ਥੈਂਕ ਯੂ
ਜੀ,
ਭਾਜੀ।
ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅਤੇ ਵੈਸੇ ਚਲੋ ਇੱਕ ਵਾਰੀ ਫਿਰ ਵੀ ਕਲੀਅਰ ਕਰ ਲੈਂਦੇ ਗੱਲ, ਤੁਸੀਂ ਪੈਨਰਿਤ ਤੋਂ ਹੀ ਹੋ ਨਾ?
ਹਾਂਜੀ ਭਾਜੀ, ਪੈਨਰਜ ਜੀ।
ਠੀਕ, ਪੈਨਰਿਤ ਬਾਰੇ ਦੱਸ ਦਿਆਂ ਕਿ ਪੈਨਰਿਤ ਸਿਡਨੀ ਦਾ ਜਿਹੜਾ ਆ ਉਹ ਸਾਰਿਆਂ ਨਾਲੋਂ ਵੈਸਟ ਦੇ ਵਿੱਚ ਇਲਾਕਾ ਆ, ਦੂਰ, ਮੇਰਾ ਖਿਆਲ ਘੰਟਾ ਲੱਗ ਜਾਂਦਾ ਸਿਟੀ ਤੋਂ,
ਸਿਟੀ ਤੋਂ ਹਾਂਜੀ, ਆਰਾਮ ਨਾਲ ਭਾਜੀ,
ਆਰਾਮ
ਆਰਾਮ
ਨਾਲ
ਨਾਲ।
ਘੰਟਾ
ਇਹ
ਲੱਗ
ਲਾਸਟ
ਜਾਂਦਾ।
ਹੀ ਹੈ ਜੀ, ਬਿਲਕੁਲ ਬਲੂ ਮਾਊਂਟੇਨ ਕਹਿ ਲਓ ਵੀ ਲਾਸਟ ਸਬਰਬ ਹੈ, ਉਸ ਤੋਂ ਬਾਅਦ ਐਮੀ ਪਲੇਨ ਹੈ, ਫਿਰ ਆਪਣਾ ਕੀ ਕਹਿੰਦੇ ਬਲੂ ਮਾਊਂਟੇਨ ਦੀਆਂ ਸਬਰਬ ਸ਼ੁਰੂ ਹੋ ਜਾਂਦੀਆਂ ਨੇ ਜੀ।
ਹਾਂਜੀ ਹਾਂਜੀ ਬਿਲਕੁਲ। ਚਲੋ
ਵੈਲੀ
ਆਪਾਂ
ਆਫ
ਨਾਲ ਦੀ
ਦਾ
ਨਾਲ ਸੁਨੇਹੇ ਵੀ ਲਈ ਜਾਣੇ, ਗੱਲਾਂ ਬਾਤਾਂ ਵੀ ਕਰੀ ਜਾਣੀਆਂ। ਜੀ ਸੰਘਾ ਜੀ ਬਲਗੁਲਗੇ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਦੀਪ ਜੋਤ ਸੋਈ ਕਹਿ ਰਹੇ ਨੇ ਕਿ ਭਾਜੀ ਸਤਿ ਸ਼੍ਰੀ ਅਕਾਲ, ਤਾਇਆ ਜੀ ਨੂੰ ਕਹਿੰਦੇ ਕੁਝ ਪੁੱਛਣ ਤੋਂ ਪਹਿਲਾਂ ਸਮਾਂ ਖੁੱਲ੍ਹਾ ਰੱਖਿਆ ਕਰੋ। ਹਾਂਜੀ, ਉਹ ਪਿੱਛੇ ਡਾਟਾਬੇਸ ਬਹੁਤ ਭਾਰਾ ਆਇਆ ਨਾ
ਉਹਨਾਂ, ਬਹੁਤ ਜ਼ਿਆਦਾ
ਆਪਣੇ,
ਜੀ, ਬਹੁਤ ਇਨਫੋਰਮੇਸ਼ਨ ਹੈ ਉਹਨਾਂ ਕੋਲ,
ਬਹੁਤ ਵੱਡਾ ਡਾਟਾਬੇਸ ਹੈ। ਤੇ ਉਹਨਾਂ ਨੂੰ ਤਾਂ
ਬਹੁਤ ਜ਼ਿਆਦਾ
ਮਤਲਬ ਇਹ ਖਦਸ਼ਾ ਲੱਗਾ ਰਹਿੰਦਾ ਵੀ ਮੈਂ ਗੱਲ ਕੱਟਾਂ ਕਿਹੜੀ ਵਿੱਚੋਂ,
ਕਿੱਤਾ
ਹੈ
ਕਿਹੜੀ
ਨਾ।
ਹੈ।
ਸਾਡੇ ਵਰਗਿਆਂ ਨੂੰ ਹੁੰਦਾ ਵੀ ਮੈਂ ਗੱਲ ਕਰਾਂ ਕਿਹੜੀ, ਤੇ ਉਹਨਾਂ ਨੂੰ ਹੁੰਦਾ ਵੀ ਮੈਂ ਗੱਲ
ਹਾਂਜੀ
ਕਰਾਂ ਨਾ ਕਿਹੜੀ।
ਕਿਹੜਾ ਨਾ ਕਿਹੜੀ,
ਹਾਂਜੀ
ਬਿਲਕੁਲ ਬਿਲਕੁਲ। ਉਹ ਤਾਂ ਚੱਲਦੇ ਫਿਰਦੇ ਆਪਣੇ ਸਿੱਖ ਪੰਥ ਦੇ ਕਹਿ ਲਓ ਇਨਸਾਈਕਲੋਪੀਡੀਆ ਨੇ ਜੀ।
ਹਾਂਜੀ, ਤੇ
ਹਾਂਜੀ
ਹੁਣ ਮੈਂ ਥੋੜੀ ਜਿਹੀ ਸਾਂਝ ਪਾਉਣਾ ਚਾਹਾਂਗਾ ਤਸਵੀਰਾਂ ਦੀ। ਇਹ ਤਸਵੀਰ ਆਪਾਂ ਸ਼ੇਅਰ ਕੀਤੀ ਆ, ਤੁਸੀਂ ਵੀ ਸ਼ੇਅਰ ਕੀਤੀ ਸੀ,
ਹਾਂਜੀ
ਸੈਲੀਬ੍ਰੇਟਿੰਗ
ਹਾਂਜੀ
75 ਈਅਰ ਪੈਂਦਰਿਤ ਸਿਲੈਕਟਿਵ ਪਬਲਿਕ ਸਕੂਲ। ਤੇ ਇਹ ਜਿਹੜੀ ਤੁਸੀਂ ਵਰਦੀ ਪਾਈ ਹੈ, ਮੈਨੂੰ ਤਾਂ ਤੁਸੀਂ ਪੁਲਿਸ ਵਾਲੇ ਲੱਗਦੇ
ਨਹੀਂ ਜੀ, ਇਹ ਕਰੈਕਸ਼ਨਸ ਵਾਲਿਆਂ ਦੀ ਹੈ ਜੀ, ਕਰੈਕਟਿਵ ਸਰਵਿਸਿਜ਼ ਦੀ ਹੈ, ਯੂਨੀਫਾਰਮ ਹੈ।
ਅੱਛਾ,
ਔਰ ਆਲਮੋਸਟ ਸਿਮਿਲਰ ਹੁੰਦੀ ਹੈ, ਕਲਰ ਉਦਾਂ ਦਾ ਹੀ ਹੈ, ਸ਼ੇਡ ਜਿੱਦਾਂ ਸਾਡਾ ਬੈਚ ਡਿਫਰੈਂਟ ਹੁੰਦਾ
ਓਕੇ
ਕਰੈਕਸ਼ਨ ਵਾਲਾ ਪ੍ਰਿਜ਼ਨ ਦਾ,
ਜੀ। ਜਾਂ ਜਿਹਨੂੰ ਕਹਿੰਦੇ ਜੇਲ ਪੁਲਿਸ, ਜੇਲ ਵਾਲੀ ਪੁਲਿਸ
ਜੇਲ
ਜਿਹੜੀ,
ਪੁਲਿਸ। ਹਾਂਜੀ 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 ਹਾਂਜੀ
ਆਪਣੇ
ਪੰਜਾਬੀ, ਯੈਸ।
ਪੰਜਾਬੀ ਬੜੇ ਮਸ਼ਹੂਰ, ਇਹ ਗੱਲ ਹੋਈ ਸੀ ਅੱਜ ਤੋਂ 20-25 ਸਾਲ ਪਹਿਲਾਂ ਕਿ 3 ਮਹਿਕਮੇ ਸਾਡੇ ਪੰਜਾਬੀਆਂ ਨੇ ਸੰਭਾਲ ਲਿਆ, ਰੇਲ, ਮੇਲ ਤੇ ਜੇਲ, ਹੈ
ਜੀ
ਨਾ।
ਜੇਲ, ਬਿਲਕੁਲ 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 ਜੀ,
ਹਾਂ, ਤੇ ਚਲੋ ਬਹੁਤ
ਸਹੀ
ਵਧੀਆ।
ਕਿਹਾ
ਤੇ ਤੁਹਾਡੀ ਕੀ ਡਿਊਟੀ ਆ ਫਿਰ ਇਹਦੇ ਵਿੱਚ?
ਭਾਜੀ। ਮੈਂ ਕੀ ਕਹਿੰਦੇ ਆਪਣਾ ਸਿਲਵਰ ਵਾਟਰ 'ਚ ਕੰਮ ਕਰਦਾ, ਮੈਂ ਸੀਨੀਅਰ ਕਰੈਕਸ਼ਨ ਆਫਿਸਰ ਹਾਂ,
ਠੀਕ ਹੈ,
ਤੇ ਮੇਰੀ ਵੀ, ਮੈਨੂੰ ਅੱਜ ਕੱਲ੍ਹ ਮੈਂਟਲ ਹੈਲਥ ਸਕਰੀਨਿੰਗ ਯੂਨਿਟ ਦਾ ਮੈਂ ਸੁਪਰਵਾਈਜ਼ਰ ਹਾਂ ਜੀ।
ਅੱਛਾ ਜੀ,
ਹਾਂਜੀ, ਜਿੰਨੇ ਵੀ ਨਿਊ ਸਾਊਥ ਵੇਲਜ਼ ਕੋਈ ਵੀ ਜਿੱਦਾਂ ਅਰੈਸਟ ਹੁੰਦਾ ਹੈ, ਤੇ ਜਿਹਨੂੰ ਮੈਂਟਲੀ ਜਿਹੜਾ ਆਪਣੇ ਆਪ ਨੂੰ ਡਿਕਲੇਅਰ ਕਰਦਾ ਵੀ ਮੈਂ ਅਨਵੈਲ ਹਾਂ, ਉਹ ਫਿਰ ਸਾਡੇ ਕੋਲ ਆਉਂਦੇ ਆ, ਆਪਾਂ ਉਹਨਾਂ ਦੀ ਸਕਰੀਨਿੰਗ ਕਰਦੇ ਹਾਂ, ਫਿਰ ਉਹਨਾਂ
ਓਕੇ,
ਨੂੰ ਚੈੱਕ ਕਰਦੇ ਹਾਂ ਵੀ ਉਹਨਾਂ ਦੀ ਕਿਵੇਂ ਪ੍ਰੋਬਲਮਸ ਨੇ, ਉਹਨਾਂ ਨੂੰ ਕਿੰਨੀ ਕਿਹੜੀ ਉਹਨਾਂ ਨੂੰ ਲੋੜ ਹੈ ਮੈਂਟਲ ਹੈਲਥ ਦੀ, ਕੀ ਉਹਨਾਂ ਨੂੰ ਲੋੜਾਂ ਨੇ, ਉਸ ਹਿਸਾਬ ਨਾਲ ਡਿਪਾਰਟਮੈਂਟ ਵੱਲੋਂ ਮਲਟੀ ਡਿਸਪਲਿਨਰੀ ਟੀਮ ਬਣੀ ਹੋਈ ਆ। ਉਹ
ਅੱਛਾ,
ਸੁਪਰਵਾਈਜ਼ਰ ਹੋ ਗਿਆ, ਨਰਸਿੰਗ ਯੂਨਿਟ ਮੈਨੇਜਰ ਹੋ ਗਈ, ਇੱਕ ਸਾਈਕੈਟ੍ਰਿਸਟ ਹੋ ਗਿਆ, ਮੈਂਟਲ ਹੈਲਥ ਕ੍ਰਾਈਸਿਸ ਯੂਨਿਟ ਦੀ ਇੱਕ ਨਰਸ ਹੁੰਦੀ ਹੈ, ਵੈਲਫੇਅਰ ਆਫ,
ਅੱਛਾ,
ਸਾਰੇ ਮਿਲ ਕੇ ਡਿਸਾਈਡ ਕਰਦੇ ਆ ਵੀ ਉਹਨੂੰ ਕਿਹੜੇ ਕੋਹਾਰਟ 'ਚ ਰੱਖਣਾ ਹੈ, ਉਹਦੀ ਕੀ ਲੋੜਾਂ ਨੇ, ਤੇ ਕਿੱਦਾਂ ਉਹਨੂੰ ਨਜਿੱਠਣਾ।
ਇਹ ਜਿਹੜਾ, ਚਲੋ ਹੁਣ ਤੁਸੀਂ ਇਸ ਫੀਲਡ ਦੇ ਵਿੱਚੋਂ, ਮੈਂਟਲ ਹੈਲਥ ਦੇ ਵਿੱਚੋਂ, ਕਈ ਵਾਰੀ ਇਦਾਂ ਹੁੰਦੀ ਹੈ
ਹਾਂਜੀ
ਪੰਜਾਬ ਦੇ ਵਿੱਚ ਵੀ, ਲਓ ਜੀ ਇਹਨੇ ਬੇਅਦਬੀ ਕਰਤੀ, ਇਹ ਮਾਨਸਿਕ ਤੌਰ
ਹਾਂਜੀ
ਤੇ ਠੀਕ ਨਹੀਂ ਸੀ ਬੰਦਾ, ਠੀਕ ਹੈ।
ਹਾਂਜੀ 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 ਹਾਂਜੀ
ਇੱਥੇ ਵੀ ਕਈ ਬਹੁਤ ਹਾਈ ਪ੍ਰੋਫਾਈਲ ਕੇਸ ਹੋਏ ਨੇ ਜਿਹਦੇ ਵਿੱਚ ਇਹ ਗੱਲ ਆਉਂਦੀ ਹੈ ਜੀ, ਇਹਨੇ ਇਹ ਕਤਾਈ ਕਰਤੀ, ਮੁੜ ਕੇ ਉਹ ਇਹ ਕਹਿ ਕੇ ਛੁੱਟ ਜਾਂਦੇ ਨੇ ਕਿ ਇਹਦੀ ਜੀ ਮਾਨਸਿਕ ਲੈਵਲ ਠੀਕ ਨਹੀਂ ਸੀਗਾ, ਹੈ ਨਾ, ਤੇ
ਹਾਂਜੀ ਹਾਂਜੀ
ਕ੍ਰਾਈਮ
ਹਾਂਜੀ
ਕਰਨ ਤੋਂ ਪਹਿਲਾਂ। ਸੋ ਤੁਹਾਡੀ ਪੋਜੀਸ਼ਨ ਇਹ ਹੈ ਕਿ ਉਹ ਕ੍ਰਾਈਮ ਹੋਣ ਤੋਂ ਪਹਿਲਾਂ ਤੁਸੀਂ ਸਕਰੀਨਿੰਗ ਕਰਨਾ
ਨਹੀਂ ਨਹੀਂ
ਚਾਹੁੰਦੇ?
ਭਾਜੀ, ਜਦੋਂ ਕੋਈ ਕ੍ਰਾਈਮ ਕਰਕੇ ਆਉਂਦਾ ਨਾ ਜੀ, ਜਿਹਨੂੰ
ਅੱਛਾ
ਪੁਲਿਸ ਆ ਕੇ ਕਸਟਡੀ ਲੈਂਦੀ ਹੈ,
ਅੱਛਾ ਅੱਛਾ
ਫਿਰ ਉਹ ਜਦੋਂ ਉਹਨਾਂ ਦੀ ਉੱਥੇ ਇਨੀਸ਼ੀਅਲ ਸਕਰੀਨਿੰਗ ਹੁੰਦੀ ਹੈ, ਉਹ ਦੱਸਦੇ ਨੇ ਜਿੱਦਾਂ ਦੇ ਉਹਨਾਂ ਦੇ ਸਿੰਪਟਮਸ ਨੇ ਵੀ ਆਪਾਂ ਕੀ ਕਹਿੰਦੇ, ਸਾਨੂੰ ਜਿਵੇਂ ਵੌਇਸ, ਯੂ ਨੋ, ਕਹਿੰਦੇ ਨੇ ਵੀ ਸਾਨੂੰ ਵੌਇਸਿਸ ਸੁਣਦੀਆਂ, ਆਵਾਜ਼ਾਂ ਸੁਣਦੀਆਂ, ਮੈਨੂੰ ਪਰਛਾਵੇਂ ਨਜ਼ਰ ਆਉਂਦੇ, ਲੋਕੀ ਨਜ਼ਰ ਆਉਂਦੇ, ਮੇਰੇ ਨਾਲ ਗੱਲਾਂ ਕਰਦੇ ਆ, ਉਸ ਹਿਸਾਬ ਨਾਲ ਫਿਰ ਜਦੋਂ ਸਕਰੀਨਿੰਗ, ਇਨੀਸ਼ੀਅਲ ਸਕਰੀਨਿੰਗ ਹੁੰਦੀ ਆ, ਉਹ ਫਿਰ ਸਾਡੇ ਇੱਕ ਬਣਿਆ ਹੋਇਆ ਉਹਦੀ ਮਤਲਬ ਵੇਟਿੰਗ ਲਿਸਟ 'ਚ ਪਾ ਦਿੰਦੇ ਨੇ ਉਹਨੂੰ ਵੀ, ਮੈਂਟਲ ਹੈਲਥ ਦੀ ਨਰਸ ਦੇਖੂਗੀ, ਫਿਰ ਮੈਂਟਲ ਹੈਲਥ ਨਰਸ ਮੁੜ ਕੇ ਉਹਨੂੰ ਸਾਨੂੰ ਰੈਫਰ ਕਰ ਦਿੰਦੀ ਹੈ, ਕਿਉਂਕਿ ਉਹਨਾਂ ਦੀ ਵੀ ਫਿਰ ਡਿਫਰੈਂਟ ਸਿਵਰਿਟੀ ਲੈਵਲ ਹੁੰਦਾ ਵੀ ਕੋਈ ਬਾਹਲੇ ਹਾਈ ਤੇ ਹੁੰਦੇ ਨੇ, ਕੋਈ ਮੀਡੀਅਮ ਤੇ ਹੁੰਦੇ ਨੇ, ਉਹ ਜਿਵੇਂ ਆਪਣੇ ਆਪ ਨੂੰ ਸ਼ੋ ਕਰਦੇ ਨੇ, ਫਿਰ ਜਿਹੜੀ ਸਕਰੀਨਿੰਗ ਯੂਨਿਟ ਦਾ ਇਹੀ ਕੰਮ ਹੈ ਵੀ ਉਹਨਾਂ ਨੇ ਜਾ ਕੇ ਇਹੀ ਚੀਜ਼ ਦੇਖਣੀ ਜਿਹੜੀ ਤੁਸੀਂ ਐਗਜ਼ੈਕਟ ਗੱਲ ਕਹੀ ਹੈ, ਹਰ ਕੋਈ ਕਹਿੰਦਾ ਵੀ ਮੈਂਟਲੀ ਮੈਂ ਅਨਵੈਲ ਆ, ਤੇ ਇਹ ਚੀਜ਼ ਫਿਰ ਸਾਡੇ ਜਿਹੜੇ ਸੀਨੀਅਰ ਨੇ, ਸਾਈਕੈਟ੍ਰਿਸਟ ਨੇ ਜਾਂ ਸਾਈਕੋਲੋਜਿਸਟ ਜਿਹੜੇ ਆਪਣੇ ਬੈਠੇ ਹੁੰਦੇ ਨਾਲ ਟੀਮ 'ਚ, ਉਹ ਫਿਰ ਉਹਨੂੰ ਆਪਾਂ ਉੱਥੇ ਬਹਿ ਕੇ ਜਦੋਂ ਡਿਸਕਸ ਕਰਦੇ ਹਾਂ, ਫਿਰ ਉਸ ਤੋਂ ਬਾਅਦ ਡਿਸੀਜਨ ਲੈਂਦੇ ਆ, ਉਹ ਲੈਂਦੇ ਨੇ ਸਾਰੇ ਮਿਲ ਕੇ, ਦੱਸਦੇ ਆਪਾਂ ਇੱਕ ਦੂਜੇ
ਠੀਕ ਹੈ।
ਹਾਂਜੀ
ਤੇ ਇਹ ਜਿਹੜੀ ਤੁਸੀਂ ਵਿਜ਼ਿਟ ਕੀਤੀ ਸਕੂਲ ਦੇ ਵਿੱਚ, ਇਹਦੇ ਬਾਰੇ ਥੋੜ੍ਹਾ ਜ਼ਿਕਰ ਕਰੋਗੇ ਵੀ?
ਹਾਂਜੀ ਹਾਂਜੀ ਇਹ ਬਿਲਕੁਲ ਭਾਜੀ, ਇਹ ਪੈਂਡਲ ਸਿਲੈਕਟਿਵ ਹਾਈ ਸਕੂਲ ਹੈ ਜੀ। ਇਹਦੇ ਵਿੱਚ ਮੈਂ PNC ਦੇ ਵਿੱਚ ਐਟ ਦ ਮੂਮੈਂਟ ਪ੍ਰੈਜ਼ੀਡੈਂਟ ਦਾ ਅਹੁਦਾ ਨਿਭਾ ਰਿਹਾ ਜੀ।
ਜੀ
ਤੇ ਕੀ ਕਹਿੰਦੇ, ਮੈਨੂੰ ਇਹ ਤੀਜਾ ਸਾਲ ਹੈ ਜੀ ਆਲਮੋਸਟ। ਮੈਨੂੰ ਆਪਣਾ ਐਨਜ਼ੈਕ ਡੇ ਤੇ ਰਿਮੈਂਬਰੈਂਸ ਡੇ ਤੇ ਇਹਨਾਂ ਵੱਲੋਂ ਸੱਦਾ ਆਉਂਦਾ ਹੁੰਦਾ,
ਅੱਛਾ ਜੀ।
ਤੇ ਉੱਥੇ ਜਾ ਕੇ ਬੜਾ ਪ੍ਰਾਊਡ ਮਹਿਸੂਸ ਹੁੰਦਾ ਵੀ ਤੁਸੀਂ ਯੂਨੀਫਾਰਮ ਪਾ ਕੇ ਜਾਂਦੇ ਹੋ, ਰਿਪ੍ਰੈਜ਼ੈਂਟ ਕਰਦੇ ਹੋ ਆਪਣੇ ਡਿਪਾਰਟਮੈਂਟ ਨੂੰ, ਕਮਿਊਨਿਟੀ ਨੂੰ ਵੀ ਸਕੂਲ ਦੇ ਵਿੱਚ। ਹਰ ਸਾਲ ਇਹ ਐਨਜ਼ੈਕ ਡੇ, ਜਿੱਦਾਂ ਕੱਲ ਇਹਨਾਂ ਨੇ ਮੈਨੂੰ ਸੱਦਿਆ ਸੀਗਾ, ਤੇ ਬਹੁਤ ਹੀ ਅੱਛੀ ਇਨਫੋਰਮੇਸ਼ਨ ਜਿੱਦਾਂ ਮਿਲਦੀ ਹੈ ਵੀ ਇਹਨਾਂ ਦੇ। ਮੇਰੇ ਨਾਲ ਜਿਹੜੇ ਤੁਸੀਂ ਫੋਟੋ ਸ਼ੇਅਰ ਕੀਤੀ ਹੋਈ ਹੈ ਜੀ, ਮੇਰੇ ਰਾਈਟ ਸਾਈਡ ਤੇ ਪ੍ਰਿੰਸੀਪਲ ਨੇ ਮਿਸ ਕੁਸ਼, ਤੇ ਉਹਨਾਂ ਦੇ ਨਾਲ ਨੇ ਜੀ ਡਿਪਟੀ ਪ੍ਰਿੰਸੀਪਲ ਨੇ, ਤੇ ਉਹ ਲੈਫਟ ਸਾਈਡ ਤੇ ਮਿਸਟਰ ਕਲਾਰਕ ਨੇ ਜਿਹੜੇ ਕਿ ਆਪਣੇ ਹੈੱਡ ਹਿਸਟਰੀ ਦੇ,
ਅੱਛਾ
ਹਿਸਟਰੀ ਡਿਪਾਰਟਮੈਂਟ ਦੇ ਹੈੱਡ ਨੇ।
ਠੀਕ ਹੈ ਜੀ। ਸੋ ਇਸ ਤੋਂ
ਹਾਂਜੀ
ਇਲਾਵਾ ਇੱਕ ਕੱਲ ਹੋਰ ਵੀ ਤੁਸੀਂ ਬਿਆਨ ਸਾਂਝਾ ਕੀਤਾ ਸੀ, ਸ਼ਾਇਦ ਇਹ ਪ੍ਰੋਫੈਸਰ ਕਾਰਨੀ ਨੇ ਸ਼ਾਇਦ,
ਹਾਂਜੀ ਹਾਂਜੀ ਸਟੇਨਲੀ ਜੀ, ਪੀਟਰ ਸਟੇਨਲੀ,
ਸਟੇਨਲੀ ਸਟੇਨਲੀ ਮਾਫ
ਪੀਟਰ
ਕਰਨਾ,
ਸਟੇਨਲੀ, ਹਾਂਜੀ
ਹਾਂ
ਹਾਂਜੀ
ਪੀਟਰ
ਹਾਂਜੀ ਹਾਂਜੀ
ਸਟੇਨਲੀ ਨੇ ਇੱਕ ਬਿਆਨ ਦਿੱਤਾ ਸੀਗਾ, ਬੜਾ ਮਤਲਬ ਦਿਲ ਨੂੰ ਟੁੰਬਣ ਵਾਲਾ ਬਿਆਨ ਸੀ, ਉਹਦੇ ਬਾਰੇ ਜ਼ਿਕਰ ਕਰੋਗੇ
ਹਾਂਜੀ
ਐਨਜ਼ੈਕ
ਹਾਂਜੀ ਹਾਂਜੀ
ਬਾਰੇ?
ਹਾਂਜੀ ਇਹ ਨਹੀਂ ਆਪਣੇ, ਮੈਂ ਵੀ ਇਹਨਾਂ ਦੀ ਲਾਸਟ ਗਿਆ ਸੀਗਾ ਜਿਹੜੀ ਤੁਸੀਂ ਹੁਣੇ ਫੋਟੋ ਸ਼ੇਅਰ ਕੀਤੀ ਹੈ, ਬਲੈਕ ਟਾਊਨ ਦੇ ਵਿੱਚ ਬਾਜਵਾ ਸਾਹਿਬ ਨੇ ਕੀਤਾ ਸੀਗਾ ਆਰਗੇਨਾਈਜ਼, ਵਰਲਡ ਵਾਰ 6 ਦੀ ਕੰਟਰੀਬਿਊਸ਼ਨ ਤੇ। ਤੇ
ਅੱਛਾ ਜੀ,
ਪ੍ਰੋਫੈਸਰ ਸਟੇਨਲੀ ਇੱਕ ਬੜੇ ਵੱਡੇ ਹਿਸਟੋਰੀਅਨ ਵੀ ਨੇ ਤੇ ਰਿਸਰਚਰ ਵੀ ਨੇ। ਇਹਨਾਂ ਨੇ ਬਹੁਤ ਹੀ ਜ਼ਿਆਦਾ ਸਿੱਖਾਂ ਦੀ ਕੰਟਰੀਬਿਊਸ਼ਨ ਤੇ ਰਿਸਰਚ ਕੀਤੀ ਹੈ ਵੀ ਸਿੱਖ ਹਿਸਟਰੀ, ਜਿਹੜੇ ਫੌਜੀਆਂ ਦੀ, ਸਿੱਖ ਫੌਜੀਆਂ ਦਾ ਕੀ ਰੋਲ ਰਿਹਾ। ਤੇ ਉਹਨਾਂ ਨੇ ਆਪਣੀ ਇੱਕ ਬੁੱਕ ਵੀ ਲਿਖੀ ਹੈ ਜੀ, ਇੱਕ ਕਿਤਾਬ ਦਾ ਨਾਂ ਹੈਗਾ ਡਾਈ ਇਨ ਬੈਟਲ ਡੋਂਟ ਬੀ ਡਿਸਪਰੇ। ਤੇ ਉਹਦੇ ਵਿੱਚ ਦੀ ਇੰਡੀਅਨ ਜਿਹੜੀ ਗੈਲੋਪਲੀ 1915 ਦੇ ਵਿੱਚ ਹੋਈ ਸੀ ਜੀ, ਇਹ ਵਾਰ ਜਿਹੜੀ ਹੈ ਵਰਲਡ ਵਾਰ 1 1915, ਇਹ ਦੱਸਦੀ ਹੈ ਕਿ ਕਿਵੇਂ ਇੰਡੀਅਨ ਸੋਲਜਰ ਸਿਰਫ ਇਕੱਲੇ ਫਾਈਟ ਨਹੀਂ ਕੀਤੀ, ਫਾਈਟ ਤਾਂ ਕੀਤੀ ਕੀਤੀ, ਬਲਕਿ ਜਿੱਦਾਂ ਸਪਲਾਈ ਚੇਨ ਹੁੰਦੀ ਹੈ, ਡੇਂਜਰਸ ਸਪੋਰਟ ਡਿਊਟੀਜ਼ ਹੁੰਦੀ ਹੈ, ਉਹਨੂੰ ਕਿੰਨੀ ਬਹਾਦਰੀ ਨਾਲ ਸਿੱਖਾਂ ਨੇ ਉੱਥੇ ਨਿਭਾਇਆ। ਤੇ ਸਿੱਖ ਸੋਲਜਰ ਸਿਰਫ ਮਤਲਬ ਨਾਰਮਲੀ ਤਾਂ ਸੋਲਜਰ ਕੰਬੈਟ ਮਿਸ਼ਨ ਤੇ ਜਾਂਦੇ ਨੇ, ਸਿੱਖਾਂ ਨੇ ਕੰਬੈਟ ਤਾਂ ਕੀਤਾ ਹੀ ਕੀਤਾ, ਉਹ ਤੋਂ ਇਲਾਵਾ ਜਿਹੜੇ ਇੰਪੋਰਟੈਂਟ ਤੇ ਡੇਂਜਰਸ ਟਾਸਕ ਸੀਗੇ ਉਹ ਵੀ ਇਹਨਾਂ ਦੇ ਇਹਨਾਂ ਨੇ ਬੜੀ ਦਲੇਰੀ ਨਾਲ, ਬਹਾਦਰੀ ਨਾਲ ਨਿਭਾਏ। ਜਿਹਦੇ ਬੁੱਕ ਦੇ ਵਿੱਚ ਇਹਨਾਂ ਨੇ ਆਪਣਾ 14th ਫਿਰੋਜ਼ਪੁਰ ਸਿੱਖ ਰੈਜੀਮੈਂਟ, ਜਿੱਦਾਂ ਗੋਰਖਾ ਰੈਜੀਮੈਂਟ ਸੀਗੀ, ਇੱਕ 69 ਤੇ 89th ਆਈ ਥਿੰਕ ਸਿੱਖ ਇਨਫੈਂਟਰੀ ਦੇ ਬਾਰੇ ਕਾਫੀ ਜ਼ਿਕਰ ਕੀਤਾ ਵੀ ਇਹਨਾਂ ਨੇ ਬਹੁਤ ਵਧੀਆ, ਇਹਨਾਂ ਨੇ ਜਿਹੜਾ ਰੋਲ ਸੀਗਾ ਇਹਨਾਂ ਨੇ ਨਿਭਾਇਆ ਸੀਗਾ ਆਪਣੇ ਕੀ ਕਹਿੰਦੇ ਡਿਊਰਿੰਗ ਡਿਊਰਿੰਗ ਦਾ ਵਾਰ ਵਾਰ ਪੀਰੀਅਡ। ਹਾਂਜੀ
ਜੀ। ਸੋ ਇਹ ਬੁੱਕ ਜਿਹੜੀ ਹੈ ਪਬਲਿਕਲੀ ਅਵੇਲੇਬਲ ਹੈ, ਮਤਲਬ ਜੇ ਕੋਈ?
ਪਬਲਿਕਲੀ ਅਵੇਲੇਬਲ ਹੈ, ਹਾਂਜੀ ਹਾਂਜੀ ਐਮਾਜ਼ੋਨ ਤੇ ਵੀ ਅਵੇਲੇਬਲ ਹੈ। ਤੇ ਇਹਨਾਂ ਨੇ ਜਦੋਂ ਮੈਂ ਉਦੋਂ ਗਿਆ ਸੀਗਾ ਉਦੋਂ ਵੀ ਇਹ ਆਪਣੀ ਬੁੱਕ ਲੈ ਕੇ ਆਏ ਸੀ, ਇਹਨਾਂ ਨੇ ਦੱਸਿਆ ਸੀਗਾ ਵੀ ਜੇ ਕਿਸੇ ਨੇ ਬਾਏ ਵੀ ਕਰਨੀ ਹੈ, ਵੈਬਸਾਈਟਸ ਦੱਸੀਆਂ ਐਮਾਜ਼ੋਨ ਤੇ ਵੀ, ਮੈਂ ਜਿੰਨੀ ਮੈਂ ਪੜ੍ਹੀ ਹੈ ਐਮਾਜ਼ੋਨ ਤੇ ਵੀ ਪਈ ਹੈ ਜੀ। ਕਿਸੇ ਨੇ ਜੇ ਆਡੀਓ ਬੁੱਕ ਲੈਣੀ ਹੈ ਜਾਂ ਆਪਣੀ ਫਿਜ਼ੀਕਲੀ ਹਾਰਡ ਕਾਪੀ ਮੰਗਵਾਉਣੀ ਹੈ ਉਹ ਵੀ ਅਵੇਲੇਬਲ ਹੈ।
ਠੀਕ ਹੈ। ਤੇ ਸਾਡੇ ਨਾਲ ਭੁਪਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਬੇਦੀ ਪ੍ਰਦੀਪ ਜੀ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਵੰਤ ਸਿੰਘ ਹੁਣੀ ਐਡਲੇਟ ਤੋਂ ਟਿੱਪਣੀ ਕਰ ਰਹੇ ਨੇ ਕਿ ਮਨਮੀਤ ਅਲੀ ਸ਼ੇਰ ਕੇਸ 'ਚ ਤੇਲ ਸਿੱਟ ਕੇ ਅੱਗ ਲਾਉਣ ਵਾਲਾ ਬੰਦਾ ਵੀ ਮਾਨਸਿਕ ਰੋਗੀ ਸੀ, ਜ਼ਿਆਦਾਤਰ ਗੋਰੇ ਇਹੀ ਪੱਤਾ ਵਰਤਦੇ ਨੇ, ਇਕੱਲੇ ਗੋਰੇ ਨੇ ਜੀ, ਹਰ ਥਾਂ ਇਹੀ ਪੱਤਾ ਵਰਤਿਆ ਜਾਂਦਾ ਹੈ ਹਾਂ ਬਾਅਦ ਦੇ ਵਿੱਚੋਂ। ਤੇ ਮਤਲਬ ਉਹ ਚਲੋ ਇਹਦੇ ਬਾਰੇ ਮੈਨੂੰ ਲੱਗਦਾ ਕਿ ਜਿਹੜੇ ਲੂਪ ਹੋਲਸ ਹੁੰਦੇ ਨੇ ਜਾਂ ਲੋਇਰ ਜਿਹੜੇ ਗਾਈਡ ਕਰ ਦਿੰਦੇ ਨੇ ਕੁਛ ਇੱਦਾਂ ਕਰਦੇ ਨੇ, ਐਂ ਕਰ ਲਓ ਓਂ ਕਰ ਲਓ, ਹੈ ਨਾ, ਉਹਦੇ ਵਿੱਚ ਫਿਰ ਓਬਵੀਅਸਲੀ ਹੁਣ ਤੁਹਾਡਾ ਟਾਸਕ ਬਣੀ ਹੋਈ ਹੈ, ਫੋਰਸ ਬਣੀ ਹੋਈ ਹੈ, ਟੀਮ ਬਣੀ ਹੋਈ ਹੈ, ਤੇ ਤੁਸੀਂ ਇਹੀ ਚੀਜ਼ਾਂ ਨੂੰ ਅੱਜਕੱਲ੍ਹ ਦੂਰ ਦੂਰ ਕਰਨ ਦੇ।
ਬਿਲਕੁਲ, ਸਾਡਾ ਨਾ ਭਾਜੀ ਇਹੀ ਕੰਮ ਹੈ। ਆਪਾਂ ਜਦੋਂ ਸਾਡੇ ਕੋਲ ਸਕਰੀਨਿੰਗ ਆਉਂਦੀ ਹੈ ਨਾ, ਬੰਦਾ ਸਕਰੀਨਿੰਗ ਯੂਨਿਟ 'ਚ ਆਉਂਦਾ, ਉਹ ਇਹੀ ਚੈੱਕ ਕਰੀਦਾ ਵੀ ਉਹਨੂੰ ਮੈਂਟਲ ਹੈਲਥ ਦੀ ਇਸ਼ੂ ਹੈ ਕਿ ਉਹਦੇ 'ਚ ਬਿਹੇਵੀਅਰ ਇਸ਼ੂ ਹੈ। ਕਈਆਂ 'ਚ ਹੁਣ ਬਿਹੇਵੀਅਰ ਇਸ਼ੂ ਹੁੰਦਾ, ਉਹਦੇ ਮੁਤਾਬਿਕ ਫਿਰ ਉਹਨਾਂ ਨੂੰ ਲਾਈਕ ਡਿਫਰੈਂਟ ਉਹਦਾ ਪਲਾਨ ਹੁੰਦਾ, ਉਹਦੇ ਡਿਫਰੈਂਟ ਕੋਹਾਰਟਸ ਹੁੰਦੇ, ਉਹਨਾਂ ਨੂੰ ਕਿੱਥੇ ਰੱਖਣਾ। ਜਿਹੜੇ ਮੈਂਟਲ ਹੈਲਥ ਦੀ ਉਹਨਾਂ ਦੀ ਜਿੱਦਾਂ ਦੀਆਂ ਨੀਡਸ ਹੈਗੀਆਂ, ਫਿਰ ਉਹਦੇ ਮੁਤਾਬਿਕ ਉਹਨਾਂ ਨੂੰ ਅਸੈਸ ਕਰਕੇ ਫਿਰ ਉਦੋਂ ਗਾਂ ਦੀ ਗਾਂ ਜਿਹੜੇ ਪਲਾਨਸ ਹੁੰਦੇ ਨੇ, ਕਿਉਂਕਿ ਇੱਕ ਮਤਲਬ ਸਾਡੇ ਕੋਲ ਐਵਰੀ ਲਾਈਕ ਵੀਕ ਉਹਨਾਂ ਨੂੰ ਸਾਈਕੈਟ੍ਰਿਸਟ ਜਿਹੜੀ ਹੈ ਵਿਜ਼ਿਟ ਹੁੰਦੀ ਹੈ, ਉਹਨੂੰ ਦੇਖਦੇ ਨੇ, ਉਹਨਾਂ ਨਾਲ ਗੱਲ ਕਰਦੇ ਨੇ, ਫਿਰ ਜਿਹੜੀਆਂ ਨਰਸਿਸ ਹੈ ਐਵਰੀ ਡੇ ਅਵੇਲੇਬਲ ਨੇ ਉਹਨਾਂ ਨੂੰ, ਐਵਰੀ ਡੇ ਨਰਸ ਆ ਕੇ ਉਹਨਾਂ ਦਾ ਮੈਂਟਲ। ਤੇ ਆਪਾਂ ਆਪ ਸਾਡੀ ਯੂਨਿਟ, ਸਾਡੇ ਜਿਹੜਾ ਮੇਰੇ ਸਟਾਫ ਮੈਂਬਰ ਆ ਮਤਲਬ ਇਨਕਲੂਡਿੰਗ ਮੀ, ਆਪਾਂ ਰੋਜ਼ ਉਹਨਾਂ ਨਾਲ ਗੱਲ ਕਰਦੇ ਹਾਂ, ਰੋਜ਼ ਦੇਖਦੇ ਹਾਂ ਉਹਨਾਂ ਦੀ ਕਿਵੇਂ ਸਿਚੁਏਸ਼ਨ ਮਤਲਬ ਵਰਸ ਹੋ ਰਹੀ ਹੈ, ਠੀਕ ਹੋ ਰਹੀ ਹੈ ਕਿੱਦਾਂ, ਮਤਲਬ ਅੱਗੇ ਨਾਲੋਂ ਹੁਣ ਕਿੱਦਾਂ, ਫਿਰ ਉਹਦੇ ਮੁਤਾਬਿਕ ਆਪਾਂ ਉਹਨਾਂ ਨੂੰ ਕੀ ਕਹਿੰਦੇ ਜਦੋਂ ਸਾਡੀ ਮੀਟਿੰਗਸ ਹੁੰਦੀਆਂ ਉਹਦੇ ਵਿੱਚ ਅਪਡੇਟ ਕਰਦੇ ਰਹੀਦਾ ਸਿਚੁਏਸ਼ਨ ਨੂੰ
ਜੀ। ਬਹੁਤ ਵਧੀਆ, ਤੁਸੀਂ ਮਤਲਬ ਇਹ ਜੌਬ ਵੀ ਕਰ ਰਹੇ ਹੋ ਨਾਲ ਕਮਿਊਨਿਟੀ ਵਰਕ ਵੀ ਕਰ ਰਹੇ ਹੋ, ਤੇ
ਹਾਂਜੀ
ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ, ਤੁਸੀਂ ਜੁਆਇਨ ਕੀਤਾ। ਤੇ ਹੋਰ ਕੁਛ ਤੁਸੀਂ ਜਾਂਦੇ ਜਾਂਦੇ ਐਨਜ਼ੈਕ ਬਾਰੇ ਕਹਿਣਾ
ਹਾਂਜੀ
ਚਾਹੋਗੇ?
ਹਾਂਜੀ ਭਾਜੀ, ਮੈਂ ਐਨਜ਼ੈਕ ਬਾਰੇ ਤੁਹਾਨੂੰ ਇੱਕ ਬਹੁਤ ਇਨਫੋਰਮੇਸ਼ਨ, ਮੈਨੂੰ ਵਧੀਆ ਕੱਲ ਮਤਲਬ ਮੇਰੇ ਮੈਨੂੰ ਵੀ ਨਹੀਂ ਪਤਾ ਸੀਗਾ,
ਅੱਛਾ
ਮੈਂ ਤੁਹਾਡੇ ਸਾਰੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਰੇਡੀਓ ਹਾਂਜੀ ਸੁਣਨ ਵਾਲਿਆਂ ਨਾਲ ਵੀ ਆਈ ਐਮ ਨੋਟ ਸ਼ੋਰ ਸਾਰਿਆਂ ਨੂੰ ਪਤਾ ਹੈ ਕਿ ਨਹੀਂ ਪਤਾ ਜਾਂ ਕੀ ਕਹਿੰਦੇ ਇਹਦੇ ਵਿੱਚ ਨਾ, ਜਦੋਂ ਉੱਥੇ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਸੀ ਮਿਸਟਰ ਸਟੋਨ ਸੀਗੇ, ਹੈੱਡ ਟੀਚਰ ਸੀਗੇ, ਹੈੱਡ ਸੀਗੇ ਹਿਸਟਰੀ ਦੇ, ਉਹਨਾਂ ਨੇ ਜ਼ਿਕਰ ਕੀਤਾ ਵੀ ਐਨਜ਼ੈਕ ਵਿੱਚ ਐਨੀਮਲਸ ਦੀ ਬੜੀ ਇੰਪੋਰਟੈਂਸ ਰੋਲ ਬਾਰੇ ਬਹੁਤ ਇਨਸਾਈਟਫੁਲ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਵੀ
ਅੱਛਾ
ਬੰਦੇ ਤਾਂ ਲੜੇ ਹੀ ਲੜੇ, ਸੋਲਜਰਸ ਤਾਂ ਲੜੇ ਹੀ ਲੜੇ ਨੇ ਆਪਣੀ ਕੰਟਰੀ ਲਈ, ਪਰ ਜਿੰਨਾ ਕੁ ਇਹਨਾਂ ਦਾ ਕੰਟਰੀਬਿਊਸ਼ਨ ਸੀ ਐਨੀਮਲ ਦਾ, ਤੇ ਖਾਸ ਕਰਕੇ ਉਹਨਾਂ ਨੇ ਇੱਕ ਆਪਣੇ ਘੋੜੇ ਬਾਰੇ ਜ਼ਿਕਰ ਕੀਤਾ ਜਿਹਦਾ ਨਾਂ ਸੀਗਾ ਜੀ ਸੈਂਡੀ, ਤੇ ਚੈਸਟਨਟ ਗੈਲਡਿੰਗ ਹਾਰਸ ਸੀਗਾ, ਵਰਲਡ ਵਾਰ 1 ਤੋਂ ਪਹਿਲਾ ਘੋੜਾ ਸੀਗਾ ਜਿਹੜਾ ਆਸਟ੍ਰੇਲੀਆ ਵਾਪਸ ਆਇਆ,
ਅੱਛਾ
ਉਹ ਇੱਥੋਂ ਗਏ ਸੀਗੇ ਘੋੜਿਆਂ ਨੇ। ਹੁਣ ਕਈ ਲੋਕ ਕਹਿੰਦੇ ਘੋੜੇ ਘੋੜੇ ਕਿਵੇਂ ਲੜੇ ਸੀ, ਘੋੜੇ ਫਿਜ਼ੀਕਲੀ ਤਾਂ ਕੰਬੈਟ ਕਰ ਨਹੀਂ ਸਕਦੇ, ਪਰ ਜਿਹੜਾ ਢੋਣ ਢੋਣ ਵਾਲਾ ਕੰਮ ਸੀਗਾ, ਜਿਹੜੇ ਟਾਸਕ ਸੀਗੇ ਆਪਣਾ ਸਪਲਾਈ ਚੇਨ ਵਾਲੀ, ਇਹ ਸਾਰੀ ਘੋੜਿਆਂ ਨੇ ਕੀਤੀ ਹੈ, ਜਿੱਦਾਂ ਘੋੜਿਆਂ ਤੇ ਹੋਈ ਹੈ
ਘੋੜਿਆਂ
ਇੱਕ
ਤੇ ਵੀ ਹੋਈ
ਉਸ।
ਹੈ, ਘੋੜੇ ਫਰੰਟ ਲਾਈਨ ਤੇ ਵੀ, ਮਤਲਬ ਘੋੜ ਸਵਾਰ ਜਿਹੜੇ ਆ
ਹਾਂਜੀ
ਬਟਾਲੀਅਨਸ ਸੀਗੀਆਂ।
ਹਾਂਜੀ ਹਾਂਜੀ, ਇਹ ਇੱਕ ਆਸਟ੍ਰੇਲੀਆ ਦਾ ਘੋੜਾ ਸੀ ਜੀ ਜਿਹੜਾ ਵਾਪਸ ਆਇਆ ਸੀਗਾ
ਅੱਛਾ
ਆਸਟ੍ਰੇਲੀਆ, ਉਹ 12ਵੀਂ ਸੀਗੀ ਆਈ ਥਿੰਕ, ਹਾਂ ਇਹ ਘੋੜਾ 12th ਲਾਈਟ ਹਾਊਸ ਰੈਜੀਮੈਂਟ ਨਾਲ ਅਟੈਚ ਸੀਗਾ ਗੈਲੋਪਲੀ ਕੰਪੇਨ ਦੇ ਦੌਰਾਨ, ਤੇ ਇਹਨੂੰ ਸੀਗੇ ਮੇਰੇ ਖਿਆਲ ਮੇਜਰ ਜਨਰਲ ਵਿਲੀਅਮ ਬ੍ਰਿਜ ਦੀ ਲੀਡਰਸ਼ਿਪ ਹੇਠ ਇਹ ਘੋੜਾ ਵਾਪਸ ਆਇਆ ਸੀਗਾ, ਮੁੜ ਕੇ ਆਸਟ੍ਰੇਲੀਆ ਵਾਪਸ ਪਹੁੰਚਿਆ ਸੀਗਾ ਜੀ।
ਜੀ ਚਲੋ, ਬਹੁਤ ਬਹੁਤ ਧੰਨਵਾਦ, ਤੇ
ਹਾਂਜੀ
ਥੋੜ੍ਹੀ ਹੋਰ ਇਨਫੋਰਮੇਸ਼ਨ ਆਪਾਂ ਫਿਰ ਅਗਲੀ ਵਾਰੀ ਲਵਾਂਗੇ, ਤੇ ਸਮੇਂ ਸਮੇਂ ਸੇ ਸਾਡੇ ਨਾਲ
ਹਾਂਜੀ
ਜੁੜਦੇ
ਹਾਂਜੀ
ਰਹੋ ਜੀ।
ਹਾਂਜੀ,
ਥੈਂਕ ਯੂ ਮਹਿੰਦਰ ਜੀ, ਵੈਰੀ ਨਾਈਸ,
ਥੈਂਕ ਯੂ ਭਾਜੀ, ਥੈਂਕ ਯੂ, ਥੈਂਕ ਯੂ,
ਥੈਂਕ
ਸਤਿ
ਸ਼੍ਰੀ
ਅਕਾਲ
ਜੀ, ਸਤਿ ਸ਼੍ਰੀ ਅਕਾਲ
ਥੈਂਕ ਯੂ ਸੋ ਮਚ।
ਸੋ ਇਹ ਸਨ ਮਹਿੰਦਰ ਸਿੰਘ JP, ਇਹ JP ਵੀ ਨੇ, ਅਗਰ ਤੁਸੀਂ ਸਰਵਿਸਿਜ਼ ਲੈਣਾ ਚਾਹੋ ਪੈਨਰਥ ਏਰੀਏ ਦੇ ਵਿੱਚ, ਤਾਂ ਇਹਨਾਂ ਤੋਂ JP ਸਰਵਿਸਿਜ਼ ਲੈ ਸਕਦੇ ਹੋ। ਸੋ ਪ੍ਰੋਗਰਾਮ ਚੱਲ ਰਿਹਾ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੁਛ ਆਪਾਂ ਸ਼ੈਪਟਨ ਤੋਂ ਵੀ ਜੋੜੀਏ ਨਾਲ ਲਾਡੀ ਸੰਘਾ ਉਹਨਾਂ ਨੂੰ, ਅਗਰ ਉਹਨਾਂ ਕੋਲ ਟਾਈਮ ਹੋਇਆ, ਕਿਉਂਕਿ ਮੈਚ ਅੱਜ ਸ਼ੁਰੂ ਹੋ ਚੁੱਕੇ ਨੇ, ਅਤੇ ਮੇਰੇ ਨਾਲ ਜੁੜ ਚੁੱਕੇ ਨੇ ਜਸਕਰਨ ਸਿੰਘ ਬ੍ਰਿਸਬਨ ਤੋਂ, ਅਤੇ ਅਸੀਂ ਗੱਲਾਂ ਬਾਤਾਂ ਕਰਾਂਗੇ। ਜਸਕਰਨ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
ਸਤਿ ਸ਼੍ਰੀ ਅਕਾਲ ਭਾਜੀ, ਹਰਮਨ ਰੇਡੀਓ ਸੁਣ ਰਹੇ ਦੇਸ਼ ਵਿਦੇਸ਼ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ।
ਹਾਂਜੀ, ਕੀ ਹਾਲ ਚਾਲ ਹੈ ਬ੍ਰਿਸਬਨ, ਠੀਕ ਠਾਕ ਹੈ?
ਬਹੁਤ ਵਧੀਆ ਭਾਜੀ, ਕੱਲ ਦਾ ਹਲਕਾ ਹਲਕਾ ਮੀਂਹ ਸ਼ੁਰੂ ਹੋ ਚੁੱਕਿਆ ਜੀ, ਮੌਸਮ ਠੰਡਾ
ਠੰਡੂ ਰਾਮ
ਹੋ
ਕਹਿ ਰਿਹਾ
ਚੁੱਕਿਆ
ਸੀ, ਠੰਡੂ ਰਾਮ ਕਹਿ ਰਿਹਾ ਸੀਗਾ ਮੀਂਹ ਪੈਣਾ, ਤੇ ਚਲੋ ਤੁਹਾਡੇ ਤਾਂ ਪਕੌੜਿਆਂ ਵਾਲਾ ਮਾਹੌਲ ਬਣਿਆ ਹੋਇਆ ਫਿਰ ਕੁਈਨਜ਼ਲੈਂਡ 'ਚ।
ਜੀ ਜੀ ਬਿਲਕੁਲ,
ਥੋੜ੍ਹੇ ਹੋਰ ਬਣਾ ਲਿਓ, ਚਟਣੀ ਵੀ ਬਣਾ ਲਿਓ ਨਾਲ, ਕਿਉਂਕਿ ਹੁਣ 7 ਬੰਦੇ ਤਾਂ ਛੱਡ ਕੇ ਚਲੇ ਗਏ ਆ, 3 ਕੁ ਰਹਿ ਗਏ, ਉਹ ਵੀ ਆਪਾਂ ਕਰਾ ਦਈਏ ਅੱਜ।
ਉਹ ਕਹਿੰਦੇ ਜੀ, ਕਹਿੰਦੇ ਉਹ ਪਹਿਲਾਂ ਹੀ ਆਲਰੇਡੀ ਭਾਜਪਾ ਬੀ ਸੀਗੀ ਜਿਹੜੀ ਆਮ ਆਦਮੀ ਪਾਰਟੀ ਚ ਰਲ ਕੇ ਉਹਨੂੰ ਖਰਾਬ ਕਰ ਰਹੀ ਸੀ।
ਉਹਨੇ ਨਹੀਂ ਖਰਾਬ ਨਹੀਂ ਸੀ ਕਰ ਰਹੀ, ਅਸੀਂ ਤਾਂ ਦੱਸ ਕੇ ਹਟੇ ਹਾਂ, ਉਹ ਆਲਰੇਡੀ ਉਹ ਤਾਂ ਪੇਡ ਸੀਗੇ, ਉਹਦਾ ਮਤਲਬ ਆਰਜੀ ਤੌਰ ਤੇ ਉਧਰੋਂ ਹੀ ਆਏ ਹੋਏ ਸੀ, ਅੰਦਰੋਂ ਗਤੀ ਤਾਂ ਸਾਰੇ ਇੱਕੋ ਹੀ ਕੰਮ ਸੀ ਨਾ। ਤੇ
ਜੀ ਜੀ,
ਪਰ ਮੈਨੂੰ ਇਉਂ ਲੱਗਦਾ ਆ, ਜਿਸ ਕਾਰਨ ਕਿ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਜਦੋਂ ਨਾ ਸ਼ਿਪ ਡੁੱਬਣ ਲੱਗਦਾ ਹੁੰਦਾ ਤੇ ਚੂਹੇ ਛਾਲਾਂ ਮਾਰਦੇ ਹੁੰਦੇ ਆ, ਪਹਿਲਾਂ ਉਹ ਛਾਲਾਂ ਮਾਰਦੇ ਆ, ਫਿਰ ਉੱਤੋਂ ਪਤਾ ਲੱਗ ਜਾਂਦਾ ਜਾਂ ਚੂਹੇ ਛਾਲ ਮਾਰਨ ਲੱਗ ਜਾਣ ਨਾ, ਫਿਰ ਜਿਹੜੇ ਉਸ ਜਹਾਜ਼ ਦੇ ਸਵਾਰ ਹੁੰਦੇ, ਕਿਸ਼ਤੀ ਦੇ ਸਵਾਰ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਜਦੋਂ ਚੂਹੇ ਛੱਡ ਕੇ ਚਲੇ ਗਏ ਤਾਂ ਹੁਣ ਮਤਲਬ ਇਹ ਜਹਾਜ਼ ਬਚਣਾ ਨਹੀਂ ਹੈਗਾ। ਤੇ ਮਤਲਬ ਇਟਸ ਵੈਰੀ ਵੈਰੀ ਡਿਫੀਕਲਟ, ਅਤੇ ਪਰ ਇਹ ਦਿਸ ਰਿਹਾ ਜਿਹੜੇ ਹਾਲਾਤ ਹੋਣੇ ਨੇ ਪੰਜਾਬ ਦੇ ਵਿੱਚ। ਖੈਰ, ਕਿਹੜੇ ਕਿਹੜੇ ਮੁੱਦੇ ਆਪਾਂ ਅੱਜ ਡਿਸਕਸ ਕਰਨੇ, ਮਾੜਾ ਇੱਥੇ ਵੀ ਗੱਲ ਕਰੀਏ।
ਮੁੱਦੇ ਭਾਜੀ, ਜਿਹੜਾ ਇੱਕ ਅਹਿਮ ਮੁੱਦਾ ਆਪਾਂ ਲੋਕਲ ਕਹਿ ਲਈਏ ਕਿ ਮਾਈਗ੍ਰੇਸ਼ਨ ਨੂੰ ਲੈ ਕੇ ਚੱਲ ਰਹੇ ਇਸ ਮੌਜੂਦਾ ਸਮੇਂ ਦੇ ਵਿੱਚ, ਜਿਹੜੇ ਹੁਣ ਆਸਟ੍ਰੇਲੀਅਨ ਹੋ ਚੁੱਕੇ ਆ ਪਰ ਜਿਹੜੇ ਕਿਤੋਂ ਹੋਰ ਪ੍ਰਵਾਸ ਕਰਕੇ ਇੱਥੇ ਪਹੁੰਚੇ ਨੇ, ਉਹਨਾਂ ਦੇ ਵਿੱਚ ਕਾਫੀ ਜਿਹੜਾ ਰੋਸ ਹੈ ਉਹ ਪਾਇਆ ਜਾ ਰਿਹਾ,
ਅੱਛਾ,
ਕਿਉਂਕਿ ਕਿਤੇ ਨਾ ਕਿਤੇ ਸਰਕਾਰ ਵੱਲੋਂ ਕਿਸੇ ਵਿਸ਼ੇਸ਼ ਵਿਅਕਤੀਤਵ ਜਾਂ ਕਿਸੇ ਵਿਸ਼ੇਸ਼ ਅਦਾਰਿਆਂ ਦੇ ਉੱਤੇ ਉਹਨਾਂ ਨਾਲ ਰੇਸਿਜ਼ਮ ਚੱਲ ਰਿਹਾ। ਜਿਹੜੇ ਸਥਾਈ ਲੋਕ ਹੈ ਉਹਨਾਂ ਦਾ ਦੂਜੇ ਲੋਕਾਂ ਪ੍ਰਤੀ ਜਿਹੜਾ ਰਵੱਈਆ ਉਹ ਕਹਿੰਦੇ ਵੀ ਹੁਣ ਬੜਾ ਬਦਲ ਚੁੱਕਿਆ ਜੀ।
ਹਾਂ, ਹੁਣ ਥੋੜ੍ਹਾ ਜਿਹਾ ਰੇਸਿਜ਼ਮ ਰੱਖ ਲਓ, ਹੁਣ ਉਹ ਦੇਖੋ ਅਸੀਂ ਕਿੰਨੀ ਦੇਰ ਦੇ ਆਏ ਹੋਏ ਹਾਂ, 50-50 ਸਾਲ ਹੋ ਗਏ ਫਾਦਰ ਸਾਹਿਬ, ਮੇਰੀ ਵਾਈਫ ਇੱਥੋਂ ਦੀ ਬੌਣ, 3 ਪੀੜ੍ਹੀਆਂ, ਉਹ ਲੋਕ ਮਤਲਬ 3 ਪੀੜ੍ਹੀਆਂ ਤੋਂ ਬਾਅਦ ਵੀ ਸਾਡੇ ਇੱਥੇ ਸਾਰੇ ਲੋਕ ਆ ਉਹ ਇਹ ਫੀਲ ਕਰ ਰਹੇ ਨੇ ਯਾਰ ਅਸੀਂ ਟਾਰਗੇਟ ਹੋ ਰਹੇ ਹਾਂ, ਮਤਲਬ 3 ਪੀੜ੍ਹੀਆਂ ਤੋਂ ਬਾਅਦ ਵੀ, ਮਤਲਬ ਇਹ ਹਾਲਾਤ ਪਿਛਲੇ 1-1.5 ਸਾਲ 'ਚ ਬਣ ਗਏ ਨੇ। ਵੈਰੀ ਵੈਰੀ ਡਿਫੀਕਲਟ ਹੈ ਇਹ, ਅਤੇ ਇਹ ਤੋਂ ਕਿੱਦਾਂ ਆਪਾਂ ਇਹ ਤੋਂ ਨਿਜਾਤ ਪਾ ਸਕਦੇ ਹਾਂ, ਇਹਦਾ ਵੀ ਕੋਈ ਹੈ ਹੱਲ?
ਭਾਜੀ ਇੱਕ ਮੈਂ ਇੱਥੇ ਸਰੋਤਿਆਂ ਨੂੰ ਦੱਸਣਾ ਚਾਹੂੰਗਾ, ਮੇਰੇ ਨਾਲ ਵੀ ਇੱਕ ਇੰਸੀਡੈਂਟ ਹੋ ਕੇ ਹਟਿਆ। ਮੈਂ ਪਿਛਲੇ ਹਫ਼ਤੇ ਟਰੱਕ 'ਤੇ ਜਾ ਰਿਹਾ ਸੀ,
ਅੱਛਾ
ਇੱਕ ਪੁਲਿਸ ਵਾਲੇ ਵੱਲੋਂ ਮੈਨੂੰ ਰੋਕਿਆ ਗਿਆ।
ਅੱਛਾ
ਮੈਨੂੰ ਕਹਿੰਦੇ ਕਿ ਅਸੀਂ ਰੈਂਡਮ ਚੈੱਕ ਕਰ ਰਹੇ ਹਾਂ ਹੈਵੀ ਵਹੀਕਲ ਦਾ। ਮੈਂ ਕਿਹਾ ਠੀਕ ਹੈ ਜੀ, ਕਰ ਲਓ, ਤੁਸੀਂ ਕਰ ਸਕਦੇ ਹੋ। ਕਹਿੰਦੇ ਲਾਇਸੈਂਸ ਦੇ ਦਿਓ ਆਪਣਾ। ਮੈਂ ਲਾਇਸੈਂਸ ਦੇ ਤਾ, ਤੇ ਉਹਨਾਂ ਨੇ ਅੱਗੇ ਪਿੱਛੇ ਟਰੱਕ ਦੇ ਘੁੰਮ ਕੇ ਦੇਖਿਆ, ਤੇ ਆ ਕੇ ਪੁਲਿਸ ਵਾਲਾ ਮੇਰੇ ਕੋਲੇ ਖੜ ਗਿਆ, ਹਾਲਾਂਕਿ ਮੈਂ ਅੰਦਰ ਬੈਠਾ ਸੀ। ਮੈਨੂੰ ਕਹਿੰਦਾ ਤੁਹਾਡੇ ਕੋਲੇ ਹੈਲਥ ਇੰਸ਼ੋਰੈਂਸ ਹੈ? ਮੈਂ ਬੜਾ ਮਤਲਬ ਹੈਰਾਨ, ਮੈਂ
ਉਹਨਾਂ
ਉਹਨੂੰ
ਕੀ
ਕਿਹਾ,
ਲੈਣ
ਮੈਂ ਕਿਹਾ ਵੀ
ਤੁਹਾਨੂੰ ਕੀ ਲੈਣ ਦੇਣਾ ਉਹਨਾਂ?
ਮੈਂ ਕਿਹਾ ਵੀ ਮੈਨੂੰ ਨਹੀਂ ਸੀ ਪਤਾ ਵੀ ਟਰੱਕ ਚਲਾਉਣ ਲਈ ਹੈਲਥ ਇੰਸ਼ੋਰੈਂਸ ਚਾਹੀਦਾ। ਕਹਿੰਦਾ ਵੀ ਜੇ ਤੁਹਾਨੂੰ ਹਸਪੀਟਲ ਜਾਣ ਦੀ ਜ਼ਰੂਰਤ ਪੈ ਜੇ ਤੇ ਫਿਰ ਤੁਸੀਂ ਕਿੱਥੇ ਕਿੱਦਾਂ ਜਾਓਗੇ, ਕਿੱਦਾਂ ਅਫੋਰਡ ਕਰੋਗੇ? ਮੈਂ ਕਿਹਾ ਮੇਰੇ ਕੋਲ ਮੈਡੀਕੇਅਰ ਹੈ
ਨਹੀਂ, ਉਹਦਾ ਟਰੱਕ ਨਾਲ ਕੀ ਲੈਣ ਦੇਣਾ?
ਜੀ, ਮੈਂ ਕਿਹਾ ਮੇਰੇ ਕੋਲ ਮੈਡੀਕੇਅਰ ਹੈ। ਕਹਿੰਦਾ ਸੋ ਬੇਸਿਕਲੀ ਫਿਰ ਤੁਸੀਂ ਰੈਜੀਡੈਂਟ ਹੋ ਇੱਥੋਂ ਦੇ? ਮੈਂ ਕਿਹਾ ਹਾਂਜੀ, ਅਸੀਂ ਸਿਟੀਜ਼ਨ ਹਾਂ ਇੱਥੇ ਦੇ। ਤੇ ਉਹਦਾ ਹਾਵ ਭਾਵ ਚੇਂਜ ਹੋ ਗਏ ਜਦੋਂ ਉਹਨੇ ਇਹ ਗੱਲ ਸੁਣੀ ਕਿ ਅਸੀਂ ਸਿਟੀਜ਼ਨ ਹਾਂ। ਜਾ ਚਲੋ, ਕਹਿੰਦਾ ਸਾਰੇ ਉਹਨੇ ਕਲਿੱਕ ਕੀਤੇ, ਕਹਿੰਦਾ ਠੀਕ ਹੈ ਤੁਸੀਂ ਜਾਓ।
ਮੈਂ ਆਪਾਂ ਪਿਛਲੀ ਵਾਰੀ ਪ੍ਰੋਗਰਾਮ 'ਚ ਕੀਤਾ ਸੀ ਨਾ, ਵੀ ਰੰਗ ਦੇਖ ਕੇ ਸਟੋਪ ਕਰਦੇ ਨੇ, ਪ੍ਰੋਫਾਈਲਿੰਗ ਜਿਹਨੂੰ
ਜੀ
ਕਹਿੰਦੇ ਨੇ, ਕਮਿਊਨਿਟੀ ਪ੍ਰੋਫਾਈਲਿੰਗ। ਇਹ ਉਹ ਪਿਛਲੇ 1.5-2 ਸਾਲ 'ਚੋਂ ਹੋ ਰਹੀ ਆ। ਉਹ ਆਈਸ ਮੰਗਰ ਬਿਹੇਵ
ਮੈਂ
ਕਰਦੇ, ਜਿੱਦਾਂ ਅਮਰੀਕਾ 'ਚ ਆਈਸ ਕਰਦਾ ਨਾ, ਉਹਦੀ ਕਾਪੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ।
ਬਿਲਕੁਲ ਭਾਜੀ, ਮੈਂ ਉਹਨੂੰ ਫਿਰ ਮੈਂ ਇੱਕ ਜਾਂਦੇ ਜਾਂਦੇ ਮੈਂ ਵੀ ਹੱਸ ਕੇ ਕਿਹਾ, ਮੈਂ ਕਿਹਾ ਤੂੰ ਹੋਪ ਕਰਦਾ ਸੀ ਕਿ ਮੈਂ ਸਟੂਡੈਂਟ ਆ, ਤੂੰ ਮੇਰੇ ਘੰਟੇ ਚੈੱਕ ਕਰਨਾ ਚਾਹੁੰਦਾ ਸੀ? ਉਹ ਕਹਿੰਦਾ ਨਹੀਂ 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 ਏਦਾਂ ਕਰਕੇ ਉਹ ਹੱਥ ਹਿਲਾ ਕੇ ਤੇ ਚਲਾ ਗਿਆ। ਪਰ ਇਹ ਮਤਲਬ ਕਿਤੇ ਨਾ ਕਿਤੇ ਇਹ ਮਤਲਬ ਵਿਰੋਧ ਹੋਰ ਅਦਾਰਿਆਂ ਦੇ ਵਿੱਚ ਵੀ ਮਤਲਬ ਕਿ ਜਿਹੜਾ ਦੇਖਿਆ ਗਿਆ ਕਿ ਰੰਗ ਜਾਂ ਦੇਖ ਕੇ ਉਹਨਾਂ ਤੇ ਹਮਲੇ ਕੀਤੇ ਜਾ ਰਹੇ ਨੇ, ਮਤਲਬ ਕਿ ਸਿੱਧੇ ਜਾਂ ਅਸਿੱਧੇ ਤੌਰ ਤੇ।
ਨਹੀਂ ਹੈ ਤਾਂ ਹੈ, ਮਤਲਬ ਇਹ ਗੱਲ ਤਾਂ ਸਾਹਮਣੇ ਆ ਰਹੀ ਹੈ। ਖੈਰ, ਤੇਲ ਦੀ ਕੀ ਸਿਚੁਏਸ਼ਨ ਹੈ, ਤੁਸੀਂ ਡਰਾਈਵਿੰਗ ਕਰ ਰਹੇ ਹੋ? ਮੈਂ ਕੱਲ੍ਹ ਹੀ ਦੇਖਿਆ ਇੱਥੇ ਕੌਫ ਸਾਰਬਰ ਦੇ ਵਿੱਚ $3.02 ਨੂੰ ਡੀਜ਼ਲ ਲੱਗਾ ਹੋਇਆ ਸੀ। ਤੁਹਾਡੇ ਏਰੀਏ 'ਚ ਕੀ ਚੱਲ ਰਿਹਾ ਰੇਟ?
ਬ੍ਰਿਸਬੇਨ ਦੇ ਵਿੱਚ ਭਾਜੀ ਮੌਜੂਦਾ ਰੇਟ ਜਿਹੜਾ ਹੈ $2.60 ਤੋਂ ਲੈ ਕੇ $2.90 ਦੇ ਵਿਚਾਲੇ ਚੱਲ ਰਿਹਾ।
ਅੱਛਾ,
60% ਤਕਰੀਬਨ ਜਿਹੜਾ ਡੀਜ਼ਲ ਹੈ ਉਹ ਥੱਲੇ ਆ ਚੁੱਕਿਆ, ਤੇ ਜਿਹੜੇ ਪੈਟਰੋਲ ਜਾਂ ਸਰਵੋ ਰਨ ਆਊਟ ਸੀਗੇ ਫਿਊਲ ਤੋਂ, ਉਹਨਾਂ ਤੇ ਫਿਊਲ ਵਾਪਸ ਆ ਰਿਹਾ। ਕਿਤੇ ਨਾ ਕਿਤੇ ਜੇ ਕਹਿ ਲਈਏ ਕਿ 30-40% ਜਿਹੜੀ ਫਿਊਲ ਦੀ ਤੰਗੀ ਹੈ ਉਹ ਘੱਟ ਹੋ ਚੁੱਕੀ ਹੈ।
ਠੀਕ ਹੈ, ਕਹਿੰਦੇ ਹੁਣ ਉੱਧਰੋਂ ਬਾਹਰੋਂ ਬਾਅਦ ਆ ਗਿਆ, ਹੁਣ ਸ਼ਿਪ ਪਹੁੰਚਣ ਲੱਗ ਪਏ ਜਿਹੜੇ ਅਮਰੀਕਾ 'ਚ ਅਸੀਂ ਸਟੋਰ ਕੀਤੇ ਸੀ ਨਾ, ਅਤੇ
ਹਾਂਜੀ
ਡੀਜ਼ਲ। ਕਮਾਲ ਦੀ ਗੱਲ ਹੈ, ਕਮਾਲ ਦੀ ਗੱਲ ਹੈ। ਚਲੋ, ਅਤੇ
ਉਹ ਉਹ ਇੱਕ ਇੱਥੇ ਕਹਿੰਦੇ ਸੀਗੇ, ਐਲਬੋ ਨੇ ਇੱਕ ਹੋਰ ਬਿਆਨ ਦਿੱਤਾ ਕਿ ਜਿਹੜੀ ਤਸਮਾਨੀਆ ਤੇ ਆਸਟ੍ਰੇਲੀਆ ਦੇ ਵਿਚਾਲੇ ਉਹ ਜਿੱਦਾਂ ਸਟੇਟ ਆਫ ਫਾਰਮਰਸ ਹੈ, ਕਿ ਜੇ ਨਾ ਇਹਨਾਂ ਨੇ ਕੁਛ ਕੀਤਾ ਤਾਂ ਅਸੀਂ ਉਹ ਬੰਦ ਕਰ ਦੇਣੀ ਆ।
ਉਹ ਜਿਹੜਾ ਬੈਸ ਸਟੇਟ,
ਜੀ 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 ਜੀ
ਆਹੋ, ਫਿਰ ਉਹ ਇਹਨਾਂ ਨੂੰ ਵੀ ਫਿਰ ਚਾਹੀਦਾ ਕੋਈ ਨਾ ਕੋਈ ਬੰਦ ਕਰਨ ਨੂੰ। ਇਹ ਤਾਂ ਹੋਰ ਤਾਂ ਕੋਈ ਬੰਦ ਹੁੰਦਾ ਨਹੀਂ, ਆਪਣਾ ਹੀ ਇਹੀ ਕਰ ਲੈਣ ਬੰਦ। ਉਹ ਕੱਲੇ ਕਰਨਾ ਹੈ, ਮਤਲਬ ਉੱਥੋਂ ਤਾਂ ਕੋਈ ਲੰਘਦਾ ਵੀ ਨਹੀਂ।
ਡਰਾਵਾ ਦੇਣਾ ਭਾਜੀ, ਇੱਕ ਇੱਕ ਡਰਾਵਾ ਇੱਕ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਨੀ ਹੈ ਕਿ ਅਸੀਂ ਵੀ ਇੱਥੋਂ ਦੇ ਹਾਲਾਤ ਬਦਲ ਸਕਦੇ ਹਾਂ, ਸਾਡੇ ਹੱਥ 'ਚ ਵੀ ਪਾਵਰ ਹੈ।
ਨਹੀਂ ਉਹ ਤਾਂ ਗੱਲ ਠੀਕ ਹੈ, ਪਰ ਡਰਾਉਣਾ ਕਿਹਨੂੰ ਹੈ? ਇਰਾਨ ਦਾ ਤਾਂ ਕੋਈ ਇੱਧਰ ਆਉਂਦਾ ਨਹੀਂ, ਨਾ ਕੋਈ ਹੋਰ ਆਉਂਦਾ, ਇਹਨਾਂ ਦੇ ਅਮਰੀਕਾ ਅਮਰੀਕਾ ਦੇ ਹੀ ਆਉਂਦੇ ਆ, ਹੈ ਨਾ, ਇਹਨਾਂ ਦੇ ਆਪਣੇ ਬੰਦੇ। ਮੈਨੂੰ ਲੱਗਦਾ ਇਹ ਤਾਂ ਮੈਨੂੰ ਪਤਾ ਵੀ, ਵੈਸੇ ਇਹ ਆਪਣੀ ਇਹਨਾਂ ਦੀ ਇੰਟਰਨਲ ਲੜਾਈਆਂ ਚੱਲ ਰਹੀਆਂ ਇੱਕ ਦੂਜੇ ਦੀਆਂ। ਅਸਲ ਜਿਸ ਕਾਰਨ ਜਿਹੜੇ ਨਾ, ਜਦੋਂ ਪਦਾਰਥਵਾਦ, ਪੈਸਾ, ਕੈਪੀਟਲਿਜ਼ਮ, ਜਦੋਂ ਨਾ ਬਾਹਰੋਂ ਲੁੱਟਦਾ ਸਮਾਨ ਬੰਦ ਹੋ ਜਾਵੇ ਆਉਣਾ ਫ੍ਰੀ ਦਾ, 2-3 ਪੀੜ੍ਹੀਆਂ ਖਾਧਾ ਹੋਵੇ, ਅਤੇ ਫਿਰ ਜਿਹੜੀ ਤੀਜੀ ਪੀੜ੍ਹੀ ਆ ਉਹ ਫਿਰ ਇੱਦਾਂ ਕਰਦੀ ਹੁੰਦੀ ਜਿੱਦਾਂ ਹੁਣ ਵੈਸਟ ਕਰ ਰਿਹਾ ਹੈ, ਕਿ 2 ਪੀੜ੍ਹੀਆਂ ਤਾਂ ਰੱਜ ਕੇ ਖਾ ਲਿਆ, ਹੈ ਨਾ, ਬਾਹਰੋਂ ਢਾਹ ਢੂਹ ਕੇ, ਲੁੱਟ ਲੁੱਟ ਕੇ ਸਾਰਾ ਕੁਛ, ਅਤੇ ਹੁਣ ਉਹ ਸਿਚੁਏਸ਼ਨ 'ਤੇ ਪਹੁੰਚ ਗਏ ਵੀ ਜਿੱਥੇ ਕਹਿੰਦੇ ਨੇ ਵੀ 1-2 ਪੀੜ੍ਹੀਆਂ ਬਣਾਉਂਦੀਆਂ, ਤੀਜੀ ਅੜਾਉਂਦੀ ਆ, ਅਤੇ ਹੁਣ
ਹਾਂਜੀ
ਉਹ ਕੰਮ ਹੋਇਆ ਪਿਆ, ਅਤੇ ਹੁਣ ਆਪਸ ਦੇ ਵਿੱਚ ਯੂਰਪ ਦਾ, ਅਮਰੀਕਾ ਦਾ, ਆਸਟ੍ਰੇਲੀਆ ਦਾ, ਪੱਛਮ ਦਾ ਜ਼ੋਰ ਲੱਗਾ ਪਿਆ ਵੀ ਆਪਾਂ ਕਿਹਨੂੰ ਹੁਣ ਆਪਸ ਦੇ ਵਿੱਚ ਨਹੀਂ ਖਾਣਾ ਸ਼ੁਰੂ ਕਰਨਾ ਇੱਕ ਦੂਜੇ ਨੂੰ। ਹੁਣ ਅਮਰੀਕਾ ਯੂਰਪ ਨੂੰ ਐਨ ਖਾ ਰਿਹਾ ਫੜ ਕੇ, ਹੈ ਨਾ, ਅਤੇ ਇਹ 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 ਮਤਲਬ ਇਹ ਸਮੱਸਿਆ ਆ ਰਹੀ ਹੈ ਅਤੇ ਹੁਣ ਇਹਨਾਂ ਦੇ ਆਪਸ ਦੀ ਜਿਹਨੇ ਟ੍ਰੇਡ ਵਾਰਸ ਚੱਲਣਗੀਆਂ। ਦੂਜੇ ਪਾਸੇ ਦੂਜਾ ਬਲੌਕ ਬਹੁਤ ਵੱਡਾ ਖੜਾ ਹੋ ਗਿਆ ਨਾ ਬ੍ਰਿਕਸ ਦਾ, ਉਹ ਕਹਿੰਦੇ
ਜੀ
ਸਾਨੂੰ ਤੁਹਾਡੀ ਲੋੜ ਹੀ ਨਹੀਂ। ਸੋ ਐਨੀਵੇ, ਅਤੇ ਆਪਾਂ ਟਰੱਕਾਂ ਦੀ ਗੱਲ ਕੀਤੀ ਸੀ, ਸੁਖਵੰਤ ਸਿੰਘ ਹੁਣੀ ਲਾਈਵ ਟਿੱਪਣੀ ਕੀਤੀ ਹੈ ਕਿ ਜੇ ਇਕੱਠੇ ਹੋ ਕੇ ਰਹਾਂਗੇ ਤਾਂ ਇਸ ਲਹਿਰ ਨਾਲ ਲੜ ਹੋਣਾ ਹੈ, ਸਾਡੇ ਤਾਂ ਇੱਕ ਧਰਮ ਦੇ ਅੰਦਰ ਰੌਲੇ ਚੱਲ ਰਹੇ ਨੇ, ਤਾਂ ਇਹਨਾਂ ਨੂੰ ਕੀ ਦੱਸਣਾ ਕਿ ਅਸੀਂ ਕਿੱਥੇ ਦੇ ਵਾਸੀ ਹਾਂ। ਸਹੀ ਗੱਲ ਹੈ। ਅਤੇ ਚਲੋ ਅਗਲੇ ਟੌਪਿਕ ਵੱਲ ਚੱਲਦੇ ਹਾਂ, ਅਤੇ ਅਗਲਾ
ਅਗਲਾ ਟੌਪਿਕ ਭਾਜੀ ਇੱਥੋਂ ਹੀ ਇੱਕ ਸਾਡੇ ਜਿਹੜੇ ਵੂਲਨ ਕਾਬੇ ਵਾਲੀ ਬੀਬੀ ਆ, ਹਰ ਵਾਰੀ ਕੋਈ ਨਾ ਕੋਈ ਇੱਕ ਨਵਾਂ ਜਿਹੜਾ ਇੱਕ ਛੇੜ ਦਿੰਦੀ ਹੈ। ਹੁਣ ਉਹਨਾਂ ਨੇ ਬੜੀ ਤਾਜ਼ੀ ਟਵੀਟ ਕੀਤੀ ਸੀਗੀ ਕਿ ਜਿਹੜੇ ਆਈ ਥਿੰਕ ਮੈਂ ਗਲਤ ਨਾ ਹੋਵਾਂ 4 ਸਮਥਿੰਗ ਮਿਲੀਅਨ ਜਿਹੜੇ ਨਾਨ ਆਸਟ੍ਰੇਲੀਅਨ ਹੈ ਉਹ ਜਿਹੜਾ ਰੋਜ਼ ਇਹਨਾਂ ਤੇਲ ਵਰਤ ਰਹੇ ਨੇ, ਜੇ ਉਹ ਆਸਟ੍ਰੇਲੀਆ ਦੇ ਸਥਾਈ ਲੋਕਾਂ ਵਾਸਤੇ ਵਰਤਿਆ ਜਾਵੇ ਤੇ ਕਿੰਨਾ ਫਾਇਦੇਮੰਦ ਹੋਊਗਾ।
ਤੇ ਮੈਂ ਕਹਿੰਦਾ ਇੱਦਾਂ ਕਰਨਾ, ਜਿਹੜੇ 4.7 ਮਿਲੀਅਨ ਤੇਲ ਵਰਤਦੇ ਨੇ ਉਹ ਇੱਕ ਤੇਲ ਦੀ ਸੀ ਜੀ ਬੀਬੀ ਨੂੰ ਦੇ ਦੇਣ, ਥੋੜ੍ਹਾ ਸਿਰ ਝੱਸ ਲਵੇ ਤਾਂ ਥੋੜ੍ਹਾ ਉਹ ਜ਼ਿਆਦਾ ਫਾਇਦਾ ਹੋ ਸਕਦਾ ਉਹਨੂੰ, ਜਿਹੜਾ ਜਾਣੀ ਕਿ ਇੱਦਾਂ ਹੈ। ਹੁਣ ਤੁਸੀਂ ਮਤਲਬ ਕੋਈ ਮਤਲਬ ਕਹਿ ਲਓ ਕਿ ਸਟੂਡੈਂਟ ਆਇਆ, ਕੋਈ ਵਰਕ ਵੀਜ਼ੇ 'ਤੇ ਆਇਆ, ਕੋਈ ਕਿਸੇ ਤਰ੍ਹਾਂ ਨੌਨ ਆਸਟ੍ਰੇਲੀਅਨ, ਤਾਂ ਉਹਨੂੰ ਗਿਣਦੇ ਆ ਨਾ ਜਿਨ੍ਹਾਂ ਨੇ ਹਜੇ ਸਿਟੀਜ਼ਨਸ਼ਿਪ ਨਹੀਂ ਲਈ। ਉਹ ਹੁਣ ਟਰੱਕ ਵੀ ਚਲਾ ਰਹੇ ਨੇ, ਉਹ ਟਰੱਕ ਕਿਹਦਾ ਚਲਾ ਰਹੇ ਨੇ, ਉਹ ਊਬਰ ਕਿਹਦੀ ਚਲਾ ਰਹੇ ਨੇ, ਟੈਕਸੀ ਕਿਹਦੀ ਚਲਾ ਰਹੇ ਨੇ, ਉਹ ਆਸਟ੍ਰੇਲੀਅਨ ਸਿਟੀਜ਼ਨ ਦੀ ਚਲਾ ਰਹੇ, ਆਸਟ੍ਰੇਲੀਅਨ ਸਿਟੀਜ਼ਨ ਨੂੰ ਢੋ ਰਹੇ ਨੇ, ਹੈ ਨਾ। ਟੈਕਸ ਉਹਦੇ 'ਚ 10% GST ਜਾ ਰਿਹਾ, ਬਾਕੀ ਇਨਕਮ ਟੈਕਸ ਜਾ ਰਿਹਾ, ਠੀਕ ਹੈ ਨਾ।
ਜੀ
ਉਹਨਾਂ ਦੀਆਂ ਤਨਖਾਹਾਂ ਉਹਦੇ 'ਚੋਂ ਨਿਕਲਦੀਆਂ, ਉਹਨਾਂ 'ਚੋਂ ਨਿਕਲਦੀਆਂ। ਸੋ ਮਤਲਬ ਜੇ ਉਹ ਉਹਨਾਂ ਨੂੰ ਕਿੱਦਾਂ ਤੇਲ ਬੰਦ ਕਰੂਗੇ, ਮਤਲਬ ਉਹਨਾਂ ਦੀ ਜੋਬਾਂ ਹੀ ਬੰਦ ਕਰੂਗੇ, ਫਿਰ ਇਹ ਇਨ ਦਾ ਐਂਡ ਤਾਂ ਇਹੀ ਹੋਇਆ ਵੀ ਇਹਨਾਂ ਨੂੰ ਕੋਈ ਜੋਬ ਨਾ ਦਿਓ, ਫਿਰ ਜੋਬ ਨਾ ਦਊਂਗੇ ਇੱਥੇ ਆਉਣਾ ਕਿਸੇ ਨੇ ਨਹੀਂ, ਇੱਥੇ ਰਹਿਣਾ ਕਿਸੇ ਨੇ ਨਹੀਂ, ਫਿਰ ਨੌਨ ਸਿਟੀਜ਼ਨ ਨੇ, ਇਹੀ ਹੈ ਨਾ।
ਭਾਈ ਇੱਥੇ ਨਾ ਇੱਕ ਹੋਰ ਚੀਜ਼, ਲੇਬਰ ਸਰਕਾਰ ਵੱਲੋਂ ਇੱਕ ਨਵਾਂ ਕਾਨੂੰਨ ਪਾਸ ਕੀਤਾ ਗਿਆ, ਉੱਥੇ ਮਤਲਬ ਜਿਹੜੇ ਇਹਦੇ ਪੱਖ ਦੇ ਵਿੱਚ ਹੁੰਦੇ ਉੱਥੇ ਇਹ ਬੀਬੀ ਬੋਲ ਦਿੰਦੀ ਹੈ, ਦੂਸਰੇ ਪੱਖ ਤੇ ਨਹੀਂ ਬੋਲਦੀ। ਹੁਣ ਜਿਹੜੇ ਕੋਲਸ ਤੇ ਵੂਲਵਰਥ ਦੇ ਵੱਡੇ ਕੰਟਰੈਕਟ ਚੱਲਦੇ ਪਏ ਨੇ ਟੋਲ ਤੇ ਆਈਪੈਕ ਦੇ ਨਾਲ, ਉੱਥੋਂ ਕੀ ਹੋਇਆ ਪਿਛਲੇ ਕੁਛ ਸਮੇਂ ਦੇ ਜਦੋਂ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ, ਉਹਨਾਂ ਨੇ ਕੰਪਨੀ ਕੋਲ ਜਾਂ ਵੂਲਵਰਥ ਤੋਂ ਜਿਹੜੀ ਫਿਊਲ ਲੇਵੀ ਆ ਉਹ ਵੱਡੇ ਪੱਧਰ ਤੇ ਲੈ ਚੁੱਕ ਲੈ ਲਈ ਹੈ, ਤੇ ਜਿਹੜੇ ਹੇਠਲੇ ਪੱਧਰ ਤੇ ਸਬ ਕੰਟਰੈਕਟਰ ਸੀਗੇ ਉਹਨਾਂ ਨੂੰ ਕਿਤੇ ਦਿੱਤੀ ਨੀ। ਉਹ ਜਿਹੜੇ ਜਿਹੜਾ ਛੋਟੇ ਪੱਧਰ ਦਾ ਟਰੱਕੀ ਹੈ ਜਾਂ 1 ਜਾਂ 2 ਟਰੱਕ ਵਾਲਾ, ਉਹ ਕਿਤੇ ਨਾ ਕਿਤੇ ਆਪਦੀ ਕਮਾਈ ਲਈ ਉਹ ਜੂਝ ਰਿਹਾ ਫਿਊਲ ਲਈ। ਇੱਕ ਪਿਛਲੇ ਹਫ਼ਤੇ ਕਾਨੂੰਨ ਪਾਸ ਹੋਇਆ ਕਿ ਹਰ 15 ਦਿਨਾਂ ਬਾਅਦ ਜਿੰਨਾ ਚਿਰ ਤੇਲ ਦੀਆਂ ਕੀਮਤਾਂ ਘਟਦੀਆਂ ਨੀ ਉਨਾ ਚਿਰ ਫਿਊਲ ਲੇਵੀ ਜਿਹੜੀ ਆ ਉਹ ਰਿਵੀ ਹੋਇਆ ਕਰੂਗੀ। ਇਹ ਉਹਨਾਂ ਦੇ ਜਿਹੜੇ ਸਬ ਕੰਟਰੈਕਟਰ ਆ ਉਹਨਾਂ ਨੂੰ ਇਹ ਹੱਕ ਦੇ ਦਿੱਤਾ ਗਿਆ।
ਬਹੁਤ ਵਧੀਆ ਗੱਲ ਹੈ। ਅਤੇ ਤਾਜ਼ੇ ਤੇਲ ਦੀ ਰਿਪੋਰਟ ਸਾਡੇ ਵੀ ਅਮਨਪ੍ਰੀਤ ਰੰਧਾਵਾ ਉਹਨਾਂ ਨੇ ਭੇਜੀ ਹੈ, ਸਾਡੇ ਇੱਥੇ ਹਾਫਵੇ ਕਰੀਕ ਹੈ ਉੱਥੇ ਬਹੁਤ ਵੱਡਾ ਸਟੋਪ ਹੈ, ਟਰੱਕ ਖੜਦੇ ਨੇ ਉੱਥੇ। ਅੱਜ ਡੀਜ਼ਲ ਜਿਹੜਾ 2.45 ਨੂੰ ਵਿਕ ਰਿਹਾ ਜੀ, ਅਤੇ ਉਹ ਕੱਲ੍ਹ ਕੌਫ ਸਾਰਵਰ ਦੇ ਵਿੱਚ 3 ਨੂੰ ਸੀਗਾ, ਮਤਲਬ ਇੱਥੇ ਹੀ 55 ਸੈਂਟ ਦਾ ਫਰਕ ਹੈ ਵਿਦਿਨ 50 ਕਿਲੋਮੀਟਰ ਹੀ, 50-60 ਕਿਲੋਮੀਟਰ। ਸੋ ਜਿਹੜੀ ਇਹ ਲੈਵੀਆਂ ਆ, ਮਤਲਬ ਲੈਵੀ ਤਾਂ ਸਾਡੇ ਵੀ ਇੱਥੇ 42% ਹੋ ਚੁੱਕੀ ਆ, ਮਤਲਬ
ਜੀ
ਭਾਅ ਵੱਧ ਚੁੱਕੇ ਨੇ। ਹੁਣ ਜਿਹੜਾ ਭਾਅ ਡਿੱਗਣ 'ਤੇ ਕਦੋਂ ਸਿੱਟਣਗੇ ਇਹ, ਹੈ ਨਾ, ਲੈਵੀ ਕਦੋਂ ਸਿੱਟਣਗੇ ਇਹਦਾ ਕੋਈ ਪਤਾ ਨਹੀਂ। ਚੜ੍ਹੇ ਆਉਂਦਾ ਤਾਂ ਪਤਾ ਲੱਗਦਾ ਵੀ ਡਿੱਗਦਾ ਨਹੀਂ, ਅਸੀਂ ਕਦੇ ਵੀ ਭਾਅ ਦੇਖਿਆ, ਹੈ ਨਾ, ਉਹ ਉੱਥੇ ਹੀ ਰਹਿ ਜਾਂਦਾ, ਟਿਕ ਜਾਂਦਾ ਫਿਰ। ਚਲੋ
ਨਹੀਂ ਬਿਲਕੁਲ ਭਾਜੀ, ਇਹ ਚੀਜ਼ ਹੈ, ਆਉਣ ਵਾਲੇ ਸਮੇਂ 'ਚ ਦੇਖਿਆ ਜਾਊਗਾ ਕਿ ਕਿੱਦਾਂ ਕਿੱਦਾਂ ਮਤਲਬ ਕਿ ਸਰਕਾਰ ਪ੍ਰੋਸੈਸ ਕਰਦੀ ਹੈ। ਇੱਕ ਦੂਸਰਾ ਜੇ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਬੜੀਆਂ ਤਾਜ਼ੀਆਂ ਖਬਰਾਂ ਸਾਰਿਆਂ ਨੂੰ ਆਪਣੇ ਪੰਜਾਬੀਆਂ ਨੂੰ ਪਤਾ ਹੈ ਕਿ ਬੜੇ ਮਸ਼ਹੂਰ ਜਿਹੜੇ ਸਾਡੇ ਇਮੀਗ੍ਰੇਸ਼ਨ ਏਜੰਟ ਸੀ ਉਹਨਾਂ ਦੇ ਵੀਜ਼ੇ ਵੀ ਮਤਲਬ ਵੀਜ਼ੇ ਕਹਿ ਗਿਆ ਸੋਰੀ ਆਪਣੇ ਲਾਇਸੈਂਸ ਕੈਂਸਲ ਕਰ ਦਿੱਤੇ ਗਏ ਨੇ।
ਇਹ ਹਾਂ ਆਪਣੇ ਬਾਜਵਾ ਇਮੀਗ੍ਰੇਸ਼ਨ, ਜੁਝਾਰ ਸਿੰਘ ਬਾਜਵਾ, ਹੈ ਨਾ, ਉਹਨਾਂ ਦਾ ਕੈਂਸਲ ਕੀਤਾ, ਇੱਕ ਬੀਬੀ ਚੱਡਾ ਆ ਉਹਨਾਂ ਦਾ, 2 ਦਾ ਤਾਂ ਮਤਲਬ ਹਾਈ ਪ੍ਰੋਫਾਈਲ ਕੈਂਸਲ ਹੋਏ ਨੇ। ਹੁਣ ਮੇਰੀ ਟਿੱਪਣੀ ਇਹ ਹੈ ਵੀ ਥੋੜ੍ਹਾ ਜਿਹਾ ਛੱਡ ਗਿਆ ਸਿਸਟਮ, ਅਤੇ ਮੇਰੀ ਟਿੱਪਣੀ ਇਹ ਹੈ ਵੀ ਜਿਸ ਕਾਰਨ ਕੈਂਸਲ ਬਹੁਤ ਹੁੰਦੇ ਨੇ, ਤੁਸੀਂ ਵੈਬਸਾਈਟ 'ਤੇ ਜਾ ਕੇ ਦੇਖੋ, ਰਿਵਿਊ ਚੱਲਦਾ ਰਹਿੰਦਾ ਆ, ਮਤਲਬ 50-100 ਕਈ ਵਾਰੀ ਸਾਲ ਦਾ ਹੋ ਜਾਂਦਾ ਕੈਂਸਲ। ਇਹਦੇ 'ਚ ਇਹ ਕੋਈ ਕੋਈ ਨਵੀਂ ਗੱਲ ਨਹੀਂ ਹੈਗੀ, ਕਿਉਂਕਿ ਨਾਲ ਦੀ ਨਾਲ ਇਨਵੈਸਟੀਗੇਸ਼ਨਾਂ ਚੱਲਦੀਆਂ। ਇਕੱਲੇ ਇਹ ਨਹੀਂ ਹੁੰਦੇ, ਅਕਾਊਂਟੈਂਟਸ ਅੱਗੇ ਵੀ ਉਹ ਪਰਮਜੀਤ ਰਾਜਪੂਤ ਹੋਣਾਂ ਦਾ ਹੋਇਆ, ਲੋਇਰਸ ਦੇ ਵੀ ਕੈਂਸਲ ਹੁੰਦੇ ਰਹਿੰਦੇ ਆ, ਮਤਲਬ ਇਹ ਕੋਈ ਨਵੀਂ ਗੱਲ ਨਹੀਂ ਹੈ, ਜੱਗੋਂ ਬਾਹਰੀ ਜਾਂ ਜੱਗੋਂ 13ਵੀਂ ਗੱਲ ਨਹੀਂ ਹੈਗੀ। ਇਹ ਇੱਕ ਪਾਰਟ ਆਫ ਦਾ ਪ੍ਰੋਸੈਸ ਹੈ, ਆਡਿਟ ਪ੍ਰੋਸੈਸ। ਈਵਨ ਕਿ ਤੁਸੀਂ ਇਹ ਦੇਖ ਲਓ, ਬੈਂਕਾਂ ਦੇ ਵੀ ਕਈ ਵਾਰੀ ਲਾਇਸੈਂਸ ਇੱਥੇ ਕੈਂਸਲ ਹੁੰਦੇ ਨੇ, ਉਹਨਾਂ ਨੂੰ ਫਾਈਨ
ਜੀ
ਹੁੰਦੇ ਨੇ, ਵੱਡੇ ਵੱਡੇ ਫਾਈਨ ਹੁੰਦੇ ਨੇ, ਵੱਡੇ ਵੱਡੇ ਇੰਸਟੀਟਿਊਸ਼ਨਸ ਨੂੰ ਫਾਈਨ ਹੁੰਦੇ ਨੇ। ਉਹ ਕਿਉਂ ਹੁੰਦੇ ਨੇ? ਹੁਣ ਜਿਹੜੇ ਆਪਾਂ ਬਾਜਵਾ ਮਾਈਗ੍ਰੇਸ਼ਨ ਦੀ ਗੱਲ ਕਰ ਲਈਏ, ਹੈ ਨਾ, ਬਹੁਤ ਦੇਰ ਤੋਂ ਮੈਂ ਉਹਨਾਂ ਨੂੰ ਜਾਣਦਾ ਹਾਂ, ਸਾਰੇ ਹੀ ਜਾਣਦੇ ਨੇ, ਠੀਕ ਹੈ। ਮੈਂ ਪਰਸਨਲੀ ਵੀ ਚਲੋ ਮਿਲਦਾ ਉਹਨਾਂ ਨੂੰ ਮਿਲਿਆ। ਅਤੇ ਜੇ ਆਪਾਂ ਕਲਾਇੰਟ ਪੁਆਇੰਟ ਆਫ ਵਿਊ ਨਾਲ ਦੇਖੀਏ, ਤਾਂ
ਜੀ
ਬਹੁਤ ਲੋਕ ਉਹਨਾਂ ਨੂੰ ਰੱਬ ਮੰਨਦੇ ਆ, ਬਹੁਤ ਲੋਕ, ਕਿਉਂਕਿ
ਜੀ
ਇਹੋ ਜਿਹੀਆਂ ਉਹਨਾਂ ਨੇ ਮਤਲਬ ਫਾਈਲਾਂ ਹੈਂਡਲ ਕੀਤੀਆਂ ਜਿਹੜੀਆਂ ਕੋਈ ਕਰ ਨਹੀਂ ਸੀ ਰਿਹਾ, ਜਾਂ ਕਰ ਨਹੀਂ ਸੀ ਸਕਦਾ, ਜਾਂ ਹੋਣੀਆਂ ਨਹੀਂ ਸੀ, ਅਤੇ ਉਹਨਾਂ ਲੋਕਾਂ ਦੀਆਂ ਫਾਈਲਾਂ ਹੈਂਡਲ ਕਰਕੇ, ਪ੍ਰੋਸੈਸ ਕਰਕੇ, ਡਿਪਾਰਟਮੈਂਟ ਦੇ ਰਾਹੀਂ ਉਹਨਾਂ ਨੂੰ ਪੱਕੇ ਇੱਥੇ ਸੈਟਲ ਕਰਵਾਇਆ, ਉਹਨਾਂ ਲਈ ਤਾਂ ਉਹ ਰੱਬ ਹੈ ਨਾ, ਠੀਕ ਹੈ।
ਜੀ
ਅਤੇ ਜਿਹੜੀ ਹੁਣ ਤਾਜ਼ਾ ਆਡਿਟ ਹੋਇਆ ਆ, ਉਹ ਆਡਿਟ ਜਿੱਥੇ ਤੱਕ ਮੈਨੂੰ ਪਤਾ, ਮੈਂ ਰਿਪੋਰਟ ਪੜ੍ਹੀ ਆ, ਕੋਈ ਫਰੋਡ ਦਾ ਨਹੀਂ ਹੋਇਆ, ਕਿਸੇ ਨੇ ਫਰੋਡ ਨਹੀਂ ਕੀਤਾ, ਜਾਂ ਉਹ ਗੱਲ ਸਾਹਮਣੇ ਨਹੀਂ ਆਈ ਇਨਵੈਸਟੀਗੇਸ਼ਨ ਦੇ ਵਿੱਚ। ਗੱਲ
ਜੀ
ਇਹ ਆਈ ਹੈ ਕਿ ਹੋਲਸੇਲ 'ਤੇ ਜਿਹੜੇ ਰਿਫਿਊਜੀ ਕੇਸ ਪੁਆਏ ਆ, ਉਹਦੇ
ਜੀ
ਕਰਕੇ ਹੋਇਆ, ਕਿਉਂਕਿ ਰਿਫਿਊਜੀ ਕੇਸ ਜਿੱਦਾਂ ਹੁਣ ਇਹ ਬੜਾ ਟ੍ਰੈਂਡ ਚੱਲਿਆ ਪਿਛਲੇ ਕਈ ਸਾਲਾਂ ਤੋਂ, ਹੁਣ ਥੋੜ੍ਹਾ ਜ਼ਿਆਦਾ ਆ, ਕਿ ਬੰਦਾ ਟੂਰਿਸਟ ਆਉਂਦਾ ਆ, ਜਾਂ ਸਟੂਡੈਂਟ ਆ, ਉਹਦੀ ਫੀਸ ਨਹੀਂ ਦੇ ਹੁੰਦੀ, ਜਾਂ ਉਹ ਬ੍ਰੀਚ ਕਰ ਦਿੰਦਾ ਆ, ਤਾਂ ਉਹ ਮਤਲਬ ਉਹ ਕਹਿੰਦੇ ਵੀ ਜਿੱਦਾਂ ਟਾਈਮ ਲੰਘਾਉਣਾ 2-3 ਸਾਲ 4 ਸਾਲ ਰਿਫਿਊਜੀ ਕੇਸ ਪਾ ਦਿਓ,
ਜੀ
ਠੀਕ ਹੈ ਨਾ। ਇਕੱਲਾ ਇਹ ਨਹੀਂ,
ਜੀ
ਪੰਜਾਬੀ ਨਹੀਂ ਪਾਉਂਦੇ, ਸਾਰੇ ਪਾਉਣ ਲੱਗ ਪਏ। ਉਹਦੇ ਨਾਲ ਕੀ ਹੁੰਦਾ ਹੈ ਕਿ ਲੋਡ ਪੈਂਦਾ ਸਿਸਟਮ 'ਤੇ, ਰਿਫਿਊਜੀ ਦੇ ਵਿੱਚ ਫਿਰ ਉਹ ਪੈਸੇ ਵੀ ਦੇਣੇ ਪੈਂਦੇ ਆ ਸਰਕਾਰ ਨੂੰ, ਉਹਨਾਂ ਨੂੰ ਲਾਣੀ ਪੈਂਦੀ ਸੈਂਟਰ
ਜੀ
ਲਿੰਕ। ਤਾਂ ਉਹ ਇੱਕ ਬਹੁਤ ਵੱਡਾ ਰਿਵਿਊ ਚੱਲ ਰਿਹਾ ਆ, ਅਜੇ ਵੀ ਚੱਲ ਰਿਹਾ ਆ, ਉਹਦੇ ਅੰਡਰ ਫਿਰ ਉਹ ਇਨਵੈਸਟੀਗੇਟ ਕਰਦੇ ਆ ਵੀ ਇਹ ਪਾ ਕੌਣ ਰਹੇ ਨੇ, ਇਹਨਾਂ ਨੂੰ ਐਡਵਾਈਸ ਕੌਣ ਕਰ ਰਿਹਾ ਇਹ ਕੰਮ। ਓਬਵੀਅਸਲੀ ਲਾਇਰ ਕਰ ਰਹੇ ਨੇ ਜਾਂ ਮਾਈਗ੍ਰੇਸ਼ਨ ਏਜੰਟ ਕਰ ਰਹੇ ਨੇ, ਸੋ ਉਹਦੇ ਉਹ ਦੇਖਦੇ ਨੇ ਵੀ ਸਭ ਤੋਂ ਵੱਧ ਕਿੱਥੋਂ ਪੈ ਰਹੇ ਨੇ, ਹੈ ਨਾ।
ਹਾਂਜੀ
ਹਾਂ, ਸੋ ਉਹਦੇ ਅੰਡਰ ਇਹ ਇਨਵੈਸਟੀਗੇਸ਼ਨ ਹੋਈ ਆ, ਅਤੇ ਉੱਦਾਂ ਕੋਈ ਕਿਸੇ ਨਾਲ ਇਹ ਰਿਪੋਰਟ ਨਹੀਂ ਹੋਇਆ ਵੀ ਧੋਖਾਧੜੀ ਹੋਈ ਜਾਂ ਕਿਸ ਤਰ੍ਹਾਂ ਹੋਈ। ਅਤੇ ਜੇ ਆਪਾਂ, ਜਿਸ ਕਾਰਨ ਇਜਾਜ਼ਤ ਹੋਵੇ ਤਾਂ ਆਪਣੇ ਨਾਲ ਲਾਡੀ ਸੰਘਾ ਜੁੜੇ ਨੇ, ਇਹਨਾਂ ਨੂੰ ਵੀ
ਜੀ
ਨਾਲ ਲੈ ਲੈਂਦੇ ਹਾਂ, ਅਤੇ ਥੋੜ੍ਹਾ ਮੈਚਾਂ ਦਾ ਹਾਲ ਵੀ ਦੇ ਪੁੱਛ ਲੈਂਦੇ। ਸਤਿ ਸ਼੍ਰੀ ਅਕਾਲ ਲਾਡੀ ਸੰਘਾ ਜੀ, ਜੀ ਆਇਆਂ ਨੂੰ ਪ੍ਰੋਗਰਾਮ 'ਚ।
ਭਾਈ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹਾਂਜੀ ਭਾਈ, ਅਰਮਨ ਰੇਡੀਓ ਦੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ ਜੀ, ਤੁਸੀਂ ਆਪਣੇ ਇੰਨੇ ਸਮੇਂ 'ਚੋਂ, ਸਾਨੂੰ ਇੰਨਾ ਟਾਈਮ ਦਿੱਤਾ ਜੀ, ਕੀਮਤੀ ਸਮੇਂ 'ਚੋਂ।
ਨਹੀਂ, ਤੁਸੀਂ ਮੈਨੂੰ ਪਤਾ ਨਹੀਂ ਸੀ ਟੂਰਨ ਪੋਸਟਰ ਦਾ, ਤੁਹਾਡਾ ਕੱਲ੍ਹ ਦਾ ਇਸ਼ੂ ਹੋਇਆ, ਤੁਸੀਂ ਇੱਕ ਦਿਨ ਪਹਿਲਾਂ ਹੀ ਸ਼ੁਰੂ ਕਰਨੀ, ਟੀਮਾਂ ਜ਼ਿਆਦਾ ਹੋ ਗਈਆਂ ਜਾਂ ਲੌਂਗ ਫਾਰਮੈਟ ਕਰਕੇ ਕੀਤਾ?
ਨਹੀਂ ਭਾਈ, ਟੀਮਾਂ ਦਾ ਅੱਜ ਹੈਗਾ ਕ੍ਰਿਕਟ ਦਾ ਟੂਰਨਾਮੈਂਟ ਜੀ,
ਅੱਛਾ,
ਤੇ ਕੱਲ ਨੂੰ ਆਪਣੇ ਲੋਕਲ ਕਬੱਡੀ ਦੇ ਪਲੇਅਰ ਆਈ, ਤੇ ਉਹਦੇ ਬਾਅਦ ਚੋਂ ਸ਼ਾਮ ਨੂੰ ਹਰ ਚੀਮੇ ਹੋਣਾ ਦਾ ਖੁੱਲਾ ਅਖਾੜਾ ਵਾ ਜੀ।
ਜੀ ਜੀ, ਕਿਆ ਬਾਤ ਹੈ, ਸੋ ਫੁੱਲ ਪੈਕੇਜ ਹੈ ਕੱਲ ਨੂੰ?
ਹਾਂਜੀ, ਪੂਰਾ ਫੁੱਲ ਪੈਕੇਜ ਫ੍ਰੀ ਦੇ ਵਿੱਚ ਜੀ।
ਹਾਂ, ਬਹੁਤ ਵਧੀਆ। ਤੇ ਹਾਂ, ਤੁਹਾਡਾ ਦੇਖੋ ਪਿੰਡ ਹੈ, ਸ਼ੈਪਟਨ ਹੈ, ਸਾਰੇ ਆਲੇ ਦੁਆਲੇ ਫਾਰਮਰ ਮੈਂਬਰ ਤੁਹਾਡੇ ਬੜੀ ਸਾਰੇ ਸਪੋਰਟਿਵ ਹੁੰਦੇ ਨੇ। ਤੇ
ਹਾਂਜੀ ਹਾਂਜੀ
ਹਾਂਜੀ, ਤੇ ਕ੍ਰਿਕਟ ਦਾ ਕਿੰਨੇ ਕਿੰਨੇ ਮੈਚ ਅੱਜ ਕਰਾਉਂਗੇ?
ਕ੍ਰਿਕਟ ਦੇ ਭਾਜੀ ਅੱਜ ਹੈਗੇ 8 ਟੀਮਾਂ ਜੀ ਲੋਕਲ,
ਅੱਛਾ ਜੀ,
ਤੇ ਇੱਕ ਟੀਮ ਮੈਲਬੌਰਨ ਤੋਂ ਆ ਜੀ, ਜਿਸ ਓਨਲੀ ਹੈਗਾ ਸਿਰਫ ਇਹ ਇੱਕ ਦਿਨ ਦਾ ਹੀ ਹੈ ਜੀ।
ਠੀਕ ਹੈ ਜੀ। ਵੈਸੇ ਜ਼ਿਆਦਾ ਤਰਜੀਹ ਲੋਕਲ ਦੀ ਦਿਓ, ਕਿਉਂਕਿ ਹਰੇਕ ਸ਼ਹਿਰ 'ਚ ਲੋਕਲ ਹੋਣੇ ਚਾਹੀਦੇ ਆ, ਲੋਕਲ ਬੱਚਿਆਂ ਨੂੰ ਚਾਂਸ ਮਿਲਣਾ ਚਾਹੀਦਾ। ਅਤੇ
ਹਾਂਜੀ ਭਾਜੀ, ਜ਼ਿਆਦਾ ਟੀਮਾਂ ਲੋਕਲ ਹੀ ਆ ਜੀ, ਸ਼ਿਫਟ ਨਹੀਂ ਆਈ ਜੀ। ਹਾਂਜੀ,
ਠੀਕ। ਕੱਲ੍ਹ ਨੂੰ ਜਿਹੜੀ ਕਬੱਡੀ ਹੈ, ਕਬੱਡੀ ਦੀਆਂ ਬੱਚਿਆਂ ਦੀਆਂ ਟੀਮਾਂ ਆ ਰਹੀਆਂ ਜਾਂ ਮਤਲਬ ਸੀਨੀਅਰ ਵੀ ਟੀਮ ਹੋ ਰਹੇ?
ਬੱਚਿਆਂ ਦੀਆਂ ਟੀਮਾਂ ਵੀ ਹੈਗੀਆਂ ਭਾਜੀ, ਉਹਦੇ ਵਿੱਚ 90 ਆ ਜੀ, ਤੇ ਬਾਕੀ ਸੀਨੀਅਰ ਦੀ ਆ ਜੀ, ਇੱਕ ਆਪਣੇ ਕੁੜੀਆਂ ਦੀ ਟੀਮ ਆ ਜੀ ਮੈਲਬੌਰਨ
ਅੱਛਾ,
ਤੋਂ,
ਓਕੇ।
ਤੇ ਉਸ ਤੋਂ ਇਲਾਵਾ ਖੋ ਖੋ ਆ ਜੀ, ਵਾਲੀਬਾਲ ਆ ਜੀ, ਉਹਦੇ ਬਾਅਦ ਚੋਂ ਮੰਨ ਲਓ ਬੱਚਿਆਂ ਦੇ ਅਥਲੈਟਿਕਸ ਮੀਟਸ ਕਰਾਏ ਜਾਣਗੇ ਜੀ।
ਠੀਕ ਠੀਕ ਠੀਕ,
ਕੁੱਲ ਮਿਲਾ ਕੇ ਸਾਰਾ ਕੁਛ ਹੀ ਹੋਊਗਾ ਜੀ। ਅਸੀਂ ਤਾਂ ਕਹਿੰਦੇ ਵੀ ਸਾਰੇ ਭਾਈਚਾਰੇ ਨੂੰ ਖੁੱਲਾ ਸੱਦਾ ਜੀ, ਆਓ ਤੇ ਰਲ ਮਿਲ ਕੇ ਰੌਣਕਾਂ ਲਾਈਏ
ਜੀ। ਕੀ ਬਾਤ ਹੈ, ਚਲੋ ਤੁਹਾਡਾ ਸੁਨੇਹਾ ਸਾਰੇ ਸੁਣਦੇ ਨੇ, ਤੇ ਆਪਾਂ ਕੱਲ ਨੂੰ ਵੀ, ਤੁਸੀਂ ਬਿਜ਼ੀ ਹੋਵੋਗੇ, ਆਪਾਂ ਹੋਰ ਸੱਜਣ ਮਿੱਤਰਾਂ ਤੋਂ ਲਾਈਵ ਫੀਡ ਲਵਾਂਗੇ, ਤੇ ਉੱਥੋਂ
ਜਰੂਰ ਭਾਜੀ,
ਨਿਕਾਲ
ਜਰੂਰ ਜੀ।
ਲਵਾਂਗੇ।
ਹਾਂਜੀ
ਠੀਕ ਹੈ, ਬਹੁਤ
ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਇੰਨਾ ਮਾਣ ਦਿੱਤਾ ਜੀ, ਤੇ ਸਾਡੇ ਵੱਲੋਂ ਸਾਰਿਆਂ ਨੂੰ ਖੁੱਲੇ ਸੱਦੇ ਆ, ਪਰਿਵਾਰਾਂ ਸਮੇਤ ਪਹੁੰਚੋ ਤੇ ਰਲ ਮਿਲ ਕੇ ਰੌਣਕਾਂ ਲਾਈਏ ਜੀ।
ਕੀ ਬਾਤ ਹੈ, ਬਹੁਤ ਵੈਰੀ ਨਾਈਸ, ਬਹੁਤ ਬਹੁਤ ਮੁਬਾਰਕਾਂ ਤੇ ਸ਼ੁਭ ਇਸ਼ਾਵਾਂ ਜੀ। ਥੈਂਕ ਯੂ,
ਥੈਂਕ ਯੂ ਭਾਜੀ,
ਥੈਂਕ ਯੂ,
ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਲਾਡੀ ਸੰਘਾ ਜੀ, ਸਾਡੇ ਨਾਲ ਜੁੜੇ ਹੋਏ ਸਨ ਸ਼ੈਪਟਨ ਤੋਂ, ਤੇ ਜਿਸ ਕਾਰਨ ਤੁਸੀਂ ਦੇਖਿਆ ਕਿ ਲੋਕਲ ਟੂਰਨਾਮੈਂਟ ਹੁਣ ਹੋ ਰਹੇ ਨੇ, ਹੈ ਨਾ, ਲੋਕ ਤਰਜੀਹ ਦੇ ਰਹੇ ਨੇ ਆਪਣੇ ਬੱਚਿਆਂ ਨੂੰ, ਹੈ ਨਾ, ਜਿਹਨੂੰ ਕਹਿ ਲਓ
ਜੀ
ਕਿ ਮੱਛੀ ਜਿਹੜੀ ਆ ਪੱਥਰ ਚੱਟ ਕੇ ਵਾਪਸ ਆ ਗਈ ਹੈ, ਬਹੁਤ
ਜੀ
ਦੇਖ
ਬਿਲਕੁਲ
ਲਿਆ ਵੀ ਇੰਟਰਨੈਸ਼ਨਲ ਹੋਣੇ ਚਾਹੀਦੇ, ਆਹ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ, ਅਸੀਂ ਉਦੋਂ ਦੇ ਕਹਿੰਦੇ ਨੇ ਕਿ ਸਾਡੇ ਬੱਚਿਆਂ ਨੂੰ ਕਦੋਂ ਚਾਂਸ ਮਿਲਣਾ ਹੈ। ਹਾਂ ਫਿਰ ਆਰਗੂਮੈਂਟ, ਇੱਕ ਵਾਰੀ ਇੱਕ ਦਿਨ ਮੇਰੀ ਚਰਾਮਦ ਭਾਈ ਨਾਲ ਗੱਲ ਚੱਲ ਰਹੀ ਸੀ ਜੀ, ਕਹਿੰਦੇ ਸੀ ਉਹ ਇੰਟਰਨੈਸ਼ਨਲ ਪਲੇਅਰ ਆਣਗੇ, ਉਹ ਚਾਹੁੰਦੇ ਆ, ਸਾਰੇ ਸਾਰੇ ਚਾਹੁੰਦੇ ਇੰਟਰਨੈਸ਼ਨਲ ਪਲੇਅਰ ਆਣਗੇ, ਕਿਉਂ ਚਾਹੁੰਦੇ ਆ? ਉਹ ਜੀ ਉਹਨਾਂ ਵੱਲ ਦੇਖ ਕੇ ਮੋਟੀਵੇਟ ਹੋਣਗੇ, ਪਲੇਅਰ ਚਾਹੁੰਦੇ ਆ, ਉਹ ਚਾਹੁੰਦੇ ਆ। ਅਤੇ ਫਿਰ ਉਹ ਭਾਜੀ ਕਹਿੰਦੇ ਵੀ ਮੈਂ ਪੁੱਛਦਾ ਵੀ ਇਕੱਲੇ ਕਬੱਡੀ ਦੇ ਇਕੱਲੇ ਚਾਹੁੰਦੇ ਆ, ਹਾਕੀ ਦੇ
ਜੀ
ਇਕੱਲੇ ਨਹੀਂ ਚਾਹੁੰਦੇ, ਫੁੱਟਬਾਲ ਦੇ ਮੈਸੀ ਨੂੰ ਸੱਦੋ ਫਿਰ, ਜੇ ਜੇ ਸੱਦਣਾ ਹੀ ਆ, ਫੁੱਟਬਾਲ ਵਾਲੇ ਇਕੱਲੇ ਨਹੀਂ
ਬਿਲਕੁਲ
ਚਾਹੁੰਦੇ ਹੈ ਨਾ, ਵੀ ਇਕੱਲੇ
ਜੀ
ਕਬੱਡੀ ਵਾਲੇ ਕਿਉਂ ਚਾਹੁੰਦੇ ਆ, ਹੈ ਨਾ? ਵੀ ਤੁਸੀਂ ਹੋਰ ਹਾਕੀ ਦੇ ਇੰਟਰਨੈਸ਼ਨਲ ਪਲੇਅਰ ਆ, ਆਸਟ੍ਰੇਲੀਆ ਦੇ ਹੀ ਸੱਦ ਲਓ, ਬਾਹਰੋਂ ਸੱਦਣ ਦੀ ਬਜਾਏ ਆਸਟ੍ਰੇਲੀਆ ਦੀ ਵਰਲਡ ਚੈਂਪੀਅਨ ਟੀਮ ਹੈ, ਇਹਨਾਂ ਦੇ ਕ੍ਰਿਕਟਰ ਸੱਦ ਲਓ ਉੱਥੇ। ਵੀ ਉਹ
ਜੀ
ਇੱਕ
ਬਿਲਕੁਲ
ਇੱਕ ਸੈੱਟ ਆਫ ਪੀਪਲ ਹੈ, ਬੰਦੇ ਆ ਜਿਹੜੇ ਮਤਲਬ ਉਹੀ ਇਹ ਮਤਲਬ ਨੈਰੇਟਿਵ ਨੂੰ ਰਨ ਕਰਦੇ ਆ ਵੀ ਬਾਹਰੋਂ ਆਉਣੇ ਚਾਹੀਦੇ। ਉਹਨਾਂ ਨੇ ਉੱਧਰ ਹਿਸਾਬ ਕਿਤਾਬ ਲਾਏ ਹੁੰਦੇ ਸਾਰੇ, ਵੀ ਪੈਸੇ ਕਿੰਨੇ ਲੈਣੇ ਤੇ ਕਿੰਨੇ ਲੈਣੇ, ਕਿੰਨੇ ਬੀਜੇ, ਉਹ ਸਾਰਾ ਉਹ ਸਕੈਮ ਚੱਲ ਰਿਹਾ ਹੈ ਨਾ। ਤੇ ਉਹ ਤੋਂ ਹੁਣ ਨਜਾਤ ਪਾ ਰਹੇ ਨੇ ਸਾਰੇ, ਪਿੱਛਾ ਛਡਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹਨੂੰ ਛੱਡੋ, ਆਪਣੇ ਬੱਚੇ ਸਾਡੇ ਧੀ ਪੁੱਤ ਇੱਥੋਂ ਦੇ ਜੰਮ ਪਲ ਹੈ, ਆਪਣੇ ਪੈਸੇ ਇਕੱਠੇ ਕਰਦੇ ਹਾਂ ਜੀ, ਕੁੱਟ ਕਟਾ ਕੇ ਮਤਲਬ ਉਹਨਾਂ ਨੂੰ ਤੋਰ ਦਈਦਾ ਹੈ ਨਾ। ਤੇ
ਜੀ
ਸੁਖਵੰਤ ਹੋਣੀ ਵੀ ਹਾਕੀ ਦੇ ਬੜੇ ਧਨੰਤਰ ਖਿਡਾਰੀ ਰਹੇ, ਧੁਰੰਦਰ ਰਹੇ ਨੇ, ਤੇ ਕਹਿੰਦੇ ਕਿ ਸਾਨੂੰ ਖਿਡਾਰੀਆਂ ਨਾਲ ਕੋਚ ਉਸਤਾਦ ਲੱਭਣੇ ਜਾਂ ਤਿਆਰ ਕਰਨੇ ਚਾਹੀਦੇ ਨੇ, ਹੁਣ ਬਹੁਤ ਲੋੜ ਹੈ। ਬਿਲਕੁਲ, ਬਹੁਤ ਕੋਚ ਜਿਹੜੇ ਮਦਦ ਕਰ ਰਹੇ ਨੇ, ਔਲਖੂਣੀ ਪ੍ਰੋਫੈਸ਼ਨਲ ਕਰ ਰਹੇ ਨੇ, ਸੁਖਜੀਵਨ ਹੋਣੀ ਕਰ ਰਹੇ ਨੇ, ਹੋਰ ਵੀ ਕੋਚਿਸ ਨੇ, ਸਿਡਨੀ ਵੀ ਅਗਰ ਸ਼ੇਰ ਹੋਣੀ, ਬਾਜਵਾ ਸਾਹਿਬ ਹੋਣੀ, ਤੇ ਹੁਣ ਤਾਂ ਮਤਲਬ ਇਹ ਵੀ ਫੀਲਡ ਖਾਲੀ ਪਿਆ ਹੈ ਨਾ।
ਜੀ
ਚਲੋ, ਤੇ ਭੁਪਿੰਦਰ ਸਿੰਘ ਵੀ ਸਾਡੇ ਨਾਲ। ਹਾਂਜੀ
ਇੱਥੋਂ ਭਾਜੀ ਦੇਖੋ ਲੋਕਲ ਜਿਹੜੇ ਇੱਥੇ ਬੱਚੇ ਆ ਕਿਤੇ ਨਾ ਕਿਤੇ ਇਹ ਦੇਖਿਆ ਕਿ ਇਹ ਪਿੱਛੇ ਇਹਨਾਂ ਨੂੰ ਕੀਤਾ ਜਾ ਰਿਹਾ ਤਰਜੀਹ ਜਿਹੜੇ ਲੋਕਲ ਜਿਹੜੇ ਸਾਡੇ ਬੱਚੇ ਖੁਦ ਆ ਉਹਨਾਂ ਨੂੰ ਦੇਣੀ ਚਾਹੀਦੀ ਆ।
ਜੀ
ਕਾਰਨ ਦੇਖਿਆ ਸਾਡੇ ਇੱਥੇ ਪਿੱਛੇ ਜੇ ਇੱਕ ਟੂਰਨਾਮੈਂਟ ਹੋ ਰਿਹਾ ਸੀਗਾ
ਜੀ,
ਜਿਹਦੇ ਵਿੱਚ ਲੋਕਲ ਅੰਡਰ 17 ਦੇ ਬੱਚੇ ਨਹੀਂ ਲੱਭੇ ਇਹਨਾਂ ਨੂੰ ਇੱਥੋਂ ਲੋਕਲ ਟੀਮ ਤਿਆਰ ਕਰਨ ਲਈ। ਇੱਥੋਂ ਕਬੱਡੀ ਦੇ ਵਿੱਚ ਜਦੋਂ ਅੰਡਰ 17 ਦੀ ਇਹਨਾਂ ਨੇ ਇੱਕ ਟੀਮ
ਹਾਂ
ਤਿਆਰ ਕਰਨੀ ਸੀ ਜਿੰਨੇ ਬੱਚੇ ਸੀਗੇ ਸਾਰੇ ਮੌਕੇ ਤੇ ਮੌਜੂਦ ਵੀ ਤੂੰ ਹੀ ਖੇਡਣਾ ਚੱਲ ਇਹਦਾ ਨਾਂ ਪਾ ਦਿਓ ਜੀ ਇਹ ਵੀ ਅੰਡਰ 17 ਹੈ ਇਹਦਾ ਵੀ ਨਾਂ ਪਾ ਦਿਓ। ਇੱਕ ਮਤਲਬ ਕਿ ਦੇਖਿਆ ਜਾਵੇ ਕਿੰਨੀ ਇਹ ਗਲਤ ਗੱਲ ਹੈ ਕਿ ਅਸੀਂ ਆਪਦੇ ਬੱਚਿਆਂ ਨੂੰ ਛੱਡ ਕੇ ਦੂਸਰੇ ਕਿਤੋਂ ਬਾਹਰੋਂ ਮੰਗਾ ਰਹੇ ਹਾਂ।
ਬਿਲਕੁਲ, ਚਲੋ ਇਹਦੇ ਹੁਣ ਮੋੜਾ ਪਊਗਾ ਤੇ ਹੋ ਸਕਦਾ ਮਤਲਬ ਸੱਟ ਵੀ ਆ ਜਾਵੇ। ਠੀਕ ਹੈ ਪਿਆਰੇ, ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਤੇ
ਜੀ
ਸਮਾਂ ਹੋ ਗਿਆ।
ਇੱਕ ਭਾਜੀ ਬੇਨਤੀ ਕਰਦੀ ਹੈ ਮੈਂ ਜਾਂਦੇ ਜਾਂਦੇ ਗਿਆਨੀ ਪਿੰਦਰਪਾਲ ਸਿੰਘ ਜੀ ਉਹ ਇੱਥੇ ਬ੍ਰਿਸਬੇਨ ਲੋਗਨ ਰੋਡ ਗੁਰਦੁਆਰੇ ਦੇ ਵਿੱਚ ਕੱਲ ਅੱਜ ਤੇ ਕੱਲ 3 ਦਿਨ ਕਥਾ ਕਰਨਗੇ। ਸੋ ਸਾਰੀਆਂ ਸੰਗਤਾਂ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨ
ਜੀ
ਤੇ ਵੱਧ ਤੋਂ ਵੱਧ ਹਾਜ਼ਰੀ ਭਰਨ ਤੇ ਇਸ ਤੋਂ ਨਾਲੇ ਆਪਾਂ ਪਤੇ ਬੁਲਾ ਦਈਏ ਜੀ ਫਿਰ
ਵਾਹਿਗੁਰੂ ਜੀ ਕਾ ਖਾਲਸਾ,
ਜੀ ਕਾ
ਵਾਹਿਗੁਰੂ ਜੀ ਕੀ
ਖਾਲਸਾ ਵਾਹਿਗੁਰੂ
ਜੀ
ਜੀ
ਕੀ
ਫਤਿਹ।
ਫਤਿਹ। ਸੋ ਗਿਆਨੀ ਪਿੰਦਰਪਾਲ ਸਿੰਘ ਹੋਣੀ ਬੁਲਬੁਲ ਕੇ ਵੀ ਆ ਕੇ ਗਏ ਨੇ ਤੇ ਦੋ ਦੀਵਾਨ ਲਾਏ ਨੇ, ਬਹੁਤ ਸੰਗਤਾਂ ਨੇ ਲਾਹਾ ਲਿਆ ਇਸ ਦਾ। ਤੁਸੀਂ ਵੀ ਅੱਜ ਬ੍ਰਿਸਬੇਨ ਲੋਗਨ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਕਥਾ ਵਿਚਾਰ ਸੁਣ ਸਕਦੇ ਹੋ ਤੇ ਆਉਣ ਵਾਲੇ ਟਾਈਮ ਦੇ 3 ਮਈ ਨੂੰ ਗੁਰਦੁਆਰਾ ਪਾਰਕ ਲਈ ਸਿਡਨੀ ਗਲੈਨਵੁੱਡ ਦੇ ਵਿੱਚ ਆਖਰੀ ਦੀਵਾਨ ਉਹਨਾਂ ਦਾ ਹੋਏਗਾ। ਸੋ ਉਹ ਵੀ ਜਾਣਕਾਰੀ ਸਾਡੇ ਕੋਲ ਪਹੁੰਚੀ ਆ। ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜਦੇ ਹੋ, ਜੁੜੇ ਹੋ, ਤੇ ਕੱਲ੍ਹ ਨੂੰ ਵੀ ਆਪਾਂ ਪ੍ਰੋਗਰਾਮ ਕਰਾਂਗੇ, ਕੱਲ੍ਹ ਨੂੰ ਗੀਤ ਸੰਗੀਤ ਵੀ ਸੁਣਾਂਗੇ, ਭੁੱਲਰ ਸਾਹਿਬ ਤੋਂ ਅਮਰੀਕ ਭਾਅ ਜੀ ਆਣਗੇ, ਚਾਹਲ ਸਾਹਿਬ ਆਣਗੇ, ਤੇ ਕੁਲਵਿੰਦਰ ਧਾਲੀਵਾਲ ਨੂੰ ਥੋੜ੍ਹਾ ਲੇਟ ਪਹੁੰਚਿਆ, ਇਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਮੈਨੂੰ ਵੀ ਦਿਓ ਇਜਾਜ਼ਤ, ਤੇ ਆਪਾਂ ਕੱਲ੍ਹ ਫਿਰ ਦੁਬਾਰਾ ਰੰਗ ਬੰਨਦੇ ਹਾਂ ਦਿਲ ਵਾਲੀ ਗੱਲ ਦੇ ਵਿੱਚ। ਕੋਈ ਛੋਟਾ ਜਿਹਾ ਵੀਡੀਓ ਭੇਜਦਾ ਕਰੋ ਤੇ ਸਾਨੂੰ ਵੀ ਚੰਗਾ ਲੱਗਦਾ, ਸਰੋਤਿਆਂ ਨਾਲ ਸ਼ੇਅਰ ਕਰਨਾ, ਕਿਤੇ ਬਾਹਰ ਗਏ ਹੋ ਕੋਈ ਮਤਲਬ ਐਨੀਥਿੰਗ, ਤੁਸੀਂ ਕੋਈ ਨਵੀਂ ਸੋਚ ਰਹੇ ਹੋ ਤੇ ਜ਼ਰੂਰ ਮਤਲਬ ਅੱਧੇ ਮਿੰਟ ਦਾ 1 ਮਿੰਟ ਤੱਕ ਵੀਡੀਓ ਸਾਡੇ ਨਾਲ ਸਾਂਝ ਪਾ ਦਿਆ ਕਰੋ। ਸੋ ਇਹ ਪੋਡਕਾਸਟ ਦੇ ਵਿੱਚ ਬੜੀ ਛੇਤੀ ਪ੍ਰੋਗਰਾਮ ਚੜ ਜਾਵੇਗਾ, ਮਿਲੇਗਾ ਤੁਹਾਨੂੰ, ਤੇ ਤੁਸੀਂ ਦੁਬਾਰਾ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।